आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
हर मनुख नूं लगदा है कि उस कोल कुछ वाधू अणवरती सियाणप है जिस नूं वरतण लई ओह हमेशा विशेष मौका उड़ीकदा रहिंदा है। चंगे विचारां लई जुड़े रहो हरमन रेडियो ऑस्ट्रेलिया दे नाल। दिल पंजाबी जज्बात पंजाबी।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਸੰਗ ਤੁਸੀਂ ਸਾਂਝ ਬਣਾ ਲਈ ਆ। ਤੁਹਾਡਾ ਬਹੁਤ ਬਹੁਤ ਸਵਾਗਤ ਆ। ਸਵੇਰੇ ਸਵੇਰੇ 8:03 ਹੋ ਚੁੱਕੇ ਆ ਬ੍ਰਿਸਬੇਨ ਦੇ ਵਿੱਚ, ਤੇ ਅੱਜ ਮੌਸਮ ਵੀ ਬਹੁਤ ਸੁਹਾਵਣਾ ਆ। ਵੈਸੇ ਬੱਦਲਵਾਈ ਅਜੇ ਬਣੀ ਹੋਈ ਆ, ਜਿੱਦਾਂ ਕਹਿ ਲਓ ਕਿ ਟੁੱਟਵੇਂ ਬੱਦਲ ਕਾਲੇ ਵੀ ਬਣੇ ਹੋਏ ਆ, ਤੇ ਕਾਲੇ ਬੱਦਲਾਂ ਤੋਂ ਆਸਾਰ ਇਹੀ ਹੁੰਦਾ ਕਿ ਮੀਂਹ ਦੇ ਵੀ ਥੋੜੇ ਜਿਹੇ ਚਾਂਸਸ ਹੈਗੇ ਆ, ਪਰ ਫਿਰ ਵੀ ਧੁੱਪ ਖਿੜੀ ਹੋਣ ਕਰਕੇ ਬਹੁਤ ਵਧੀਆ ਮੌਸਮ ਜਿਹੜਾ ਬਣਿਆ ਹੋਇਆ। ਤੇ ਦੋਸਤੋ, ਅੱਜ ਵੀਰਵਾਰ ਦਿਨ ਹੋ ਗਿਆ, 21 ਜੁਲਾਈ 2016 ਤਰੀਕ ਹੋ ਗਈ ਆ, ਤੇ ਦੇਸੀ ਮਹੀਨਿਆਂ ਦੀ ਜੇ ਗੱਲ ਕਰੀਏ ਤਾਂ 6 ਸਾਵਣ ਨਾਨਕ ਸ਼ਾਹੀ ਸੰਮਤ 548 ਦਾ ਅੱਜ ਦਿਨ ਹੈਗਾ, ਤੇ ਆਸ ਇਹੀ ਕਰਦੇ ਆ ਕਿ ਤੁਹਾਡਾ ਜਿਹੜਾ ਦਿਨ ਆ ਬਹੁਤ ਵਧੀਆ ਚੜਿਆ ਹੋਣਾ ਆ, ਤੇ ਸਾਡਾ ਜਿਹੜਾ ਸਮਾਂ ਆ ਉਹ ਵੀ ਸੁਖਮਈ ਬਤੀਤ ਹੁੰਦਾ ਹੋਣਾ ਆ, ਤੇ ਨਾਲ ਦੀ ਨਾਲ ਤੁਸੀਂ ਤੰਦਰੁਸਤ ਵੀ ਹੋਵੋਗੇ। ਸਾਡੀ ਤੰਦਰੁਸਤੀ ਦੇ ਲਈ ਅਸੀਂ ਅਰਦਾਸ ਵੀ ਕਰਦੇ ਆ। ਤੇ ਦੋਸਤੋ, ਇਸ ਪ੍ਰੋਗਰਾਮ ਦੇ ਆਪਾਂ ਸਾਂਝ ਥੋੜੀ ਜਿਹੀ ਬਣਾਉਣੀ ਆ, ਤੇ ਇਹਦੇ ਵਿੱਚ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ, ਖਬਰਾਂ ਦੇ ਉੱਤੇ ਸਾਂਝ ਜਿਹੜੀ ਆ ਬਣਾਵਾਂਗੇ, ਤੇ ਗੁਰਸੇਵਕ ਸਿੰਘ ਜੀ ਹੁਣਾਂ ਨੂੰ ਵੀ ਜਾਂਦੇ ਜਾਂਦੇ ਨਾਲ ਲਵਾਂਗੇ, ਤੇ ਉਹਨਾਂ ਦੇ ਨਾਲ ਵੀ ਸਾਂਝ ਬਣਾਵਾਂਗੇ ਵਿਚਾਰਾਂ ਦੀ, ਤੇ ਉਹਨਾਂ ਦੀਆਂ ਵੀ ਜਿਹੜੀ ਵਿਚਾਰ ਆ ਆਪਾਂ ਲਵਾਂਗੇ ਇਸ ਪ੍ਰੋਗਰਾਮ ਦੇ ਵਿੱਚ। ਇਸ ਤੋਂ ਇਲਾਵਾ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਦੇ ਥਰੂ ਮੈਸੇਜ ਕਰਕੇ ਤੇ ਸਾਡੇ ਨਾਲ ਜੁੜ ਸਕਦੇ ਆ, ਤੇ ਉਹਦੇ ਲਈ ਤੁਸੀਂ request@harmanradio.com ਦੇ ਉੱਤੇ ਮੈਸੇਜ ਕਰ ਸਕਦੇ ਆ। ਜੇ ਤੁਸੀਂ ਚਾਹੋ ਤਾਂ ਤੁਸੀਂ ਟੈਲੀਗ੍ਰਾਮ ਦੇ ਉੱਤੇ ਵੀ ਮੈਸੇਜ ਜਿਹੜਾ ਆ ਕਰ ਸਕਦੇ ਆ। ਟੈਲੀਗ੍ਰਾਮ ਦੇ ਉੱਤੇ ਤੁਸੀਂ ਬਹੁਤ ਸੌਖਾ ਜਿਹਾ ਹੈਗਾ ਆ ਹਰਮਨ ਰੇਡੀਓ @harmanradio ਵਿਦਆਊਟ ਗੈਪ ਜੇ ਤੁਸੀਂ ਲਿਖੋਗੇ ਤਾਂ ਉਹ ਜਿਹੜਾ ਨੰਬਰ ਆ ਜਾਣਾ ਆ, ਤੇ ਤੁਸੀਂ ਜਿਹੜਾ ਸਰਚ ਕਰਕੇ ਤੇ ਤੁਸੀਂ ਮੈਸੇਜ ਜਿਹੜਾ ਆ ਕੋਈ ਵੀ ਕਰ ਸਕਦੇ ਆ, ਕਿਉਂਕਿ ਤੁਹਾਡੇ ਵਿਚਾਰਾਂ ਦੀ ਵੀ ਸਾਨੂੰ ਉਡੀਕ ਜਿਹੜੀ ਆ ਰਹਿੰਦੀ ਆ। ਤੇ ਨਾਲ ਦੀ ਨਾਲ ਦੋਸਤੋ, ਅੱਜ ਮੈਂ ਸ਼ੈਬ ਖੇੜਾ ਉਹਨਾਂ ਦੀ ਕਿਤਾਬ ਜਿਹੜੀ ਆ ਪੜ੍ਹ ਰਿਹਾ ਸੀ ਕਿ ਯੂ ਕੈਨ ਵਿਨ, ਬਹੁਤ ਵਧੀਆ ਕਿਤਾਬ ਹੈਗੀ ਆ, ਤੇ ਕੋਸ਼ਿਸ਼ ਕਰੋ ਕਿ ਜ਼ਰੂਰ ਜਿੱਥੇ ਵੀ ਮਿਲੇ, ਕਿਉਂਕਿ ਹਿੰਦੀ ਵਿੱਚ ਵੀ ਮਿਲ ਜਾਂਦੀ ਆ, ਵੈਸੇ ਇੰਗਲਿਸ਼ ਦੇ ਵਿੱਚ ਵੀ ਅਵੇਲੇਬਲ ਹੈਗੀ ਆ। ਤੇ ਸ਼ੈਬ ਖੇੜਾ ਇੱਕ ਬਹੁਤ ਵਧੀਆ ਰਾਈਟਰ ਹੈਗਾ, ਤੇ ਕੋਸ਼ਿਸ਼ ਕਰਿਓ ਇਹ ਕਿਤਾਬ ਜੇ ਤੁਹਾਨੂੰ ਮਿਲੇ ਤਾਂ ਜ਼ਰੂਰ ਪੜ੍ਹਿਓ। ਇਹਦੇ ਵਿੱਚ ਕਾਫੀ ਪੋਜ਼ਿਟਿਵ ਵਿਚਾਰ ਹੈਗੇ ਆ, ਤੇ ਬੰਦੇ ਦੀ ਜਿਹੜੀ ਇੱਕ ਸ਼ਖਸੀਅਤ ਦੇ ਵਿੱਚ ਨਿਖਾਰ ਜਿਹੜਾ ਆ ਉਹ ਇਸ ਕਿਤਾਬ ਦੇ ਦੁਆਰਾ ਆ ਸਕਦਾ ਆ। ਤੇ ਉਹਦੇ ਵਿੱਚੋਂ ਮੈਂ ਕੁਛ ਕੁ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਹਾਣੀਆਂ ਚਾਹੁੰਦਾ ਆ ਉਸ ਕਿਤਾਬ ਦੇ ਵਿੱਚੋਂ। ਸ਼ੈਬ ਖੇੜਾ ਜੀ ਹੁਣੀ ਲਿਖਦੇ ਆ, ਉਹ ਕਹਿੰਦੇ ਵੀ ਜਿੱਤਣ ਵਾਲੇ ਕੋਈ ਅਲੱਗ ਚੀਜ਼ਾਂ ਨਹੀਂ ਕਰਦੇ ਹੁੰਦੇ, ਉਹ ਚੀਜ਼ਾਂ ਨੂੰ ਅਲੱਗ ਤਰ੍ਹਾਂ ਤੋਂ ਹੀ ਕਰਦੇ ਹੁੰਦੇ ਆ। ਸ਼ਾਇਦ ਤੁਹਾਨੂੰ ਸਮਝ ਲੱਗ ਗਈ ਹੋਵੇ, ਜਿੱਤਣ ਵਾਲੇ ਕੋਈ ਅਲੱਗ ਚੀਜ਼ਾਂ ਨਹੀਂ ਕਰਦੇ ਹੁੰਦੇ, ਉਹ ਚੀਜ਼ਾਂ ਨੂੰ ਅਲੱਗ ਤਰੀਕੇ ਦੇ ਨਾਲ ਕਰਦੇ ਹੁੰਦੇ ਆ। ਤੇ ਨਾਲ ਦੀ ਨਾਲ ਉਹ ਲਿਖਦੇ ਆ ਵੀ ਜਿੱਤਣ ਵਾਲੇ ਲਾਭ ਦੇਖਦੇ ਆ ਤੇ ਹਾਰਨ ਵਾਲੇ ਨੁਕਸਾਨ ਦੇਖਦੇ ਆ, ਹਨਾ। ਤੇ ਬੜੇ ਜੇ ਤੁਸੀਂ ਕਿਤਾਬ ਪੜੋਗੇ ਤੇ ਤੁਹਾਨੂੰ, ਜੇ ਤੁਸੀਂ ਬੜੀ ਧਿਆਨ ਦੇ ਨਾਲ ਪੜੋਗੇ ਉਹ ਕਿਤਾਬ, ਤੇ ਸਫਲਤਾ ਦੇ ਗੁਣ ਤੇ ਖਾਸ ਤੌਰ ਤੇ ਜਿਹੜਾ ਪੋਜ਼ਿਟਿਵ ਐਟੀਟਿਊਡ ਆ, ਕਿਉਂਕਿ ਇਹ ਵੀ ਇੱਕ ਪ੍ਰੋਬਲਮ ਆ ਅੱਜ ਦੀ ਲਾਈਫ ਦੇ ਵਿੱਚ ਕਿ ਅਸੀਂ ਬਹੁਤ ਛੇਤੀ ਜਿਹੜੇ ਨੈਗੇਟਿਵ ਵਿਚਾਰ ਸਾਡੇ ਮਨਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ, ਅਸੀਂ ਡਿਸਟਰਬ ਬਹੁਤ ਛੇਤੀ ਹੋ ਜਾਂਦੇ ਆ, ਹਨਾ। ਜਿਵੇਂ ਕਿ ਮੈਂ ਬਾਰ ਬਾਰ ਇਹ ਗੱਲ ਕਈ ਵਾਰੀ ਵੈਸੇ ਰਿਪੀਟ ਕਰ ਚੁੱਕਾ ਹੈਗਾ ਕਿ ਜੇ ਦੂਜੀ ਵਾਰ ਤੁਸੀਂ ਕਿਸੇ ਤੋਂ ਟਾਈਮ ਹਨਾ ਪੁੱਛ ਲਓ, ਜਿੱਦਾਂ ਤੁਸੀਂ ਪਹਿਲੀ ਵਾਰ ਕਿਸੇ ਨੂੰ ਕਹਿੰਦੇ ਆ ਵੀ ਭਾਜੀ ਟਾਈਮ ਕਿੰਨਾ ਹੋਇਆ, ਹਨਾ, ਤੇ ਅਗਲੇ ਨੂੰ ਸੁਣਿਆ ਨੀ, ਅਗਲਾ ਕਹਿੰਦਾ ਭਾਜੀ ਕੀ ਉਹ ਯਾਰ ਟਾਈਮ ਕਿੰਨਾ ਹੋਇਆ, ਹਨਾ। ਯਾਨੀ ਦੂਜੀ ਵਾਰ ਜਿਹੜੀ ਟਿਊਨਿੰਗ ਬਦਲ ਜਾਂਦੀ ਆ, ਜੇ ਉਦੋਂ ਵੀ ਟਿਊਨਿੰਗ ਜਿਹੜਾ ਬੰਦਾ ਜਿਹੜਾ ਆ ਨਹੀਂ ਜਵਾਬ ਦਿੰਦਾ ਭਾਜੀ ਕੀ ਕਹਿੰਦੇ ਆ, ਤੀਜੀ ਵਾਰ ਦੇ ਵਾਲੀ ਟੁੱਟ ਕੇ ਪੈਂਦੇ ਆ ਉਹ ਟਾਈਮ ਦੱਸ ਟਾਈਮ, ਹਨਾ, ਨਾਲੇ ਏਦਾਂ ਕਰਕੇ ਵੀ ਸ਼ਾਇਦ ਇਹਨੂੰ ਵੀਦਾ ਨੀ। ਇਹਦਾ ਮਤਲਬ ਇਹ ਆ ਕਿ ਸਾਡੇ ਵਿੱਚ ਸਹਿਣਸ਼ੀਲਤਾ ਜਿਹੜੀ ਆ ਬਹੁਤ ਘੱਟਦੀ ਜਾ ਰਹੀ ਆ, ਹਨਾ। ਤੇ ਇਹੋ ਜਿਹੀਆਂ ਜਿਹੜੀਆਂ ਕਿਤਾਬਾਂ ਆ ਜਿਹੜੀਆਂ ਤੁਹਾਡੀ ਜਿਹੜੀ ਸ਼ਖਸੀਅਤ ਆ ਉਹਦੇ ਵਿੱਚ ਇੱਕ ਪੋਜ਼ਿਟਿਵ ਐਟੀਚਿਊਡ ਲੈ ਕੇ ਆਉਂਦੀਆਂ, ਤੇ ਪੜ੍ਹਨ ਦੇ ਵਿੱਚ ਮਜ਼ਾ ਵੱਖਰਾ ਹੀ ਆਉਂਦਾ ਆ। ਤੇ ਖਾਸ ਤੌਰ ਤੇ ਕਿਤਾਬ ਦਾ ਬੜਾ ਨਜ਼ਾਰਾ ਆ ਉਹ ਜਦੋਂ ਪੜ੍ਹੀ ਆ ਕਿਤਾਬ। ਵੈਸੇ ਆਨਲਾਈਨ ਤੁਸੀਂ ਇਹ ਖਰੀਦ ਸਕਦੇ ਆ ਇਹ ਜਿਹੜੀ ਕਿਤਾਬ ਆ, ਤੇ ਇਹਦੇ ਬਾਰੇ ਹੋਰ ਵੀ ਆਪਾਂ ਜਿਹੜੀਆਂ ਸਾਂਝਾਂ ਆ ਉਹ ਬਣਾਵਾਂਗੇ ਦੋਸਤੋ। ਤੇ ਵੈਸੇ ਮੈਂ ਨਰਿੰਦਰ ਸਿੰਘ ਕਪੂਰ ਹੋਣਾਂ ਦੀਆਂ ਵੀ ਗੱਲਾਂ ਦੱਸਦਾ ਹੁੰਦਾ ਆ, ਤੇ ਉਹ ਵੀ ਕਿਤਾਬਾਂ ਉਹਨਾਂ ਦੀਆਂ ਪੜ੍ਹਨ ਵਾਲੀਆਂ ਜਿਹੜੀਆਂ ਹੁੰਦੀਆਂ। ਇਸੇ ਕਿਤਾਬ ਦੇ ਵਿੱਚ ਉਹ ਲਿਖਦੇ ਆ ਕਿ ਕੁਛ ਜਿਹੜੀਆਂ ਵਿਪਰੀਤ ਸਥਿਤੀਆਂ ਹੁੰਦੀਆਂ ਆ, ਯਾਨੀ ਕਿ ਜਦੋਂ ਹਾਲਾਤ ਉਲਟ ਹਾਲਾਤਾਂ ਦੇ ਵਿੱਚ ਕੁਝ ਲੋਕ ਜਿਹੜੇ ਆ ਟੁੱਟ ਜਾਂਦੇ ਆ, ਤੇ ਕੁਝ ਲੋਕ ਜਿਹੜੇ ਆ ਰਿਕਾਰਡ ਤੋੜ ਦਿੰਦੇ ਆ ਤੇ ਇਹ ਵੀ ਆਪਣਾ ਐਟੀਚਿਊਡ ਹੈਗਾ ਤੇ ਤੁਸੀਂ ਆਪਾਂ ਬਾਰ ਬਾਰ ਇਹ ਜਿਹੜਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਉਹਨਾਂ ਦੀਆਂ ਕੁਛ ਕੁ ਗੱਲਾਂ ਜਿਹੜੀਆਂ ਆ ਆਪਣੇ ਦੋਸਤਾਂ ਦੇ ਨਾਲ ਇਸ ਮੰਚ ਦੇ ਥਰੂ ਜਿਹੜਾ ਆ ਜ਼ਰੂਰ ਸਾਂਝੀਆਂ ਕਰਾਂਗੇ ਤੇ ਦੋਸਤੋ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਉਨੀ ਦੇਰ ਨੂੰ ਮੈਂ ਫਿਰ ਗੁਰਸੇਵਕ ਸਿੰਘ ਜੀ ਹੋਣਾ ਨੂੰ ਵੀ ਲੈ ਆਉਣਾ ਆ ਤੇ ਗੁਰਸੇਵਕ ਸਿੰਘ ਜੀ ਹੋਣਾ ਦੇ ਨਾਲ ਜਿਹੜੀ ਆ ਸਾਂਝ ਆਪਾਂ ਬਣਾਉਂਦੇ ਆ ਪ੍ਰੋਗਰਾਮ ਦੇ ਵਿੱਚ ਤੇ ਗਾਣਾ ਸੁਣਦੇ ਹਾਂ ਤੇ ਬਾਅਦ ਦੇ ਵਿੱਚ ਆਪਾਂ ਤੁਹਾਡੇ ਮੈਸੇਜ ਜਿਹੜੇ ਕੁਛ ਆ ਚੁੱਕੇ ਆ ਉਹਦੇ ਨਾਲ ਵੀ ਸਾਂਝ ਬਣਾਉਂਦੇ ਆ ਤੇ ਫੇਰ ਖਬਰਾਂ ਦੇ ਉੱਤੇ ਚਾਤ ਮਾਰਦੇ ਆ ਤੇ ਜੁੜੇ ਰਹੋ ਇੱਦਾਂ ਹੀ ਲਹਿਰਾਂ ਪ੍ਰੋਗਰਾਮ ਦੇ ਨਾਲ। ਦੋਸਤੋ ਇੱਕ ਵਾਰੀ ਫੇਰ ਸਵਾਗਤ ਆ, ਤੁਸੀਂ ਗਾਣਾ ਜਿਹੜਾ ਇਹ ਸੁਣ ਰਹੇ ਸੀਗੇ ਧਾਰਮਿਕ ਸਿਰ ਜਾਵੇ ਤਾਂ ਜਾਵੇ ਹਨਾ, ਸਿੱਖੀ ਸਿਦਕ ਨਾ ਜਾਵੇ, ਭਾਈ ਤਾਰੂ ਸਿੰਘ ਜਿਹੜੀ ਮੂਵੀ ਨਵੀਂ ਆਈ ਆ ਇਹ ਵੀ ਦੋਸਤੋ ਜ਼ਰੂਰ ਦੇਖਿਓ। ਤੇ ਆਪਾਂ ਗੁਰਸੇਵ ਸਿੰਘ ਜੀ ਹੁਣਾਂ ਦੇ ਨਾਲ ਪਹਿਲਾਂ ਸਾਂਝ ਬਣਾ ਲੈਂਦੇ ਹਾਂ। ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ, ਨੰਗੇ ਹੋ ਅੰਦਰ
ਆ ਗਏ ਜੀ, ਆ ਗਏ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਤੇ ਨਾਲ ਦੀ ਨਾਲ ਸਾਰੇ ਆਪਣੇ ਸਰੋਤੇ ਵੀਰ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਗੁਰਸੇਵ ਸਿੰਘ ਜੀ, ਮੌਸਮ ਫੇਰ ਬੱਦਲ ਵਾਈ ਬਣ ਗਈ ਆ। ਵੈਸੇ ਤੁਹਾਡੇ ਆਉਣ ਤੋਂ ਪਹਿਲਾਂ ਬਹੁਤ ਵਧੀਆ ਟਮ ਗਿਆ ਸੀ ਮੌਸਮ, ਹਨਾ, ਬੱਦਲ ਨਾਲ ਹੀ ਲੈ ਕੇ ਆਏ ਆ।
ਅੱਜ ਨਾ ਮੈਂ ਦੇਖ ਲਿਆ, ਪਹਿਲਾਂ ਸੁਣ ਲਿਆ ਤੁਹਾਨੂੰ, ਤੁਸੀਂ ਕਹਿ ਰਹੇ ਸੀ ਮੌਸਮ ਬਹੁਤ ਵਧੀਆ, ਮੈਨੂੰ ਲੱਗ ਗਿਆ ਪਤਾ ਕਿ ਸਿਹਤ ਸੂਹ ਤੁਹਾਡੀ ਠੀਕ ਆ, ਮੂਡ ਵੀ ਠੀਕ ਆ
ਜੀ। ਇਹ ਵੀ ਗੱਲ ਸਹੀ ਆ।
ਹਾਂਜੀ, ਨਹੀਂ ਕਹਿਣਾ ਸੀ ਖੱਜਲ ਜਿਹਾ ਕਰ ਰਿਹਾ ਬੱਦਲ
ਜਮੂਰ ਨਾਲ। ਵੈਸੇ ਹੈ ਵੈਸੇ ਅਜੇ ਵੀ ਖੱਜਲ ਖੁਆਰੀ ਵਾਲਾ ਹੀ ਆ ਨਾ, ਉਹੀ ਅਮਲੀ ਦੇ ਬਿਸਕੁਟਾਂ ਵਾਲਾ ਹੀ ਆ ਜੀ।
ਨਾ ਨਾ ਫੇਰ ਤੁਹਾਡੇ ਮੂਡ ਚ ਹਜੇ ਹੈ ਕੁਛ, ਦੱਸ ਨੀ ਰਹੇ ਤੁਸੀਂ।
ਵੈਸੇ ਇਹ ਵੀ ਹੈ ਨਾ, ਜਿਦਾਂ ਫਲੂ ਹੋ ਜਾਂਦਾ, ਬੜਾ ਭਰਮਾਰ ਵੀ ਹੈਗੀ ਆ ਫਲੂ ਹੋਣ ਦੀ, ਹਨਾ। ਪਰ ਤੁਸੀਂ ਗੁਰਸੇਵ ਸਿੰਘ ਜੀ, ਇਹ ਵੀ ਇਹ ਵੀ ਜਰੂਰੀ ਆ, ਕਹਿੰਦੇ ਵੀ ਸਾਲ ਦੇ ਵਿੱਚ ਇੱਕ ਵਾਰੀ ਸਾਨੂੰ ਜੁਕਾਮ ਹੋਣਾ ਬੜਾ ਜਰੂਰੀ ਆ।
ਅੱਛਾ ਜੀ।
ਹਾਂਜੀ, ਉਹਦੇ ਨਾਲ ਸਾਡਾ ਜਿਹੜਾ ਸਿਹਤ ਆ ਇਹ ਸੈੱਟ ਰਹਿੰਦੀ ਆ। ਇਸ ਕਰਕੇ ਦੋਸਤੋ ਬਹੁਤਾ ਘਬਰਾਇਆ ਨਾ ਕਰੋ, ਜੇ ਇੱਕ ਸਾਲ ਦੇ ਵਿੱਚ ਸਾਨੂੰ ਇੱਕ ਵਾਰੀ ਜੁਕਾਮ ਹੋ ਵੀ ਜਾਂਦਾ, ਹਨਾ। ਹੁਣ ਮੈਨੂੰ ਯਾਦ ਨੀ ਹੈਗਾ, ਇਹਦੀ ਮੈਂ ਰੈਫਰੈਂਸ ਤਾਂ ਨਹੀਂ ਦੇ ਸਕਦਾ, ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਸੁਣੀ ਸੁਣਾਈ ਗੱਲ ਆ, ਪਰ ਕਿਸੇ ਡਾਕਟਰ ਨੇ ਦੱਸਿਆ ਸੀ ਵੀ ਇੱਕ ਵਾਰੀ ਜੁਕਾਮ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ, ਇਹਦੇ ਨਾਲ ਸਫਾਈ ਹੋ ਜਾਂਦੀ ਹੈ ਲਾੜਾਂ ਦੀ।
ਅੱਛਾ ਜੀ, ਪਰ ਐਂ ਵੀ ਕਿੱਦਾਂ ਕਿ ਕਿੰਨਾ ਚਿਰ ਰਹਿਣਾ ਚਾਹੀਦਾ, ਐਨ ਹੋਵੇ ਕੋਈ ਹੋਇਆ ਸਾਰਾ ਸਾਲ ਰਹਿ ਜਾਵੇ
ਜੀ। ਇਹ ਤਾਂ ਹੈ ਜੀ, ਇੱਕ ਦਿਨ ਦੋ ਦਿਨ ਹਨਾ, ਜੇ ਨਹੀਂ ਹਟਦਾ ਬਣ ਗਈ ਹੈ,
ਠੀਕ ਹੈ
ਹਨਾ। ਤੇ ਜੇ ਤੁਸੀਂ ਜੁਕਾਮ ਨਹੀਂ ਚਾਹੁੰਦੇ ਤਾਂ ਫਿਰ ਇੱਕ ਬਾਬਾ ਰਾਮਦੇਵ ਜਿਹੜਾ ਆ, ਵੈਸੇ ਤਾਂ ਉਹ ਔਖਾ ਬਹੁਤ ਆ, ਨੱਕ ਦੇ ਇੱਕ ਪਾਸੇ ਦੀ ਉਹ ਇੱਕ ਧਾਗਾ ਜਿਹਾ ਪਾਉਂਦਾ ਆ, ਦੂਜੇ ਸਾਨੀ ਕੱਢਦਾ ਪਤਾ ਨੀ ਕਿੱਧਰ ਦੀ ਆ, ਹਨਾ। ਸ਼ਾਇਦ ਬੜਾ ਵੈਸੇ ਡੇਂਜਰਸ ਜਿਹਾ ਉਹ ਹੈਗਾ ਆ, ਤੇ ਉਹ ਆਯੁਰਵੇਦ ਵਾਲੇ ਕਰਦੇ ਵੀ ਹੈਗੇ ਆ, ਬਹੁਤ ਔਖਾ ਵੈਸੇ ਹੈਗਾ ਇਹ ਆਸਣ, ਇਹਦੇ ਨਾਲ ਵੀ ਜਿਹੜਾ ਸਫਾਈ ਹੋ ਜਾਂਦੀ। ਪਰ ਦੇਖੋ ਕੁਦਰਤ ਨੇ ਇਹੀ ਬਣਾਇਆ ਵੀ ਉਹ ਆਸਣ ਨਹੀਂ ਕਰਨਾ ਔਖਾ, ਤੇ ਇਸ ਕਰਕੇ ਤੁਸੀਂ ਜਿਹੜਾ ਆ ਉਹ ਜੁਕਾਮ ਜਿਹੜਾ ਆ ਇਹ ਵੀ ਕਲੀਨ ਕਰਦਾ ਸਾਨੂੰ।
ਹਾਂਜੀ, ਠੀਕ ਆ ਜੀ।
ਪਰ ਉਹ ਆਸਣ ਉਹੀ ਕੰਮ ਜਿਹਨਾਂ ਨੂੰ ਆਉਂਦਾ ਨਾ ਜੀ ਜੀ, ਜਿਹਨਾਂ ਨੂੰ ਆਉਂਦਾ, ਤੇ ਇਹ ਵੀ ਤੁਹਾਡੀ ਗੱਲ ਸਹੀ ਆ। ਤੇ ਗੁਰਸੇਵ ਸਿੰਘ ਜੀ, ਆਪਾਂ ਲਾਸਟ ਵੀਕ ਦੀ ਗੱਲ ਕਰਦੇ ਹਾਂ, ਤੇ ਇਸ ਵੀਕ ਜਿਹੜਾ ਆਪਣਾ ਲੰਘ ਕੇ ਗਿਆ, ਇਸ ਵੀਕ ਦੇ ਵਿੱਚ ਬਹੁਤ ਸਾਰੀਆਂ ਕਾਲਾਂ ਵੀ ਆਈਆਂ, ਬਹੁਤ ਸਾਰੇ ਮੈਸੇਜ ਵੀ ਆਏ, ਦੋਸਤਾਂ ਮਿੱਤਰਾਂ ਨੇ ਗੱਲਾਂ ਬਾਤਾਂ ਕੀਤੀਆਂ, ਤੇ ਉਹਦੇ ਵਿੱਚ ਕਾਫੀ ਸੁਝਾਅ ਦੋਸਤ ਦਿੰਦੇ ਰਹਿੰਦੇ ਆ, ਸੁਝਾਅ ਫੀਡਬੈਕ ਵੀ ਦਿੰਦੇ ਰਹਿੰਦੇ ਆ ਹਨਾ। ਤੇ ਉਹਦੇ ਵਿੱਚ ਸੁਝਾਅ ਇਹ ਆਏ ਕਿ ਤੁਸੀਂ ਲਾਈਵ ਕਾਲ ਜ਼ਰੂਰ ਲਿਆ ਕਰੋ, ਤੇ ਤੁਹਾਡਾ ਇਹਦੇ ਬਾਰੇ ਕੀ ਮੰਨਣਾ ਹੈਗਾ?
ਹੁਣ ਪ੍ਰੋਗਰਾਮ ਸਰੋਤਿਆਂ ਦਾ ਆ, ਤੇ ਜੇਕਰ ਉਹ ਕਹਿੰਦੇ ਆ ਤੇ ਫਿਰ ਉਹਨਾਂ ਦੀ ਫੀਡਬੈਕ ਲੈ ਲਓ ਲਾਈਵ, ਕੀ ਕਹਿੰਦੇ ਆ ਆਪਣੀ ਸਾਰੀ ਟੈਕਨੀਕਲ ਸਪੋਰਟ ਨਾਲ ਸਲਾਹ ਕਰਕੇ ਜੇਕਰ ਪੋਸੀਬਲ ਆ ਤਾਂ ਲੈ ਲੈਣੀਆਂ ਚਾਹੀਦੀਆਂ
ਜੀ। ਤੇ ਕਾਫੀ ਸਰੋਤਿਆਂ ਨੇ ਇਹ ਵੀ ਕਿਹਾ ਵੀ ਕਈ ਵਾਰੀ ਕੀ ਹੁੰਦਾ ਵੀ ਮੈਸੇਜ ਜਿਹੜੇ ਵੈਸੇ ਤਾਂ ਚਲੋ ਲਿਖਦੇ ਆ, ਬਹੁਤ ਵੱਡੀ ਉਹਨਾਂ ਦੀ ਦੇਣ ਆ ਜਿਹੜੇ ਦੋਸਤ ਟਾਈਮ ਕੱਢਦੇ ਆ ਲਿਖਦੇ ਆ, ਫਿਰ ਉਹ ਕਹਿੰਦੇ ਆ ਵੀ ਕਈ ਵਾਰੀ ਲਿਖਣ ਦਾ ਟਾਈਮ ਨੀ ਹੁੰਦਾ, ਲਾਸਟ ਟਾਈਮ ਜਿਹੜਾ ਆ ਉਹਨਾਂ ਨੇ ਕੁਛ ਕਹਿਣਾ ਸੀ ਪਰ ਉਹ ਕਹਿ ਨੀ ਪਾਏ, ਜਾਂ ਲਿਖਣ ਨੂੰ ਟਾਈਮ ਲੱਗ ਗਿਆ ਇੰਨੇ ਚਿਰ ਨੂੰ ਜਿਹੜਾ ਆ ਪ੍ਰੋਗਰਾਮ ਨਿਕਲ ਗਿਆ ਹਨਾ। ਤੇ ਏਦਾਂ ਦੀਆਂ ਕਾਫੀ ਜਿੱਦਾਂ ਸ਼ਿਕਾਇਤਾਂ ਆਈਆਂ, ਉਹਦੇ ਵਿੱਚ ਉਹ ਹੁੰਦਾ ਕਹਿੰਦੇ ਵੀ ਜੇ ਅਸੀਂ ਕਾਲ ਕਰਦੇ ਹਾਂ ਵੀ ਸਿੱਧੀ ਜਿਹੜੀ ਗੱਲ ਆ ਥੋੜੇ ਸਮੇਂ ਦੇ ਵਿੱਚ, ਕਿਉਂਕਿ ਕਈ ਜਿਹੜੇ ਦੋਸਤ ਆ ਕੰਮ ਦੇ ਉੱਤੇ ਲੱਗੇ ਹੁੰਦੇ ਆ ਉਹਨਾਂ ਕੋਲ ਟਾਈਮ ਨੀ ਹੁੰਦਾ ਲਿਖਣ ਦਾ, ਤੇ ਉਹ ਕਹਿੰਦੇ ਵੀ ਅਸੀਂ ਜੇ ਸਿੱਧੀ ਕਾਲ ਕਰ ਲਈਏ, ਤੇ ਦੋਸਤੋ ਇਹਦੇ ਲਈ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਆ ਵੀ ਏਦਾਂ ਹੀ ਚੱਲੀ ਜਾਈਏ ਜਾਂ ਥੋੜਾ ਜਿਹਾ ਚੇਂਜਸ ਕਰਨੀਆਂ ਚਾਹੀਦੀਆਂ, ਤੁਸੀਂ ਜ਼ਰੂਰ ਸੁਝਾਅ ਇਸ ਬਾਬਤ ਜਿਹੜੇ ਸਾਨੂੰ ਦੇ ਸਕਦੇ ਆ। ਤੇ ਇੱਕ ਸੁਝਾਅ ਦੋਸਤਾਂ ਨੇ ਇਹ ਵੀ ਦਿੱਤਾ, ਕਹਿੰਦੇ ਵੀ ਤੁਸੀਂ ਗਾਣੇ ਬਹੁਤ ਸੁਣਾਉਂਦੇ ਆ ਹਨਾ, ਕਹਿੰਦੇ ਵੀ ਗਾਣੇ ਤਾਂ ਇੱਧਰ ਉੱਧਰ ਚੱਲਦੇ ਹੀ ਰਹਿੰਦੇ ਆ ਹੋਰ ਵੀ ਚੈਨਲਸ ਦੇ ਉੱਤੇ, ਤੇ ਗੱਲਾਂ ਬਾਤਾਂ ਜ਼ਿਆਦਾ ਹੋਣੀਆਂ ਚਾਹੀਦੀਆਂ, ਇਹਦੇ ਬਾਬਤ ਵੀ ਆਪਾਂ ਸਰੋਤਿਆਂ ਨੂੰ ਪੁੱਛ ਲੈਂਦੇ ਆ ਕਿ ਜੇ ਤੁਸੀਂ ਗਾਣੇ ਇੰਨੇ ਕੁ ਜਿੰਨੇ ਕੁ ਅਸੀਂ ਲਾਉਂਦੇ ਆ, ਵੈਸੇ ਕੋਸ਼ਿਸ਼ ਕਰਾਂਗੇ ਕਿ ਅੱਜ ਘੱਟ ਥੋੜੇ ਜਿਹਾ ਲਾਏ ਜਾਣ, ਪਰ ਫਿਰ ਵੀ ਸ਼ਾਇਦ ਜਿੱਦਾਂ ਕਹਿੰਦੇ ਹੁੰਦੇ ਆ ਵੀ ਨੌਕਰ ਦਾ ਕੀ ਨਖਰਾ ਹਨਾ।
ਹਾਂਜੀ, ਠੀਕ ਆ। ਬਾਕੀ ਡਿਪੈਂਡ ਕਰਦਾ ਨਾ ਕਿ ਹੁਣ ਜੇਕਰ ਟੌਪਿਕ ਆਪਣੇ ਸੁਝਾਅ ਭੇਜ ਰਹੇ ਆ, ਜਿਹੋ ਜਿਹੇ ਸੁਝਾਅ ਭੇਜ ਰਹੇ ਸੋਤੇ ਉਹੋ ਜਿਹਾ ਚੱਲਣਾ ਪੈਣਾ ਆਪਾਂ ਨੂੰ।
ਹਾਂਜੀ,
ਪ੍ਰੋਗਰਾਮ ਉਹਨਾਂ ਨੂੰ ਸੁਣਾਇਆ ਜਾ ਰਿਹਾ ਨਾ, ਉਹਨਾਂ ਨੇ ਕੀਤਾ ਗਿਆ ਸਾਰਾ ਆਰਗਨਾਈਜ਼, ਉਹ ਜਿਹੋ ਜਿਹੇ ਸੁਝਾਅ ਭੇਜਣਗੇ
ਆਪਣੇ ਨਾਲ ਦਲਜੀਤ ਸਿੰਘ ਜੀ ਜੁੜ ਚੁੱਕੇ ਆ ਮਹਿਤਾ ਚੌਂਕ ਤੋਂ। ਦਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਵੀ ਆ ਤੁਹਾਨੂੰ। ਤੇ ਉਹਨਾਂ ਨੇ ਭੇਜ ਦਿੱਤਾ ਮੈਸੇਜ ਪਹਿਲਾਂ ਹੀ ਗੁਰਸੇਵ ਸਿੰਘ ਜੀ, ਤੁਹਾਡੀ ਵੀ ਤਾਂਘ ਹੁੰਦੀ ਆ ਉਹਨਾਂ ਦਾ ਮੈਸੇਜ ਸੁਣ ਲਈ ਹਨਾ। ਉਹਨਾਂ ਨੇ ਲਿਖਿਆ, ਉਹ ਕਹਿੰਦੇ ਵੀ ਮੇਰੇ ਦੇਸ਼ ਨੂੰ ਪੱਟਿਆ ਫਿਲਮਾਂ ਨੇ, ਕੁਝ ਦਾਰੂ ਸਿਗਰਟਾਂ ਚਿਲਮਾਂ ਨੇ, ਕੁਝ ਗੈਰ ਕਾਨੂੰਨੀ ਐਲਮਾਂ ਨੇ ਮੇਰਾ ਸਾਰਾ ਮੁਲਕ ਉਜਾੜਤਾ, ਕੁਝ ਲਾਪਰਵਾਹ ਸਰਕਾਰਾਂ ਨੇ, ਕੁਝ ਵਿਕੇ ਹੋਏ ਅਖਬਾਰਾਂ ਨੇ, ਕੁਝ ਧਰਮ ਦੇ ਠੇਕੇਦਾਰਾਂ ਨੇ ਮੇਰਾ ਸਾਰਾ ਮੁਲਕ ਉਜਾੜਤਾ, ਕੁਝ ਉਪਰੋਂ ਨਾ ਇਨਸਾਫ਼ੀ ਏ, ਕੁਝ ਅੰਦਰ ਦੀ ਬਦਮਾਸ਼ੀ ਏ, ਕੁਝ ਸੱਚ ਨੂੰ ਲੱਗਦੀ ਫਾਂਸੀ ਏ ਮੇਰਾ ਸਾਰਾ ਮੁਲਕ ਉਜਾੜਤਾ, ਕੁਝ ਚੌਧਰ ਚੋਰ ਉਚੱਕਿਆ ਨੇ, ਕੁਝ ਲਾਈਨਾਂ ਨੇ ਕੁਝ ਧੱਕਿਆ ਨੇ, ਕੁਝ ਗੈਰਾਂ ਨੇ ਕੁਝ ਸਕਿਆ ਨੇ ਮੇਰਾ ਸਾਰਾ ਮੁਲਕ ਉਜਾੜਤਾ।
ਵਾਹ ਜੀ, ਕਿਆ ਬਾਤ ਆ। ਇੱਕੋ ਧਾਗੇ ਪ੍ਰੋਤ ਆ ਸਾਰਾ ਕੁਛ ਸਿਸਟਮ ਦਾ
ਜੀ ਬਿਲਕੁਲ। ਤੇ ਆਪਣੇ ਨਾਲ ਜਗਤਾਰ ਢੁੱਡੀਗੇ ਸਾਹਿਬ ਵੀ ਆਪਣੇ ਨਾਲ ਜੁੜ ਚੁੱਕੇ ਆ ਤੇ ਢੁੱਡੀਗੇ ਸਾਹਿਬ ਸਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਉਹਨਾਂ ਨੇ ਮੈਸੇਜ ਭੇਜਿਆ, ਉਹ ਕਹਿੰਦੇ ਵੀ ਸ਼ੇਰ ਤੇ ਹਿਰਨ ਦੀ ਦੌੜ ਦੇ ਵਿੱਚੋਂ ਹਿਰਨ ਹਮੇਸ਼ਾ ਜਿੱਤਦਾ, ਸ਼ੇਰ ਖਾਣੇ ਲਈ ਦੌੜਦਾ ਤੇ ਹਿਰਨ ਜ਼ਿੰਦਗੀ ਲਈ ਦੌੜਦਾ, ਮਕਸਦ ਹਮੇਸ਼ਾ ਲੋੜ ਤੋਂ ਜ਼ਿਆਦਾ ਜਿਹੜਾ ਮਹੱਤਵ ਰੱਖਦਾ ਹਨਾ, ਤੇ ਜ਼ਿਆਦਾ ਜਿੱਦਾਂ ਜਿੱਦਾਂ ਕਹਿੰਦੇ ਵੀ ਹਿਰਨ ਇਹ ਜਿੱਤਣ ਦੇ ਕਾਰਨ ਇਹੀ ਹੁੰਦਾ ਵੀ ਉਹ ਤਾਂ ਲਾਈਫ ਆਪਣੀ ਲੈ ਕੇ ਤੁਰਿਆ ਹੁੰਦਾ ਹਨਾ।
ਬਿਲਕੁਲ ਬਿਲਕੁਲ, ਵਿਚਾਲੇ ਬੰਦਾ ਜ਼ਿਆਦਾ ਜਦੋਂ ਯਾਦ ਕਰਦਾ ਆਪਣੇ ਲਈ
ਜੀ ਬਿਲਕੁਲ। ਤੇ ਆਪਣੇ ਨਾਲ ਅੱਗੇ ਸੁਖਜੋਤ ਸੰਧੂ ਜੀ ਆਪਣੇ ਨਾਲ ਜੁੜਿਆ, ਸੁਖਜੋਤ ਸੰਧੂ ਜੀ ਸਾਨੂੰ ਵੀ ਸਤਿ ਸ੍ਰੀ ਅਕਾਲ ਆ, ਤੇ ਆਪਣੇ ਤੋਂ ਮੈਲਬੋਰਨ ਤੋਂ ਉਹ ਜੁੜੇ ਆ ਹਨਾ।
ਤੇ
ਜੀ ਤੇ ਕਹਿੰਦੇ ਵੀ ਇੱਕ ਗੱਲ ਇਹ ਉਹਨਾਂ ਨੇ ਕਹਿਣੀ ਸੀ ਕਿ ਕੋਈ ਚੰਗਾ ਕੰਮ ਕਰਨ ਜਾ ਰਹੇ ਹੋ ਜਾਂ ਕੁਝ ਕਰਨ ਦੀ ਚਾਹ ਰੱਖਦੇ ਹੋ ਤਾਂ ਤੁਹਾਡੇ ਚੋਂ ਜੇ 10 ਬੰਦਿਆਂ ਚੋਂ 9 ਬੰਦੇ ਤੁਹਾਡੇ ਕੰਮ ਨੂੰ ਵਾਹ ਵਾਹ ਕਹਿੰਦੇ ਨੇ ਤੇ ਇੱਕ ਉਹਦਾ ਵਿੱਚੋਂ ਤੁਹਾਨੂੰ ਗਲਤ ਕਹਿੰਦਾ ਤਾਂ ਇੱਕ ਤਰ੍ਹਾਂ ਟੁੱਟਣ ਵਾਲੀ ਗੱਲ ਹੋ ਜਾਂਦੀ ਆ ਹਨਾ, ਬਈ ਇਹ ਐਵੇਂ ਕਿਉਂ ਬਈ 9 ਬੰਦੇ ਜਿਹੜੇ ਤੁਹਾਡੇ ਹੱਕ ਵਿੱਚ ਆ ਤੇ ਇੱਕ ਤੁਹਾਡੇ ਉਲਟ ਤੇ ਉਹ ਤੁਹਾਨੂੰ ਅੱਗੇ ਵਧਣ ਤੋਂ ਰੋਕਣ ਲਈ ਮਜਬੂਰ ਕਰ ਦਿੰਦਾ, ਮੇਰੇ ਖੁਦ ਨਾਲ ਕਹਿੰਦੇ ਹੋਇਆ, ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ, ਇਹਦੇ ਬਾਰੇ ਦੱਸੋ ਸੁਖਜੋਤ ਸੰਧੂ ਸਾਹਿਬ।
ਵਾਹ ਜੀ ਬਹੁਤ ਵਧੀਆ ਗੱਲ ਕੀਤੀ ਸਟਾਰਟਿੰਗ। ਮੈਨੂੰ ਮੈਂ ਪਰਸਨਲ ਐਕਸਪੀਰੀਅੰਸ ਨਾਲ ਚਲੋ ਗੱਲ ਕਰੀਏ ਤਾਂ ਡਿਪੈਂਡ ਕਰਦਾ ਤੁਹਾਡਾ ਨਿਸ਼ਚਾ ਕਿੱਦਾਂ ਦਾ ਉਹ ਕੰਮ ਕਰਨ ਲਈ ਹਨਾ, ਤੇ ਜੇ ਤੁਹਾਡੀ ਉਹੀ ਤਿਆਰੀ ਕਿੱਦਾਂ ਦੀ ਆ ਉਸ ਕੰਮ ਪ੍ਰਤੀ, ਠੀਕ ਹੈ ਜੀ, ਉਹਦਾ ਆਊਟ ਕੀ ਦੇਣ ਕੀ ਆ ਕਿ ਉਹਦਾ ਆਊਟਕਮ ਕੀ ਆਣਾ, ਕੀ ਨਿਕਲਣਾ ਉਸ ਕੰਮ ਚੋਂ ਨਾ, ਉਹ ਡਿਪੈਂਡ ਕਰਦਾ। ਫਿਰ ਤਾਂ ਬੰਦਾ ਪ੍ਰਵਾਹ ਨੀ ਕਰਦਾ, ਫਿਰ ਭਾਵੇਂ 9 ਜਾਣੇ ਨਾ ਕਰਨ ਵਾਲੇ ਹੋਣ, ਬੰਦੇ ਦਾ ਨਿਸ਼ਚਾ ਹੋਵੇ ਤਾਂ ਬੰਦਾ ਆਪਣਾ ਕੰਮ ਕਰਦਾ ਆ, ਸਮਾਜਿਕ ਹੋਵੇ ਭਾਵੇਂ ਪਰਸਨਲ ਹੋਵੇ ਕੰਮ। ਸੋ ਆਪਣਾ ਨਿਸ਼ਚਾ ਬਣਾਈ ਰੱਖੋ ਕੰਮ ਪ੍ਰਤੀ, ਠੀਕ ਆ। ਜੇਕਰ ਕੰਮ ਵਧੀਆ ਹੋਣਾ ਚਾਹੀਦਾ, ਐ ਨਾ ਹੋਵੇ ਕਿ ਤੁਸੀਂ ਗਲਤ ਕਰ ਰਹੇ ਹੋ, ਫਿਰ ਸੁਣ ਵੀ ਲੈਣੀ ਚਾਹੀਦੀ ਆ, ਸੁਝਾਅ ਵੀ ਲੈ ਲੈਣੇ ਚਾਹੀਦੇ ਆ। ਬੇਸ਼ੱਕ ਫਿਰ ਇੱਕ ਬੰਦਾ ਤੁਹਾਨੂੰ ਦੇ ਰਿਹਾ, 9 ਜਾਣੇ ਕਹਿ ਸਲਾਘਾ ਕਰ ਰਹੇ, ਇੱਕ ਜਣਾ ਦੇ ਰਿਹਾ, ਤਾਂ ਉਹਦੀ ਸਲਾਹ ਲੈ ਲੈਣੀ ਚਾਹੀਦੀ ਜੇ ਤੁਹਾਨੂੰ ਲੱਗੇ ਕਿ ਤੁਸੀਂ ਗਲਤ ਕਰ ਰਹੇ ਹੋ। ਬਾਕੀ ਜੇਕਰ ਕੰਮ ਸਹੀ ਆ, ਆਪਣਾ ਨਿਸ਼ਚਾ ਬਣਾਈ ਰੱਖੋ, ਨੋ ਮੈਟਰ ਕਿ ਕੋਈ ਤੁਹਾਨੂੰ 10 ਲੈਗ ਪੁਲਿੰਗ ਕਰ ਰਿਹਾ, ਫਿਰ ਆਪਣੇ ਵਧੋ ਅੱਗੇ।
ਬਿਲਕੁਲ। ਵੈਸੇ ਵੀ ਗੁਰੂ ਅਰਜਨ ਦੇਵ ਜੀ ਨੇ ਕਹਿ ਹੀ ਦਿੱਤਾ ਹਨਾ ਵੀ ਸੁਖਮਨੀ ਸਾਹਿਬ ਵਿੱਚ ਵੀ ਹਨਾ 10 ਬਸ ਲੈ ਪਾਸੇ ਪਾਏ, ਇਹ ਕਾਰਨ ਵਿਖੋਟ ਗਵਾਏ, ਹਨਾ ਇੱਕ ਵੀ ਨਾ ਦੇ 10 ਵੀ ਹੱਲੇ, ਹਨਾ। ਤੇ ਇਹਦੇ ਵਿੱਚ ਇਹੀ ਆ ਵੀ ਉਹਦੇ ਵਿੱਚ ਵੀ ਇਹੀ ਵੀ ਬੰਦੇ ਦੀ ਇਹ ਮੈਨੂੰ ਲੱਗਦਾ ਫਿਤਰਤ ਹੀ ਆ ਵੀ ਜੇ ਤੁਹਾਨੂੰ 9 ਬੰਦੇ ਆ ਤੁਸੀਂ ਉਹਦੇ ਆਧਾਰ ਤੇ ਮੈਜੋਰਟੀ ਦੇ ਆਧਾਰ ਤੇ ਸਾਨੂੰ ਚੱਲਣਾ ਵੈਸੇ ਚਾਹੀਦਾ ਆ, ਤੇ ਇੱਕ ਦੇ ਕਰਕੇ ਰੁਕ ਨਹੀਂ ਜਾਣਾ ਚਾਹੀਦਾ।
ਸਹੀ ਗੱਲ ਆ ਬਿਲਕੁਲ, ਬਾਕੀ ਆਪਣਾ ਹਾਂਜੀ
ਹਾਂਜੀ। ਤੇ ਉਹ ਉਹਨਾਂ ਦੇ ਨਾਲ ਜੇ ਇੱਦਾਂ ਹੋਇਆ ਸੁਖਜੋਤ ਸੰਧੂ ਸਾਹਿਬ, ਤੁਸੀਂ 9 ਦੀ ਗੱਲ ਸੁਣੋ ਹਨਾ, ਇੱਕ ਨੇ ਤਾਂ ਕਹਿਣਾ ਹੀ ਹੁੰਦਾ ਕਿਉਂਕਿ ਹੁਣ ਆਪਾਂ ਸਵੇਰੇ ਸ਼ੈਵ ਖੇੜਾ ਉਹਨਾਂ ਦੀ ਗੱਲ ਲੈਂਦੇ ਹੁੰਦੇ ਸੀ ਹਨਾ, ਉਹਨਾਂ ਨੇ ਇਹੀ ਗੱਲ ਆਪਾਂ ਸਵੇਰੇ ਵੀ ਪੋਜ਼ਿਟਿਵ ਐਟੀਚਿਊਡ ਦੀ ਗੱਲ ਕਰਦੇ ਸੀ ਕਿ ਤੁਸੀਂ ਪੋਜ਼ਿਟਿਵ ਐਟੀਚਿਊਡ ਦੇ ਨਾਲ ਚੱਲਣਾ ਆ। ਤੇ ਕੋਈ ਵੀ ਖੋਜ ਹੋਈ ਆ ਜਿੱਦਾਂ ਹੁਣ ਨਿਊਟਨ ਆ, ਨਿਊਟਨ ਦੀਆਂ ਜਿਹੜੀਆਂ ਖੋਜਾਂ ਹੋਈਆਂ ਅੱਜ ਵੀ ਅਸੀਂ ਉਹਦੇ ਲਾਅ ਜਿਹੜੇ ਆ ਯੂਜ਼ ਕਰਦੇ ਆ, ਚਾਹੇ ਉਹਦੇ 3 ਲਾਅ ਆ, ਚਾਹੇ ਕੰਜ਼ਰਵੇਸ਼ਨ ਆਫ ਐਨਰਜੀ ਦਾ ਜਿਹੜਾ ਉਹਦਾ ਲਾਅ ਆ, ਅੱਜ ਵੀ ਯੂਜ਼ ਹੁੰਦਾ ਆ ਲਾਅ ਉਹਦਾ। ਪਰ ਜਿਸ ਵੇਲੇ ਉਹਨੇ ਖੋਜਾਂ ਕੀਤੀਆਂ ਹੋਣੀਆਂ ਕਿਉਂਕਿ ਇੱਕ ਨਵੀਂ ਚੀਜ਼ ਸੀ ਹਨਾ, ਤੇ ਉਹਨੂੰ ਵਿਰੋਧ ਵੀ ਝੱਲਣਾ ਪਿਆ, ਈਵਨ ਕਿ ਜਿੰਨੇ ਆਪਣੇ ਮਹਾਂਪੁਰਖ ਹੋਏ ਆ, ਪੀਰ ਹੋਏ, ਪੈਗੰਬਰ ਹੋਏ, ਉਹਨਾਂ ਨੂੰ ਵੀ ਜਿਹੜਾ ਝੱਲਣਾ ਪਿਆ ਵਿਰੋਧ। ਤੇ ਵਿਰੋਧ ਜਿਹੜਾ ਇੱਕ ਤਰੀਕਾ ਥਰਮਾਮੀਟਰ ਹੀ ਹੁੰਦਾ ਗੁਰਸੇਵ ਸਿੰਘ ਜੀ ਅੱਗੇ ਵਧਣ ਦਾ।
ਬਿਲਕੁਲ ਜੀ
ਜੀ। ਤੇ ਅੱਗੇ ਜਗਤਾਰ ਢੁੱਡੀਗੇ ਸਾਹਿਬ ਹਾਂਗਕਾਂਗ ਤੋਂ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਤੀ ਆ। ਤੇ ਚੰਨਾ ਸਾਹਿਬ ਵੀ ਆਪਣੇ ਨਾਲ ਜੁੜੇ ਆ, ਹਰਮੀਤ ਸਿੰਘ ਚੰਨਾ ਸਾਹਿਬ, ਤੇ ਉਹ ਉਹਨਾਂ ਦੇ ਨਾਲ ਬੱਬੂ ਧੀਰਾ ਤੇ ਨਿੱਕਾ ਅਮਰੀਕ ਸਿੰਘ ਫੌਜੀ, ਤੇ ਅੱਜ ਉਹਨਾਂ ਨੇ ਇੱਕ ਹੋਰ ਲਿਸਨਰ ਵੀ ਜੋੜਿਆ। ਵੈਸੇ ਹਰਮੀਤ ਸਿੰਘ ਚੰਨਾ ਸਾਹਿਬ ਇਹਨਾਂ ਦੀ ਵੀ ਜੋਬ ਬਹੁਤ ਸਮਰਪਣ ਹੈਗਾ ਜੀ ਹਰਮਨ ਰੇਡੀਓ ਦੇ ਨਾਲ, ਇੱਕ ਅੱਜ ਲਿਸਨਰ ਇੱਕ ਹੋਰ ਜੋੜਿਆ ਉਹਨਾਂ ਨੇ।
ਵਾਹ ਜੀ, ਕੀ ਨਾਮ ਉਹਨਾਂ ਦਾ?
ਤੇ ਉਹਨਾਂ ਦਾ ਨਾਮ ਹੈਗਾ ਜੀ ਬਾਬੂ ਸਿੰਘ ਜੀ, ਤੇ ਉਹ ਕਹਿੰਦੇ ਵੀ ਗਰੁੱਪ ਦੇ ਵਿੱਚ ਸੁਣ ਰਹੇ ਆ ਲਹਿਰਾ, ਤੇ ਕਹਿੰਦੇ ਵੀ ਅਸੀਂ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਕਰਦੇ ਆ, ਤੇ ਸਾਰੇ ਸਟਾਫ ਮੈਂਬਰ ਤੇ ਆਲ ਲਿਸਨਰਸ ਜਿਹੜੇ ਹੈਗੇ ਆ ਹਰਮ ਰੇਡੀਓ ਨੂੰ ਸਾਰੀ ਦੁਨੀਆ ਦੇ ਵਿੱਚ ਸੁਣ ਰਹੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਅੱਜ ਉਹਨਾਂ ਨੇ ਸਭ ਤੋਂ ਵੱਡੀ ਉਹਦਾ ਇੱਕ ਗੱਲ ਇਹ ਵੀ ਹੁੰਦੀ ਵੀ ਮੌਸਮ ਦੇ ਹਾਲਾਤ ਜਾਣੀ ਇੱਕ ਤਰ੍ਹਾਂ ਦੇ ਕਹਿ ਲਓ ਵੀ ਆਪਣੇ ਮੌਸਮ ਦੇ ਬਾਰੇ ਸੂਚਨਾ ਜ਼ਰੂਰ ਦੇ ਦਿੰਦੇ ਹੁੰਦੇ ਆ, ਤੇ ਬਹੁਤ ਬਹੁਤ ਧੰਨਵਾਦ ਵੀ ਉਹਨਾਂ ਦਾ। ਤੇ ਉਹਨਾਂ ਨੇ ਦੱਸਿਆ ਵੀ ਅੱਜ ਕਾਫੀ ਧੁੰਦ ਪਈ ਹੋਈ ਆ ਕੋਬਰਮ ਏਰੀਏ ਦੇ ਵਿੱਚ ਸਵੇਰ ਤੋਂ ਹੀ।
ਅੱਛਾ ਜੀ।
ਤੇ ਨਾਲ ਦੀ ਨਾਲ ਕਹਿੰਦੇ ਵੀ ਥੋੜਾ ਬਹੁਤਾ ਬੂੰਦਾਬਾਂਦੀ ਵੀ ਹੋ ਰਹੀ ਆ, ਤੇ ਕਿਉਂਕਿ ਅੱਜ ਕੱਲ ਜਿਹੜੀ ਬਰਸਾਤ ਦੇ ਮੌਸਮ ਚੱਲ ਰਹੇ ਆ, ਪਰ ਇਸ ਕਰਕੇ ਕਹਿੰਦੇ ਵੀ ਥੋੜੀ ਜਿਹੀ ਇਨਕਮ ਵੀ ਘੱਟ ਹੋਈ ਆ। ਤੇ ਅੱਜ ਕਹਿੰਦੇ ਵੀ ਇੱਕ ਰੇਨੀ ਸੀਜ਼ਨ ਦੇ ਉੱਤੇ ਗਾਣਾ ਸੁਣਨਾ ਚਾਹੁੰਦੇ ਆ, ਸਾਵਣ ਦਾ ਮਹੀਨਾ ਹੋਵੇ ਤੇ ਪੈਂਦੀ ਬਰਸਾਤ ਹੋਵੇ ਹਨਾ, ਤੇ ਸਾਵਰਕੋਟੀ ਨੇ ਜਿਹੜਾ ਗਾਇਆ ਆ ਹਨਾ, ਆਹ ਹੁੰਦਾ ਹਨਾ ਪੋਜ਼ਿਟਿਵ ਐਟੀਟਿਊਡ ਬਈ ਮੀਂਹ ਪੈ ਰਿਹਾ ਆ ਹਨਾ, ਤੇ ਤਨਖਾਹ ਵੀ ਘੱਟ ਗਈ ਆ, ਪਰ ਰੱਬ ਨੂੰ ਇਹ ਨੀ ਕਹਿਣਾ ਵੀ ਰੋਕਦੇ ਹਨਾ, ਨਜ਼ਾਰਾ ਲਾਓ ਉਹਦਾ ਵੀ। ਇਨਕਮ ਘੱਟ ਗਈ ਆ ਨਾ, ਮੀਂਹ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਸੀ।
ਹਾਂਜੀ ਹੁੰਦਾ ਤਾਂ ਇੱਦਾਂ ਹੀ ਆ, ਜਦੋਂ ਆਪਣੇ ਅਸਰ ਪੈ ਜਾਂਦਾ ਨਾ ਇਨਕਮ ਤੇ, ਕਿਉਂਕਿ ਅਸੀਂ ਹਰੇਕ ਚੀਜ਼ ਦੇਖਦੇ ਇਨਕਮ ਦੇ ਨਜ਼ਰੀਏ ਨਾਲ,
ਤਕਲੀਫ ਉਦੋਂ ਹੀ ਹੁੰਦੀ ਆ ਜਦੋਂ ਕੋਈ ਆਪਣਾ ਦੂਰ ਚਲੇ ਜਾਂਦਾ, ਤੇ ਤਕਲੀਫ ਤਾਂ ਕਹਿੰਦੇ ਉਦੋਂ ਹੁੰਦੀ ਆ ਜਦੋਂ ਕੋਈ ਆਪਣਾ ਜਿਹੜਾ ਆ ਉਸ ਵੇਲੇ ਹੋਰ ਵੀ ਜਿਆਦਾ ਤਕਲੀਫ ਹੁੰਦੀ ਆ, ਜਦੋਂ ਕੋਈ ਆਪਣਾ ਜਿਹੜਾ ਹੁੰਦਾ ਆ ਕੋਲ ਰਹਿ ਕੇ ਵੀ ਦੂਰੀਆਂ ਬਣਾ ਲੈਂਦਾ।
ਵਾਹ ਜੀ ਕਿਆ ਬਾਤ ਆ
ਜੀ,
ਬਹੁਤ ਖੂਬ ਹਨ ਵਿਚਾਰ
ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਚੰਨਾ ਸਾਹਿਬ ਜਗਰੂਪ ਸਮਰਾ ਜੀ ਸਾਡੇ ਨਾਲ ਜੁੜ ਗਏ ਆ, ਤੇ ਉਹਨਾਂ ਨੇ ਵੀ ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ ਜੌਬ ਦੇ ਨਾਲ ਨਾਲ, ਤੇ ਬਹੁਤ ਵਧੀਆ ਚੱਲ ਰਿਹਾ ਆ। ਉਹਨਾਂ ਨੇ ਸਵਾਲ ਕੀਤਾ ਕਹਿੰਦੇ ਵੀ ਨਵਜੋਤ ਸਿੰਘ ਸਿੱਧੂ ਰਿਜ਼ਾਈਨ ਦਿੱਤਾ ਤੇ ਬੀਜੇਪੀ ਵਿੱਚੋਂ, ਤੇ ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਆ ਤੇ ਕੀ ਫਿਊਚਰ ਪਲਾਨ ਹੋਣੇ ਨੇ ਸਿੱਧੂ ਦੇ?
ਤੇ ਇਸ ਬਾਰੇ ਤਾਂ
ਮਹੀਨੇ ਜੋਬ ਕੀਤੀ ਆ, ਫੇਰ ਸਾਨੂੰ ਕਹਿ ਦਿੱਤਾ ਵੀ ਨਹੀਂ ਯਾਰ ਤੁਸੀਂ ਐਸ ਐਚ ਓ ਨੀ, ਸਾਨੂੰ ਏ ਐਸ ਆਈ ਚੌਂਕੀ ਦੇ ਵਾਪਸ ਜਾਣਾ ਪੈਣਾ ਹਨਾ, ਵੀ ਸਾਡਾ ਰੈਂਕ ਜਿਹੜਾ ਘਟਾ ਦਿੱਤਾ ਜਾਣਾ। ਤੇ ਨਵਜੋਤ ਸਿੱਧੂ ਦੇ ਨਾਲ ਵੀ ਇੱਦਾਂ ਦਾ ਹੋਇਆ, ਪਹਿਲਾਂ ਉਹਨਾਂ ਦੀ ਰਾਜ ਸਭਾ ਆਪਣੀ ਲੋਕ ਸਭਾ ਦੀ ਸੀਟ ਹਨਾ ਅੰਮ੍ਰਿਤਸਰ ਤੋਂ ਜਿਹੜੀ ਅਰੁਣ ਜੇਤਲੀ ਉਹਨਾਂ ਨੂੰ ਦੇ ਦਿੱਤੀ ਗਈ ਸੀ, ਉਦੋਂ ਵੀ ਸ਼ਾਇਦ ਇਹਨਾਂ ਨੂੰ ਕਾਫੀ ਧੱਕਾ ਲੱਗਾ। ਫਿਰ ਇਹਨਾਂ ਨੂੰ ਜਿਹੜੀ ਸੈਂਟਰ ਦੀ ਇਹਨਾਂ ਦੀ ਕਮੇਟੀ ਸੀ ਬੀਜੇਪੀ ਦੀ, ਉਹਦੇ ਵਿੱਚੋਂ ਵੀ ਕੱਢ ਦਿੱਤਾ ਗਿਆ ਸੀਗਾ, ਉਹਦੇ ਨਾਲ ਵੀ ਥੋੜਾ ਜਿਹਾ ਇਹਨੂੰ ਅੱਖੋ ਪਰੋਖੇ ਕੀਤਾ ਗਿਆ। ਕਈ ਕਈ ਵਾਰ ਇਹਨਾਂ ਨੂੰ ਜਾਣੀ ਜਿਹੜਾ ਲੱਗਾ ਕਿ ਉਹਦੇ ਨਾਲ ਧੱਕਾ ਹੋ ਰਿਹਾ ਆ, ਫਿਰ ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਜਿਹੜੀ ਸੀਟ ਸੀ ਉਹ ਦਿੱਤੀ ਗਈ ਆ ਇਹਨਾਂ ਨੂੰ, ਤੇ ਉਹਦੀ ਰਾਜ ਸਭਾ ਸੀਟ ਵੀ ਇੱਦਾਂ ਦੀ ਆ ਵੀ ਉਹਦੇ ਵਿੱਚ ਜ਼ਿਆਦਾਤਰ ਵੈਸੇ ਦੇ ਸਕਦੇ ਆ ਪਰ ਜ਼ਿਆਦਾਤਰ ਉਹ ਜਿਹੜੇ ਅਪੁਆਇੰਟ ਕੀਤੇ ਹੋਏ ਹੁੰਦੇ ਆ, ਯਾਨੀ ਚੁਣ ਕੇ ਨਹੀਂ ਆਏ ਹੁੰਦੇ, ਸਿਰਫ ਅਪੁਆਇੰਟ ਕੀਤੇ ਜਾਂਦੇ ਆ, ਜਿੱਦਾਂ ਸਚਿਨ ਤੇਂਦੁਲਕਰ ਹੋਣੀ ਹੋਏ ਜਾਂ ਕਲਾਕਾਰ ਜਾਂ ਐਕਟਰਾਂ ਨੂੰ ਦਿੱਤੀਆਂ ਜਾਂਦੀਆਂ ਇੱਦਾਂ ਦੀਆਂ ਸੀਟਾਂ ਜਿਹੜੀਆਂ, ਉਹਨਾਂ ਸੀਟਾਂ ਦੇ ਵਿੱਚੋਂ ਇੱਕ ਸੀਟ ਇਹਨਾਂ ਨੂੰ ਦਿੱਤੀ ਗਈ ਸੀ। ਤੇ ਫਿਰ ਇਹਨਾਂ ਨੂੰ ਇਹ ਵੀ ਲੱਗਦਾ ਸੀ ਵੀ ਜਿੱਦਾਂ ਆਪਣੇ ਸਾਂਪਲਾ ਸਾਹਿਬ ਆ, ਪਹਿਲੀ ਵਾਰ ਜਿੱਤੇ ਸੀ, ਮੰਤਰੀ ਬਣ ਗਏ, ਕੈਬਨਿਟ ਮਿਨਿਸਟਰ ਸੀਗੇ, ਦੋ ਵਾਰ ਜਿੱਤੇ ਵੀ ਸੀ, ਫਿਰ ਬਾਅਦ ਵਿੱਚ ਮਿਨਿਸਟਰੀ ਵੀ ਨਹੀਂ ਦਿੱਤੀ ਗਈ, ਤੇ ਬੰਦਾ ਕਈ ਵਾਰੀ ਸੋਚਦਾ ਵੀ ਯਾਰ ਵੀ ਕੁਛ ਨੀ ਦਿੱਤਾ ਗਿਆ ਹੁਣ ਗਾਹਾਂ ਹਨਾ, ਇਹਦੇ ਨਾਲ ਤਾਂ ਛੱਡਣਾ ਹੀ ਭਲਾ ਆ।
ਨਹੀਂ ਪਰ ਅਸੀਂ ਇੱਕ ਦੂਜੇ ਨਜ਼ਰੀਏ ਨਾਲ ਵੀ ਦੇਖ ਸਕਦੇ ਹਾਂ, ਕਿਉਂਕਿ ਤੁਹਾਨੂੰ ਯਾਦ ਹੋਣਾ ਚਲੋ ਕਿਸੇ ਪਾਰਟੀ ਦੀ ਸਪੋਰਟ ਨਹੀਂ ਆ, ਅੰਮ੍ਰਿਤਸਰ ਚ ਇੱਕ ਟਾਈਮ ਏਦਾਂ ਦਾ ਵੈਸੇ ਜਦੋਂ ਲੋਕਾਂ ਨੇ ਪੋਸਟਰ ਲਗਾਏ ਸੀ, ਬੇਸ਼ੱਕ ਕਿਸੇ ਪਾਰਟੀ ਦੀ ਸਪੋਰਟ ਨਾਲ ਲਗਾਏ ਗਏ ਹੋਣਗੇ ਕਿ ਸਾਡਾ ਐਮ ਪੀ ਗੁਆਚ ਗਿਆ, ਕਿਉਂਕਿ ਆਪਣੇ ਚਲੋ ਰੁਟੀਨ ਚ ਬਿਜ਼ੀ ਸੀਗੇ, ਆ ਸ਼ੋਆਂ ਦੇ ਵਿੱਚ ਕੋਈ ਸ਼ੋਅ ਦੇ ਵਿੱਚ ਕਾਫੀ ਬਿਜ਼ੀ ਰਹਿੰਦੇ ਆ, ਹਰ ਸ਼ੋਆਂ ਚ ਇਹਨਾਂ ਨੂੰ ਇਨਵੀਟੇਸ਼ਨ ਮਿਲਦਾ, ਤੇ ਉਧਰ ਬਿਜ਼ੀ ਹੋਣ ਕਰਕੇ ਤੇ ਜਦੋਂ ਐਮ ਪੀ ਸੀਗੇ ਤਾਂ ਆਪਣੇ ਹਲਕੇ ਵਿੱਚ ਨਹੀਂ ਪਾਏ ਗਏ ਸੀ, ਹੋ ਸਕਦਾ ਪਾਰਟੀ ਇਸ ਦੇ ਮੱਦੇ ਨਜ਼ਰ ਹੀ ਉਹਨਾਂ ਨੇ ਪਿੱਛੇ ਹਟਾਇਆ ਗਿਆ ਹੋਵੇ ਇਹਨਾਂ ਨੂੰ।
ਵੈਸੇ ਕਾਰਨ ਤਾਂ ਇੱਦਾਂ ਦੇ ਹੋਏ ਆ ਹਨਾ, ਕਾਰਨ
ਹਾਂਜੀ ਗ੍ਰਾਂਟ ਨੀ ਵਰਤੀ, ਈਵਨ ਜੇ ਤੁਸੀਂ ਆਪਣੇ ਹਲਕੇ ਚ ਨਹੀਂ, ਜੇ ਘਰ ਚ ਨਹੀਂ ਰਹਿੰਦੇ ਤੁਹਾਨੂੰ ਸਮੱਸਿਆਵਾਂ ਦਾ ਕਿੱਥੋਂ ਪਤਾ ਲੱਗੂਗਾ, ਠੀਕ ਹੈ ਜੀ? ਜੇਕਰ ਆਪ ਚ ਆ ਗਏ ਚਲੋ ਆਪ ਨੂੰ ਫਾਇਦਾ ਹੋਊਗਾ ਇਸ ਚੀਜ਼ ਦਾ, ਕਿਉਂ ਬੁਲਾਰੇ ਜੀ ਤੁਸੀਂ ਦੱਸਿਆ ਬੁਲਾਰੇ ਬਹੁਤ ਵਧੀਆ ਆ, ਬਹੁਤ ਵਧੀਆ ਪ੍ਰਚਾਰ ਕਰਨਗੇ, ਠੀਕ ਹੈ ਜੀ? ਦੇਖਦੇ ਹਾਂ ਕਿ ਹੁਣ ਕਿਉਂਕਿ ਆਪਣੇ ਸਿਆਸਤ ਦੇ ਗੁਰੂ ਆ ਅਰੁਣ ਜੇਤਲੀ ਜੀ ਨੂੰ ਕਹਿੰਦੇ ਆ, ਤੇ ਹੁਣ ਕਿਸ ਤਰੀਕੇ ਨਾਲ, ਕਿਉਂਕਿ ਭਾਰਤੀ ਸਿਆਸਤ ਦਾ ਤੁਹਾਨੂੰ ਪਤਾ ਹੈ ਈਵਨ ਸਾਰੇ ਦੁਨੀਆਂ ਚ ਦੂਜੀ ਪਾਰਟੀ ਨੂੰ ਮਾੜਾ ਕਹਿ ਕੇ ਆਪਣੇ ਆਪ ਨੂੰ ਚੰਗਾ ਸਾਬਤ ਕੀਤਾ ਜਾਂਦਾ ਹੈ, ਨਾ ਕਿ ਆਪਣੇ ਆਪਣੇ ਕਿੱਤੇ ਕੰਮਾਂ ਬਾਰੇ ਨਹੀਂ ਦੱਸਿਆ, ਘੱਟ ਜਾਂਦਾ ਦੂਜੇ ਦੀਆਂ ਬੁਰਾਈਆਂ ਦੱਸ ਕੇ ਆਪਣੇ ਆਪ ਨੂੰ ਚੰਗਾ ਸਾਬਤ ਕੀਤਾ ਜਾਂਦਾ ਹੈ। ਦੇਖਦੇ ਆ ਕਿ ਬੀਜੇਪੀ ਬਾਰੇ ਕੀ ਬੋਲਦੇ ਆ, ਕਿ ਅਕਾਲੀਆਂ ਤਸਵੀਰ ਰੱਖੀ ਰੱਖਦੇ ਆ, ਸੋ ਆਹ ਗੱਲਾਂ ਆ ਕਿ ਜੇਕਰ ਫਾਇਦਾ ਤਾਂ ਹੀ ਆਉਣ ਦਾ ਜੇਕਰ ਰਹਿ ਕੇ ਪੰਜਾਬ ਦੇ ਵਿੱਚ ਕੰਮ ਕਰਨ, ਜੇ ਸ਼ੋਅ ਕਰਨੇ ਆ ਵੈਲ ਐਂਡ ਗੁੱਡ, ਠੀਕ ਉਹਨਾਂ ਦੀ ਆਪਣੀ ਜ਼ਿੰਦਗੀ ਕਰ ਸਕਦੇ ਹਰੇਕ ਦੀ ਇੰਡੀਪੈਂਡੈਂਟ ਆਪਣੀ ਸੋਚ ਪ੍ਰਤੀ, ਪਰ ਜੇਕਰ ਸਿਆਸਤ ਚ ਆਏ ਹੋ ਇਸ ਸਮਾਂ ਜੋ ਆ ਗਿਆ ਭਾਰਤ ਦੇ ਉੱਤੇ ਜਾਂ ਪੰਜਾਬ ਦੇ ਉੱਤੇ, ਹੁਣ ਲੋੜ ਆ ਕਿ ਰਾਜਨੀਤੀ ਵਾਲੇ ਆਪਣੇ ਹਲਕਿਆਂ ਚ ਰਹਿ ਕੇ ਕੰਮ ਕਰਨ, ਤਾਂ ਹੀ ਕੁਛ ਬਦਲਾਅ ਆ ਸਕਦਾ। ਜੇ ਇਲੈਕਸ਼ਨ ਤੋਂ ਬਾਅਦ ਤੁਸੀਂ ਮੁੜ ਕੇ ਚਲੇ ਜਾਣਾ ਫਿਰ ਤਾਂ ਕੋਈ ਫਾਇਦਾ ਨੀ ਕਿਸੇ ਪਾਰਟੀ ਚ ਵੀ ਜਾਣ ਦਾ।
ਜੀ ਬਿਲਕੁਲ, ਤੇ ਸ਼ਾਇਦ ਉਹਨਾਂ ਨੇ ਫਿਊਚਰ ਪਲਾਨ ਵੀ ਪੁੱਛੇ ਆ ਸਿੱਧੂ ਸਾਹਿਬ ਦੇ, ਪਰ ਇਹਦੇ ਬਾਰੇ ਤਾਂ ਕੋਈ ਅਜੇ ਔਖਾ ਹੀ ਆ ਹਨਾ ਕਹਿਣਾ, ਕਿਉਂਕਿ ਅਜੇ ਤੱਕ ਕੋਈ ਲੱਗਦਾ ਨੀ ਹੈਗਾ ਪਲਾਨ। ਵੈਸੇ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਆ, ਤੇ ਨਾਲ ਦੀ ਨਾਲ ਕੈਪਟਨ ਸਾਹਿਬ ਨੇ ਵੀ ਕਾਂਗਰਸ ਦੇ ਵਿੱਚ ਆਉਣ ਦੇ ਲਈ ਉਹਨਾਂ ਨੂੰ ਸੱਦਾ ਦੇ ਦਿੱਤਾ ਆ, ਤੇ ਦੇਖਦੇ ਆ ਆਉਣ ਵਾਲੇ ਦਿਨਾਂ ਚ, ਕਿਉਂਕਿ ਸਿਆਸਤ ਦੇ ਵਿੱਚ ਕੁਛ ਵੀ ਕਰਨ ਕਹਿਣਾ ਹਨਾ ਤੇ ਔਖਾ ਹੀ ਆ ਇਹਦੇ ਬਾਰੇ। ਤੇ ਅੱਗੇ ਆਪਣੇ ਨਾਲ ਸੋਨੀ ਸੈਂਬੀ ਜੀ ਜੁੜੇ ਆ, ਤੇ ਉਹਨਾਂ ਨੇ ਆਪਣੇ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਬਿਲਕੁਲ ਜੀ ਕਾਲ ਲੈਣੀ ਚਾਹੀਦੀ ਆ, ਆਪਾਂ ਐਗਰੀ ਆ ਇਸ ਗੱਲ ਦੇ ਨਾਲ। ਕੋਹਲੀ ਜੀ ਜੁੜੇ ਆ, ਤੇ ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ, ਜਿੰਨੇ ਵੀ ਸਰੋਤੇ ਬੈਠੇ ਆ ਹਰਮਨ ਰੇਡੀਓ ਦੇ ਪਰਿਵਾਰ ਦੇ ਵਿਹੜੇ ਦੇ ਵਿੱਚ, ਉਹਨਾਂ ਨੇ ਭੇਜੀ ਆ ਆਪਾਂ ਨੂੰ ਕਵਿਤਾ, ਉਹ ਕਹਿੰਦੇ ਅਸੀਂ ਹਾਂ ਚਿਰਾਗ ਉਮੀਦਾਂ ਦੇ, ਸਾਡੀ ਕਦੇ ਹਵਾ ਨਾਲ ਬਣਦੀ ਨਹੀਂ, ਤੁਸੀਂ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀਂ, ਸਾਨੂੰ ਨੀਵੇਂ ਚੰਗੇ ਲੱਗਦੇ ਨਹੀਂ ਸਾਡੀ ਪਰ ਉੱਚਿਆਂ ਨਾਲ ਬਣਦੀ ਨਹੀਂ, ਤੁਸੀਂ ਚਾਪਲੂਸੀਆਂ ਕਰ ਲੈਂਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀਂ, ਤੁਸੀਂ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾਂ ਦਾ ਸਾਨੂੰ ਏ, ਅਸੀਂ 100 ਮਰਜਾਂ ਤੋਂ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ, ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ ਚੰਨੀ ਤਾਂ ਕਾਫਰ ਅਖਵਾਉਣੇ ਆ, ਤੁਸੀਂ ਜਿਹਦੇ ਨਾਂ ਤੇ ਲੁੱਟਦੇ ਹੋ ਸਾਡੀ ਉਸ ਖੁਦਾ ਨਾਲ ਬਣਦੀ ਨਹੀਂ।
ਵਾਹ ਜੀ ਕਿਆ ਬਾਤ ਆ ਦਲਜੀਤ ਸਿੰਘ ਜੀ। ਹੁਣ ਕਵਿਤਾ ਤੇ ਨਾ ਕਈ ਸਵਾਲ ਆਏ ਆ ਕਵਿਤਾ ਦੇ ਵਿੱਚ, ਬੇਸ਼ੱਕ ਸਹਿਜ ਸੁਭਾਅ ਹੀ ਭੇਜੀ ਹੋਵੇ ਆਪਣੇ ਲਈ ਕਈ ਸਵਾਲ ਆ ਤੇ ਜਿਹਨਾਂ ਦੇ ਜਵਾਬ ਵੀ ਦੇਣੇ ਪਿਛਲੇ ਪ੍ਰੋਗਰਾਮ ਤੋਂ ਵੀ। ਠੀਕ ਹੈ ਜੀ, ਐਸਟ੍ਰੋਲੋਜੀ ਵਾਲਾ ਸਵਾਲ ਆ ਗਿਆ ਕਵਿਤਾ ਦੇ ਵਿੱਚ। ਠੀਕ ਹੈ ਜੀ, ਦੂਜਾ ਸਵਾਲ ਆ ਗਿਆ ਜਿਵੇਂ ਕਿ ਸਾਨੂੰ ਸੁਜੈਸ਼ਨ ਆ ਰਹੇ ਸੀ ਤੁਸੀਂ ਬੜੇ ਕਲਾਕਾਰਾਂ ਦੀ ਇੰਟਰਵਿਊਜ਼ ਕਰਿਆ ਕਰੋ, ਨਵੇਂ ਚਿਹਰਿਆਂ ਨੂੰ ਰਹਿਣ ਦਿਆ ਕਰੋ ਜੇਕਰ ਪ੍ਰੋਗਰਾਮ ਨੂੰ ਹਾਈ ਲੈਵਲ ਤੇ ਲੈ ਕੇ ਜਾਣਾ। ਠੀਕ ਹੈ ਜੀ, ਉਹ ਆਪਣੇ ਸਰੋਤਿਆਂ ਨਾਲ ਸਾਂਝਾ ਕਰਨਾ ਤੇ ਹੋਰ ਗੱਲਾਂ ਵੀ ਬਹੁਤ ਸੋਹਣੀਆਂ ਕਵਿਤਾਵਾਂ ਦੇ ਵਿੱਚ ਸਾਨੂੰ ਮਿਲ ਗਈਆਂ ਅੱਜ, ਤੇ ਇਹਨਾਂ ਗੱਲਾਂ ਤੇ ਵੀ ਅਸੀਂ ਜ਼ਰੂਰ ਚਰਚਾ ਕਰਾਂਗੇ ਅੱਜ।
ਇੱਕ ਤਾਂ ਜਿਹੜਾ ਤੁਹਾਨੂੰ ਪ੍ਰੋਗਰਾਮ ਤੋਂ ਲੱਗਾ ਨੇ ਨਾ ਕੋਲੀ ਸਾਹਿਬ ਨੇ, ਹੁਣ ਚਲੋ ਕੁਐਸਚਨ ਹੀ ਕਰ ਦਿੱਤੇ ਆ, ਪਹਿਲਾਂ ਤਾਂ ਉਹ ਕਲਾਕਾਰਾਂ ਦੇ ਬਾਰੇ ਆਪਾਂ ਕਰ ਲੈਣੇ ਗੱਲ।
ਹਾਂਜੀ, ਤੇ ਕੀ ਤੁਸੀਂ ਆਪਣੇ ਸੁਝਾਅ ਦੋਗੇ ਜਿਹੜੇ ਕਲਾਕਾਰਾਂ ਦੀ ਆਪਾਂ ਨੂੰ
ਵੀਕ ਆ ਰਹੇ ਸੀ ਮੈਸੇਜ ਵਗੈਰਾ ਕਿ ਨਵੇਂ ਜਿੱਦਾਂ ਆਉਂਦੇ ਆ ਕਲਾਕਾਰ ਉਹਨਾਂ ਦੀਆਂ ਇੰਟਰਵਿਊਜ਼ ਨਹੀਂ ਹੋਣੀਆਂ ਚਾਹੀਦੀਆਂ ਨਾ, ਇਹ ਵੀ ਆਏ ਆ, ਪਰ ਦੋਸਤੋ ਇਹ ਜੇ ਆਪਾਂ ਨਹੀਂ ਕਰਾਂਗੇ ਫਿਰ ਉਹਨਾਂ ਦੀਆਂ ਕੌਣ ਇੰਟਰਵਿਊਜ਼ ਕਰੂੰਗਾ।
ਬਿਲਕੁਲ ਜੀ,
ਹੈਨਾ, ਜੇ ਆਪਾਂ ਉਹਨਾਂ ਦਾ ਨਹੀਂ ਸੋਚਾਂਗੇ ਫਿਰ ਉਹਨਾਂ ਦਾ ਕੌਣ ਸੋਚੂਗਾ, ਹਨਾ। ਹੋ ਸਕਦਾ ਵੀ ਉਹ ਬਹੁਤ ਮਹਾਨ ਬਣ ਜਾਣ ਕਲਾਕਾਰ, ਜਿੱਦਾਂ ਆਪਣੇ ਸਰਾਂ ਸਾਹਿਬ ਜੁੜੇ ਸੀ ਆਪਣੇ ਗੋਲਡ ਕੋਲ ਤੋਂ, ਮੈਂ ਬੜਾ ਪ੍ਰਭਾਵਿਤ ਹੋਇਆ ਉਹਨਾਂ ਦੀ ਆਵਾਜ਼ ਤੋਂ, ਹਨਾ। ਤੇ ਇੱਦਾਂ ਹਰ ਇੱਕ ਬੰਦੇ ਦੀ ਇੱਕ ਸਟਾਰਟਿੰਗ ਹੁੰਦੀ ਆ, ਹਰ ਇੱਕ ਨੇ ਰੇਸ ਦੇ ਵਿੱਚ ਦੌੜਨਾ, ਪਤਾ ਨੀ ਹੁੰਦਾ ਕਿਹਨੇ ਜਿੱਤਣਾ, ਤੇ ਕਈਆਂ ਨੇ ਪਹਿਲੀ ਵਾਰੀ ਦੌੜਨਾ ਹੁੰਦਾ ਆ, ਪਤਾ ਨੀ ਉਹਨਾਂ ਨੇ ਸਾਰਿਆਂ ਨੂੰ ਛੱਡ ਜਾਣਾ ਜਿਹਨਾਂ ਦਾ ਬਹੁਤ ਤਕੜਾ ਐਕਸਪੀਰੀਅੰਸ ਹੈਗਾ, ਹਨਾ। ਤੇ ਆਪਾਂ ਇਸ ਮੁੱਦੇ ਦੇ ਉੱਤੇ ਵੈਸੇ ਦੋਸਤਾਂ ਨੇ ਸੁਝਾਅ ਵੀ ਆਪਾਂ ਨੂੰ ਗੱਲਾਂ ਬਾਤਾਂ ਵੈਸੇ ਹੋਈਆਂ ਕਿ ਨਵੇਂ ਜਿਹੜੇ ਚਿਹਰੇ ਆ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਕਰ ਲੈਣੀਆਂ ਚਾਹੀਦੀਆਂ, ਕੋਈ ਗੱਲ ਨੀ। ਵੈਸੇ ਇਹਦੇ ਵਿੱਚ ਜ਼ਿਆਦਾ ਸਿੱਖਣ ਨੂੰ ਮਿਲਦਾ ਆਪਾਂ ਨੂੰ ਜਦੋਂ ਕੋਈ ਨਵਾਂ ਬੰਦਾ ਆਉਂਦਾ, ਹਨਾ, ਉਹ ਕਈ ਵਾਰੀ ਗੱਲੇ ਕਰਨ ਦਾ ਬੜਾ ਮਜ਼ਾ ਆਉਂਦਾ ਆਪਾਂ ਨੂੰ।
ਹਾਂਜੀ, ਕਈ ਵਾਰ ਨਾ ਨਵਾਂ ਚਿਹਰਾ ਇੱਕ ਪਲੇਟਫਾਰਮ ਭਰ ਰਿਹਾ ਹੁੰਦਾ। ਠੀਕ ਹੈ ਜੀ, ਚਲੋ ਅਸੀਂ ਪਹਿਲਾਂ ਤਾਂ ਗੱਲ ਆਇਆ ਕਿ ਅਸੀਂ ਕਿੱਡੇ ਕਾਰਜੇ ਆ
ਜੀ,
ਹਨਾ, ਕਿੱਡੇ ਰੇਡੀਓ ਕੀ ਆ ਅਸੀਂ, ਕਿ ਅਸੀਂ ਵੀ ਸਧਾਰਨ ਆ। ਠੀਕ ਹੈ, ਸਾਡੀ ਵੀ ਸਟਾਰਟਿੰਗ ਆ, ਅਸੀਂ ਵੀ ਸਿੱਖ ਰਹੇ ਹਾਂ। ਜੇਕਰ ਅਸੀਂ ਨਵਿਆਂ ਦਾ ਕਰ ਦਿੰਦੇ ਕਈ ਵਾਰ ਉਹਨਾਂ ਨੂੰ ਬੂਸਟ ਮਿਲ ਜਾਂਦਾ। ਠੀਕ ਹੈ ਜੀ, ਕਿਉਂਕਿ ਆਪਣੇ ਸਰੋਤਿਆਂ ਦਾ ਜੋ ਫੀਡਬੈਕ ਆਉਂਦਾ ਉਹ ਖੁਸ਼ੀ ਹੁੰਦੀ ਹੈ, ਜਿਵੇਂ ਕਿ ਉਹ ਤੁਸੀਂ ਸਰਾਂ ਜੀ ਦੀ ਗੱਲ ਕੀਤੀ, ਉਹ ਬਹੁਤ ਖੁਸ਼ ਲੱਗ ਰਹੇ ਸੀ ਇੰਟਰਵਿਊ ਤੋਂ ਬਾਅਦ। ਹੋ ਸਕਦਾ ਉਹ ਹੋਰ ਮਿਹਨਤ ਕਰਨ ਆਪਣੇ ਫੀਲਡ ਚ, ਅਸੀਂ ਜੇਕਰ ਉਹਨਾਂ ਨਾਲ ਅਟੈਚਮੈਂਟ ਬਣਾਈ ਰੱਖਾਂਗੇ ਤਾਂ ਅਸੀਂ ਉਹਨਾਂ ਕਹਿ ਵੀ ਸਕਾਂਗੇ ਵੀ ਹਾਂ ਵੀ ਤੁਸੀਂ ਇੰਨੀ ਦੂਰ ਨੀ ਜਾਣਾ ਕਿ ਮੁੜ ਕੇ ਤੁਹਾਨੂੰ ਲਿਆਉਣਾ ਔਖਾ ਹੋ ਜਾਵੇ, ਤੁਸੀਂ ਲੱਚਰਤਾ ਵੱਲ ਨੀ ਜਾਣਾ, ਮੇਰਾ ਕਹਿਣਾ। ਠੀਕ ਹੈ ਜੀ, ਜੇਕਰ ਨਵਿਆਂ ਨੂੰ ਹੀ ਅਸੀਂ ਆਪਣੇ ਨਾਲ ਜੋੜ ਕੇ ਰੱਖੀਏ ਸਟਾਰਟਿੰਗ ਤੋਂ ਹੀ, ਉਹਨਾਂ ਨੂੰ ਸਮੇਂ ਸਮੇਂ ਨਾਲ ਇੰਟਰਵਿਊ ਕਰਦੇ ਰਹੀਏ, ਤਾਂ ਸ਼ਾਇਦ ਉਹ ਵੀ ਕੋਸ਼ਿਸ਼ ਕਰਨਗੇ ਕਿ ਜੋ ਸਮੇਂ ਇਸ ਮੌਜੂਦਾ ਸਮੇਂ ਦੇ ਵਿੱਚ ਚੜ ਰਹੀ ਹੈ ਲੱਚਰਤਾ ਦੇ ਗੀਤ, ਉਹ ਉਸ ਉਹਨੂੰ ਛੱਡਣਗੇ, ਹਨਾ। ਉਹਨਾਂ ਨੂੰ ਹੋਊਗਾ ਕਿ ਅਸੀਂ ਯਾਰ ਜਵਾਬ ਦੇ ਹੀ ਆ, ਸਾਡੀ ਇੰਨੇ ਸਰੋਤੇ ਸਾਨੂੰ ਸੁਣਦੇ ਆ, ਇੰਨੇ ਸੁਝਾਅ ਸਾਨੂੰ ਆਉਂਦੇ ਆ, ਅਸੀਂ ਆ ਸੁਝਾਅ ਤੇ ਚੱਲਣਾ। ਕਿਉਂਕਿ ਅਕਸਰ ਕਹਿ ਦਿੱਤਾ ਜਾਂਦਾ ਕਿ ਸੁਣਦੇ ਤਾਂ ਸਾਰੇ ਲੱਚਰ ਗੀਤ ਆ, ਪਰ ਜਦੋਂ ਅਸੀਂ ਉਹਨਾਂ ਦੀ ਨਵਿਆਂ ਦੀ ਇੱਥੇ ਇੰਟਰਵਿਊ ਕਰੋਗੇ, ਅਸੀਂ ਕਹਾਂਗੇ ਲੋਕ ਸਰੋਤੇ ਦਾ ਸੁਣਨਾ ਤੇ ਅਜਿਹੇ ਗੀਤ ਸੁਣਨਾ ਚਾਹੁੰਦੇ ਆ, ਤੇ ਇੱਕ ਪਲੇਟਫਾਰਮ ਹੁੰਦਾ ਹੈ, ਉਹਨਾਂ ਨੂੰ ਖੁਸ਼ੀ ਮਿਲਦੀ, ਸਾਨੂੰ ਵੀ ਖੁਸ਼ੀ ਮਿਲਦੀ ਨਵੇਂ ਚਿਹਰੇ ਨਾਲ। ਦੂਜੀ ਆਹ ਗੱਲ ਹੋ ਜਾਂਦੀ ਆ ਕਿ ਸਾਡਾ ਮਕਸਦ ਕੀ ਆ, ਸਾਡਾ ਮਕਸਦ ਆ ਨਿਊ ਟੈਲੈਂਟ ਨੂੰ ਲੱਭਣਾ, ਉਹਨਾਂ ਨੂੰ ਮੌਕਾ ਦੇਣਾ। ਸਾਡੀ ਸਟਾਰਟਿੰਗ ਏਦੀ ਹੁੰਦੀ ਆ, ਕਿਸੇ ਵੀ ਤੁਸੀਂ ਖੇਤਰ ਚ ਲੈ ਲਓ ਨਾ, ਅਸੀਂ ਭਾਲਦੇ ਰਹਿੰਦੇ ਯਾਰ ਕੋਈ ਸਾਨੂੰ ਇੱਕ ਮੌਕਾ ਦੇ ਦੇਵੇ। ਸੋ ਅਸੀਂ ਜ਼ਰੂਰ ਨਵੇਂ ਚਿਹਰਿਆਂ ਦੀ ਕਰਦੇ ਰਹਾਂਗੇ ਸਮੇਂ ਸਮੇਂ ਨਾਲ, ਕਿ ਤੁਹਾਡੇ ਵੀ ਦਿਮਾਗ ਦੇ ਵਿੱਚ ਸਰੋਤਿਆਂ ਦੀ, ਤੁਹਾਡੇ ਵੀ ਖੇਤਰ ਦੇ ਕਹਿ ਲਓ ਸਰਕਲ ਦੇ ਵਿੱਚ ਅਜਿਹਾ ਬੰਦਾ ਆ ਕਿਸੇ ਵੀ ਫੀਲਡ ਦਾ ਹੋਵੇ, ਤੁਸੀਂ ਚਾਹੁੰਦੇ ਹੋ ਕਿ ਤੂੰ ਇੰਟਰੋਡਿਊਸ ਕਰਾਉਣਾ ਸਰੋਤਿਆਂ ਦੇ ਨਾਲ ਰੇਡੀਓ ਦੇ ਜ਼ਰੀਏ, ਤੇ ਜ਼ਰੂਰ ਸਾਨੂੰ ਦੱਸੋ, ਅਸੀਂ ਉਹਦੀ ਵੀ ਇੰਟਰਵਿਊ ਕਰਾਂਗੇ, ਉਹਨੂੰ ਇੰਟਰੋਡਿਊਸ ਕਰਾਂਗੇ ਤੁਹਾਡੇ ਨਾਲ
ਜੀ।
ਤੇ ਦੂਜੀ ਹੁਣ ਗੱਲ ਕਰੀਏ ਐਸਟ੍ਰੋਲੋਜੀ ਦੀ, ਜਿਹੜਾ ਅਸੀਂ ਪਿਛਲੇ ਪ੍ਰੋਗਰਾਮ ਚ ਅਧੂਰਾ ਰਹਿ ਗਿਆ ਸੀ ਕੰਮ
ਜੀ, ਤੇ ਉਹਦੇ ਬਾਰੇ ਕਾਫੀ ਮੈਸੇਜ ਆਏ ਆ, ਪੋਜ਼ਿਟਿਵ ਵੀ ਆਏ ਆ ਤੇ ਨੈਗੇਟਿਵ ਵੀ ਕੁਝ ਮੈਸੇਜ ਆਏ ਆ, ਤੇ ਕੁਝ ਸਰੋਤਿਆਂ ਨੇ ਇਹ ਕਿਹਾ ਵੀ ਤੁਸੀਂ ਪੈਸੇ ਲੈ ਕੇ ਉਹਦੀ ਇੰਟਰਵਿਊ ਕੀਤੀ ਆ ਪੰਡਿਤ ਜੀ ਦੀ, ਹਨਾ, ਤੇ ਮੈਨੂੰ ਲੱਗਾ ਵੀ ਇਦਾਂ ਤਾਂ ਨਹੀਂ ਕਹਿਣਾ ਚਾਹੀਦਾ ਸੀ।
ਹਾਂਜੀ, ਤੇ ਉਹਨਾਂ ਨੇ ਮੈਨੂੰ ਜਿੱਥੇ ਲੱਗਾ ਉਹਨਾਂ ਦੇ ਮੈਸੇਜਾਂ ਤੋਂ, ਉਹ ਕਹਿੰਦੇ ਸੀ ਕਿ ਪੈਸੇ ਲੈ ਕੇ ਜਾਣੀ ਕੰਮ ਕਰਦੇ ਆ ਤੇ ਮੀਡੀਆ ਨੀ ਬਕਾਊਗਾ, ਉਹਨੇ ਇੱਥੇ ਤੱਕ ਸ਼ਬਦ ਵਰਤੇ ਹੋਏ ਸੀਗੇ। ਚਲੋ ਪਹਿਲਾਂ ਤਾਂ ਗੱਲਾਂ ਕਿ ਜਿਹੜੇ ਪੈਸੇ ਲੈ ਕੇ ਮੀਡੀਆ 'ਚ ਕੰਮ ਕਰਦੇ ਆ ਉਹਨਾਂ ਦਾ ਰੋਜ਼ਗਾਰ ਆ।
ਹਾਂਜੀ, ਠੀਕ
ਆ, ਅਸੀਂ ਨਹੀਂ ਕਰਦੇ, ਚਲੋ ਸਾਡਾ ਪਾਰਟ ਟਾਈਮ ਆ, ਸਾਡੇ ਸ਼ੌਂਕ ਵੀ ਆ, ਅਸੀਂ ਫਰਜ਼ ਸਮਝਦੇ ਹਾਂ ਕਿ ਸਾਡਾ ਫਰਜ਼ ਬਣਦਾ ਪੰਜਾਬੀ ਪ੍ਰਤੀ, ਰੇਡੀਓ ਪ੍ਰਤੀ, ਹੈ ਨਾ, ਕਿਉਂਕਿ ਅਸੀਂ ਬੈਠੇ ਗੱਲਾਂ ਹੀ ਨਹੀਂ ਸਿਰਫ ਕਰਨੀਆਂ ਚਾਹੁੰਦੇ ਕਿ ਐਂ ਕਰਦੀ ਓਂ ਕਰਦੀ ਹੈ, ਕਿ ਘੱਟੋ ਘੱਟ ਹਫ਼ਤੇ ਦੇ ਵਿੱਚ 2 ਘੰਟੇ, ਚਲੋ ਤਿਆਰੀ ਨੂੰ ਜਿਹੜਾ ਟਾਈਮ ਲੱਗਦਾ ਉਹ ਵੱਖਰਾ ਆ, ਘੱਟੋ ਘੱਟ 2 ਘੰਟੇ ਦਈਏ ਪਹਿਲੀ ਗੱਲ ਦਾ, ਤੇ ਜਿਹੜੇ ਪੈਸੇ ਲੈ ਕੇ ਕਰਦੇ ਉਹਨਾਂ ਦਾ ਰੋਜ਼ਗਾਰ ਆ, ਉਹਨੂੰ ਅਸੀਂ ਗਲਤ ਨਹੀਂ ਕਹਿ ਸਕਦੇ। ਐਟਲੀਸਟ ਉਹ ਉਹਨੀ ਆ ਚੁਣਿਆ ਆ ਅਸੀਂ ਜੇਕਰ ਐਸਟ੍ਰੋਲੋਜੀ ਦੀ ਗੱਲ ਕਰੀਏ ਉਹ ਵੀ ਸਾਡੇ ਮੌਜੂਦਾ ਸਮੇਂ ਸਮਾਜ ਦਾ ਹਿੱਸਾ ਆ
ਜੀ,
ਠੀਕ ਆ, ਅਸੀਂ ਉਹਨੂੰ ਇੱਕੋ ਦਮ ਛੱਡ ਨਹੀਂ ਸਕਦੇ। ਤੁਹਾਨੂੰ ਪਤਾ ਕਿੰਨੀ ਗਿਣਤੀ ਦੇ ਵਿੱਚ ਲੋਕ ਜੋਤਿਸ਼ਾਂ ਕੋਲ ਜਾਂਦੇ ਆ ਪੰਜਾਬ ਦੇ ਵਿੱਚ ਆਪਣੇ ਸਮੱਸਿਆਵਾਂ ਹੱਲ ਕਰਨ ਨੂੰ, ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਇੱਥੇ ਪਲੇਟਫਾਰਮ ਤੇ ਲੈ ਕੇ ਆਉਣਾ ਜ਼ਰੂਰੀ ਆ। ਹੁਣ ਉਸ ਦਿਨ ਕਿੰਨੇ ਸਵਾਲ ਆਏ ਉਹਨਾਂ ਨੂੰ, ਤੇ ਸਾਡਾ ਕੋਈ ਮਕਸਦ ਐ ਨਹੀਂ ਸੀਗਾ, ਅਸੀਂ ਉਹਨਾਂ ਦੀ ਮਸ਼ਹੂਰੀ ਕਰ ਰਹੇ ਸੀਗੇ ਕਿ ਲੋਕੀ ਆਉਣ ਉਹਨਾਂ ਨਾਲ ਗੱਲਬਾਤ ਕਰਨ ਜਾਂ ਉਹਨਾਂ ਦੀ ਐਡਵਰਟਾਈਜ਼ ਹੋਵੇ ਤੇ ਮੁੜ ਕੇ ਆ ਕੇ ਉਹਨਾਂ ਦੀ ਦੁਕਾਨ ਚਲਾ ਸਕੀਏ, ਠੀਕ ਆ। ਪਰ ਉਹ ਸਮਾਜ ਦਾ ਹਿੱਸਾ ਆ, ਉਹ ਵੀ ਰੇਡੀਓ ਤੇ ਆਉਣਾ ਲਿਆਉਣਾ ਵੀ ਸਾਡਾ ਫਰਜ਼ ਬਣਦਾ ਉਹਨਾਂ ਦਾ।
ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਤੁਸੀਂ ਤਰੀਕੇ ਦੇ ਨਾਲ ਦੱਸ ਦਿੱਤਾ ਇਸ ਗੱਲ ਦੇ ਵਿੱਚ, ਤੇ ਇਹ ਵੀ ਦੱਸ ਦਈਏ ਕਿ ਦੋਸਤੋ ਇੱਦਾਂ ਦਾ ਕੁਛ ਨਹੀਂ ਸੀ ਵੀ ਪੈਸੇ ਲੈ ਜਾਂ ਕਿੱਦਾਂ। ਵੈਸੇ ਵੀ ਆਪਾਂ ਜੋ ਤੁਹਾਡੇ ਮੈਸੇਜ ਆਏ ਆਪਾਂ ਉਹਦੇ ਤੱਕ ਕਨਵੇ ਕੀਤੇ ਆ, ਪਰ ਕਈ ਵਾਰੀ ਕੁਛ ਦੋਸਤਾਂ ਨੇ ਕਿਹਾ ਵੀ ਤੁਸੀਂ ਬੜੇ ਸੋਫਟ ਸੀ ਉਹਦੇ ਨਾਲ ਗੱਲ ਕਰਨ ਦੇ ਲਈ, ਤੇ ਮੈਂ ਇਸ ਗੱਲ ਦੇ ਵਿੱਚ ਬਿਲੀਵ ਨਹੀਂ ਰੱਖਦਾ ਕਿ ਆਪਾਂ ਉਹਨੂੰ ਟੁੱਟ ਕੇ ਪਈਏ ਕਿਸੇ ਵੀ ਗੈਸਟ ਨੂੰ, ਚਾਹੇ ਕੋਈ ਦੁਸ਼ਮਣ ਕਿਉਂ ਨਹੀਂ ਆ ਜਾਂਦਾ ਮੇਰਾ ਰੇਡੀਓ ਦੇ ਉੱਤੇ, ਮੈਂ ਉਹਦੇ ਨੂੰ ਟੁੱਟ ਕੇ ਨਹੀਂ ਪਾਊਂਗਾ, ਕਿਉਂਕਿ ਇੱਕ ਮਰਿਆਦਾ ਵੀ ਹੁੰਦੀ ਆ ਸਾਡਾ, ਉਹ ਗੈਸਟ ਆ ਉਹ ਸਾਡੇ ਕਹੇ ਦੇ ਉੱਤੇ ਆਇਆ ਜਾਂ ਉਹਨੇ ਵੀ ਸਾਨੂੰ ਕਿਹਾ ਆ ਤਾਂ ਵੀ ਉਹ ਆਇਆ ਸਾਡਾ ਮਹਿਮਾਨ ਆ, ਆਪਾਂ ਨੂੰ ਵਧੀਆ ਤਰੀਕੇ ਦੇ ਨਾਲ ਗੱਲ ਕਰਨੀ ਚਾਹੀਦੀ ਆ। ਇਹੀ ਤਾਂ ਆਪਾਂ ਗੱਲਾਂ ਰੋਜ਼ ਕਰਦੇ ਆ ਵੀ ਆਪਾਂ ਪੋਜ਼ਿਟਿਵ ਐਟੀਟਿਊਡ ਰੱਖਣਾ, ਤੇ ਕੁਛ ਗੱਲਾਂ ਉਹ ਤੋਂ ਵੀ ਆਪਾਂ ਸਿੱਖੀਆਂ, ਏਦਾਂ ਦੀ ਗੱਲ ਨਹੀਂ, ਉਹਦੇ ਵਿੱਚ ਵੀ ਸਿੱਖਣ ਵਾਲੀਆਂ ਗੱਲਾਂ ਸੀਗੀਆਂ ਬਹੁਤ, ਭਾਵੇਂ ਉਹ ਨੈਗੇਟਿਵ ਦੀ ਪੋਜ਼ਿਟਿਵ ਕਰਨ ਵਾਲੀਆਂ ਸੀ ਗੱਲਾਂ, ਤੇ ਤੁਸੀਂ ਵੀ ਸਰੋਤਿਓ ਬੜਾ ਉਹ ਪ੍ਰੋਗਰਾਮ ਇੰਜੋਏ ਕੀਤਾ, ਵੈਸੇ ਉਹ ਵੀ ਫੀਡਬੈਕ ਵਧੀਆ ਆਈ ਆ। ਅਜੇ ਪਾਲ ਜੀ ਸਾਡੇ ਨਾਲ ਜੁੜ ਗਏ ਆ ਤੇ ਉਹਨਾਂ ਨੇ ਵੀ ਕਿਹਾ ਵੀ ਕਾਲ ਤਾਂ ਜ਼ਰੂਰ ਲਿਆ ਕਰੋ ਕਿਉਂਕਿ ਟਾਈਪ ਕਰਨਾ ਕਹਿੰਦੇ ਬਹੁਤ ਹਾਰਡ ਆ, ਤੇ ਇਸ ਕਰਕੇ ਤੁਹਾਡੇ ਧੰਨਵਾਦੀ ਵੀ ਹੋਵਾਂਗੇ। ਬਹੁਤ ਬਹੁਤ ਧੰਨਵਾਦ ਅਜੇ ਪਾਲ ਜੀ, ਇਹ ਵੀ ਬਹੁਤ ਵਧੀਆ ਸ਼ਖਸੀਅਤ ਹੈਗੇ ਆ, ਤੇ ਇਹ ਵੀ ਅਸੀਂ ਆਸ ਕਰਾਂਗੇ ਕਿ ਜੁੜਿਆ ਕਰਨਗੇ ਜੇ ਕਿਤੇ ਅਸੀਂ ਕਾਲ ਲਵਾਂਗੇ। ਅੱਗੇ ਕੰਦੋਲਾ ਜੀ ਸਾਡੇ ਨਾਲ ਜੁੜੇ ਆ, ਕੰਦੋਲਾ ਜੀ ਨੇ ਆਪਾਂ ਨੂੰ ਇਨਫੋਰਮੇਸ਼ਨ ਦਿੱਤੀ ਆ ਤੇ ਉਹ ਕਹਿੰਦੇ ਵੀ ਇੱਕ ਸੁਨੇਹਾ ਹੈਗਾ ਆ, ਫੋਕ ਐਂਡ ਰੌਕ ਮਿਊਜ਼ਿਕ ਡਾਂਸ ਅਕੈਡਮੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਆਸਟ੍ਰੇਲੀਅਨ ਪੰਜਾਬੀ ਸਿੰਗਿੰਗ ਕੰਪੀਟੀਸ਼ਨ ਜਿਹੜਾ ਕਰਵਾਇਆ ਜਾ ਰਿਹਾ ਉਹਦਾ ਲਾਸਟ ਆਡੀਸ਼ਨ ਹੈਗਾ ਮੈਲਬੋਰਨ ਦੇ ਵਿੱਚ, ਤੇ ਇਹ ਆ ਜਿਹੜਾ ਆਉਣ ਵਾਲਾ ਸੈਚਰਡੇ ਆ 23rd July ਇਹਨੂੰ ਹੋ ਰਿਹਾ ਉਦੋਂ, ਤੇ ਉਹਦੇ ਲਈ ਤੁਸੀਂ ਦੋਸਤੋ ਜਾ ਸਕਦੇ ਆ www.folkandrock.com.au ਇਹਦੇ ਉੱਤੇ ਜਾ ਕੇ ਤੇ ਤੁਸੀਂ ਜ਼ਿਆਦਾ ਜਾਣਕਾਰੀ ਜਿਹੜੀ ਆ ਲੈ ਸਕਦੇ ਆ। ਕੰਦੋਲਾ ਸਾਹਿਬ ਹੋਣਾ ਦਾ ਮੈਸੇਜ ਸੀਗਾ, ਤੇ ਕੋਹਲੀ ਸਾਹਿਬ ਨੇ ਆਪਾਂ ਨੂੰ ਖਬਰ ਜਿਹੜੀ ਭੇਜੀ ਸੀ ਅੰਮ੍ਰਿਤਸਰ ਤੋਂ, ਜਿਹੜੀ ਸਾਬਕਾ MP ਆ ਨਵਜੋਤ ਸਿੰਘ ਸਿੱਧੂ, ਉਹ ਉਹਨਾਂ ਦੇ ਬਾਰੇ ਜਿਹੜਾ ਕਾਂਗਰਸ ਦੇ ਪ੍ਰਧਾਨ ਹੈਗੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜਾ ਸੱਦਾ ਦਿੱਤਾ ਸੀ ਉਹਦੀ ਖਬਰ ਜਿਹੜੀ ਆ ਸਾਂਝੀ ਕੀਤੀ ਆ। ਕੋਹਲੀ ਸਾਹਿਬ ਸਾਡਾ ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ SP ਸਿੰਘ ਜੁੜੇ ਆ, SP ਸਿੰਘ ਜੀ ਸਾਡਾ ਬਹੁਤ ਬਹੁਤ ਸਵਾਗਤ ਆ, ਤੇ ਉਹਨਾਂ ਨੇ ਗੁਰਬਾਣੀ ਦੇ ਨਾਲ ਸਾਡੇ ਨਾਲ ਸਾਂਝ ਬਣਾਈ ਆ। ਉਹਨਾਂ ਨੇ ਕਿਹਾ ਵੀ ਮੈਂ ਹੋਰ ਥਾਹੋ ਨਾਹੀਂ ਜਿਸ ਪਹਿ ਕਰਿਓ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਤੇ ਇਹ ਕਹਿੰਦੇ ਵੀ ਮਹਾਂ ਵਾਕਾਂ ਦੇ ਅਨੁਸਾਰ ਕਹਿੰਦੇ ਫਤਿਹ ਦੀ ਸਾਂਝ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ।
ਤੇ ਉਹ ਉਹਨਾਂ ਨੇ ਰਿਕੁਐਸਟ ਉਹ ਕਹਿੰਦੇ ਕੀਤਾ ਵੀ ਕਹਿੰਦੇ ਵੀ ਜੇ ਤੁਸੀਂ ਸਟੈਪ ਕੋਈ ਲੈਣਾ ਚਾਹੁੰਦੇ ਆ ਤਾਂ ਕਹਿੰਦੇ ਵੀ ਪਿੱਛੇ ਬੈਕਵਰਡ ਨਹੀਂ ਲੈਣਾ ਚਾਹੀਦਾ, ਤੇ ਵਾਹਿਗੁਰੂ ਜੀ ਕਹਿੰਦੇ ਫਤਿਹ ਕਰਾਉਣਗੇ ਤੁਹਾਡੇ। ਤੇ ਕਹਿੰਦੇ ਵੀ ਮੈਂ ਸੁਖੀ ਲੁਧਿਆਣ ਵੀ ਹੈਗੇ ਆ ਆਪਣੇ ਐਡੀਲੇਡ ਤੋਂ, ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲਦਾ ਆ, ਤੇ ਇਹ ਕਹਿੰਦੇ ਵੀ ਮੈਨੂੰ ਵੀ ਲੱਗਦਾ ਆ ਵੀ ਤੁਹਾਨੂੰ ਜਿਹੜੇ ਆ ਘੱਟ ਗੀਤ ਜਿਹੜੇ ਆ ਸੁਣਾਉਣੇ ਚਾਹੀਦੇ ਆ, ਜ਼ਿਆਦਾ ਤੋਂ ਜ਼ਿਆਦਾ ਡਿਬੇਟ ਜਿਹੜੀ ਆਪਣੇ ਪ੍ਰੋਗਰਾਮਸ ਦੇ ਵਿੱਚ ਕਰਨੀ ਚਾਹੀਦੀ ਆ, ਉਹ ਮੈਂ ਐਪਰੀਸ਼ੀਏਟ ਜਿਹੜਾ ਜ਼ਰੂਰ ਕਰੂੰਗਾ, ਤੇ ਕਾਲ ਜਿਹੜੀਆਂ ਕਹਿੰਦੇ ਡਾਇਰੈਕਟਲੀ ਜ਼ਰੂਰ ਲੈਣੀਆਂ ਚਾਹੀਦੀਆਂ ਤੁਹਾਨੂੰ, ਤੇ ਨਾਲੇ ਹੀ ਉਹਨਾਂ ਨੇ ਕਿਹਾ ਵੀ ਵਸਦਾ ਰਹੇ ਤੁਹਾਡਾ ਤੇ ਸਾਡਾ ਰੰਗਲਾ ਪੰਜਾਬ।
ਜੀ ਬਹੁਤ ਬਹੁਤ ਧੰਨਵਾਦ ਸੁਝਾਅ ਦੇਣ ਲਈ
ਜੀ। ਅੱਗੇ ਸਾਡੇ ਨਾਲ ਜਗਵੀਰ ਸਿੰਘ ਜੀ ਜੁੜੇ ਆ, ਜਗਵੀਰ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਸਤਿ ਸ੍ਰੀ ਅਕਾਲ ਵੀ ਉਹਨਾਂ ਨੇ ਬੁਲਾਈ ਆ, ਕਹਿੰਦੇ ਵੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਨਾਲ ਦੀ ਨਾਲ ਵਿਚਾਰ ਵੀ ਉਹਨਾਂ ਨੇ ਲਾਈਕ ਕੀਤੇ ਆ। ਉਹ ਉਹਨਾਂ ਨੇ ਵੀ ਇੱਕ ਮੈਸੇਜ ਦਿੱਤਾ ਆ, ਉਹ ਕਹਿੰਦੇ ਕੇਨਸ ਦੇ ਵਿੱਚ ਕੱਲ ਰੋਜ਼ ਤੋਂ ਕੇਨਸ ਸ਼ੋਅ ਜਿਹੜਾ ਸ਼ੁਰੂ ਹੋ ਚੁੱਕਾ ਆ, ਤੇ ਕੱਲ ਨੂੰ ਪਹਿਲੀ ਵਾਰ ਉਹਨਾਂ ਦੀ ਜਿਹੜੀ ਭੰਗੜਾ ਟੀਮ ਆ ਹਿੱਸਾ ਲੈ ਰਹੀ ਆ, 3:30 PM ਸਾਰੇ ਸੱਜਣ ਜਿਹੜੇ ਆ ਪਹੁੰਚਣ, ਤੇ ਕਾਲ ਜਿਹੜੀ ਜ਼ਰੂਰ ਲਿਆ ਕਰੋ ਜੀ, ਇਹ ਵੀ ਉਹਨਾਂ ਨੇ ਨਾਲ ਦੀ ਨਾਲ ਕਿਹਾ ਆ ਜਗਵੀਰ ਸੇਖੋ ਕੇਨਸ ਵਾਲਿਆਂ ਨੂੰ। ਤੇ ਦੋਸਤੋ ਜਿੰਨੇ ਵੀ ਸਾਡੇ ਦੋਸਤ ਹੈਗੇ ਆ ਕੇਨਸ ਦੇ ਵਿੱਚ, ਤੇ ਕੱਲ ਨੂੰ ਜ਼ਰੂਰ ਪਹੁੰਚੋ, ਆਪਣੇ ਜਗਵੀਰ ਸਿੰਘ ਹੋਣਾ ਦੀ ਜਿਹੜੀ ਟੀਮ ਆ ਪਹਿਲੀ ਵਾਰ ਦੇਖੋ ਜਾ ਰਹੀ ਆ। ਤੇ ਗੁਰਸੇਵ ਸਿੰਘ ਵੈਸੇ ਇੱਕ ਗੱਲ ਹੋਰ ਵੀ ਹੁੰਦੀ ਆ, ਜ਼ਿਆਦਾ ਚਾਹ ਉਦੋਂ ਹੀ ਹੁੰਦਾ ਜਦੋਂ ਪਹਿਲੀ ਵਾਰ ਬੰਦਾ ਕੋਈ ਵੀ ਪਰਫਾਰਮ ਕਰਨ ਲੱਗਦਾ।
ਹਾਂਜੀ ਸਰ, ਸਾਨੂੰ ਚਾਹੀਦਾ ਕਿ ਹੌਸਲਾ ਵਧਾਉਣ ਲਈ ਜਾਈਏ। ਤੂੰ ਵੈਸੇ ਵੀ ਨਾ ਕੇਨਸ ਦਾ ਮੈਂ ਦੇਖਿਆ ਇੱਕ ਦੋ ਵਾਰ ਟੂਰਨਾਮੈਂਟ ਤੇ ਖੇਡਣ ਜਾਣ ਦਾ ਮੌਕਾ ਮਿਲਿਆ, ਤੇ ਉੱਥੇ ਲੋਕਲ ਪਲੇਅਰ ਟੀਮ ਬਣਾ ਕੇ ਸਿਰਫ ਉਹੀ ਟੂਰਨਾਮੈਂਟ ਖੇਡਦੇ ਆ, ਤਾਂ ਲੋਕਲ ਹੁੰਦਾ ਕਿਉਂਕਿ ਉਹ ਦੂਰ ਪੈ ਜਾਂਦਾ, ਤੁਹਾਨੂੰ ਪਤਾ 2000 ਕਿਲੋਮੀਟਰ ਦਾ ਪਹਿਲਾਂ ਬ੍ਰਿਸਬੇਨ ਤੋਂ, ਤੇ ਬਾਕੀ ਸ਼ਹਿਰਾਂ ਚ ਜਿਹੜੇ ਜ਼ਿਆਦਾ ਐਕਟਿਵ ਸ਼ਹਿਰ ਆ ਬ੍ਰਿਸਬੇਨ ਦਾ ਸਿਡਨੀ ਜਾਂ ਮੈਲਬਰਨ ਲਗਾ ਲਓ, ਉੱਥੇ ਤੱਕ ਜਾਣਾ ਉੱਥੇ ਦੇ ਜਿਹੜੀ ਕਿ ਲੋਕਲ ਕੇਨਸ ਦੇ ਨਿਵਾਸੀਆਂ ਨੂੰ ਔਖਾ ਹੋ ਜਾਂਦਾ ਦੂਰ ਜਾਣ ਨੂੰ। ਸੋ ਉੱਥੇ ਦੇ ਜਿਹੜੇ ਲੋਕਲ ਆ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਪ੍ਰਮੋਟ ਕਰਨ, ਜਾ ਕੇ ਹੌਸਲਾ ਵਧਾਉਣ, ਹੋ ਸਕਦਾ ਬਣਦੀ ਸਹਾਇਤਾ ਦੇਣ ਤਾਂ ਜੋ ਕਿ ਉਹ ਟੀਮ ਹੋਰ ਪਾਸੇ ਜਾ ਕੇ ਵੀ ਪਾਰਟੀਸਪੇਟ ਕਰ ਸਕੇ।
ਜੀ ਬਿਲਕੁਲ ਤੇ ਗੁਰਸੇਵ ਸਿੰਘ ਜੀ ਵੈਸੇ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਆ ਵੀ ਪਹਿਲੀ ਵਾਰ ਇੱਦਾਂ ਹੁੰਦਾ ਤੇ ਹੌਸਲਾ ਵਧਾਉਣ ਦੀ ਗੱਲ ਕੀਤੀ ਆ ਤੇ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਜੇ ਕਹੂੰ ਤਾਂ ਸਾਂਝਾ ਕਰ ਦੇਣਾ
ਨਾਲੇ ਜਰੂਰ ਜਰੂਰ ਕਰੋ ਜੀ
ਅੱਛਾ ਜੀ ਇੱਕ ਵਾਰੀ ਕੀ ਹੋਇਆ ਸਾਡੇ ਪਿੰਡ 2003-04 ਦੀ ਗੱਲ ਆ ਜੀ ਭੰਗੜਾ ਟੀਮ ਇੱਦਾਂ ਬਣਾ ਲਈ ਜਿੱਦਾਂ ਆਪਾਂ ਨੂੰ ਜਗਜੀਤ ਸਿੰਘ ਜੀ ਉਹਨਾਂ ਨੇ ਦੱਸਿਆ ਭੰਗੜਾ ਟੀਮ ਬਣਾ ਲਈ ਉਹਨਾਂ ਨੇ ਤੇ ਬਾਅਦ ਦੇ ਵਿੱਚ ਜਿੱਦਾਂ ਐਕਸਾਈਟਡ ਅਸੀਂ ਜ਼ਿਆਦਾ ਹੋਇਓ ਹਨਾ ਵੀ ਸਾਡੇ ਪਿੰਡ ਦੀ ਜਾਂ ਟੀਮ ਬਣੀ ਆ ਭੰਗੜੇ ਦੀ ਹਨਾ
ਹਾਂਜੀ
ਤੇ ਚਲੋ ਰੱਬ ਨੇ ਕਿਰਪਾ ਕੀਤੀ ਤੇ ਉਹਨਾਂ ਨੂੰ ਪਹਿਲਾ ਜਿਹੜਾ ਸ਼ੋਅ ਮਿਲ ਗਿਆ ਧਲੇਤੇ ਪੈਲਸ ਦੇ ਵਿੱਚ ਸਾਡੇ ਪਿੰਡ ਦੇ ਨੇੜੇ ਹੀ ਆ ਪਿੰਡ ਧਲੇਤਾਂ ਗੁਰਾਇਆਂ ਤੋਂ ਥੋੜੀ ਦੂਰ
ਅੱਛਾ ਜੀ
ਤੇ ਉੱਥੇ ਮਿਲ ਗਿਆ ਤੇ ਹੁਣ ਜਿੱਦਾਂ ਕਹਿ ਲੋ ਵੀ ਟੀਮ ਦੇ ਤਾਂ ਉਹਨੇ ਜਾਣਾ ਹੀ ਜਾਣਾ ਸੀ ਅਸੀਂ ਪਿੰਡ ਦੇ ਬੜੇ ਐਕਸਾਈਟਡ ਅਸੀਂ ਵੀ ਤਿਆਰ ਤਿਉਰ ਹੋ ਕੇ ਜਾਣੀ ਵਿਆਹ ਜਾਣੀ ਜਿੱਦਾਂ ਕਹਿ ਲੋ ਵੀ ਬੈਣ ਬੁਲਾਏ ਮਹਿਮਾਨ ਪਹੁੰਚ ਗਏ ਸਿਰਫ ਉਹਨਾਂ ਦੀ ਹੌਸਲਾ ਅਫਜਾਈ ਦੇ ਲਈ ਹਨਾ ਵੀ ਨਾਲੇ ਪਕੌੜੇ ਖਾਵਾਂਗੇ ਮੌਸਮ ਦੇ ਨਾਲੇ ਉਹਨਾਂ ਦੀ ਹੌਸਲਾ ਅਫਜਾਈ ਹੋ ਜੂਗੀ ਨਾਲੇ ਇਹ ਦੇਖਾਂਗੇ ਵੀ ਸਾਡੇ ਪਿੰਡ ਦੇ ਜਿਹੜੇ ਕਿੱਦਾਂ ਦਾ ਭੰਗੜਾ ਪਾਉਂਦੇ ਆ ਹਨਾ ਵਿਆਹ ਦੇ ਉੱਤੇ
ਹਾਂਜੀ
ਹੁਣ ਸਾਡੇ ਪਿੰਡ ਦਿਆਂ ਨੇ ਇੱਕ ਡਾਂਸਰ ਵੀ ਵਿਚਾਰੀ ਕੁੜੀ ਲੈ ਆਉਂਦੀ ਉਹਨੂੰ ਪੈਸੇ ਦੇ ਕੇ ਜਾਣੀ ਅਜੇ ਪਹਿਲਾ ਪ੍ਰੋਗਰਾਮ ਸੀ ਪੈਸੇ ਵੱਲੋਂ ਵੀ ਤੰਗੇ ਹੋਣੇ ਆ ਵਿਚਾਰੇ ਉਹਨੂੰ ਇੱਕੇ ਲੈ ਕੇ ਆਉਂਦੀ ਕੁੜੀ ਜਿਹੜਾ ਨਾਲ ਭੰਗੜਾ ਪਾ ਸਕੇ
ਠੀਕ ਹੈ ਜੀ
ਹੁਣ ਜਿੱਦਾਂ ਹੁੰਦੀ ਆ ਆਪਾਂ ਨੂੰ ਆਦਤ ਵੀ ਜਦੋਂ ਆਨੰਦ ਕਾਰਜ ਹੋਇਆ ਬਾਅਦ ਚ ਪੀਣਾ ਸ਼ੁਰੂ ਕਰ ਦਿੰਦੇ ਆ ਤੇ ਚਲੋ ਭੰਗੜਾ ਪੈਂਦਾ ਰਿਹਾ ਤੇ ਉਹਨਾਂ ਨੇ ਫਰਮਾਇਸ਼ਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਬਰਾਤੀਆਂ ਨੇ ਹੁਣ ਬਰਾਤ ਜਿਹੜੀ ਆਈ ਸੀ ਉਹਦੇ ਵਿੱਚ ਪਿਸਟਲ ਕੱਢ ਲਏ ਬਰਾਤੀਆਂ ਨੇ
ਅੱਛਾ ਜੀ
ਉਹਨਾਂ ਨੇ ਆ ਕੇ ਪਹਿਲਾਂ ਤਾਂ ਡੀਜੇ ਦੀ ਡੀਜੇ ਜਿਹੜਾ ਵਜਾਉਣ ਵਾਲਾ ਸੀ ਉਹਦੀ ਧੌਣ ਦੇ ਉੱਤੇ ਜਾ ਕੇ ਪਿਸਤਲ ਰੱਖ ਦਿੱਤਾ ਜਾ ਕੇ ਕਹਿੰਦੇ ਵੀ ਤੈਂ ਬੰਦ ਨੀ ਕਰਨਾ ਇਹ ਡੀਜੇ
ਚੱਲ ਰਿਹਾ ਤੂੰ ਚੱਲ ਰਿਹਾ
ਹਾਂਜੀ ਡੀਜੇ ਚੱਲ ਰਿਹਾ ਵੀ ਤੈਂ ਬੰਦ ਨੀ ਕਰਨਾ ਜਿੰਨਾ ਚਿਰ ਤੱਕ ਅਸੀਂ ਕਹਿੰਦੇ ਨੀ ਉਹ ਭੰਗੜਾ ਪਾਈ ਗਏ ਹੁਣ ਕੀ ਹੋਇਆ ਕਿ ਲੋਕੀ ਜਾਣਾ ਸ਼ੁਰੂ ਕਰ ਦਿੱਤੇ ਹੁਣ ਡੀਜੇ ਨੂੰ ਬੰਦ ਨਾ ਕਰਨ ਦੇਣ ਹਨਾ ਅਸੀਂ ਵੀ ਬੈਠੇ ਰਹੇ ਉੱਥੇ ਇੰਨੇ ਜਨ ਨੂੰ ਫਿਰ ਉਹਨਾਂ ਨੇ ਕਿਹਾ ਭੰਗੜੇ ਵਾਲੇ ਕਹਿੰਦੇ ਵੀ ਚਲੋ ਅਸੀਂ ਬੈਠਦੇ ਹਾਂ ਸ਼ਾਇਦ ਹਟ ਜਾਣਗੇ ਇਹ ਵੀ ਚਲੋ ਪਾਉਂਦੇ ਆ ਉਹਨਾਂ ਨੇ ਲਿਆ ਕੇ ਸਾਡੇ ਪਿੰਡ ਦੇ ਜਿਹੜੇ ਬੰਦੇ ਸੀ ਇਹਨਾਂ ਨੂੰ ਵੀ ਜਾ ਕੇ ਪੈਸਟਲ ਦਿਖਾ ਤਾ ਵੀ ਤੁਸੀਂ ਸਟੇਜ ਦੇ ਉੱਤੇ ਆਓ ਤੇ ਆ ਕੇ ਭੰਗੜਾ ਹੀ ਪਾਉਣਾ ਪੈਣਾ ਸਾਨੂੰ
ਬੱਲੇ
ਹੁਣ ਅਸੀਂ ਜਾ ਕੇ ਪਿੱਛੇ ਦੇਖਿਆ ਤੇ ਪਿੱਛੇ ਜਾਣੀ ਆ ਨਾ ਹੁਣ ਉਹ ਫਿਰ ਬਾਅਦ ਵਿੱਚ ਕਹਿੰਦੇ ਵੀ ਚਲੋ ਜਿੰਨੇ ਸਾਡੇ ਹੈਗੇ ਆ ਵੀ ਉਹ ਕੁੜੀ ਨੂੰ ਵੀ ਲੈ ਕੇ ਆਓ ਇੱਦਾਂ ਨੀ ਕੱਲੇ ਕੱਲੇ ਨਾ ਪਾਓ ਦੋ ਦੋ ਤਿੰਨ ਤਾਂ ਸਾਰਾ ਗਰੁੱਪ ਪਾਓ ਆ ਕੇ
ਅੱਛਾ ਜੀ
ਜਦੋਂ ਅਸੀਂ ਪਿੱਛੇ ਦੇਖਣ ਗਏ ਤਾਂ ਸਾਡੇ ਪਿੰਡ ਦਾ ਇੱਕ ਮੁੰਡਾ ਸੀ ਉਹਦੇ ਇੱਦਾਂ ਧੌਣ ਦੇ ਉੱਤੇ ਉਹਨੇ ਪਿਸਤਾ ਰੱਖਿਆ ਆ ਕਹਿੰਦਾ ਵੀ ਤੈਨੂੰ ਪਾਉਣੇ ਪੈਣਾ ਸਾਨੂੰ ਭੰਗੜਾ ਹਨਾ ਹੁਣ ਡਰ ਵੀ ਹੁੰਦਾ ਹੈ ਜਦੋਂ ਕੋਈ ਇੱਦਾਂ ਪਿਸਤਾ ਰੱਖਦਾ ਆ ਹਨਾ ਦੇਖੀ ਗੱਲ ਹੋਈ ਆ ਤੇ ਉਹ ਬਾਅਦ ਦੇ ਵਿੱਚ ਉਹ ਵਿਚਾਰਾ ਮੁੰਡਾ ਹਨਾ ਹੁਣ ਉਹ ਕੁੜੀ ਕਹਿੰਦੀ ਮੈਂ ਨੀ ਮੈਂ ਬਸ ਦੱਜਦਾ ਵੀ ਮੈਂ ਥੱਕ ਗਈ ਹਾਂ ਮੈਂ ਨੀ ਹੁਣ ਕਰਨਾ ਹਨਾ ਤੇ ਸਾਡੇ ਪਿੰਡ ਦਾ ਇੱਕ ਮੁੰਡਾ ਕਹਿ ਰਿਹਾ ਸੀ ਭੈਣ ਬਣੀ ਹੁਣ ਇੱਕ ਗਾਣਾ ਹੋਰ ਲਾ ਦਿੰਦੇ ਆ ਫਿਰ ਮਨਾਉਂਦੇ ਆ ਤੇ ਕਹਿਣ ਦਾ ਮਤਲਬ ਕੀ ਹੁੰਦਾ ਵੀ ਪਹਿਲਾਂ ਜਿਹੜਾ ਇੰਟਰਸਟਿੰਗ ਹੁੰਦਾ ਤੇ ਪਹਿਲੇ ਤੇ ਆਖਰੀ ਪ੍ਰੋਗਰਾਮ ਜਿਹੜਾ ਹੋ ਨਿਬੜਿਆ ਸਾਡੇ ਪਿੰਡ ਵਾਲਿਆਂ ਦਾ ਤੇ ਵੈਸੇ ਸ਼ਾਇਦ ਇਹ ਗੱਲ ਨਾ ਹੁੰਦੀ ਤਾਂ ਸ਼ਾਇਦ ਇੱਥੇ ਤੱਕ ਨਾ ਹੁੰਦੇ ਪਰ ਸਾਨੂੰ ਐਪਰੀਸ਼ੀਏਟ ਕਰਨਾ ਨੀ ਆਉਂਦਾ ਹਨਾ ਕਿਸੇ ਵੀ ਚੀਜ਼ ਨੂੰ ਅਸੀਂ ਉਹਨੂੰ ਗਲਤ ਤਰੀਕੇ ਦੇ ਨਾਲ ਲੈ ਲੈਂਦੇ ਆ ਪਿਸਟਲ ਵਗੈਰਾ ਜਿਹੜੇ ਦਿਖਾਉਂਦੇ ਆ ਇਹੋ ਜਿਹੇ ਆਪਾਂ ਨਖੇਧੀ ਕਰਦੇ ਰਹਿੰਦੇ ਹਨਾ ਕ੍ਰਿਤੀਆਂ ਦੀ ਏਦਾਂ ਦੇ ਜਿਹੜੇ ਤਰੀਕੇ ਆ ਤੌਰ ਤਰੀਕੇ ਆ ਉਹ ਸਾਡੇ ਕਈ ਵਾਰੀ ਕੀ ਹੁੰਦੇ ਹੱਲਾ ਸ਼ੇਰੀ ਮਾਰ ਦਿੰਦੇ ਆ ਤੇ ਹੋ ਸਕਦਾ ਜੀ ਸਾਡੇ ਪਿੰਡ ਦੀ ਜਿਹੜੀ ਟੀਮ ਆ ਬਹੁਤ ਵਧੀਆ ਬਣਦੀ ਪਰ ਉਹ ਵਿਚਾਰਿਆਂ ਦਾ ਪਹਿਲਾਂ ਤੇ ਲਾਸਟ ਪ੍ਰੋਗਰਾਮ ਬਣ ਗਿਆ
ਭੰਗੜਾ ਹੀ ਖਤਮ ਕਰਤਾ ਉਹਨਾਂ ਦੋ
ਖੈਰ ਕੱਲ ਮਿੰਟੂ ਬਰਾੜ ਸਾਹਿਬ ਵੀ ਇੱਥੇ ਜੁੜੇ ਸੀ ਅੱਜ ਕੱਲ ਅਸੀਂ ਇੱਥੇ ਮਿਲੇ ਸੀ ਸ਼ਾਮ ਨੂੰ ਤੇ ਉਹਨਾਂ ਨੇ ਵੀ ਕਿਹਾ ਸੀ ਇੱਦਾਂ ਦੀ ਗੱਲੇ ਕੀਤੀ ਸੀ ਕਹਿੰਦੇ ਵੀ ਮੇਰੀ ਵੀ ਕਵਿਤਾ ਇੱਦਾਂ ਕਿਸੇ ਨੇ ਮਾਰ ਦਿੱਤੀ ਸੀ ਹਨਾ ਹੁਣ ਤਾਂ ਸ਼ਬਦ ਉਹਨਾਂ ਨੇ ਹੋਰ ਭਰਤੇ ਸੀ ਤੇ ਕਹਿਣ ਦਾ ਮਤਲਬ ਇਹੀ ਆ ਵੀ ਕਈ ਵਾਰੀ ਕੀ ਹੁੰਦਾ ਆਪਾਂ ਐਪਰੀਸ਼ੀਏਟ ਨੀ ਕਿਸੇ ਚੀਜ਼ ਨੂੰ ਕਰ ਪਾਉਂਦੇ ਤੇ ਉਹਦੇ ਨਾਲ ਕੀ ਹੁੰਦਾ ਕਿ ਗਲਤ ਆਪਾਂ ਜਿਹੜਾ ਕਿਸੇ ਦਾ ਜਿਹੜਾ ਟੈਲੈਂਟ ਆ ਉਹਨੂੰ ਦਵਾ ਦਿੰਦੇ ਆ ਜਗਤਾਰ ਢੁੱਡੀਕੇ ਸਾਹਿਬ ਫਿਰ ਜੁੜੇ ਆ ਉਹ ਕਹਿੰਦੇ ਵੀ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜੀ ਕਹਿ ਰਹੇ ਆ ਕਿ ਸਿੱਧੂ ਚੱਲਿਆ ਕਾਰਤੂਸ ਆ ਤੇ ਦੂਜੇ ਪਾਸੇ ਸਿੱਧੂ ਨੂੰ ਕਾਂਗਰਸ ਵਿੱਚ ਜੀ ਆਇਆ ਵੀ ਕਹਿ ਰਹੇ ਆ ਤੇ ਇੱਕ ਪਾਸੇ ਅਕਾਲੀ ਕਾਂਗਰਸ ਹੀ ਕਹਿੰਦੇ ਆਪ ਦਾ ਪੰਜਾਬ ਵਿੱਚ ਵਜੂਦ ਨਹੀਂ ਤੇ ਆਪਣੇ 10 ਮਿੰਟ ਦੇ ਭਾਸ਼ਣ ਵਿੱਚ ਜ਼ਿਆਦਾਤਰ ਆਪ ਨੂੰ ਨਿੰਦਦੇ ਵੀ ਆ
ਕਿਆ ਸਭ ਕੁਝ ਚੱਲਣਾ ਹੈ ਤਾਂ ਅਜੇ ਤਾਂ ਦੇਖੀ ਜਾਓ ਇਲੈਕਸ਼ਨ ਤੱਕ ਕੀ ਕੀ ਬਿਆਨ ਆਦੇ ਕਿਹੜੇ ਕਿਹੜੇ ਗੱਲਾਂ ਤੋਂ ਮੁੱਕਰਦੇ ਆ ਕਿਹੜੀਆਂ
ਗੱਲਾਂ ਜੀ ਬਿਲਕੁਲ ਜੀ ਬਿਲਕੁਲ ਤੇ ਇਹਦੇ ਵਿੱਚ ਤਾਂ ਸਾਰਾ ਕੁਝ ਢੁੱਡੀਕੇ ਸਾਹਿਬ ਚੱਲਦਾ ਹੀ ਆ ਹਨਾ ਤੇ ਸਿੱਧੂ ਸਾਹਿਬ ਜਿਹੜੇ ਆਪਣੇ ਨਵਜੋਤ ਸਿੰਘ ਸਿੱਧੂ ਸਾਹਿਬ ਆ ਬਹੁਤ ਹੁਣ ਉਹਨਾਂ ਦੀਆਂ ਵੀ ਵੀਡੀਓਸ ਵਾਇਰਲ ਹੋਈਆਂ ਆ ਆਮ ਆਦਮੀ ਪਾਰਟੀ ਦੇ ਵੀ ਖਿਲਾਫ ਕਾਫੀ ਬੋਲੇ ਹੋਏ ਆ ਪਰ ਇਦਾਂ ਆ ਕਹਿੰਦੇ ਹੁੰਦੇ ਵੀ ਜਿਹੜੀ ਖਾਸ ਤੌਰ ਤੇ ਆਪਣੀ ਸਿਆਸਤ ਆ ਹਨਾ ਇੰਡੀਆ ਦੀ ਇਹ ਚ ਬੰਦਾ ਬਿਸ਼ਰਮ ਜਿਹਾ ਹੀ ਚਾਹੀਦਾ
ਸਹੀ ਹੈ ਜੀ ਜੋ ਮੌਜੂਦਾ ਸਿਆਸਤ ਆ
ਚੰਗੇ ਬੰਦੇ ਵਿਚਾਰੇ ਜਿਹੜੇ ਉਹ ਖੁੱਡੇ ਲਾਈਨ ਪਹਿਲਾਂ ਲਾਏ ਆ ਜਿਹੜੇ ਕਹਿੰਦੇ ਆ ਵੀ ਹਨਾ ਜਵਾਨ ਜਿਹੜੀ ਪੱਕੀ ਆ ਹਨਾ ਤੇ ਇਹਦੇ ਵਿੱਚ ਤਾਂ ਲਾ ਰਹੇ ਤੁਸੀਂ ਹੁਣ ਤੁਸੀਂ ਮੈਨੀਫੈਸਟੋ ਦੇਖ ਲਓ ਮੈਨੀਫੈਸਟੋ ਤਾਂ ਹੁੰਦਾ ਵੀ ਅਸੀਂ ਆਹ ਕੰਮ ਕਰਨੇ ਆ ਸਾਰੇ ਇੰਡੀਆ ਦੇ ਤੁਸੀਂ ਸਟੇਟਸ ਦੇਖ ਲਓ ਉਹਦੇ ਵਿੱਚ ਜਾ ਕੇ ਤੁਹਾਨੂੰ ਪਤਾ ਇਹੀ ਲੱਗਣਾ ਕਿ ਕਿਸੇ ਨੇ ਵੀ ਮੈਨੀਫੈਸਟੋ ਜਿਹੜਾ ਪੂਰਾ ਹੀ ਨਹੀਂ ਕੀਤਾ
ਨਹੀਂ ਨਹੀਂ ਪਰ ਸਮਾਂ ਬਦਲਦਾ ਰਹਿੰਦਾ ਦਲਜੀਤ ਸਿੰਘ ਜੀ ਸਮਾਂ ਬਦਲਦਾ ਇਦਾਂ ਦੀ ਗੱਲ ਨਹੀਂ ਸਮਾਂ ਬਦਲਦਾ ਰਹਿੰਦਾ ਠੀਕ ਹੈ ਜੀ ਹੋ ਸਕਦਾ ਜੋ ਅਸੀਂ ਹੋਏ ਨੀ ਤੁਹਾਨੂੰ ਪਤਾ ਫਿਰ ਚੇਂਜਸ ਤਾਂ ਆਉਂਦੇ ਹੀ ਆ ਤੇ ਆਉਣਗੇ
ਹੌਸਲਾ ਨਾ ਹਾਰੋ ਬਸ।
ਹਾਂ ਬਿਲਕੁਲ, ਨਰਵੈਰ ਸਿੰਘ ਜੀ ਆਪਣੇ ਨਾਲ ਜੁੜ ਗਏ ਆ ਤੇ ਉਹਨਾਂ ਨੇ ਕਿਹਾ ਵੀ ਅੱਧਾ ਕ ਦੇਸ਼ ਨਾਮ ਧਰਮਾਂ ਦੇ ਤੇ ਵੰਡਤਾ, ਅੱਧਾ ਕ ਵੰਡਤਾ ਨਾਮ ਉੱਤੇ ਜਾਤਾਂ ਪਾਤਾਂ ਦੇ, ਕਰਜ਼ੇ ਦੇ ਵਿੱਚ ਹੀ ਰਾਜ ਸਾਰਾ ਪਿਆ ਡੁੱਬਿਆ, ਤਰੱਕੀ ਕਰ ਰਿਹਾ ਏ ਨੇਤਾ ਜੀ ਕਹਿੰਦੇ ਵਿੱਚ ਗੱਲਾਂ ਬਾਤਾਂ ਦੇ, ਦਸ ਦਸ ਪਿੰਡਾਂ ਦੇ ਸਕੂਲ ਹਸਪਤਾਲ ਸਾਂਝੇ ਨੇ ਪਰ ਇੱਕ ਪਿੰਡ ਛੱਡਦੇ ਨੂੰ ਕੰਦੋਲੇ ਖੁੱਲਿਆ ਹਾਤਾਂ ਏ, ਪੰਜਾਬ ਦੀ ਜਵਾਨੀ ਸਾਰੀ ਨਸ਼ਿਆਂ ਨੇ ਖਾ ਲਈ ਤੇ ਪੰਜਾਬ ਮੇਰਾ ਖਾ ਲਿਆ, ਇਹ ਲੀਡਰਾਂ ਤੇ ਸਾਧਾਂ ਨੇ।
ਬਹੁਤ ਖੂਬ ਹੈ ਜੀ, ਸਹੀ ਗੱਲ ਹੈ ਜੀ, ਚੱਕਰ ਉਹੀ ਹੈ ਜਦੋਂ ਚੰਗੇ ਬੰਦੇ ਨਾ ਚੀਜ਼ਾਂ ਚ ਪਾਰਟੀਸਪੇਟ ਨਹੀਂ ਕਰਨਗੇ ਤੇ ਇਹੀ ਕੁਛ ਹੋਊਗਾ
ਜੀ। ਬਿਲਕੁਲ, ਤੇ ਅੱਗੇ ਜਗਤਾਰ ਢੁੱਡੀ ਕੇ ਸਾਹਿਬ ਜੁੜੇ ਆ, ਸ਼ਾਇਦ ਉਹਨਾਂ ਮੈਂ ਹੋ ਗਿਆ ਸੁਖਜੋਤ ਸੰਧੂ ਸਾਹਿਬ ਨੇ ਵੀ ਇਹ ਵੀ ਕਿਹਾ ਵੀ ਕਾਲ ਜਿਹੜੀ ਲੈਣੀ ਜ਼ਰੂਰੀ ਆ ਤੇ ਪ੍ਰੋਗਰਾਮ ਅਧੂਰਾ ਲੱਗਦਾ ਕਹਿੰਦੇ ਵੀ ਕਾਲ ਆਪਸ਼ਨ ਦੇ ਬਿਨਾਂ, ਤੇ ਨਾਲੇ ਜਿਹੜੇ ਦਰਸ਼ਕਾਂ ਦੇ ਸਾਹਮਣੇ ਜਿਹੜੇ ਉਹਨਾਂ ਦੇ ਵਿਚਾਰ ਜਿਹੜੇ ਆ ਸਾਹਮਣੇ ਰੱਖੇ ਜਾਂਦੇ ਆ ਦਰਸ਼ਕਾਂ ਵੱਲੋਂ ਵੀ, ਉਹ ਵੀ ਉਹਨਾਂ ਨੇ ਕਿਹਾ। ਦਲਜੀਤ ਸਿੰਘ ਜੀ ਜੁੜੇ ਆ ਤੇ ਉਹ ਕਹਿੰਦੇ ਵੀ ਲਾਈਵ ਕਾਲ ਜ਼ਰੂਰ ਲਵੋ ਪਰ ਲਿਮਿਟਡ ਟਾਈਮ ਜਿਹੜਾ ਜ਼ਰੂਰ ਹੋਣਾ ਚਾਹੀਦਾ, ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ 15-20 ਮਿੰਟਾਂ ਬਾਅਦ ਸੌਂਗ ਵੀ ਸਾਨੂੰ ਲੈ ਲੈਣਾ ਚਾਹੀਦਾ ਆ, ਤੇ ਸ਼ਾਇਦ ਇਹ ਵੀ ਇਸ਼ਾਰਾ ਆ ਹਨਾ, ਆਪਾਂ ਕਾਫੀ ਚਿਰ ਤੋਂ ਬੋਲ ਰਹੇ ਹਾਂ ਵੈਸੇ।
ਠੀਕ ਹੈ ਜੀ, ਨਹੀਂ ਵਧੀਆ
ਗੱਲ ਦੱਸੀ ਆ, ਕਹਿੰਦੇ ਵੀ ਪ੍ਰੋਗਰਾਮ ਦੇ ਵਿੱਚ ਗਾਣਾ ਜੇ ਤੁਸੀਂ ਲਵਾਂਗੇ ਤਾਂ ਸਾਨੂੰ ਵੀ ਸਾਹ ਚੜ ਜਾਂਦਾ ਹਨਾ।
ਨਹੀਂ ਨਹੀਂ ਠੀਕ ਹੈ ਠੀਕ ਹੈ, ਹਾਂਜੀ ਬਾਕੀ ਸੁਝਾਅ ਲੈ ਕੇ ਸਾਨੂੰ ਜੋ ਸਾਡੀ ਤੁਹਾਨੂੰ ਪਤਾ ਕਿ ਜੋ ਕਮੇਟੀ ਕਹੂਗੀ ਜਿਸ ਹਿਸਾਬ ਨਾਲ ਪਾਸ ਕਰਨਗੇ ਤੇ ਉਸ ਹਿਸਾਬ ਨਾਲ ਪ੍ਰੋਗਰਾਮ ਅੱਗੇ ਚੱਲੂਗਾ, ਤੇ ਅਸੀਂ ਦੱਸ ਦਾਂਗੇ ਜੀ ਆਹ ਫੀਡਬੈਕ ਆਇਆ ਆ ਸਾਰੀ ਰਿਪੋਰਟ ਦੇ ਦਾਂਗੇ ਤੇ ਅੱਗੇ ਜੋ ਉਹਨਾਂ ਦੀ ਰਜਾ ਹੋਊਗੀ ਉਹ ਤੁਹਾਨੂੰ ਪ੍ਰੋਗਰਾਮ ਅਸੀਂ ਕਰਾਂਗੇ
ਜੀ। ਬਿਲਕੁਲ, ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਆ ਤੇ ਗਾਣਾ ਸੁਣ ਕੇ ਉਸ ਤੋਂ ਬਾਅਦ ਵਿੱਚ ਆਪਾਂ ਖਬਰਾਂ ਦੇ ਉੱਤੇ ਝਾਤ ਜਿਹੜੀ ਬਣਾਉਂਦੇ ਆ, ਤੇ ਅੱਜ ਆਪਾਂ ਇੱਕ ਇੰਟਰਵਿਊ ਵੀ ਕਰਨੀ ਆ, ਇੰਟਰਵਿਊ ਅੱਜ ਆਪਾਂ ਇੱਕ ਦੁਗਾਣਾ ਜੋੜੀ ਦੇ ਨਾਲ ਕਰਨੀ ਆ, ਤੇ ਉਹਨਾਂ ਦੇ ਅੱਜ ਆਪਾਂ ਦੁਗਾਣੇ ਜਿਹੜੇ ਆ ਸੁਣਨੇ ਆ ਤੇ ਵੀ ਇੱਕ ਆਪਣੇ ਸੱਭਿਆਚਾਰ ਦਾ ਹਿੱਸਾ ਰਹੇ ਆ, ਪਰ ਉਹ ਲਾਸਟ ਮੂਮੈਂਟ ਦੇ ਉੱਤੇ ਆਪਾਂ ਕਰਾਂਗੇ, ਥੋੜੇ ਚਿਰ ਦੇ ਬਾਅਦ ਆਪਾਂ ਖਬਰਾਂ ਦੇ ਉੱਤੇ ਝਾਤਾਂ ਮਾਰਾਂਗੇ, ਤੇ ਉਦੋਂ ਤੱਕ ਆਪਾਂ ਗਾਣਾ ਸੁਣਦੇ ਆ ਤੇ ਫਿਰ ਮਿਲਦੇ ਆ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ, ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ, ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ, ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ, ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ, ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ। ਕਣੀ ਹੋਵੇ ਚਿੰਦੜੀ ਤੇ ਬਣੀ ਹੋਵੇ, ਬੱਦਲਾਂ ਦੇ ਨਾਲ ਸਾਰੀ ਕਾਇਨਾਤ ਤਣੀ ਹੋਵੇ, ਨਿੱਕੀ ਨਿੱਕੀ ਕਣੀ ਹੋਵੇ ਚਿੰਦੜੀ ਤੇ ਬਣੀ ਹੋਵੇ, ਬੱਦਲਾਂ ਦੇ ਨਾਲ ਸਾਰੀ ਕਾਇਨਾਤ ਤਣੀ ਹੋਵੇ, ਫੁੱਲ ਫਿਰ ਕੋਈ ਮੁਹੱਬਤਾਂ ਦਾ ਖਿਲਦਾ, ਫੁੱਲ ਫਿਰ ਕੋਈ ਮੁਹੱਬਤਾਂ ਦਾ ਖਿਲਦਾ, ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ, ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ, ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ। ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ, ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ, ਇਹੋ ਜਿਹਾ ਨਜ਼ਾਰਾ ਮਿੱਤਰੋ। ਆਖਣ ਤੋਰ ਹੋਵੇ ਦਿਲ ਤੇ ਨਾ ਜ਼ੋਰ ਹੋਵੇ ਨਿਜ਼ਾਮਪੁਰ ਵਿੱਚ ਸਾਡੇ ਬਿਨਾਂ ਨਾ ਕੋਈ ਹੋਰ ਹੋਵੇ ਸਾਡਾ ਕੰਨ ਤੋਰ ਹੋਵੇ ਦਿਲ ਤੇ ਨਾ ਜ਼ੋਰ ਹੋਵੇ ਨਿਜ਼ਾਮਪੁਰ ਵਿੱਚ ਸਾਡੇ ਬਿਨਾਂ ਨਾ ਕੋਈ ਹੋਰ ਹੋਵੇ ਕਾਲੇ ਜਿੰਦ ਦਾ ਭਰੋਸਾ ਨਹੀਂ ਉਹ ਦਿਲ ਦਾ ਕਾਲੇ ਜਿੰਦ ਦਾ ਭਰੋਸਾ ਨਹੀਂ ਉਹ ਦਿਲ ਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਤੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਹਰਮ ਰੇਡੀਓ ਦੇ ਸੰਗ ਸਾਂਝ ਬਣਾਈ ਹੋਈ ਆ ਤੇ ਆਪਣੇ ਨਾਲ ਰਾਜੀ ਭੰਗੂ ਜੀ ਵੀ ਜੁੜੇ ਹੋਏ ਆ ਤੇ ਰਾਜੀ ਭੰਗੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਿੰਗਾਪੁਰ ਤੋਂ ਤੁਸੀਂ ਜੁੜਦੇ ਹੋ ਸਾਡੇ ਨਾਲ ਤੇ ਤੁਹਾਡਾ ਮੈਸੇਜ ਬਾਅਦ ਵਿੱਚ ਆਪਾਂ ਲੈਂਦੇ ਹਾਂ ਤੇ ਗੁਰਸੇਵ ਸਿੰਘ ਜੀ ਆਪਾਂ ਖਬਰਾਂ ਦੇ ਨਾਲ ਹੁਣ ਝਾਤ ਜਿਹੜੀ ਜ਼ਰੂਰ ਬਣਾਈਏ ਆਪਾਂ ਪਹਿਲਾਂ ਆਸਟ੍ਰੇਲੀਆ ਦੀਆਂ ਖਬਰਾਂ ਜਿਹੜੀਆਂ ਲੈਂਦੇ ਹਾਂ ਆਪਣੇ ਦੋਸਤਾਂ ਦੇ ਨਾਲ ਹਨਾ
ਹਾਂਜੀ
ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਚਾਈਨਾ ਸੀ ਦਾ ਕਾਫੀ ਰੌਲਾ ਪਿਆ ਹੋਇਆ ਆ ਕਿ ਚਾਈਨਾ ਜਿਹੜਾ ਸਾਗਰ ਹੈਗਾ ਆ ਮਹਾਸਾਗਰ ਇਹਦੇ ਉੱਤੇ ਵੈਸੇ ਤਾਂ ਦਾਵਾ ਜਿਹੜਾ ਚੀਨ ਦੇ ਦੁਆਰਾ ਕੀਤਾ ਜਾ ਰਿਹਾ ਆ ਤੇ ਪਰ ਜਿਹੜੀ ਇੰਟਰਨੈਸ਼ਨਲ ਕੋਰਟ ਹੋਈ ਸੀ ਇਹਦੇ ਵਿੱਚ ਕਿਉਂਕਿ ਫਿਲੀਪੀਨਸ ਨੇ ਮੈਂ ਥੋੜੀ ਜਿਹਾ ਦੱਸ ਦੂੰ ਮੈਂ ਇਤਿਹਾਸ ਦੇ ਬਾਰੇ ਵੀ ਫਿਲੀਪੀਨਸ ਕਹਿ ਰਿਹਾ ਆ ਵੀ ਇਸ ਇਲਾਕੇ ਦੇ ਵਿੱਚ ਸਾਡਾ ਵੀ ਕਬਜ਼ਾ ਹੈਗਾ ਪਰ ਚਾਈਨਾ ਜਿਹੜਾ ਆ ਉਹਦੇ ਉੱਤੇ ਹੌਲੀ ਹੌਲੀ ਆਪਣਾ ਜਿਹੜਾ ਕਬਜ਼ਾ ਚਾਹੁੰਦਾ ਆ ਤੇ ਹੁਣ ਆਸਟ੍ਰੇਲੀਆ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਉਹ ਆਏ ਹੋਏ ਆ ਜੋ ਬਾਈਡਨ ਤੇ ਉਹਨਾਂ ਨੇ ਕੱਲ ਪ੍ਰਧਾਨ ਮੰਤਰੀ ਟਰਨਬੁਲ ਉਹਨਾਂ ਦੇ ਨਾਲ ਸੇਨੀ ਦੇ ਵਿੱਚ ਗੱਲਬਾਤ ਵੀ ਇਸ ਮੁੱਦੇ ਦੇ ਉੱਤੇ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਅਮਰੀਕਾ ਦਾ ਤੇ ਆਸਟ੍ਰੇਲੀਆ ਦਾ ਇੱਕ ਭਰਾਵਾਂ ਵਾਲਾ ਰਿਸ਼ਤਾ ਹੈਗਾ ਬ੍ਰਦਰਹੁੱਡ ਵਾਲਾ ਹੈਗਾ ਆ ਤੇ ਇਸ ਕਰਕੇ ਉਹ ਜਿਹੜਾ ਇਹ ਚੈਲੰਜ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਚਾਈਨਾ ਹੁਣ ਕਹਿ ਰਿਹਾ ਆ ਕਿ ਉੱਥੇ ਜਿਹੜੀਆਂ ਜੰਗੀ ਮਸ਼ਕਾਂ ਲਾਈਆਂ ਜਾਣਗੀਆਂ ਆਪਣੇ ਇਸ ਉਹਨਾਂ ਦੀ ਜਿਹੜੀ ਇੱਕ ਚਾਈਨਾ ਦੀ ਜਿਹੜੀ ਸਟੇਟ ਨਿਊਜ਼ ਏਜੰਸੀ ਹੈਗੀ ਆ ਸਿੰਘ ਹੂ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਚਾਈਨੀਜ਼ ਜਿਹੜੇ ਬੰਬਰ ਹੈਗੇ ਆ H6K ਉਹ ਇਹ ਇੱਦਾਂ ਦੇ ਬੰਬਰ ਹੈਗੇ ਆ ਕਿ ਨਿਊਕਲੀਅਰ ਜਿਹੜੇ ਨਿਊਕਲੀਅਰ ਬੰਬ ਜਿਹੜੇ ਆ ਉਹ ਵੀ ਲਿਜਾ ਸਕਦੇ ਆ ਨਿਊਕਲੀਅਰ ਮਿਜ਼ਾਇਲਸ ਜਿਹੜੀਆਂ ਉਹ ਵੀ ਵਰਸਾਈਆਂ ਜਾ ਸਕਦੀਆਂ ਤੇ ਉੱਥੇ ਮਾਸ਼ਕਾਂ ਜਿਹੜੀਆਂ ਆ ਚਾਈਨਾ ਨੇ ਉੱਥੇ ਕਿਉਂਕਿ ਇੰਟਰਨੈਸ਼ਨਲ ਕੋਰਟ ਨੇ ਉੱਤੇ ਕਹਿ ਦਿੱਤਾ ਆ ਵੀ ਇਹਦੇ ਉੱਤੇ ਚਾਈਨਾ ਦਾ ਅਧਿਕਾਰ ਨਹੀਂ ਹੈਗਾ ਪਰ ਚਾਈਨਾ ਜਿਹੜਾ ਆ ਮੰਨਣ ਤੋਂ ਇਨਕਾਰੀ ਹੋਇਆ ਆ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਕਹਿ ਲਓ ਕਿ ਰੌਲਾ ਪਾ ਕੇ ਬਹਿ ਗਿਆ ਹਨਾ ਤੇ ਨਜਾਇਜ਼ ਹੀ ਜਿੱਦਾਂ ਕਬਜ਼ਾ ਜਿਹੜਾ ਕਰਿਆ ਕੀਤਾ ਜਾ ਰਿਹਾ ਕਿਉਂਕਿ ਇੰਟਰਨੈਸ਼ਨਲ ਕੋਰਟ ਨੇ ਵੀ ਇਹੀ ਕਿਹਾ ਆ ਵੀ ਇਹਨਾਂ ਦਾ ਦਾਅਵਾ ਜਿਹੜਾ ਬਣਦਾ ਨਹੀਂ ਕਿਉਂਕਿ ਜਿਹੜਾ ਪਾਸਟ ਦੇ ਵਿੱਚ ਇਹਨਾਂ ਦਾ ਕੋਈ ਦਾਅਵਾ ਜਿਹੜਾ ਆ ਪਾਇਆ ਨਹੀਂ ਗਿਆ ਤੇ ਉੱਧਰ ਫਿਲੀਪੀਨਸ ਜਿਹੜਾ ਆ ਉਹ ਕਹਿ ਰਿਹਾ ਆ ਕਿ ਅਸੀਂ ਜਿਹੜਾ ਹੁਣ ਇਹਦੇ ਉੱਤੇ ਆਪਣਾ ਜਿਹੜਾ ਜੋ ਵੀ ਕੰਮ ਕਰਨੇ ਆ ਉਹ ਕਰਨੇ ਸ਼ੁਰੂ ਕਰ ਦੇਣੇ ਆ ਇਹਦੇ ਵਿੱਚ ਮਾਈਨਿੰਗ ਦੇ ਪਰ ਜਿੱਦਾਂ ਜੰਗੀ ਮਾਸ਼ਕਾਂ ਜਿਹੜੀਆਂ ਚੀਨ ਦੇ ਦੁਆਰਾ ਕੀਤੀਆਂ ਜਾ ਰਹੀਆਂ ਆ ਤੇ ਬਾਕੀਆਂ ਨੂੰ ਜਿਹੜਾ ਕਿਹਾ ਗਿਆ ਬਾਕੀ ਦੇਸ਼ਾਂ ਨੂੰ ਕਿ ਇਹਦੇ ਵਿੱਚ ਜੇ ਤੁਸੀਂ ਲੰਘਣਾ ਵੀ ਹੈਗਾ ਤੇ ਸਾਡੀ ਪਰਮਿਸ਼ਨ ਦੇ ਨਾਲ ਸਾਨੂੰ ਲੰਘਣਾ ਪੈਣਾ ਚਾਹੇ ਉਹ ਯੂਨਾਈਟਿਡ ਸਟੇਟਸ ਹੈਗਾ ਚਾਹੇ ਉਹ ਆਸਟ੍ਰੇਲੀਆ ਹੈਗਾ ਤੇ ਬਹੁਤ ਵੱਡਾ ਜਿਹੜਾ ਚੈਲੰਜ ਆ ਚਾਈਨਾ ਦੇ ਦੁਆਰਾ ਦਿੱਤਾ ਜਾ ਰਿਹਾ ਇਸ ਮੁੱਦੇ ਦੇ ਉੱਤੇ ਕੱਲ ਜਿਹੜੀ ਗੱਲਬਾਤ ਹੋਈ ਆ ਦੋਨੋਂ ਇੱਕ ਵਾਈਸ ਪ੍ਰੈਜ਼ੀਡੈਂਟ USA ਦੇ ਤੇ ਆਪਣੇ ਪ੍ਰਧਾਨ ਮੰਤਰੀ ਉਹਨਾਂ ਦੇ ਨਾਲ ਟਰਨਬੁਲ ਉਹਨਾਂ ਦੇ ਨਾਲ ਤੇ ਇਸ ਮੁੱਦੇ ਦੇ ਉੱਤੇ ਗੱਲ ਜਿਹੜੀ ਆ ਕੀਤੀ ਜਾ ਰਹੀ ਆ
ਠੀਕ ਆ ਜੀ ਇਸ ਦੇ ਚੱਲਦੇ ਹੋਣੀ ਸ਼ਾਇਦ ਹਫ਼ਤਾ ਕੁ ਪਹਿਲਾਂ ਆਪਣੀ ਮਿਲਟਰੀ ਐਕਸਰਸਾਈਜ਼ ਵੀ ਜਿਹੜੀ ਕਿ ਸ਼ਕਤੀ ਪ੍ਰਦਰਸ਼ਨ ਵੀ ਚਾਈਨਾ ਕਰ ਚੁੱਕਾ ਆ
ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਬੱਚਾ ਸੀ ਜੀ 15 ਸਾਲ ਦਾ ਉਹਦੀ ਮੌਤ ਹੋਈ ਸੀ ਸੰਡੇ ਨੂੰ ਤੇ ਉਹਦੇ ਮਾਮਲੇ ਦੇ ਵਿੱਚ ਜਿਹੜੀ ਮਾਤਾ ਆ ਉਹਦੇ ਬਿਆਨ ਜਿਹੜੇ ਆਏ ਆ ਤੇ 15 ਸਾਲਾਂ ਦਾ ਇਹ ਬੱਚਾ ਸੀਗਾ ਜਿਹਦਾ ਨਾਮ ਸੀਗਾ ਜੂਨੀਅਰ ਪੌਲ ਡੌਨਲੀ ਇਹ ਆਪਣੇ ਘਰ ਦੇ ਵਿੱਚ ਸੀਗਾ ਸੰਡੇ ਆਫਟਰਨੂਨ ਨੂੰ ਨਹਾ ਰਿਹਾ ਸੀ ਟੱਬ ਦੇ ਵਿੱਚ ਤੇ ਮਾਤਾ ਨੇ ਉਹਨੂੰ ਟੱਬ ਦੇ ਵਿੱਚ ਛੱਡ ਦਿੱਤਾ ਤੇ ਉਹ ਟੱਬ ਦੇ ਵਿੱਚ ਉਹ ਤੋਂ ਬਾਅਦ ਜਿਹੜੀ ਮਾਤਾ ਸੀਗੀ ਉਹਦੀ ਜਿਹੜੀ ਮੰਮੀ ਸੀ ਬੱਚੇ ਦੀ ਉਹ ਆਪਣੇ ਲਾਉਂਡਰੀ ਵਗੈਰਾ ਦੇ ਕੰਮ ਜਿਹੜੇ ਆ ਕਰਨੇ ਉਹਨੇ ਸ਼ੁਰੂ ਕਰ ਦਿੱਤੇ ਤੇ ਉਹਨੇ ਕਿਹਾ ਵੀ ਮੈਨੂੰ ਤਾਂ ਕੁਛ ਪਤਾ ਨਹੀਂ ਲੱਗਾ ਪਰ ਜਦੋਂ ਆ ਕੇ ਉਹਨੇ ਦੇਖਿਆ ਤੇ ਬੱਚਾ ਜਿਹੜਾ ਆ ਉਸ ਟੱਬ ਦੇ ਵਿੱਚ ਡੁੱਬ ਕੇ ਜਿਹੜਾ ਆਪਣੀ ਜਾਨ ਜਿਹੜੀ ਆ ਗਵਾ ਚੁੱਕਾ ਸੀਗਾ ਪਰ ਉਹਨੇ ਕਿਹਾ ਵੀ ਇਹ ਇੱਕ ਓਨੈਸਟ ਮਿਸਟੇਕ ਸੀ ਵੀ ਮੈਂ ਜਾਣ ਬੁੱਝ ਕੇ ਨਹੀਂ ਇੱਦਾਂ ਕੀਤਾ ਇਹਦੇ ਬਾਰੇ ਗੁਰਸੇਵ ਸਿੰਘ ਜੀ ਤੁਹਾਡਾ ਕੀ ਕਹਿਣਾ ਹੈਗਾ
ਆਹ ਚੀਜ਼ਾਂ ਅਸੀਂ ਉਦੋਂ ਪੰਜਾਬ ਚ ਜੋ ਹੁੰਦੇ ਸੀ ਉਦੋਂ ਵੀ ਪੜ੍ਹਨ ਜਾਂ ਸੁਣਨ ਨੂੰ ਮਿਲਦੀ ਹੁੰਦੀ ਸੀਗਾ ਬੱਚੇ ਜਾਣੀ ਕਿ ਜਿਹ ਚ ਨੜਾਉਂਦੇ ਹੁੰਦੇ ਸੀਗੇ ਭਾਂਡਾ ਕੀ ਕਹਿੰਦੇ ਹੁੰਦੇ ਸੀ ਮੈਨੂੰ ਸ਼ਬਦ ਨੀ ਆ ਰਿਹਾ ਭਾਂਡੇ ਜਿਹ ਚ ਨੜਾਉਂਦੇ ਹੁੰਦੇ ਸੀਗੇ
ਤੇ ਓਹਦੇ ਵਿਚ ਅਕਸਰ ਹੀ ਪਤਾ ਲੱਗਦਾ ਸੀ ਉੱਥੇ ਚਲੋ ਜ਼ਿਆਦਾਤਰ ਕੁੜੀਆਂ ਡੁੱਬਦੀਆਂ ਸੀ ਪਰ ਇੱਥੇ ਮੁੰਡੇ ਡੁੱਬਣ ਨਾਲ ਹੋ ਸਕਦਾ ਕਿ ਕਿਉਂਕਿ ਇੱਥੇ ਮੈਂ ਦੇਖਿਆ ਵੀ ਹੈ ਕਿ ਆਪਣੇ ਬੱਚਿਆਂ ਨੂੰ ਨਹਾਉਂਦੇ ਛੱਡ ਕੇ ਬੰਦਾ ਆਪਣੇ ਕੰਮਾਂ ਕਾਰਾਂ ਚ ਲੱਗ ਜਾਂਦਾ ਹੈ ਅਕਸਰ ਬੱਚੇ ਖੇਡਦੇ ਰਹਿੰਦੇ ਪਾਣੀ ਦੇ ਵਿਚ ਹੋ ਸਕਦਾ ਕਿ ਜਾਣ ਬੁੱਝ ਕੇ ਨਾ ਕੀਤੀ ਹੋਵੇ ਅਚਨਚੇਤ ਹੋ ਗਈ ਹੋਵੇ ਮੌਤ
ਜੀ ਤੇ 15 ਮਹੀਨਿਆਂ ਦਾ ਜਾਣੀ ਜੇ ਤੁਸੀਂ ਹੁਣ ਕਹਿ ਲੋ 15 ਮਹੀਨਿਆਂ ਦਾ ਜਾਣੀ 1.5 ਸਾਲ ਦਾ ਬੱਚਾ ਆ ਜੇ ਤੁਸੀਂ 1.5 ਸਾਲ ਦਾ ਇੰਨਾ ਕੋਈ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਨਹੀਂ ਹੁੰਦਾ ਤੇ ਤੁਸੀਂ ਇੱਕ ਦੇਖੋ ਨਾ ਟੱਬ ਜਿਹੜੇ ਹੁੰਦੇ ਪਲਾਸਟਿਕ ਦੇ ਹੁੰਦੇ ਜ਼ਿਆਦਾਤਰ ਕਈ ਵਾਰ ਕੀ ਹੁੰਦਾ ਆ ਕਿ ਆਪਾਂ ਉਹਦੇ ਵਿਚ ਬਾਰ ਬਾਰ ਨਲਾਉਂਦੇ ਰਹਿੰਦੇ ਆ ਉਹਦੇ ਵਿੱਚ ਇੱਕ ਪਰਤ ਜਿਹੜੀ ਆ ਜੰਮ ਜਾਂਦੀ ਆ ਕਿਉਂਕਿ ਪਲਾਸਟਿਕ ਵੈਸੇ ਹੀ ਤਿਲਕਣਾ ਹੁੰਦਾ ਆ ਤੇ ਫਿਰ ਵੀ ਇੱਕ ਪਰਤ ਸਾਫ਼ ਜਿਹੜੀ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਆ ਪਰ ਤੁਸੀਂ ਕਿਉਂਕਿ ਇਗਨੋਰ ਕਰ ਦਿੰਦੇ ਇੱਦਾਂ ਦੀਆਂ ਗੱਲਾਂ ਤੇ ਬੱਚਾ ਕਈ ਵਾਰੀ ਕੀ ਹੁੰਦਾ ਡਿੱਗਦਾ ਆ ਤੇ ਉਹ ਕਿਉਂਕਿ ਉਹਨੂੰ ਕਈ ਵਾਰੀ ਕੀ ਬਚਣਾ ਨੀ ਆਉਂਦਾ ਹੁੰਦਾ ਉਹਨੂੰ ਵੀ ਮੈਂ ਬਚਾ ਕਿੱਦਾਂ ਹਨਾ ਤੇ ਇਸ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਚਾਂਸਸ ਹੋਏ ਆ ਤੇ ਆਪਣੇ ਇੰਡੀਆ ਦੇ ਵਿੱਚ ਵੀ ਕੀ ਹੁੰਦਾ ਕਿ ਆਪਾਂ ਜਦੋਂ ਟੋਇਲਟ ਦਾ ਉਹ ਇੱਕ ਖੂਹਾ ਜਾਂ ਖੂਹ ਜਿਹੜਾ ਪੱਟ ਦਿੰਦੇ ਆ ਉਹਦੇ ਵਿੱਚ ਪਾਣੀ ਭਰ ਦਿੰਦੇ ਆ ਵੀ ਕਿਤੇ ਲੀਕੇਜ ਤੇ ਨੀ ਹੋ ਰਹੀ ਹਨਾ ਤੇ ਉਹਦੇ ਵਿੱਚ ਵੀ ਬੱਚਿਆਂ ਦੀ ਜਾਨ ਜਿਹੜੀ ਆ ਗਈ ਆ ਇਹ ਸਾਡੀਆਂ ਇਗਨੋਰੈਂਸ ਹੈਗੀਆਂ ਜੇ ਤਾਂ ਇਹ ਪਹਿਲੀ ਵਾਰ ਹੋਈ ਹੋਵੇ ਫੇਰ ਤਾਂ ਇਹਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਪਹਿਲੀ ਵਾਰ ਜਿਹੜੀ ਗਲਤੀ ਹੁੰਦੀ ਆ ਦੂਜੀ ਵਾਰ ਗਲਤੀ ਹੋ ਸਕਦੀ ਆ ਪਰ ਤੀਜੀ ਵਾਰੀ ਉਹ ਪਾਪ ਹੁੰਦਾ ਹਨਾ ਜਦੋਂ ਸਾਨੂੰ ਪਤਾ ਆ ਈਵਨ ਕਿ ਜੇ ਤੁਸੀਂ ਗਰੋਸਰੀ ਸ਼ਾਪ ਤੋਂ ਕਿਤੇ ਵੀ ਤੁਸੀਂ ਲਿਆਉਂਦੇ ਆ ਟੱਬ ਉਹਦੇ ਉੱਤੇ ਲਿਖਿਆ ਹੁੰਦਾ ਆ ਵੀ ਡੈਂਜਰ ਆ ਇਹ ਹਨਾ ਉਹਦੇ ਉੱਤੇ ਸਪੈਸ਼ਲ ਵਾਰਨਿੰਗ ਲੱਗੀ ਹੁੰਦੀ ਆ ਹਨਾ ਬਈ ਉਹਨਾਂ ਨੂੰ ਬੱਚਿਆਂ ਨੂੰ ਜਿਹੜਾ ਆ ਸਾਡੇ ਸਹਿਯੋਗ ਦੀ ਲੋੜ ਆ ਉਹਨਾਂ ਨੂੰ ਨਹਾਉਣ ਦੇ ਲਈ ਤੇ ਬੱਚਿਆਂ ਨੂੰ ਇੱਦਾਂ ਛੱਡਣਾ ਨੀ ਚਾਹੀਦਾ ਵੈਸੇ ਚਲੋ ਕੋਈ ਮਾਂ ਨੀ ਚਾਹੁੰਦੀ ਵੀ ਮੇਰੇ ਬੱਚੇ ਨਾਲ ਇੱਦਾਂ ਹੋਵੇ ਪਰ ਫੇਰ ਵੀ ਇੱਕ ਤਰ੍ਹਾਂ ਦੇ ਨਾਲ ਸ਼ਿਕਵਾ ਜਿਹਾ ਜ਼ਰੂਰ ਆਪਾਂ ਕਰਨਾ ਬਣਦਾ ਤਾਂ ਕਿ ਹੋਰ ਲੋਕਾਂ ਦੇ ਨਾਲ ਇੱਦਾਂ ਨਾ ਹੋਵੇ
ਹਾਂਜੀ ਫਿਰ ਤਾਂ ਆਹੀ ਕਿਹਾ ਜਾ ਸਕਦਾ ਜਿਹੜੇ ਚਲੋ ਆਪਣੇ ਵੀਰ ਭਰਾ ਜਾਂ ਭੈਣਾਂ ਸੁਣ ਰਹੀਆਂ ਆ ਉਹ ਇਸ ਚੀਜ਼ ਤੇ ਗੌਰ ਕਰਨ ਆਪਣੇ ਬੱਚਿਆਂ ਨੂੰ ਇਕੱਲੇ ਨਾ ਛੱਡਣ ਨਹਾਉਣ ਦੇ ਦੌਰਾਨ ਈਵਨ ਹੋਰ ਚੀਜ਼ਾਂ ਤੇ ਵੀ ਜਿਹੜੇ ਉਹ ਹੈਂਡਲ ਨਹੀਂ ਕਰ ਸਕਦੇ ਬੱਚੇ
ਆਪਣੇ ਕੀ ਹੁੰਦਾ ਕਿ ਆਪਾਂ ਚਾਰਜਰ ਲਾਉਂਦੇ ਆ ਹਨਾ ਦੂਜੇ ਦਾ ਆਪਣੇ ਮੋਬਾਇਲ ਫੋਨ ਦਾ ਹਨਾ ਆਪਾਂ ਨੂੰ ਆਦਤ ਆ ਇਹ ਕਿ ਆਪਾਂ ਫੋਨ ਤਾਂ ਲਾ ਕੇ ਲੈ ਜਾਂਦੇ ਆ ਚਾਰਜਰ ਦੀ ਜਿਹੜੀ ਤਾਰ ਆ ਉਹ ਵਿੱਚੇ ਛੱਡ ਜਾਂਦੇ ਆ ਹਨਾ ਕਿਉਂਕਿ ਬੱਚੇ ਆ ਕਈ ਵਾਰੀ ਕੀ ਹੁੰਦੇ ਦੰਦ ਕੱਢਦੇ ਹੁੰਦੇ ਆ ਉਹਨਾਂ ਦੀ ਖਾਜ ਜੀ ਹੁੰਦੀ ਰਹਿੰਦੀ ਆ ਜਾਂ ਇੱਛੀ ਹੋ ਜਾਂਦਾ ਥੋੜਾ ਜਿਹਾ ਉਹਨਾਂ ਦੇ ਜਿਹੜੇ ਬੁੱਟ ਹੁੰਦੇ ਬੜੇ ਸੌਫਟ ਹੁੰਦੇ ਆ ਜਾਂ ਉਹਨਾਂ ਦੇ ਦਰਦ ਹੁੰਦਾ ਇਸੇ ਕਰਕੇ ਉਹ ਹਰ ਚੀਜ਼ ਨੂੰ ਜਿਹੜਾ ਆ ਮੂੰਹ ਦੇ ਵਿੱਚ ਪਾਉਂਦੇ ਆ ਤੇ ਬਹੁਤ ਸਾਰੇ ਚਾਂਸਸ ਜਿਹੜੇ ਆ ਇੱਦਾਂ ਵੀ ਬੱਚੇ ਜਿਹੜੇ ਆ ਉਹ ਤਾਰ ਨੂੰ ਮੂੰਹ ਦੇ ਵਿੱਚ ਪਾ ਲੈਂਦੇ ਆ ਹਨਾ ਤੇ ਉਹਦੇ ਵਿੱਚ ਵੀ ਜਿਹੜਾ ਕਰੰਟ ਲੱਗਣ ਦੇ ਬੜੇ ਚਾਂਸ ਹੁੰਦੇ ਆ ਤੁਸੀਂ ਉਹਨੂੰ ਵੀ ਜਿਹੜਾ ਦੋਸਤੋ ਜਿਨ੍ਹਾਂ ਦੇ ਬੱਚੇ ਹੈਗੇ ਛੋਟੇ ਹਨਾ ਤੇ ਤੁਸੀਂ ਉਹ ਤਾਰ ਜਿਹੜੀ ਆ ਜ਼ਰੂਰ ਕੱਢ ਕੇ ਬਾਹਰ ਰੱਖਿਆ ਕਰੋ ਤੇ ਤਾਂ ਕਿ ਕੋਈ ਇਹੋ ਜਿਹੀ ਇੱਦਾਂ ਦੀ ਜਿਹੜੀ ਇੱਦਾਂ ਦਾ ਕੋਈ ਭਾਣਾ ਨਾ ਵਰਤ ਜਾਵੇ ਹਨਾ
ਹਾਂਜੀ ਹਾਂਜੀ ਇਹਨਾਂ ਚੀਜ਼ਾਂ ਦਾ ਗੌਰ ਕਰਨਾ ਚਾਹੀਦਾ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਆ ਜੋ ਕਿ ਜਾਨਲੇਵਾ ਸਾਬਤ ਹੋ ਜਾਂਦੀਆਂ ਸੋ ਇਹਨਾਂ ਚੀਜ਼ਾਂ ਨੂੰ ਇਗਨੋਰ ਨਾ ਕਰੋ ਜਿਹੜੀ ਚੀਜ਼ ਤੁਹਾਨੂੰ ਲੱਗਦੀ ਆ ਕਿ ਬੇਸ਼ੱਕ ਜਿਹੜੀ ਚੀਜ਼ ਤੋਂ ਲੱਗਦਾ ਖਤਰਾ ਬੱਚੇ ਨੂੰ ਈਵਨ ਆਪ ਨੂੰ ਵੀ ਉਹ ਚੀਜ਼ ਇਗਨੋਰ ਨਾ ਕਰੋ ਤੇ ਸੇਫਟੀ ਫਸਟ ਜਿਹੜਾ ਸ਼ਬਦ ਅਸੀਂ ਇੱਥੇ ਵਰਤਦੇ ਹਾਂ ਖਾਸ ਕਰਕੇ ਉਸ ਤੇ ਚੱਲੋ ਕਿ ਸੇਫ ਰਹੋ ਆਪਣੇ ਆਪ ਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ
ਜੀ ਬਿਲਕੁਲ ਤੇ ਤੁਸੀਂ ਜਾਂ ਤੋਂ ਖਬਰ ਕੋਈ ਸ਼ੇਅਰ ਕਰੋ ਦੋਸਤਾਂ ਨਾਲ
ਹਾਂਜੀ ਤੇ ਅਗਲੀ ਖਬਰ ਇੱਥੇ ਬ੍ਰਿਸਬੇਨ ਦੀ ਲੋਕਲ ਖਬਰ ਹੀ ਆ ਤੇ ਤੁਹਾਨੂੰ ਪਤਾ ਹੋਣਾ ਦਲੀਪ ਸਿੰਘ ਜੀ ਅਲਾਇਸ ਸਟਰੀਟ ਤੇ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਆ ਬੜੀ
ਹਾਂਜੀ
ਕਾਫੀ ਹਾਈਟ ਉੱਚੀ ਬਿਲਡਿੰਗ ਆ ਉੱਥੋਂ ਚਾਰ ਲੋਕਾਂ ਨੇ ਚਾਰ ਤਿੰਨ ਮੁੰਡੇ ਤੇ ਇੱਕ ਲੜਕੀ ਨੇ ਪੈਰਾਸ਼ੂਟ ਰਾਹੀਂ ਉੱਥੇ ਕਰੇਨ ਤੋਂ ਜੋ ਕਿ 150 ਮੀਟਰ ਦੀ ਹਾਈਟ ਤੋਂ ਪੈਰਾਸ਼ੂਟਾਂ ਨੇ ਛਾਲ ਮਾਰੀ ਜਿਨ੍ਹਾਂ ਚੋਂ ਕਿ 29 ਸਾਲ 33 ਸਾਲ ਦੇ ਨੌਜਵਾਨ ਬਲੀ ਸਬਰਬ ਜੋ ਕਿ ਸਨਸ਼ਾਈਨ ਦੇ ਲਾਗੇ ਪੈਂਦੇ ਉੱਥੋਂ ਸੀ 31 ਸਾਲ ਡੀਗਨ ਤੋਂ ਤੇ 24 ਸਾਲਾ ਲੜਕੀ ਗਲਾਸ ਹਾਊਸ ਮਾਊਂਟੇਨਸ ਤੋਂ ਸੀ ਤੇ ਉਹ ਸੀਗੇ ਤਾਂ ਟ੍ਰੇਨਡ ਪੈਰਾਸ਼ੂਟ ਵਰਤਣ ਲਈ ਪਰ ਉਹਨਾਂ ਨੂੰ ਕੋਈ ਵੀ ਨੋਟਿਸ ਨਹੀਂ ਸੀ ਕਿਸੇ ਨੂੰ ਦਿੱਤਾ ਹੋਇਆ ਤੇ ਬਸ ਐਕਸਾਈਟਮੈਂਟ ਲਈ ਜੋ ਦੇਖਣਾ ਸੋਸ਼ਲ ਸਾਈਟਸ ਦੇ ਉੱਤੇ ਵੀਡੀਓ ਬਣਾ ਕੇ ਪਾਈਆਂ ਜਾਂਦੀਆਂ ਆ ਪਹਿਲਾਂ ਦੇਖਣ ਨੂੰ ਤਾਂ ਮਿਲਦਾ ਅੱਡੋ ਅੱਡ ਮੁਲਕਾਂ ਦਾ ਚਲੋ ਹੁਣ ਬ੍ਰਿਸਬੇਨ ਚ ਪਤਾ ਲੱਗਿਆ ਕਿ ਇਹਨੀ ਇੱਥੋਂ ਛਾਲ ਮਾਰੀ ਹੈ 150 ਮੀਟਰ ਦੀ ਹਾਈਟ ਤੋਂ ਤੇ ਉਹ ਲੈਂਡ ਕੀਤੇ ਜਾ ਕੇ ਬੋਟੈਨੀਕਲ ਗਾਰਡਨ ਜੋ ਕਿ ਨਹਿਰ ਤੋਂ ਦੂਜੇ ਪਾਸੇ ਪੈਂਦਾ ਆ ਹਾਂਜੀ ਤੇ ਉਹਦੀ ਰਿਪੋਰਟ ਕਰ ਦਿੱਤੀ ਲੋਕਾਂ ਨੇ ਜੋ ਦੇਖਿਆ ਰਾਤ ਦਾ ਟਾਈਮ ਸੀਗਾ ਕਿ ਪੈਰਾਸ਼ੂਟ ਨਾਲ ਕੋਈ ਉਤਰ ਰਿਹਾ ਹੈ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਸਰਜੈਂਟ ਸਿਮਨ ਟੈਲਰ ਨੇ ਕਿਹਾ ਕਿ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਕਿਉਂਕਿ ਇਹ ਡੇਂਜਰਸ ਐਕਟੀਵਿਟੀ ਆ ਤੇ ਅਸੀਂ ਕਿਸੇ ਨੂੰ ਵੀ ਅਲਾਓ ਨਹੀਂ ਕਰਾਂਗੇ ਇੱਥੇ ਇਹ ਕਰਨ ਨੂੰ ਤੇ ਜੇਕਰ ਕੋਈ ਅਜਿਹਾ ਕਰੇਗਾ ਬ੍ਰਿਸਬੇਨ ਦੇ ਵਿੱਚ ਤੇ ਅਸੀਂ ਉਹਨੂੰ ਕੋਰਟ ਦੇ ਅੱਗੇ ਲਿਜਾ ਕੇ ਪੇਸ਼ ਕਰ ਦਾਂਗੇ ਸੋ ਕਿਉਂਕਿ ਇਸ ਤੋਂ ਕਿਉਂਕਿ ਪਹਿਲਾਂ ਹੀ ਉਸ ਬਿਲਡਿੰਗ ਤੋਂ ਛਾਲ ਵੱਜਣ ਨਾਲ ਇਹੋ ਜਿਹੇ ਕਰਦੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਮਹੀਨਾ ਪਹਿਲਾਂ ਆ ਕੇ ਫੈਂਸ ਦੇ ਵਿੱਚ ਫਸਣ ਕਰਕੇ ਉਹਦੀ ਮੌਤ ਹੋ ਗਈ ਸੀ ਤੇ ਉਸ ਤੋਂ ਅੱਗੇ ਚੱਲਦੇ ਆ ਅੱਜ ਕੱਲ ਤੁਸੀਂ ਸੁਣਿਆ ਪੋਕੋਮੋਨ ਨਾਂ ਦੀ ਗੇਮ ਬਹੁਤ ਹੀ ਮਸ਼ਹੂਰ ਹੋਈ ਹੋਈ ਆ
ਹਾਂਜੀ ਪੋਕੋਮੈਨ ਹਾਂਜੀ
ਤੇ ਉਸਦੇ ਚੱਲਦੇ ਹੀ ਇੱਕ ਬੋਟੈਨੀਕਲ ਗਾਰਡਨ ਸੀ ਤੁਹਾਨੂੰ ਪਤਾ ਉਹਦੇ ਨਾਲ ਤੋਂ ਯੂਨੀਵਰਸਿਟੀ ਪੈ ਜਾਂਦੀ ਆ ਟੀਨ ਏਜਰ ਲੜਕੀ ਜ਼ਖਮੀ ਹੋ ਗਈ ਗੇਮ ਖੇਡਦੀ
ਅੱਛਾ
ਗੇਮ ਖੇਡਦੀ ਖੇਡਦੀ ਕਿਉਂਕਿ ਉਹਨਾਂ ਦਾ ਧਿਆਨ ਤਾਂ ਸਾਰਾ ਫੋਨ ਦੇ ਵਿੱਚ ਹੁੰਦਾ ਆ, ਪਤਾ ਨੀ ਲੱਗਦਾ ਕਿੱਧਰ ਨੂੰ ਜਾ ਰਿਹਾ ਕਿੱਧਰ ਨਹੀਂ, ਤੇ ਆਪਣੀ ਬਾਂਹ ਤੜਾ ਬੈਠੀ ਤੇ ਫਿਰ ਉੱਥੇ ਐਂਬੂਲੈਂਸ ਸੱਦਣੀ ਪਈ ਤਾਂ ਹਸਪਤਾਲ ਲਿਜਾ ਕੇ ਦਾਖਲ ਕਰਾਇਆ ਗਿਆ। ਤੇ ਦੋਸਤੋ ਜਿਹੜੇ ਪੋਕੋਮੈਨ ਦੇ ਆਪਣੇ ਅਡਿਕਟ ਹੋ ਗਏ ਉਹ ਆਪਣਾ ਇਹਨਾਂ ਚੀਜ਼ਾਂ ਤੋਂ ਬਚਾ ਰੱਖਣ ਤੇ ਸੱਟ ਚੋਟ ਤੋਂ ਬਚਣ। ਮੈਂ ਖੇਡੀ ਤਾਂ ਹੈ ਨੀ ਪਰ ਦੇਖਣਾ ਪੈਣਾ ਹੁਣ ਹੈ ਕਿੱਦਾਂ ਦੀ ਗੇਮ
ਜਿਹੜਾ ਵੈਸੇ ਪਤਾ ਨੀ ਬੜਾ ਇਹਨੇ ਪੰਗੇ ਜਿਹਾ ਪਾਏ ਆ, ਤੇ ਸਾਊਦੀ ਅਰਬ ਨੇ ਤਾਂ ਇਹਦੇ ਖਿਲਾਫ਼ ਜਿਹੜਾ ਆ ਫਤਵਾ ਵੀ ਜਾਰੀ ਕਰ ਦਿੱਤਾ ਵੀ ਸਾਡੇ ਦੇਸ਼ ਦੇ ਬੱਚੇ ਖੇਡਣੀ ਮਨਾਹੀ ਇਹਦੀ ਕਰ ਦਿੱਤੀ ਗਈ ਆ ਸਾਊਦੀ ਅਰਬ ਦੇ ਦੁਆਰਾ।
ਅੱਛਾ ਜੀ, ਤੇ ਦੂਜੀ ਹੁਣ ਖਬਰ ਇੱਕ ਸ਼ੇਅਰ ਕਰੂੰਗਾ, ਜੇਕਰ ਸਾਡਾ ਕੋਈ ਵੀਰ ਭਰਾ ਅੱਜ ਬਾਹਰ ਵੀ ਕੋਲ ਨੂੰ ਸਫ਼ਰ ਕਰ ਰਿਹਾ ਹੈ ਤੇ ਉਹ ਥੋੜਾ ਇਸ ਚੀਜ਼ ਤੇ ਗੌਰ ਕਰਨ ਡਰਾਈਵਰ ਵੀਰ, ਕਿਉਂਕਿ ਕਨਿੰਗਮ ਹਾਈਵੇ ਦੇ ਉੱਤੇ ਕਨਿੰਗਮ ਗੈਪਸ ਦੇ ਲਾਗੇ ਇੱਕ ਟਰੱਕ ਕੈਮੀਕਲ ਨਾਲ ਭਰਿਆ ਟਰੱਕ ਪਲਟ ਗਿਆ, ਜਿਸ ਦੇ ਚੱਲਦੇ ਉਸ ਏਰੀਏ ਨੂੰ ਉਸ ਏਰੀਏ ਚ ਖਤਰਾ ਅਲਾਓ ਕਰ ਖਤਰਾ ਦੱਸ ਦਿੱਤਾ ਗਿਆ ਆ
ਜੀ,
ਐਕਸਕਲੂਸਿਵ ਜ਼ੋਨ ਕਰ ਦਿੱਤਾ ਗਿਆ ਉਸ ਜਗ੍ਹਾ ਨੂੰ, ਕਿਉਂਕਿ ਉੱਥੇ ਗੈਸ ਜਿੰਨਾ ਚਿਰ ਉਹ ਟ੍ਰਾਂਸਫਰ ਨੀ ਕਰ ਦਿੱਤੀ ਜਾਂਦਾ ਲਿਕੁਇਡ ਕੈਮੀਕਲ ਲਿਕੁਇਡ ਤਾਂ ਉਨਾ ਚਿਰ ਲਈ ਉਹ ਏਰੀਆ ਬੰਦ ਕਰ ਦਿੱਤਾ ਹੈ ਤੇ ਡਿਟੋਰ ਯੂਜ ਕਰਨ ਤੇ
ਅਮੋਨੀਆ ਹੈਗਾ। ਤੇ ਅੱਗੇ ਆਪਾਂ ਟਾਊਨਸਵਿਲੇ ਵੱਲ ਜਾਂਦੇ ਹਾਂ ਜਿੱਥੇ ਕੁਈਨਸਲੈਂਡ ਸੀਟ ਆਫ ਹਾਰਬਰਟ ਜਿਹੜੀ ਹੈਗੀ ਆ ਉਹਦੇ ਵਿੱਚ ਅਜੇ ਟਾਊਨਸਵਿਲ ਦੇ ਵਿੱਚ ਟਾਊਨਸਵਿਲੇ ਦੀ ਜਿਹੜੀ ਅਜੇ ਸਟਿਲ ਜਿਹੜੀ ਕਾਊਂਟਿੰਗ ਹੈ ਦੁਬਾਰਾ ਤੋਂ ਫੇਰ ਹੋਣੀ ਆ, ਦੇਖ ਲਓ ਅਜੇ ਤੱਕ ਵੋਟਾਂ ਹੀ ਗਿਣੀ ਜਾਂਦੇ ਆ ਹਨਾ ਆਸਟ੍ਰੇਲੀਆ ਦੇ ਵਿੱਚ। ਇੱਥੇ ਲੇਬਰ ਪਾਰਟੀ ਦੇ ਜਿਹੜੀ ਕੈਥੀ ਓਟੂਲ ਜਿਹੜੀ 8 ਵੋਟਾਂ ਦੇ ਨਾਲ ਅੱਗੇ ਚੱਲਦੀ ਆ, ਤੇ ਸਿਟਿੰਗ ਐਮ ਪੀ ਜਿਹੜੇ ਹੈਗੇ ਆ ਈਵਨ ਜੋਨਸ ਉਹਨਾਂ ਦੇ ਨਾਲੋਂ ਜਿਹੜੇ ਕਿ ਗੱਠਜੋੜ ਦੇ ਇਹ ਐਮ ਪੀ ਸੀਗੇ ਪਹਿਲਾਂ, ਤੇ ਇਸ ਕਰਕੇ ਹੁਣ ਸ਼ਾਇਦ 2 ਵੀਕ ਹੋਰ ਲੱਗ ਜਾਣ ਇਹਨੂੰ ਕਾਊਂਟ ਕਰਨ ਲਈ ਅਗੇਨ।
ਠੀਕ ਹੈ ਜੀ, ਤੇ ਸਟਿਲ ਚੱਲੀ ਯਾਰ ਕੀ ਕਾਰਨ ਹੈ ਕਿੰਨਾ ਲੰਬਾ ਚੱਲਣ ਦਾ ਜੀ?
ਲੰਬਾ ਦੇਖੋ ਬਾਈ ਪੋਸਟ ਵੀ ਹੁੰਦੀ ਆ ਇੱਕ, ਤੁਸੀਂ ਦੇਖਿਆ ਹੋਣਾ ਜਿੱਦਾਂ ਆਪਾਂ ਪਹਿਲਾਂ ਵੀ ਚਰਚਾ ਚੱਲੀ ਸੀ ਹਨਾ, ਜਾਣੀ ਪੁਰਾਤਨ ਜਿੱਦਾਂ ਮੈਨੂੰ ਤਾਂ ਲੱਗਦਾ ਇਹ ਕਿ ਪੁਰਾਤਨ ਅਜੇ ਵੀ ਢੰਗ ਤਰੀਕੇ ਜਿਹੜੇ ਵੋਟ ਪਾਉਣ ਦੇ ਲਈ ਵਰਤੇ ਜਾਂਦੇ, ਪਹਿਲਾਂ ਤਾਂ ਏਡਾ ਸਾਰਾ ਪੋਸਟਰ ਜਿੱਦੀ ਦਾ ਵੋਟ ਹੁੰਦੀ ਆ ਹਨਾ, ਤੇ ਮੈਨੂੰ ਨੀ ਲੱਗਦਾ ਵੀ ਕਿੱਦਾਂ ਇਹ ਯੂਜ਼ ਕਰਦੇ ਆ ਇਹਨੂੰ, ਮੈਨੂੰ ਵੈਸੇ ਨੀ ਹੈਗੀ ਇਸ ਮਾਮਲੇ ਦੇ ਵਿੱਚ ਵੀ ਕਿੱਦਾਂ ਕੱਲੇ ਕੱਲੇ ਨੂੰ ਜਿੱਦਾਂ 1 2 3 4 ਜਿਹੜਾ ਲਿਖਿਆ ਹੁੰਦਾ ਉਹਦੇ ਉੱਤੇ ਕਿਸ ਹਿਸਾਬ ਨਾਲ ਇਹ ਕੱਢਦੇ ਆ, ਪਰ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਜੇ ਦੋਸਤ ਨੂੰ ਕਿਸੇ ਨੂੰ ਹੋਵੇ ਤਾਂ ਜ਼ਰੂਰ ਸਾਂਝੀ ਕਰਿਓ ਕਿ ਕਿਸ ਤਰ੍ਹਾਂ ਕਾਊਂਟ ਕਰਦੇ ਆ, ਜਿੱਦਾਂ ਨੰਬਰਿੰਗ ਦਿੰਦੇ ਆ 1 2 3 ਦੇ ਹਿਸਾਬ ਦੇ ਨਾਲ। ਖੈਰ ਮੈਂ ਵੀ ਕੋਸ਼ਿਸ਼ ਕਰੂੰਗਾ ਇਸ ਮਾਮਲੇ ਦੇ ਵਿੱਚ, ਪਰ ਫੇਰ ਵੀ ਬਹੁਤ ਜ਼ਿਆਦਾ ਇੰਟਰਸਟ ਹੀ ਨਹੀਂ ਕੋਈ ਰਹਿੰਦਾ ਹਨਾ, ਜਿੱਦਾਂ ਹੁਣ ਪਹਿਲਾਂ ਆਪਣੇ ਦੁਪਹਿਰ ਤੱਕ ਰਿਜ਼ਲਟ ਆ ਜਾਂਦੇ ਹੁੰਦੇ, ਬੜਾ ਐਕਸਾਈਟਮੈਂਟ ਬੜੀ ਹੁੰਦੀ ਆ ਵੀ ਰਿਜ਼ਲਟ ਆ ਜਾਣੇ ਹਨਾ, ਇੰਨਾ ਚਿਹਰਾ ਆਪਣੇ ਕ੍ਰਿਕਟ ਦੀ ਤੁਸੀਂ ਐਗਜ਼ਾਮਪਲ ਲੈ ਲਓ ਹਨਾ, 2020 ਚ ਬਹੁਤ ਮਜ਼ਾ ਆਉਂਦਾ, ਫਿਰ ਵਨ ਡੇ ਦੇ ਵਿੱਚ ਬਹੁਤ ਮਜ਼ਾ ਆਉਂਦਾ, ਟੈਸਟ ਦੇ ਵਿੱਚ ਤਾਂ ਕਹਿੰਦੇ ਛੱਡੋ ਪਰੇ ਪਤਾ ਨੀ ਚੌਥੇ ਦਿਨ ਕੀ ਹੋਣਾ ਹਨਾ। ਹਾਂਜੀ, ਇੰਟਰਸਟ ਤਾਂ ਖਤਮ ਹੀ ਹੋ ਗਿਆ। ਖੈਰ ਇਹ ਕੁਛ ਜਿਹੜੀਆਂ ਸੀਗੀਆਂ, ਤੇ ਇੱਥੇ ਇੱਕ ਆਪਾਂ ਹੋਰ ਥੋੜੀ ਜਿਹੀ ਸਾਂਝੀ ਗੱਲ ਕਰ ਦਈਏ, ਕੱਲ ਦੀ ਗੱਲ ਹੈਗੀ ਫੋਰੈਸਟ ਹਿੱਲ ਇੱਥੇ ਕੁਈਨਸਲੈਂਡ ਦੀ, ਇੱਥੇ 40 ਸਾਲਾ ਔਰਤ ਦੀ ਮੌਤ ਹੋਈ ਆ, ਇੱਥੇ ਇੱਕ ਸਿੱਧੀ ਟੱਕਰ ਹੋਈ ਆ 2 ਕਾਰਾਂ ਦੇ ਵਿੱਚ ਫੋਰੈਸਟ ਹਿੱਲ ਫਨ ਬਿਜ ਰੋਡ ਦੇ ਉੱਤੇ, ਇਹਦੇ ਵਿੱਚ 2 ਕਾਰਾਂ ਦੀ ਜਦੋਂ ਟੱਕਰ ਹੋਈ ਆ ਉਹਦੇ ਵਿੱਚ ਇੱਕ ਕਾਰ ਜਿਹੜੀ ਚਲਾ ਰਹੀ ਸੀ 40 ਸਾਲਾ ਇੱਕ ਔਰਤ ਉਹਦੀ ਮੌਤ ਹੋ ਗਈ, ਤੇ ਜਿਹੜੀ ਦੂਜੀ ਕਾਰ ਦੇ ਵਿੱਚ ਇੱਕ ਡਰਾਈਵਰ ਤੇ 3 ਪੈਸੈਂਜਰ ਜਿਹੜੇ ਸੀ ਬਹੁਤ ਸਖ਼ਤ ਜ਼ਖਮੀ ਹੋਏ ਆ, ਤੇ ਉਹਨਾਂ ਨੂੰ PA ਹਸਪੀਟਲ ਦੇ ਵਿੱਚ ਜਿਹੜਾ ਆ ਦਾਖਲ ਕਰਵਾ ਦਿੱਤਾ ਗਿਆ ਆ। ਤੇ ਦੋਸਤੋ ਖਬਰਾਂ ਕਾਲੀ ਕਾਲੀ ਲਵਾਂਗੇ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮੈਸੇਜ ਆ ਦੋਸਤਾਂ ਦੇ ਉਹ ਵੀ ਆਪਾਂ ਸਾਂਝੇ ਕਰ ਲਈਏ। ਤੇ ਉਹ ਪਹਿਲਾਂ ਆਪਾਂ ਇੱਕ ਨਿਊਜ਼ੀਲੈਂਡ ਦੀਆਂ ਖਬਰਾਂ ਵੀ ਨਾਲ ਦੀ ਨਾਲ ਲੈ ਲਈਏ, ਕਿਉਂਕਿ ਆਪਣਾ ਗੁਆਂਢੀ ਮੁਲਕ ਹੈਗਾ ਗੁਰਸੇਵ ਸਿੰਘ ਜੀ, ਉੱਥੇ ਵੀ ਜ਼ਰੂਰੀ ਆ ਹਨਾ।
ਬਿਲਕੁਲ ਜੀ, ਜ਼ਰੂਰ
ਜੀ। ਤੇ ਦੋਸਤੋ ਨਿਊਜ਼ੀਲੈਂਡ ਦੀਆਂ ਖਬਰਾਂ ਲੈਂਦੇ ਹਾਂ ਫੇਰ ਆਉਂਦੇ ਹਾਂ।
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਦਿਨ ਵੀਰਵਾਰ 21 ਜੁਲਾਈ 2016 ਯੂਨੀਕ ਆਰਟਸ ਮੈਨੋਰੀਵਾ ਦੇ ਸਹਿਯੋਗ ਦੇ ਨਾਲ ਦੇਸੀ ਮਹੀਨੇ ਦੀ ਸੌਣ ਦੀ 6 ਤਰੀਕ ਨੂੰ ਪਰਮਿੰਦਰ ਸਿੰਘ ਪਾਪਾ ਟੋਇਟੇ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ। ਇਨ੍ਹਾਂ ਖਬਰਾਂ ਨੂੰ ਤੁਸੀਂ ਜਿੱਥੇ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਉਧਰ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਿੱਚ ਹਰਮਨ ਰੇਡੀਓ ਤੋਂ ਸੁਣ ਜਾ ਰਹੇ ਹੋ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਪੰਜਾਬਣ ਮੁਟਿਆਰ ਸੜਕ ਹਾਦਸੇ ਵਿੱਚ ਨਾਮ ਨਸ਼ਰ ਕਰ ਦਿੱਤਾ ਗਿਆ ਹੈ, ਤੇ ਜਦੋਂ ਕਿ ਜੋ ਬਾਈਡਨ ਅਮਰੀਕਾ ਦੇ ਵਾਈਸ ਪ੍ਰੈਜੀਡੈਂਟ ਦੇਰੀ ਨਾਲ ਪਹੁੰਚੀ ਫਲਾਈਟ ਦੇ ਵਿੱਚ ਨਿਊਜ਼ੀਲੈਂਡ ਪਹੁੰਚ ਗਏ ਨੇ, ਤੇ ਉਧਰ ਮੌਰੀ ਪਾਰਟੀ ਤੇ ਮਾਨਾ ਪਾਰਟੀ ਦੇ ਵਿਚਾਲੇ ਗੱਠਜੋੜ ਦੇ ਵਿਚ ਕਾਫ਼ੀ ਮੁਸ਼ਕਲ ਲੱਗ ਰਹੀ ਹੈ, ਜਦੋਂ ਕਿ ਨਾਜ਼ ਅਤੇ ਲਿਲੀ ਥਰਾਓ ਆਪਸ ਦੇ ਵਿਚ ਹੁਣ ਫਾਈਟ ਨਹੀਂ ਕਰਨਗੀਆਂ ਤੇ ਉਧਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਰਗਬੀ ਲੀਗ ਵਰਲਡ ਕੱਪ ਦੇ ਵੱਖ ਵੱਖਰੇ ਪੂਲ ਦੇ ਵਿਚ ਆਮੋ ਸਾਹਮਣੇ ਹੋਣਗੇ। ਹੁਣ ਖ਼ਬਰਾਂ ਤਫਸੀਲ ਦੇ ਨਾਲ। ਬੀਤੇ 3 ਦਿਨਾਂ ਤੋਂ ਕਾਫ਼ੀ ਚਰਚਾ ਦੇ ਵਿਚ ਰਹੇ ਇਕ ਦਰਦਨਾਕ ਸੜਕ ਹਾਦਸੇ ਵਿਚ ਮ੍ਰਿਤਕਾਂ ਦੇ ਨਾਮ ਪੂਰੀ ਤਰ੍ਹਾਂ ਐਲਾਨ ਨਹੀਂ ਸਨ ਕੀਤੇ ਗਏ, ਜਿਵੇਂ ਬੀਤੇ ਕੱਲ ਤੁਹਾਡੇ ਨਾਲ ਇਹ ਖ਼ਬਰ ਨਸ਼ਰ ਕੀਤੀ ਸੀ। ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤੀ ਮੂਲ ਦੇ 3 ਸਵਾਰੀਆਂ ਦੇ ਸਮੇਤ, ਜਿੱਥੇ 4th ਸਵਾਰੀ ਸਾਮੋਆ ਮੂਲ ਦੀ ਮੋਨਾਲੀਸਾ ਸੀ, ਉਥੇ ਉਨ੍ਹਾਂ ਦਾ ਇਕ ਖਤਰਨਾਕ ਐਕਸੀਡੈਂਟ ਮੰਗਲਵਾਰ ਦੀ ਸਵੇਰ ਹੋ ਗਿਆ ਸੀ, ਜਦੋਂ ਕਿ 7 ਵਜੇ ਸਵੇਰੇ ਹੋਏ ਇਸ ਟਰੱਕ ਦੇ ਨਾਲ ਭਿਆਨਕ ਐਕਸੀਡੈਂਟ ਦੇ ਵਿਚ ਗੰਭੀਰ ਜ਼ਖਮੀ ਅਜੇ ਰਾਣਾ ਰਾਜਪੂਤ ਨੂੰ ਵਾਇਕਾਟੋ ਹਾਸਪਿਟਲ ਦੇ ਵਿਚ ਲਾਇਆ ਗਿਆ। ਮ੍ਰਿਤਕਾਂ ਦੇ ਵਿਚ ਸਾਮੋਆ ਮੂਲ ਦੀ 21 ਸਾਲਾ ਮੁਟਿਆਰ ਮੋਨਾਲੀਸਾ ਅਤੇ ਅੰਬਾਲਾ ਦੇ ਨਾਲ ਸਬੰਧਤ ਨੌਜਵਾਨ ਟਵਿੰਕਲ ਆਂਸਲ, ਪਰ ਬੀਤੇ ਕੱਲ ਪੰਜਾਬਣ ਮੂਲ ਦੀ ਨੌਜਵਾਨ ਪਿੰਡ ਚੂੜਚੱਕ ਜ਼ਿਲ੍ਹਾ ਮੋਗਾ ਅਰਸ਼ਪ੍ਰੀਤ ਕੌਰ ਸਿੱਧੂ ਦਾ ਨਾਮ ਨਸ਼ਰ ਕਰ ਦਿੱਤਾ ਗਿਆ। 23 ਸਾਲਾ ਇਹ ਮੁਟਿਆਰ ਇਸ ਵਕਤ ਨਿਊਜ਼ੀਲੈਂਡ ਦੇ ਵਿਚ ਵਰਕ ਪਰਮਿਟ ਦਿੱਤੇ ਰਹਿ ਰਹੀ ਸੀ। ਇਸ ਦੀ ਮ੍ਰਿਤਕ ਸਰੀਰ ਨੂੰ ਵਾਪਸ ਭਾਰਤ ਭੇਜਣ ਦੇ ਲਈ ਭਾਈਚਾਰੇ ਵੱਲੋਂ ਯਤਨ ਕੀਤੇ ਜਾ ਰਹੇ ਨੇ। ਇਸ ਵਕਤ ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਖਾਤਾ ਨੰਬਰ 01067121516800 ਜੋ ਕਿ ANZ ਦਾ ਬੈਂਕ ਅਕਾਊਂਟ ਹੈ, ਉਸ ਦੇ ਵਿਚ ਤੁਸੀਂ ਦਾਨ ਦੇ ਕੇ ਇਸ ਕਾਰਜ ਦਾ ਹਿੱਸਾ ਬਣ ਸਕਦੇ ਹੋ। ਨਿਊਜ਼ੀਲੈਂਡ ਦੇ ਵਿਚ ਕਾਫ਼ੀ ਸਾਲਾਂ ਬਾਅਦ ਇਕ ਬਹੁਤ ਵੱਡੀ ਸ਼ਖਸੀਅਤ ਦੇ ਤੌਰ ਤੇ ਜੇਕਰ ਦੇਖਿਆ ਜਾਵੇ ਤੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜਨਾਬ ਜੋਏ ਬਾਇਡਨ ਪਹੁੰਚ ਗਏ ਨੇ। ਬੀਤੀ ਰਾਤ ਦੇਰੀ ਨਾਲ ਪਹੁੰਚੀ ਇਸ ਫਲਾਈਟ ਦੇ ਦੌਰਾਨ, ਜਿੱਥੇ ਆਕਲੈਂਡ ਏਅਰਪੋਰਟ ਤੇ ਉਤਰਨ ਤੋਂ ਬਾਅਦ ਜਦੋਂ ਸੈਂਟਰਲ ਸਿਟੀ ਵੱਲ ਜਾ ਰਹੇ ਸਨ, ਏਅਰਪੋਰਟ ਦੇ ਵੱਖ ਵੱਖ ਮੋੜਾਂ ਦੇ ਉਤੇ TPP ਯਾਨੀ ਟਰਾਂਸ ਪੈਸੀਫਿਕ ਪਾਰਟਨਰਸ਼ਿਪ ਦੇ ਸਮਝੌਤੇ ਦੇ ਖਿਲਾਫ ਵੱਡੇ ਪੱਧਰ ਦੇ ਉਤੇ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਰਾਹ ਦੇ ਵਿਚ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਆਮ ਜਨਤਾ ਦੀ ਆਵਾਜ਼ TPP ਦੌਰਾਨ ਨਹੀਂ ਸੁਣੀ ਗਈ। ਜਦੋਂ ਕਿ ਸਮਾਚਾਰ ਮਿਲਿਆ ਕਿ ਆਉਣ ਵਾਲੇ ਕੱਲ ਉਹ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਜੌਨ ਕੀ ਦੇ ਨਾਲ ਮੁਲਾਕਾਤ ਕਰਨਗੇ, ਜਿੱਥੇ ਕਿ ਨਿਊਜ਼ੀਲੈਂਡ ਨੇਵੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਅਮਰੀਕਾ ਤੋਂ ਆਉਣ ਵਾਲੇ ਜੰਗੀ ਬੇੜੇ ਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ ਤੇ ਨਾਲ ਨਾਲ ਕੁਝ ਹੋਰ ਮਾਮਲਿਆਂ ਵਿਚ ਵੀ ਸਪਸ਼ਟੀਕਰਨ ਕਲੀਅਰ ਕੀਤੇ ਜਾਣਗੇ। ਯਾਦ ਕਰਾਉਣਾ ਚਾਹਾਂਗੇ ਕਿ ਇਸ ਤੋਂ ਪਹਿਲਾਂ ਜੋਏ ਬਾਇਡਨ ਆਸਟ੍ਰੇਲੀਆ ਦੇ ਦੌਰੇ ਤੇ ਸਨ ਅਤੇ ਉਨ੍ਹਾਂ ਦੇ ਇਸ ਆਸਟ੍ਰੇਲੀਆ ਰੀਜਨ ਦੇ ਦੌਰੇ ਨੂੰ ਮੁੱਖ ਰੱਖਦਿਆਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਨਿਊਜ਼ੀਲੈਂਡ ਦੇ ਵਿਚ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਵੱਖ ਵੱਖ ਪਾਰਟੀਆਂ ਆਪਣੇ ਪੱਤੇ ਖੋਲਦੀਆਂ ਜਾ ਰਹੀਆਂ ਨੇ। ਬੀਤੇ ਕੁਝ ਦਿਨਾਂ ਤੋਂ ਮੋਹਰੀ ਪਾਰਟੀ ਅਤੇ ਮੋਹਰੀ ਪਾਰਟੀ ਤੋਂ ਕਿਸੇ ਸਮੇਂ ਬਾਗੀ ਹੋਏ ਵਾਦ ਵਿਵਾਦਾਂ ਦੇ ਵਿਚ ਘਿਰੇ ਰਹਿਣ ਵਾਲੇ ਲੀਡਰ ਹੋਨੀ ਹਰਾਵੀਰਾ ਦੇ ਵਿਚਾਲੇ ਗੱਠਜੋੜ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ, ਲੇਕਿਨ ਆਪਣੇ ਤੌਰ ਦੇ ਉਤੇ ਮਾਨਾ ਪਾਰਟੀ ਦਾ ਗਠਨ ਕਰਨ ਤੋਂ ਬਾਅਦ ਹੋਨੀ ਹਰਾਵੀਰਾ ਭਾਵੇਂ ਕਿ ਮੋਹਰੀ ਪਾਰਟੀ ਦੇ ਉਨ੍ਹਾਂ ਨਜ਼ਦੀਕ ਨਹੀਂ ਆ ਸਕੇ, ਲੇਕਿਨ ਹਾਲੇ ਵੀ ਇਹ ਕੋਸ਼ਿਸ਼ਾਂ ਜਾਰੀ ਨੇ ਕਿ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਮੋਹਰੀ ਭਾਈਚਾਰੇ ਦੇ ਬਹੁਤ ਸਾਰੇ ਰਾਜਨੀਤਿਕ ਲੀਡਰ ਇਕੱਠੇ ਹੋ ਕੇ ਇਕ ਗੱਠਜੋੜ ਦੇ ਰੂਪ ਵਿਚ ਇਕ ਵੱਡੇ ਡਿਸਾਈਡਰ ਦੇ ਤੌਰ ਤੇ ਨਿੱਤਰ ਸਕਦੇ ਨੇ। ਖੇਡ ਖਬਰਾਂ ਵੀ ਨਜ਼ਰ ਮਾਰਦੇ ਹਾਂ ਤੇ ਵਿਸ਼ਵ ਕੱਪ ਦੇ ਮੱਦੇਨਜ਼ਰ ਰਗਬੀ ਲੀਗ ਦੇ ਮੁਕਾਬਲੇ 2017 ਦੇ ਵਿਚ ਹੋਣੇ ਤੈਅ ਹੋਏ ਨੇ, ਜਿਨ੍ਹਾਂ ਦੇ ਵਿਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਮੋ ਸਾਹਮਣੇ ਨਹੀਂ ਹੋਣਗੇ, ਕਿਉਂਕਿ ਪੂਲ ਏ ਦੇ ਵਿਚ ਆਸਟ੍ਰੇਲੀਆ ਨੂੰ ਰਖਿਆ ਗਿਆ, ਜਦੋਂ ਕਿ ਪੂਲ ਬੀ ਦੇ ਵਿਚ ਤਗੜੀਆਂ ਟੀਮਾਂ ਦੇ ਵਿਚ ਨਿਊਜ਼ੀਲੈਂਡ ਦਾ ਸ਼ੁਮਾਰ ਨਜ਼ਰ ਆ ਰਿਹਾ। ਤੇ ਉਧਰ ਖ਼ਬਰ ਇਹ ਵੀ ਮਿਲੀ ਹੈ ਕਿ ਅੱਜ ਸ਼ਾਮ ਨੂੰ ਹੋਣ ਵਾਲੀ ਫਾਈਟ, ਜਿਹੜੀ ਕਿ ਬਾਕਸਿੰਗ ਦੇ ਵਿਚ ਖਾਸ ਤੌਰ ਤੇ ਨਾਜ਼ ਅਲੀ ਖਾਨ ਅਤੇ ਲਿਲੀ ਤਰਾਓ ਦੇ ਵਿਚਕਾਲੇ ਹੋਣੀ ਸੀ, ਉਸ ਦੇ ਵਿਚ ਨਾਜ਼ ਆਪਣਾ ਹਿੱਸਾ ਨਹੀਂ ਲੈ ਸਕਣਗੇ, ਬਿਮਾਰੀ ਦੇ ਚਲਦਿਆਂ ਉਨ੍ਹਾਂ ਨੇ ਅਜਿਹਾ ਫੈਸਲਾ ਲੈ ਲਿਆ। ਯਾਦ ਰਹੇ ਇਸ ਫਾਈਟ ਨੂੰ ਕ੍ਰਾਈਸਟਚਰਚ ਵਿਚ ਹੋਣ ਵਾਲੀ ਦੋ ਬਾਕਸਰਸ ਯਾਨੀ ਜੋਸਫ ਪਾਰਕਰ ਨਿਊਜ਼ੀਲੈਂਡ ਤੋਂ ਅਤੇ ਆਸਟ੍ਰੇਲੀਆ ਤੋਂ ਸੋਲੇਮਨ ਦੇ ਵਿਚਾਲੇ ਫਾਈਟ ਤੋਂ ਪਹਿਲਾਂ ਜਗ੍ਹਾ ਦਿੱਤੀ ਜਾਣੀ ਸੀ, ਲੇਕਿਨ ਹੁਣ ਅਜਿਹਾ ਨਹੀਂ ਹੋਵੇਗਾ। ਇਤਿਹਾਸ ਵਿਚ ਅੱਜ ਦੇ ਦਿਨ ਤੇ ਨਜ਼ਰ ਮਾਰਦੇ ਹਾਂ ਤੇ 21 ਜੁਲਾਈ 1947 ਨੂੰ ਸੰਵਿਧਾਨ ਸਭਾ ਨੇ ਭਾਰਤ ਦੇ ਕੌਮੀ ਝੰਡੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਤੇ ਜੇਕਰ ਸ਼ਾਇਰੀ ਦੀ ਗੱਲ ਕਰੀਏ, ਪਿੰਡ ਜਨੇਤਪੁਰਾ ਤੋਂ ਨਿਊਜ਼ੀਲੈਂਡ ਆਣ ਵਸੇ ਛੋਟੇ ਵੀਰ ਸ਼ਾਇਰ ਜੱਗੀ ਜੌਹਲ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਆ ਗਿਆ ਚਾਹਾਂਗੇ। ਲੱਖ ਸਿਤਮ ਮੈਂ ਕਰਦਾ ਫਿਰ ਵੀ ਮੇਰੇ ਵੱਲ ਦੀ ਹੈ, ਲੱਖ ਸਿਤਮ ਮੈਂ ਕਰਦਾ ਫਿਰ ਵੀ ਮੇਰੇ ਵੱਲ ਦੀ ਹੈ, ਧਰਤੀ ਚੁੱਪ ਚੁੱਪੀ ਤੇ ਖੌਰੇ ਕੀ ਝੱਲਦੀ ਹੈ। ਪਰਮਿੰਦਰ ਦਿਓ ਇਜਾਜ਼ਤ, ਮਿਹਰਬਾਨੀ।
ਸਾਡੇ ਚੇਤਿਆਂ ਚ ਗੁਰਧਾਮਾਂ ਤੋਂ ਵਿਛੜਨ ਦਾ ਦਰਦ, ਸਾਡੀਆਂ ਅਰਦਾਸਾਂ ਚ ਗੁਰਧਾਮਾਂ ਦੇ ਦਰਸ਼ਨਾਂ ਦੀ ਉਮੀਦ।
ਜ਼ਫਰ ਖਾਨ ਅਤੇ ਵੈਸਟ ਪੰਜਾਬ ਟੂਰ ਪ੍ਰਾਊਡਲੀ ਪ੍ਰੈਜ਼ੈਂਟ
ਚੱਲੋ ਨਨਕਾਣੇ ਨੂੰ ਚੱਲੀਏ।
11 ਦਿਨ ਦਾ ਸਫ਼ਰ। ਜੇ ਤੁਸੀਂ ਵੀ ਇਸ ਸਫ਼ਰ ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 15 ਅਗਸਤ ਤੋਂ ਪਹਿਲਾਂ ਕਰਵਾਓ ਆਪਣੀਆਂ ਟਿਕਟਾਂ ਬੁੱਕ।
VIP ਪੈਕੇਜ, ਫੁੱਲੀ ਇੰਸ਼ੋਰਡ ਟੂਰ, ਫ੍ਰੀ ਵੀਜ਼ਾ ਪ੍ਰੋਸੈਸਿੰਗ ਇਨਕਲੂਡਿੰਗ ਰਿਟਰਨ ਏਅਰਫੇਅਰ, ਅਕੋਮੋਡੇਸ਼ਨ, ਫੂਡ, ਲਗਜ਼ਰੀ ਟ੍ਰਾਂਸਪੋਰਟ ਐਂਡ ਸਿਕਿਉਰਿਟੀ। ਫਾਰ ਬੁਕਿੰਗ ਐਂਡ ਟੂਰ ਇਨਕੁਆਇਰੀ ਕਾਲ ਜ਼ਫਰ ਖਾਨ 0428500110।
ਇਸ ਦੌਰਾਨ ਸ਼ਰਧਾ ਦੇ ਸੈਲਾਬ ਚ ਤੁਸੀਂ ਦਰਸ਼ਨ ਕਰੋਗੇ ਗੁਰਦੁਆਰਾ ਪੰਜਾ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸੱਚਾ ਸੌਦਾ, ਬਾਬਾ ਸ਼ੇਖ ਫਰੀਦ, ਮੀਆਂ ਮੀਰ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸਕ ਥਾਵਾਂ।
ਯਾਦ ਰਹੇ, 10 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਟੂਰ ਦੀ ਬੁਕਿੰਗ 15 ਅਗਸਤ ਤੋਂ ਪਹਿਲਾਂ ਕਰਵਾਓ।
ਇੱਕ ਵਾਰ ਫੇਰ ਕਾਲ ਜ਼ਫਰ ਖਾਨ 0421-850-110। ਚਲੋ ਨਨਕਾਣੇ ਚਲੀਏ।
ਇੰਡੀਆ ਵਿੱਚ ਟ੍ਰਾਂਸਫਰ, ਪਾਰਟੀਸ਼ਨ, ਕਿਰਾਏਦਾਰਾਂ ਦਾ ਮਾਮਲਾ, ਕਬਜ਼ਾ ਜਾਂ ਪ੍ਰਾਪਰਟੀ ਰਿਲੇਟਿਡ ਕੋਈ ਵੀ ਇਸ਼ੂ ਹੈ, ਬਾਰ ਬਾਰ ਆਪਣਾ ਕੰਮ ਛੱਡ ਕੇ ਇੰਡੀਆ ਜਾਣਾ ਪੋਸੀਬਲ ਹੈ? ਗਏ ਵੀ ਤਾਂ ਥੋੜੇ ਸਮੇਂ ਵਿੱਚ ਇਹ ਪ੍ਰੋਬਲਮ ਰਿਜ਼ੋਲਵ ਹੋ ਸਕਦਾ ਹੈ? ਸੋਲੂਸ਼ਨ ਹੈ NRI ਲੀਗਲ ਸਰਵਿਸ।
ਜੀ ਹਾਂ, ਹੁਣ ਬਿਨਾਂ ਇੰਡੀਆ ਜਾਏ ਆਪਣੀ ਪ੍ਰਾਪਰਟੀ ਦੇ ਮਸਲੇ ਨੂੰ ਸੁਲਝਾਉਣ ਲਈ NRI ਲੀਗਲ ਸਰਵਿਸ ਨੂੰ ਕੰਟੈਕਟ ਕਰੋ। ਕਾਲ ਕਰੋ 0091-172-463-7120 ਜਾਂ ਲੌਗ ਆਨ ਕਰੋ www.nrilegalservices.com।
ਆਸਟ੍ਰੇਲੀਆ ਵਸਦੇ 80,000 ਪੰਜਾਬੀਆਂ ਦੇ ਸੰਗ
ਫਸਟ ਟਾਈਮ ਇਨ ਆਸਟ੍ਰੇਲੀਆ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡ।
11 ਅਗਸਤ ਨੂੰ ਪੁਰਾਣੀਆਂ ਪੰਜਾਬੀ ਫਿਲਮਾਂ ਦੇ ਸੰਗ ਸਿਨੇਮਾ ਦੇ ਸ਼ਾਹਕਾਰ ਦੌਰ ਨੂੰ ਕਰਾਂਗੇ ਚੇਤੇ।
12 ਅਗਸਤ ਨੂੰ ਹੋਣਗੀਆਂ ਪਿਛਲੇ 3 ਸਾਲਾਂ ਦੀਆਂ ਸੁਪਰਹਿੱਟ ਫਿਲਮਾਂ ਦੇ ਸੰਗ ਮਹਿਫਿਲਾਂ
ਅਤੇ ਰਾਤ ਨੂੰ ਮੈਲਬੋਰਨ ਕ੍ਰਾਊਨ ਚ ਸੈਲੀਬ੍ਰਿਟੀਜ਼, ਬਿਜ਼ਨਸਮੈਨ, ਲੋਕਲ ਪੋਲੀਟੀਕਲ ਬਾਡੀਜ਼ ਦੇ ਸੰਗ ਹੋਵੇਗਾ ਖਾਸ VVIP ਡਿਨਰ।
13 ਅਗਸਤ ਮੈਲਬੋਰਨ ਕਨਵੈਨਸ਼ਨ ਸੈਂਟਰ ਚ ਆਵੇਗਾ ਫਿਰ ਫਿਲਮ ਅਵਾਰਡ।
ਗੁਰਮੀਤ ਬਾਬਾ ਜੀ ਦੀ ਜੁਗਨੀ ਦੇ ਨਾਲ ਚੜੇਗਾ ਸਰੂਰ।
ਪੰਜਾਬੀ ਸੈਲੀਬ੍ਰਿਟੀਜ਼ ਦੀਆਂ ਪਰਫਾਰਮੈਂਸਿਜ਼
ਹੋਸਟ ਕਰਨਗੇ ਬੀਨੋ ਢਿੱਲੋਂ, ਹਰੀਸ਼ ਵਰਮਾ, ਸਤਿੰਦਰ ਸੱਤੀ, ਰਾਣਾ ਰਣਬੀਰ, ਗੈਵੀ ਚਾਲ ਅਤੇ ਤਾਨੀਆ।
ਬਾਅਦ ਚ ਵੇਖੋਗੇ PTC ਤੇ ਪੂਰੇ ਫੈਸਟੀਵਲ ਦਾ ਰਿਕਾਰਡਿਡ ਪ੍ਰਸਾਰਣ।
ਸ਼ਾਮਲ ਹੋਣ ਲਈ ਛੇਤੀ ਖਰੀਦੋ ਜੀ ਟਿਕਟਾਂ।
ਟਿਕਟ $75 ਤੋਂ ਸ਼ੁਰੂ।
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.virasat-ipffa.net।
ਕਰ ਲੋ ਤਿਆਰੀਆਂ 11 ਅਗਸਤ ਤੋਂ 13 ਅਗਸਤ
ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਐਂਡ ਅਵਾਰਡਸ।
ਦਿਨ ਰਾਤ ਕਾਮ ਕਰਤੇ ਹੋਏ ਅਪਨੋ ਸੇ ਦੂਰ ਇੱਕ ਯਾਦੇ ਹੀ ਬਸ ਸਹਾਰਾ ਬਚਤੀ ਹੈ। ਰੋਜ਼ ਰੋਜ਼ ਜਾਣਾ ਕਹਾਂ ਹੋਤਾ ਹੈ, ਉਨਕਾ ਭੀ ਆਨਾ ਕਹਾਂ ਹੋਤਾ ਹੈ। ਜਬ ਸੇ ਘਰ ਸੇ ਦੂਰ ਯਹਾਂ ਪੇ ਆਇਆ ਹੂੰ, ਬੜੀ ਦੀਦੀ ਕੀ ਫੇਵਰੇਟ ਕਿਚਨ, ਛੋਟੀ ਕੀ ਖਿਚਾਈ ਔਰ ਉਸਕਾ ਜ਼ੋਰ ਸੇ ਰੋਨਾ ਸਭ ਭੀ ਯਾਦ ਆਤਾ ਹੈ। ਮਾਂ ਕਹਿਤੀ ਥੀ ਜਬ ਸਸੁਰਾਲ ਚਲੀ ਗਈ ਫਿਰ ਮਿਸ ਕਰੋਗੇ, ਇਤਨਾ ਬਹਿਨੋ ਕੋ ਤੰਗ ਮਤ ਕੀਆ ਕਰੋ। ਕਹਤੇ ਹੈ ਕਿ ਘਰ ਸੇ ਦੂਰ ਰਹਤੇ ਹੋਏ ਘਰ ਕਾ ਪਿਆਰ ਬਹੁਤ ਯਾਦ ਆਤਾ ਹੈ। ਇਸ ਬਾਰ ਸੋਚਤਾ ਥਾ ਰਾਖੀ ਆਪਣੀ ਬਹਿਨੋ ਕੇ ਬਿਨਾ ਹੀ ਜਾਏਗੀ, ਲੇਕਿਨ ਥੈਂਕਸ ਟੂ rakhi.com.au ਦੋਨੋ ਬਹਿਨੋ ਕੀ ਰਾਖੀ, ਮਿਠਾਈ ਔਰ ਗ੍ਰੀਟਿੰਗ ਆਯਾ। ਲਿਖਾ ਥਾ ਜ਼ਿਆਦਾ ਸੈਂਟੀ ਮਤ ਹੋ ਬੁੱਧੂ, ਆਸਟ੍ਰੇਲੀਆ ਸੇ ਜਬ ਆਓ ਤੋ ਯੇ ਲਿਸਟ ਕਾ ਸਾਮਾਨ ਲੇਤੇ ਆਨਾ। ਰਿਸ਼ਤੋਂ ਕਾ ਡਿਜੀਟਲ ਕਨੈਕਸ਼ਨ rakhi.com.au। ਅਧਿਕ ਜਾਣਕਾਰੀ ਹੇਤੂ ਮੇਲ ਕਰੇ info@rakhi.com.au।
ਆਸਟ੍ਰੇਲੀਆ ਪਰ ਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ।
वेबसाइट विजिट करो mmcpa.com.eu।
टैक्स रिटर्न भरने अपने बिजनेस दे अकाउंट तैयार करने दी चिंता छड्डो, ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दी जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
रोटी हजम नहीं होंगी, वरतो गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हन। वधेरे जानकारी लई विजिट करो garewalgoldengrain.com.au या फोन करो 0428895564।
लेके आए ने दिलकश अंदाज नाल विकड़ी औलाद, मनी टेम्सा अति गुडले चक्कर दिया आवाजां च संगीत प्रेमियां लई।
ओए आखिया सी तेनू एदे कन्न खिच लैंदी, जेड़ा घरों बार करदे ने फन खिच लैंदी।
मनी टेम्सा दा लिखिया प्रीत सिंह दे म्यूजिक विच। सोच रिकॉर्ड्स एंड SSA माइग्रेशन दी पेशकश, मनी टेम्सा एंड गुरले चक्कर दा गीत विकड़ी औलाद तुहाडी हाजरी।
मोरिंडा मोटर्स कालपंचर ट्रकां कारां ते ट्रेलरां दी संपूर्ण तसल्लीबख्श मरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दे मैकेनिकल ते इलेक्ट्रिकल रिपेयर, डेंटिंग पेंटिंग ते रोडवर्थ दी सर्टिफिकेट दा भी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने, तो सर्विस का भी प्रबंध है। फोन करो सभी नो मोबाइल नंबर 0430179890। पता नोट करो, 15 ब्रुकलेन एवेन्यू, डैंडीनोंग, मेलबर्न। सानू कोटेशन भेजो, असी उस नो भेंट करांगे।
ट्रिंजन ग्रुप प्राउडली प्रेजेंट तियां दा मेला, तिया वेस्ट दिया 2016, शनिचरवार 31 जुलाई दोपहर 1 बजे एट विलियम्स टाउन हॉल 104 फर्गुसन स्ट्रीट, विलियम्स टाउन। टिकट $15। इस मेले दी अट्रैक्शन होवेगी गिद्दा परफॉर्मेंस, ज्वेलरी, बुटीक एंड फूड स्टॉल्स। फॉर मोर इन्फॉर्मेशन कॉल शमा पंगू +61434233971, रूबीकॉर +61433182477, डॉली राय +61430701365, नवनीत कौर +61411596452। याद रखो तिया वेस्ट दिया 2016, शनिचरवार 31 जुलाई दोपहर 1 बजे।
जी दोस्तों, एक बार फिर स्वागत है जी, प्रोग्राम चल रहा लहरां ते तुसी हरमन रेडियो दे संग जुड़ बैठे हो। ਤੇ ਗੁਰਸੇਵ ਸਿੰਘ ਜੀ, ਕੁਛ ਸਰੋਤਿਆਂ ਦੇ ਇਹ ਵੀ ਸੁਝਾਅ ਆ ਵੀ ਐਡ ਤੁਸੀਂ ਬਹੁਤ ਲਾਉਂਦੇ ਆ ਨਾ, ਜਿਆਦਾ ਹੀ ਲਾ ਦਿੰਦੇ ਐਡ।
ਹੁਣ ਚੱਕਰ ਆਇਆ ਜੀ ਐਡਵਰਟਾਈਜ਼, ਉਹ ਸਾਡੀ ਸਪੋਰਟ ਕਰਦੇ ਆ ਰੇਡੀਓ ਚਲਾਉਣ ਦੇ ਲਈ, ਜਿੰਨੇ ਵੀ ਖਰਚੇ ਆ ਸਾਡੇ ਸਪੋਰਟਰ ਆ ਇੱਕ ਤਰ੍ਹਾਂ ਦੇ ਭਾਈਵਾਲ ਰੇਡੀਓ ਦੇ ਵਿੱਚ, ਤੇ ਇੰਨਾ ਕੀਤਾ ਜਾ ਸਕਦਾ ਉਹਨਾਂ ਦੇ ਸੁਝਾਅ ਜੇ ਸਾਨੂੰ ਦੇਣ ਕਿ ਅਸੀਂ ਐਡ ਇਕੱਠੀ ਨਾ ਚਲਾਇਆ ਕਰੀਏ, ਡਿਵਾਈਡ ਕਰਦਿਆ ਕਰੀਏ ਪ੍ਰੋਗਰਾਮ ਦੇ ਵਿੱਚ ਦੋ ਘੰਟਿਆਂ ਦੇ ਵਿੱਚ। ਜੇਕਰ ਉਹਨਾਂ ਨੂੰ ਲੱਗਦਾ ਕਿ ਇੱਕ ਵਾਰ ਲੰਬੀ ਚੱਲ ਜਾਂਦੀ ਹੈ ਐਡ, ਤਾਂ ਆਪਣੇ ਫੀਡਬੈਕ ਦੇਣ ਵੱਡ ਪ੍ਰੋਗਰਾਮਾਂ ਦੇ ਵਿੱਚ, ਉਹਨੂੰ ਡਿਵਾਈਡ ਕਰਕੇ ਚਲਾਇਆ ਜਾ ਸਕਦਾ ਭਾਈਵਾਲ, ਕਿਉਂਕਿ ਤੁਹਾਡੇ ਚੋਂ ਹੀ ਆ ਸਾਰੇ ਉਹ, ਆਪਣੇ ਸਰੋਤਿਆਂ ਚੋਂ ਹੀ ਆ, ਉਹਨਾਂ ਦੇ ਬਿਜ਼ਨਸ ਆ, ਉਹਨਾਂ ਨੂੰ ਪ੍ਰਮੋਟ ਕਰਨਾ ਤੁਹਾਡੇ ਤੱਕ ਲਿਜਾਣਾ ਇੱਕ ਜ਼ਰੀਆ ਆ ਹਰਮਨ
ਜੀ। ਬਿਲਕੁਲ, ਤੇ ਕਾਫੀ ਖਰਚੇ ਹੋ ਜਾਂਦੇ ਆ ਹਨਾ, ਤੇ ਦੇਖਣ ਨੂੰ ਹੀ ਲੱਗਦਾ ਵੀ ਰੇਡੀਓ ਚਲਾਉਣਾ ਹੈਗਾ, ਪਰ ਬਹੁਤ ਔਖਾ ਹੈਗਾ ਕੰਮ। ਇਹਦੇ ਬਾਰੇ ਤੁਸੀਂ ਜ਼ਰੂਰ ਦੋਸਤੋ ਥੋੜਾ ਜਿਹਾ ਇਹਦੇ ਨਾਲ ਐਡਜਸਟ ਕਰੋਗੇ। ਰਾਜੀ ਭੰਗੂ ਸਾਹਿਬ ਸਿੰਘਾਪੁਰ ਤੋਂ ਆਪਣੇ ਨਾਲ ਜੁੜੇ ਆ। ਬਹੁਤ ਗਰੀਬੀ ਸੀ ਘਰ ਵਿੱਚ, ਫੇਰ ਵੀ ਰਾਜਾ ਪੁੱਤ ਕਹਿ ਅੰਬਰੀ ਬਿਠਾ ਦਿੰਦੀ ਸੀ, ਮਹਿਸੂਸ ਨਾ ਹੋਣ ਦਿੱਤੀ ਸੀ ਕਦੇ ਤੰਗੀ, ਕਾਕੀ ਸੂਟ ਦੀ ਚੁੰਨੀ ਹੇਠ ਲੁਕਾ ਦਿੰਦੀ ਸੀ, ਖਿਡੌਣਾ ਮੰਗਿਆ ਸੀ ਜਦੋਂ ਕਦੇ ਵੀ, ਖਿੱਦੋ ਚੁੰਨੀ ਦੀ ਝੱਟ ਬਣਾ ਦਿੰਦੀ ਸੀ, ਟੁੱਟ ਜਾਂਦੀ ਸੀ ਜਦੋਂ ਕਦੇ ਹਾਰ ਕੇ, ਧੂਏ ਪੱਜ ਹੰਝੂ ਬਹਾ ਦਿੰਦੀ ਸੀ, ਐਸੀ ਕਹਾਣੀ ਸੁਣਾਉਂਦੀ ਸੀ ਸੁਬਾਉਣ ਲੱਗਿਆਂ, ਜੰਝ ਪਰੀਆਂ ਦੇ ਦੇਸ਼ ਪਹੁੰਚਾ ਦਿੰਦੀ ਸੀ, ਬਹੁਤ ਬਰਕਤ ਸੀ ਮੇਰੀ ਮਾਂ ਦੇ ਹੱਥਾਂ ਵਿਚ, ਰੋਟੀ ਥੋੜੀ ਸੀ ਪਰ ਰਜਾ ਦਿੰਦੀ ਸੀ।
ਵਾਹ ਜੀ ਬਹੁਤ ਖੂਬ ਹੈ ਜੀ, ਇਸੇ ਕਰਕੇ ਕਿਹਾ ਜਾਂਦਾ ਕਿ ਰੱਬ ਦਾ ਦੂਜਾ ਰੂਪ ਮਾਂ ਆ।
ਬਿਲਕੁਲ, ਤੇ ਰਾਜੀ ਪੰਗੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਆ। ਉਹਨਾਂ ਨੇ ਫਰਮਾਇਸ਼ ਵੀ ਕੀਤੀ ਆ ਗੀਤ ਦੀ, ਮੁਹੰਮਦ ਸਦੀਕ ਦਾ ਗੀਤ ਹੈਗਾ ਬੱਗੀ ਕਬੂਤਰੀ ਕਮਾਦੋ ਨਿਕਲੀ, ਕਹਿੰਦੇ ਖੈਰ ਕਹਿੰਦੇ ਵੀ ਬਹੁਤ ਵਧੀਆ ਰੇਨਿੰਗ ਹੋ ਰਹੀ ਆ। ਵੈਸੇ ਸਿੰਗਾਪੁਰ ਚ ਮੀਂਹ ਬਹੁਤ ਪੈਂਦੇ ਆ ਨਾ। ਤੇ ਦੋਸਤੋ ਜੇ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖ ਲਓ ਲਾਸਟ ਦੇ ਵਿੱਚ ਆਪਾਂ ਸਾਰੇ ਪ੍ਰੋਗਰਾਮ ਜਿਹੜੇ ਆ 10:30 ਤੱਕ ਆਪਾਂ ਜਦੋਂ ਪ੍ਰੋਗਰਾਮ ਬੰਦ ਕਰ ਦਿੰਦੇ ਆ, ਉਦੋਂ ਬਾਅਦ ਸਾਡੀਆਂ ਸਾਰੀਆਂ ਫਰਮਾਇਸ਼ਾਂ ਜਿਹੜੀਆਂ ਆ ਉਹ ਲਾ ਦਿੱਤੀਆਂ ਜਾਂਦੀਆਂ। ਕਿਉਂਕਿ ਚੰਨਾ ਭਾਜੀ ਵੀ ਕਹਿੰਦੇ ਸੀਗੇ ਨਾ ਪਿਛਲੇ ਵਾਰ ਥੋੜਾ ਜਿਹਾ ਇੱਦਾਂ ਹੋ ਗਏ ਕਿ ਉਹ ਬਰਥਡੇ ਦਾ ਗਾਣਾ ਸੀਗਾ ਨਹੀਂ ਲੱਗਾ, ਤੇ ਉਹ ਫਿਰ ਬਾਅਦ ਦੇ ਵਿੱਚ ਕਈ ਵਾਰੀ ਕੀ ਹੁੰਦਾ ਥੋੜਾ ਬਹੁਤ ਅਡਜਸਟ ਦੋਸਤੋ ਕਰ ਲਿਓ ਤਾਂ ਕਿ ਆਪਾਂ ਗਾਣੇ ਬਾਅਦ ਵਿੱਚ ਵੀ ਸੁਣ ਸਕਦੇ ਹਾਂ। ਸੁਖਜੋਤ ਸੰਧੂ ਜੀ ਉਹਨਾਂ ਨੇ ਇੱਕ ਵੀਡੀਓ ਕਹਿੰਦੇ ਬਣਾਏ ਆ, ਤੇ ਉਹ ਜਿਹੜੀ ਆ ਜਿੱਦਾਂ ਆਮ ਆਦਮੀ ਪਾਰਟੀ ਨੇ ਹਰਿਮੰਦਰ ਸਾਹਿਬ ਦੀ ਫੋਟੋ ਜਿਹੜੀ ਲਾਈ ਆ ਮੈਨੀਫੈਸਟੋ ਦੇ ਉੱਤੇ, ਉਹਨਾਂ ਦੇ ਬਾਰੇ ਗੱਲਬਾਤ ਕੀਤੀ ਆ। ਉਹ ਕਹਿੰਦੇ ਵੀ ਇਹ ਥੋੜੇ ਦਿਨਾਂ ਤੱਕ ਉਹਨਾਂ ਨੇ ਪੇਜ ਦੇ ਉੱਤੇ ਪਾਉਣੀ ਆ। ਸੁਖਜੋਤ ਸੰਧੂ ਸਾਹਿਬ ਸਾਨੂੰ ਵੀ ਇੰਤਜ਼ਾਰ ਹੈਗਾ ਤੁਸੀਂ ਜਿਹੜੇ ਪਾਓਗੇ। ਜਸਪਾਲ ਰਾਮਾ ਸੈਣੀ ਤੋਂ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਕਹਿੰਦੇ ਵੀ ਬੱਦਲਵਾਈ ਆ ਬਣੀ ਹੋਈ ਵਧੀਆ ਚੱਲ ਰਿਹਾ ਪ੍ਰੋਗਰਾਮ, ਤੇ ਸੈਣੀ ਵਿੱਚ ਥੋੜਾ ਮੀਂਹ ਵੀ ਆ ਤੇ ਡਰਾਈਵਿੰਗ ਦੇ ਵਿੱਚ ਬਿਜ਼ੀ ਵੀ ਆ। ਸੁਣਦੇ ਆ ਪ੍ਰੋਗਰਾਮ ਤੇ ਹਾਜ਼ਰੀ ਲਾ ਲਓ। ਉਹ ਕਹਿੰਦੇ ਵੀ ਰਾਜਨੀਤੀ ਤੇ ਧਰਮ ਦੀਆਂ ਜਿੰਨੀਆਂ ਵੀ ਮਰਜ਼ੀ ਗੱਲਾਂ ਕਰ ਲਈ ਆਖਰ ਲੜ ਕੇ ਚੁੱਪ ਹੋਣਾ ਪੈਂਦਾ। ਬਹੁਤ ਵਧੀਆ ਗੱਲ ਕਹਿ ਗਏ, ਲੜਾਈ ਹੈ ਜੀ
ਨਹੀਂ। ਪਰ ਮੈਂ ਇੰਨੀ ਜੀ ਗੱਲ ਜ਼ਰੂਰ ਕਹਿਣੀ ਚਾਹਾਂਗਾ, ਜੇਕਰ ਅਸੀਂ ਸਹੀ ਨੌਲੇਜ ਰੱਖੀਏ ਰਾਜਨੀਤੀ ਦੀ ਜਾਂ ਸਹੀ ਨੌਲੇਜ ਰੱਖੀਏ ਧਰਮ ਦੀ, ਠੀਕ ਹੈ ਜੀ, ਜੇਕਰ ਜਦੋਂ ਲੜਾਈ ਉਦੋਂ ਹੁੰਦੀ ਜੋ ਅੱਧ ਬਚੱਤੀ ਜੀ ਹੁੰਦੀ, ਸਾਡੇ ਵਰਗੇ ਨੀ ਸ਼ੁਰੂ ਕਰ ਦਿੰਦੇ ਆ, ਪਤਾ ਨੀ ਹੁੰਦਾ, ਬਸ ਲੈ ਕੇ ਬਸ ਸ਼ੋਅ ਕਰਨਾ ਕਿ ਧਾਰਮਿਕ ਆ, ਪਰ ਕਦੇ ਧਰਮ ਬਾਰੇ ਪੜਿਆ ਨੀ ਹੁੰਦਾ, ਧਰਮ ਤੇ ਚੱਲਦੇ ਨੀ ਹੁੰਦੇ, ਲੜਾਈਆਂ ਫਿਰ ਉਦੋਂ ਹੁੰਦੀਆਂ। ਜਦੋਂ ਧਾਰਮਿਕ ਸਹੀ ਚ ਧਾਰਮਿਕ ਬੰਦਾ ਵਿਚਾਰ, ਉਹਨੂੰ ਗੋਸ਼ਟੀ ਕਹੀ ਜਾਂਦੀ, ਫਿਰ ਗੋਸ਼ਟੀ ਹੁੰਦੀ ਉਹਨਾਂ ਦੀ, ਧਾਰਮਿਕ ਬੰਦੇ ਬੈਠਦੇ ਆ ਜਾਂ ਰਾਜਨੀਤਿਕ ਵਾਲੇ ਬੈਠਦੇ ਆ, ਜੇਕਰ ਸਹੀ ਲੈਵਲ ਤੇ ਹੋਣ ਉਹ ਗੋਸ਼ਟੀ ਬਣ ਜਾਂਦੀ ਆ। ਸਾਡੇ ਵਰਗਿਆਂ ਦੀ ਤਾਂ ਲੜਾਈਆਂ ਹੀ ਆ,
ਪਾਰਟੀ ਦੇ ਵਿੱਚ ਬੈਠੇ ਹੁੰਦੇ ਆ ਨਾ, ਤੇ ਆਪਾਂ ਪਾਰਟੀ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਹੁੰਦੀਆਂ, ਮੰਨ ਲਓ ਆਪਾਂ ਇੱਕ ਟੋਪਿਕ ਛੇੜ ਲਿਆ ਕਿਸੇ ਚੀਜ਼ ਦੇ ਉੱਤੇ, ਮੰਨ ਲਓ ਨਵਜੋਤ ਸਿੱਧੂ ਦੇ ਬਾਰੇ ਜਿੱਦਾਂ ਆਪਾਂ ਨੂੰ ਆਪਾਂ ਸਵੇਰੇ ਗੱਲ ਕਰ, ਵੀ ਮੰਨ ਲਓ ਆਪਾਂ ਐਗਜ਼ਾਮਪਲ ਦੇ ਤੌਰ ਤੇ ਵੀ ਨਵਜੋਤ ਸਿੱਧੂ ਦੇ ਉੱਤੇ ਗੱਲ ਕਰ ਰਹੇ ਆ, ਕਈ ਵਾਰੀ ਗੱਲ ਫਿਰ ਬਹੁਤ ਅੱਗੇ ਨਿਕਲਦੀ ਆ, ਬਾਦਲ ਤੱਕ ਚਲੇ ਜਾਂਦੀ ਆ, ਫਿਰ ਕੈਪਟਨ ਤੱਕ ਚਲੇ ਜਾਂਦੀ ਆ, ਛੋਟੇ ਪੌਰ ਭਗਵੰਤ ਮਾਨ ਨਰਿੰਦਰ ਮੋਦੀ, ਫਿਰ ਚੇਤਾ ਨੀ ਰਹਿੰਦਾ ਵੀ ਮੈਂ ਗੱਲ ਕਿਹੜੀ ਸੀ ਆਪਣੀ, ਢਿੱਲਾ ਜਿਹਾ ਮੂੰਹ ਕਰਕੇ ਹਨਾ ਗਲਾਸ ਦੇ ਵਿੱਚ ਕੁਛ ਪਾਈ ਜਾਣਗੇ, ਨਾਲੇ ਤੇ ਕਹਿਣਗੇ ਉਦਾਂ ਮੈਂ ਕਿੱਥੇ ਸੀਗਾ।
ਅਗਲੇ ਨੂੰ ਕਲਪਨਾ ਚ ਤਾਂ ਇੰਨੇ ਚੱਲਦੇ ਟਕ ਤੇ ਪਲਟਦੇ ਦੇਖੇ ਆ ਜੀ, ਮੈਂ
ਤਾਂ
ਪਾਰਟੀ ਅੱਜ ਟਕ ਤੇ ਪਲਟਦੇ ਦੇਖੇ ਆ, ਬਸ ਮਿੰਟਾਂ ਚ ਤੱਕ ਤੇ ਪਲਟ ਦਿੱਤੇ ਜਾਂਦੇ, ਤੇ ਆਪਣੇ ਅਹੁਦੇ ਬਹੁਤ ਰੱਖੇ ਜਾਂਦੇ ਆ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਹੁੰਦੇ ਆ ਤੇ ਤੱਕ ਤੇ ਪਲਟ ਦਿੰਦੇ ਆ। ਇਸੇ ਨਾਲ ਇੱਕ ਮੈਸੇਜ ਆਇਆ ਜੀ ਅਮੈਰੀਕਾ ਦੇ ਸ਼ਹਿਰ ਪਿਟਸਬਰਗ ਤੋਂ ਸਤਿਆਸ ਕੁਮਾਰ ਸੰਧੂ ਜੀ ਦਾ, ਤੇ ਉਹਨੀ ਪ੍ਰੋਗਰਾਮ ਲਾਈਕ ਕਰ ਰਹੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਸਰੋਤਿਆਂ ਨੂੰ, ਤੇ ਨਾਲ ਦੀ ਨਾਲ ਉਹ ਕਹਿ ਰਹੇ ਆ ਕਿ ਹਾਂਜੀ ਲਾਈਵ ਕਾਲ ਜ਼ਰੂਰ ਲਿਆ ਕਰੋ, ਕਹਿੰਦੇ ਇਸ ਨਾਲ ਏਦਾਂ ਹੁੰਦਾ ਕਿ ਅਸੀਂ ਤਾਂ ਪ੍ਰੋਗਰਾਮ ਕਰ ਨੀ ਸਕਦੇ ਰੇਡੀਓ ਦੇ ਉੱਤੇ, ਪਰ ਇੰਨਾ ਹੈ ਕਿ ਚਲੋ ਕਾਲ ਕਰਕੇ ਅਸੀਂ ਆਪਣਾ ਸੁਝਾਅ ਜਾਂ ਵਿਚਾਰ ਰੱਖ ਸਕਦੇ ਹਾਂ ਬਾਕੀਆਂ ਦੇ ਨਾਲ, ਤੇ ਇੱਕ ਤਰ੍ਹਾਂ ਫੈਮਿਲੀ ਵਾਲਾ ਮਾਹੌਲ ਬਣ ਸਕਦਾ ਉਹਦੇ ਨਾਲ, ਤੇ ਚੱਲਦੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ। ਧੰਨਵਾਦ ਹਰਜਸ ਕੌਰ ਸੰਧੂ ਜੀ ਦਾ, ਤੇ ਉਹਨੇ ਫਰਮਾਇਸ਼ ਕੀਤੀ ਆ ਦਲਜੀਤ ਦਾ ਗਾਣਾ ਚੰਨੋ, ਤੇ ਜਰੂਰ ਪਲੇ ਕੀਤਾ ਜਾਊਗਾ, ਬੇਸ਼ੱਕ ਬਾਅਦ ਦੇ ਵਿੱਚ ਕਰੀਏ, ਜਰੂਰ ਪਲੇ ਕੀਤਾ ਜਾਊਗਾ। ਧੰਨਵਾਦ ਜੀ।
ਜੀ ਤੇ ਗੁਰਸੇਵ ਸਿੰਘ ਜੀ, ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਹੈ ਨਾ ਸਵੇਰ ਨੂੰ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਕਈ ਵਾਰੀ ਬਹੁਤ ਜ਼ਿਆਦਾ ਅੱਗੇ ਗੱਲਾਂ ਨਿਕਲ ਜਾਂਦੀਆਂ। ਮੈਂ ਔਰਕੁੱਟ ਦਾ ਜ਼ਮਾਨਾ ਹੁੰਦਾ ਸੀ 2008-09 ਦੀ ਗੱਲ ਹੋਣੀ, ਉਦੋਂ ਮੈਂ ਲਿਖਿਆ ਸੀਗਾ ਤੇ ਸਾਡੇ ਪਿੰਡ ਦੀ ਸੱਥ ਵੀ ਬੜੀ ਮਹਾਰਤ ਵਾਲੀ ਹੁੰਦੀ ਆ, ਵੀ ਸਵੇਰ ਨੂੰ ਗੌਰਮੈਂਟ ਬਣਾ ਕੇ ਸ਼ਾਮ ਨੂੰ ਤੋੜ ਕੇ ਘਰ ਨੂੰ ਜਾਂਦੇ ਆ, ਹਨਾ, ਤੇ ਹਰ ਸੱਥ ਦੀ ਕਹਾਣੀ ਆ ਪੰਜਾਬ ਦੇ ਵਿੱਚ। ਤੇ ਅਵਤਾਰ ਭੁੱਲਰ ਸਾਹਿਬ ਨੇ ਇੱਕ ਆਪਣੀ ਕਹਾਣੀ ਜਾਂ ਕਹਿ ਲਓ ਕਿ ਇੱਕ ਤਜਰਬਾ ਜਾਂ ਕਹਿ ਲਓ, ਮੈਨੂੰ ਪਤਾ ਨੀ ਕੀ ਆ ਉਹ, ਆਪਾਂ ਸਾਂਝਾ ਕਰਨਾ ਦੋਸਤਾਂ ਦੇ ਨਾਲ, ਤੇ ਦੋਸਤ ਜ਼ਰੂਰ ਲਾਈਕ ਕਰਨਗੇ। ਤੇ ਖਾਸ ਤੌਰ ਤੇ ਦੇਖਿਓ ਕਿ ਬੜੀ ਪੇਂਡੂ ਭਾਸ਼ਾ ਜੋ ਅਸੀਂ ਬੋਲਦੇ ਹਾਂ ਉਹ ਲੈ ਕੇ ਭੇਜੀ ਆ, ਤੇ ਮੈਂ ਕੋਸ਼ਿਸ਼ ਕਰੂੰਗਾ, ਵੈਸੇ ਮੈਂ ਇੰਨਾ ਟੈਲੈਂਟਡ ਤਾਂ ਹੈ ਨਹੀਂ, ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਉਸੇ ਤਰੀਕੇ ਦੇ ਨਾਲ ਪੜ੍ਹਨ ਦੀ ਜਿਸ ਤਰੀਕੇ ਦੇ ਨਾਲ ਅਵਤਾਰ ਭੁੱਲਰ ਜੀ ਉਹਨਾਂ ਨੇ ਸਾਂਝ ਬਣਾਈ ਆ। ਦੋਸਤੋ ਧਿਆਨ ਨਾਲ ਸੁਣੋ ਫਿਰ, ਹਨਾ ਗੁਰਸੇਵ ਸਿੰਘ ਦਿਓ ਧਿਆਨ ਮਾੜੀ। 2004-05 ਦੀ ਗੱਲ ਹੋਣੀ ਹੈ, ਪਿੰਡ ਵਾਲਾ ਇੱਕ ਕਿਹਾੜੀ ਬਾਬਾ ਦਾਰੂ ਪੀਂਦਾ ਸੀ, ਉਹ ਦਿਲ ਦਾ ਸਾਫ ਨੇਕ ਬੰਦਾ ਨਿਰਾ ਹਸਮੁਖ, ਕਿਤਾਬਾਂ 10ਵੀਂ ਤੋਂ ਬਾਅਦ ਧੂਫ ਦੇ ਕੇ ਰੱਖਦੀਆਂ, ਪੜ੍ਹਾਈ ਵੱਲੋਂ ਰਿਟਾਇਰਮੈਂਟ ਕੰਪਾਰਟਮੈਂਟ ਤੋਂ ਬਾਅਦ ਹੀ ਲੈ ਗਿਆ ਸੀ। ਬਾਪੂ ਨਾਲ ਖੇਤੀ ਕਰਾਉਂਦਾ ਜਾਂ ਸੱਥ ਚ ਜੱਕੜ ਮਾਰ ਛੱਡਦਾ, ਬੜਾ ਹੀ ਸ਼ੌਕੀਨ, ਖੱਤ ਖੁੱਤ ਕਢਾ ਕੇ ਬੋਦੀਆਂ ਨੂੰ ਜੈਲ ਜੱਪਾ ਵੀ ਲਾ ਲੈਂਦਾ। ਉਹਦੇ ਨਾਨਕੇ ਤੇ ਮਾਸੀਆਂ ਕੈਨੇਡੇ ਅਮਰੀਕੇ ਸੀ, ਜਦੋਂ ਵੀ ਕੋਈ ਵੀ ਗੱਲ ਚੱਲਦੀ ਘੁੰਮ ਘੁਮਾ ਕੇ ਬਸ ਬਾਹਰ ਜਾਣ ਦੀਆਂ ਕਚੀਤੀਆਂ ਲੈਂਦਾ। ਉੱਡਦਾ ਜਹਾਜ਼ ਬਹਿੰਦਾ ਤਾਂ ਝਾਟਾ ਆਖਦਾ, ਪੁੱਤ ਬਹਿਣਾ ਤੇਰੇ ਤੇ ਵੀ ਕਦੇ। ਖੈਰ ਇੱਕ ਦਿਨ ਐਤਵਾਰ ਨੂੰ ਦੁਪਹਿਰ ਤਾਂ ਹੀ ਨਾ ਦਿਸਿਆ, ਨਿੰਦਰ ਆਂਦਾ ਚੱਲ ਵੇਖੀਏ ਕੀ ਭਾਣਾ ਵਰਤਿਆ। ਉਹਨਾਂ ਦੇ 12 ਮੂਹਰੇ ਜਾ ਵੜੇ, ਗਾਹਾਂ ਉਹਦੇ ਮਾਸੜੇ ਵਾਲੀ ਮਰੂਤੀ ਖੜੀ, ਨਾਲ ਨਾਨਕੇ ਨਾਨਕਿਆਂ ਵਾਲੀ ਇੰਡੀਕਾ ਤੇ 3 ਮੋਟਰਸਾਈਕਲ। ਸਾਡੇ ਪਹੁੰਚਦਿਆਂ ਨੂੰ ਉਹਦੀ ਰੈਕੋਟ ਵਾਲੀ ਭੂਆ ਵੀ ਆਪਦੇ ਮੁੰਡੇ ਨਾਲ ਸਕੂਟਰ ਦਵਾ ਉਤਰੀ, ਸਾਡਾ ਸਿਰ ਪਲੋਸ ਉਹ ਵੀ ਅੰਦਰ ਜਾ ਵੜੀ। ਸਾਨੂੰ ਸਾਰੀ ਗੱਲ ਨਾ ਸਮਝ ਲੱਗੇ ਵੀ ਇੰਨੇ ਰਿਸ਼ਤੇਦਾਰ ਇੱਕੋ ਦਿਨ ਕਿਵੇਂ ਧਾਵਾ ਬੋਲੀ ਫਿਰਦੇ ਆ। ਮੈਂ ਨਿੰਦਰ ਨੂੰ ਕਿਹਾ ਕਿਤੇ ਇਹਨਾਂ ਦੀ ਬੇਬੇ ਨਾ ਚੜ੍ਹਾਈ ਕਰ ਗਈ ਹੋਵੇ। ਉਹ ਨਾਸਾ ਵਾਲਿਆਂ ਵਾਂਗੂ ਹਿਸਾਬ ਜਿਹਾ ਲਾ ਕੇ ਕਹਿੰਦਾ, ਉਹਦੀ ਤਾਂ ਲੌਸਮੈਂਟ ਵੀ ਹੋਣੀ ਸੀ, ਮੈਨੂੰ ਤਾਂ ਸੁਣੀ ਨੀ ਸੁਦੇਵ ਦਾ ਘਰੇ ਆ। ਫਿਰ ਨਾਲ ਹੀ ਭਵਿੱਖਬਾਣੀ ਜੀ ਕਰਤੀ, ਉਹ ਇਹਨੂੰ ਬਾਹਲਾ ਰਿਸ਼ਤਾ ਹੋਣ ਲੱਗਾ ਹੋਣਾ, ਤਾਂ ਹੀ ਇਹਨਾਂ ਨੇ ਚੁੱਪ ਘੜੁੱਪ ਕਿੱਲੀ ਨੱਪਤੀ ਵੀ ਗਾਂ ਆਂਢ ਗੁਆਂਢ ਨਾ ਪਤਾ ਲੱਗ ਜੇ। ਅਸੀਂ ਦਰਾ ਮੂਰਤੀ ਲੰਘਦਿਆਂ ਵੇਖਿਆ ਰਿਸ਼ਤੇਦਾਰਾਂ ਦੇ ਵਿਚਾਲੇ ਆਲੀ ਔ ਬੈਠਾ ਵੀ ਜਿਵੇਂ ਕੁੜੀ ਦੱਬ ਕੇ ਆਇਆ ਹੁੰਦਾ। ਮੋਬਾਈਲ ਤੇ ਰਿੰਗ ਮਾਰ ਕੇ ਬਾਹਰ ਸੱਦਿਆ, ਨਿੰਦਰ ਪੈਂਦੀ ਸੱਟੇ ਆਂਦਾ, ਬਾਹਰਲਾ ਰਿਸ਼ਤਾ ਕੀ ਹੋਣ ਲੱਗ ਗਿਆ, ਤੂੰ ਤਾਂ ਐ ਸੋਚਿਆ ਖਬਨੀ ਜਾਲੀ ਭਾਨੀ ਮਾਰ ਦੇਣਗੇ, ਦੱਸਿਆ ਹੀ ਨੀ, ਜਾਰੀ ਨਾ ਹੋਈ ਛੋਲਿਆਂ ਦਾ ਵੱਢ ਹੋ ਗਿਆ। ਆੜੀ ਮੂਹਰਿਓ ਢਿੱਲਾ ਜਾ ਮੂੰਹ ਬਣਾ ਕੇ ਆਂਦਾ, ਭਰਾਵਾ ਇਹ ਕਬੀਲਾ ਛੁਆਰੇ ਦੀ ਖਾਤਰ ਨੀ, ਇਹ ਤਾਂ ਬਾਪੂ ਨੇ ਮੇਰੀ ਦਾਰੂ ਦੀ ਸਾਲ ਦੀ ਸੌਂਹ ਪਵਾਉਣ ਨੂੰ ਸੱਦੇ ਆ। ਖੈਰ ਦੋਸਤੋ, ਇਹ ਅਵਤਾਰ ਸਿੰਘ ਭੁੱਲਰ ਉਹਨਾਂ ਦਾ ਇੱਕ ਸੀਗਾ ਮੈਸੇਜ ਬਈ। ਕਈ ਵਾਰੀ ਕੀ ਹੁੰਦਾ ਆ ਵੀ ਸੋਹਾਂ ਵੀ ਏਦਾਂ ਹੀ ਪਵਾਈਆਂ ਜਾਂਦੀਆਂ ਨਾ, ਖਾਸ ਤੌਰ ਤੇ ਦਾਰੂ ਦੀਆਂ। ਖੈਰ ਤੇ ਇੰਦਰਜੀਤ ਸਾਡੇ ਨਾਲ ਜੁੜਿਆ, ਇੰਦਰਜੀਤ ਸਿੰਘ ਲੋਸ ਏਂਜਲਸ USA ਤੋਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲਦਾ ਤੇ ਬਹੁਤ ਸਾਰੀ ਇਨਫੋਰਮੇਸ਼ਨ ਪੰਜਾਬ ਇੰਡੀਆ ਤੇ ਵਰਲਡ ਬਾਰੇ ਤੁਸੀਂ ਦੱਸਦੇ ਆ, ਤੇ ਉਹਨਾਂ ਨੇ ਸ਼ੁਕਰੀਆ ਵੀ ਕੀਤਾ ਸਾਡਾ ਵੀ। ਬਹੁਤ ਬਹੁਤ ਸ਼ੁਕਰੀਆ ਇੰਦਰਜੀਤ ਸਿੰਘ ਜੀ, ਏਡੀ ਦੂਰੋਂ ਤੁਸੀਂ ਜੁੜੇ ਆ ਲੋਸ ਏਂਜਲਸ ਤੋਂ, ਹਨਾ USA। ਵੈਸੇ ਵੀ USA ਦੇ ਕਹਿੰਦੇ ਪੰਜਾਬੀ ਤੇ ਕੈਨੇਡਾ ਵਾਲੇ ਪੰਜਾਬੀ ਤਾਂ ਇੱਦਾਂ ਕਹੀ ਜਾਂਦੇ ਆ ਵੀ ਆਸਟ੍ਰੇਲੀਆ ਵਿੱਚ ਪੁੱਠੇ ਲਟਕਦੇ ਆ, ਥੱਲੇ ਜੋ ਆ ਜਾਂਦਾ ਉਹਨਾਂ ਦੇ ਐਨ। ਹਾਂਜੀ, ਤੇ ਕੋਹਲੀ ਸਾਹਿਬ ਵੀ ਕਹਿ ਰਹੇ ਆ ਵੀ ਕਹਿੰਦੇ ਵੀ ਕਾਲ ਜਰੂਰ ਲਿਆ ਕਰੋ, ਮੇਰੇ ਵਰਗੇ ਵੀ ਬੁੱਢ ਬਲਾੜ ਜਿਹਾ ਕੱਢ ਲੈਂਦੇ ਆ।
ਜਰੂਰ ਹੈ, ਜਰੂਰ ਇਸ ਵਿਸ਼ੇ ਤੇ ਅਸੀਂ ਤੁਹਾਨੂੰ ਦੱਸਿਆ ਰਿਪੋਰਟ ਦੇ ਦੇਣੀ ਆਪਣੇ ਹੈੱਡਕੁਆਰਟਰ ਨੂੰ, ਕੀ ਕਰਦੇ ਤੇ ਕਿੰਨਾ ਟਾਈਮ ਲਾਉਂਦੇ ਆ, ਇਹ ਉਹਨਾਂ ਤੇ ਰਹੂਗਾ।
ਤੇ ਕੋਹਲੀ ਸਾਹਿਬ ਨੇ ਕਿਹਾ ਵੀ ਭੁੱਲਰ ਬਾਈ ਦਾ ਬਹੁਤ ਵਧੀਆ ਸੀਗਾ ਮੈਸੇਜ ਜਿਹੜਾ ਸੀਗਾ, ਤੇ ਨਾਲ ਦੀ ਨਾਲ ਤੁਸੀਂ ਇਹ ਦੋਸਤੋ ਹਰਮ ਰੇਡੀਓ ਦੀ ਜਿਹੜੀ ਇਨਫੋ ਦੇ ਵਿੱਚ ਤੁਸੀਂ ਜਾ ਕੇ ਟੈਲੀਗ੍ਰਾਮ ਜੇ ਤੁਸੀਂ ਦੇਖੋ ਤਾਂ ਉਹਦੀ ਇਨਫੋ ਦੇ ਵਿੱਚ ਜਾ ਕੇ ਤੇ ਤੁਸੀਂ ਇਹ ਜਿਹੜੀ ਸਟੋਰੀ ਆ ਪੜ੍ਹ ਸਕਦੇ ਆ, ਬਹੁਤ ਇੰਟਰਸਟਿੰਗ ਇਹਨਾਂ ਨੇ ਅਵਤਾਰ ਸਿੰਘ ਭੁੱਲਰ ਹੋਣਾ ਨੇ ਕੀਤੀ ਆ। ਤੇ ਆਪਾਂ ਜੇ ਦੁਗਾਣਾ ਜੋੜੀ ਦੇ ਨਾਲ ਇੰਟਰਵਿਊ ਵੀ ਕਰਨੀ, ਉਸ ਤੋਂ ਪਹਿਲਾਂ ਆਪਾਂ ਕਾਹਲੀ ਕਾਹਲੀ ਖਬਰਾਂ ਲੈ ਲਈਏ ਗੁਰਸੇਵ ਸਿੰਘ ਜੀ, ਟਾਈਮ ਬਹੁਤ ਘੱਟ ਰਹਿ ਗਿਆ।
ਹਾਂਜੀ, ਤੇ ਮੈਂ ਕਹਿੰਦਾ ਦਲੀਪ ਸਿੰਘ ਜੀ, ਨਿਊਜ਼ੀਲੈਂਡ ਦੀ ਖਬਰ ਰਹਿ ਗਈ ਗੱਲਾਂ ਬਾਤਾਂ
ਜੀ? ਤੇ ਉਹ ਨਿਊਜ਼ੀਲੈਂਡ ਦੀਆਂ ਵੀ ਲੈਂਦੇ ਹੋ ਗਈਆਂ ਵੈਸੇ, ਉਹ ਆਪਣੇ ਰਿਕਾਰਡਡ ਹੀ ਉੱਥੋਂ ਆ ਜਾਂਦੀਆਂ ਆ ਦੂਜੇ ਤੋਂ ਨਿਊਜ਼ੀਲੈਂਡ ਤੋਂ ਜੀ। ਤੇ ਆਪਾਂ ਗੁਜਰਾਤ ਦਲਿਤ ਹਿੰਸਾ ਜਿਹੜੀ ਹੋਈ ਆ ਲੋਕ ਸਭਾ ਦੇ ਵਿੱਚ, ਕਾਫੀ ਮੁੱਦਾ ਜਿਹੜਾ ਇਹ ਹੋਇਆ। ਵੈਸੇ ਤਾਂ ਗੁਰਸੇਵ ਸਿੰਘ ਜੀ ਆਪਾਂ ਇਹ ਗੱਲ ਕਹਿ ਦਿੰਦੇ ਆ ਕਿ ਬਈ ਇੱਕ ਬਰਾਬਰਤਾ ਦੀ ਜਿਹੜੀ ਕਿ ਸਾਡਾ ਸੰਵਿਧਾਨ ਅਧਿਕਾਰ ਦਿੰਦਾ ਆ, ਤੁਹਾਨੂੰ ਵੀ ਸ਼ਾਇਦ ਪਤਾ ਹੋਣਾ ਕਿ ਕਾਫੀ ਕੁੱਟਿਆ ਮਾਰਿਆ ਗਿਆ ਦਲਿਤਾਂ ਨੂੰ, ਜਿਹੜੇ ਕਿ ਮਰੀਆਂ ਹੋਈਆਂ ਗਾਵਾਂ ਨੂੰ ਲੈ ਕੇ ਜਾ ਰਹੇ ਸੀ, ਹਨਾ, ਜਿਹੜਾ ਕਿ ਉਹਨਾਂ ਦਾ ਪੇਸ਼ਾ ਵੀ ਹੈਗਾ ਆ ਕਿ ਉਹ ਚੰਮ ਜਿਹੜਾ ਲਾਉਂਦੇ ਆ ਉੱਪਰੋਂ, ਹਨਾ, ਚਮੜੇ ਦੇ ਲਈ।
ਹਾਂਜੀ ਹਾਂਜੀ, ਉਹ ਮੈਂ ਦੇਖੀ ਸੀ ਵੀਡੀਓ, ਕਾਫੀ ਵਾਇਰਲ ਹੋਈ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ
ਜੀ। ਤੇ ਇਸ ਮੁੱਦੇ ਦੇ ਉੱਤੇ ਕਾਫੀ ਜਿਹੜਾ ਹੋ ਹੱਲਾ ਹੋਇਆ ਆ, ਤੇ ਇਹਦੇ ਵਿੱਚ ਖਾਸ ਤੌਰ ਤੇ ਇਹ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਆਪਾਂ ਗੱਲ ਵੀ ਪੁਲਿਸ ਦੀ ਲਾਪਰਵਾਹੀ ਦੇ ਨਾਲ ਇਹ ਹੋਇਆ ਆ ਸਾਰਾ ਕੰਮ, ਕਿਉਂਕਿ ਕਹਿੰਦੇ ਆ ਵੀ ਪਹਿਲਾਂ ਪੁਲਿਸ ਵਾਲਿਆਂ ਨੇ ਕੀ ਆਪ ਜਾਣ ਬੁੱਝ ਕੇ ਗੌ ਰੱਖਿਆ ਦਲ ਜਿਹੜਾ ਗਊ ਰੱਖਿਆ ਦਲ ਆ, ਇੱਕ ਤਾਂ ਗੁਰਸੇਵ ਸਿੰਘ ਜੀ ਨੀ ਬਹੁਤ ਤੰਗ ਕੀਤਾ ਗਊ ਰੱਖਿਆ ਦਲ ਨੇ, ਹਨਾ, ਤੇ ਹੋਰ ਕੁਛ ਨੀ ਤਾਂ ਏਦਾਂ ਕੁੱਟਣ ਕਟਾਪੇ ਨੂੰ ਬਹੁਤ ਤੇਜ਼ ਰਹਿੰਦੇ ਆ ਬੰਦੇ।
ਹਾਂਜੀ, ਕਾਫੀ ਸਮੇਂ ਸਮੇਂ ਦੇ ਉੱਤੋਂ ਫਿਰ ਇੰਨੇ ਡਰ ਹੈ ਨੀ ਇਹਨਾਂ ਦੇ, ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ, ਪਤਾ ਨੀ ਉੱਥੇ ਪ੍ਰਸ਼ਾਸਨ ਕਾਰਵਾਈ ਕਰਦਾ ਗਈ ਕਿ ਨਹੀਂ ਕਰਦਾ ਇਹਨਾਂ ਦੇ ਉੱਤੇ।
ਬਿਲਕੁਲ, ਤੇ ਨਾਲ ਦੀ ਨਾਲ ਕੱਲ ਤਾਂ ਫਿਰ ਲੜਾਈ ਝਗੜਾ ਹੀ ਹੋਇਆ ਆ ਤੇ ਸੰਸਦ ਦੇ ਵਿੱਚ ਵੀ, ਕਿਉਂਕਿ ਗ੍ਰਹਿ ਮੰਤਰੀ ਨੇ ਵੈਸੇ ਤਾਂ ਇਹ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ, ਜਿੱਦਾਂ ਕਿ ਬਾਅਦ ਦੇ ਵਿੱਚ ਹੋਣਾ ਹੀ ਹੁੰਦਾ ਆ, ਪਰ ਜਿਨ੍ਹਾਂ ਨੇ ਭੁਗਤੀ ਆ ਪੂਰੇ 3 ਘੰਟੇ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ। ਤੇ ਬਾਅਦ ਦੇ ਵਿੱਚ ਗ੍ਰਹਿ ਮੰਤਰੀ ਨੇ ਜਦੋਂ ਕਾਂਗਰਸ ਨੇ ਹਮਲੇ ਕੀਤੇ ਆ ਤਾਂ ਉਹਨਾਂ ਨੇ ਕਿਹਾ ਵੀ 1998 ਤੋਂ ਲੈ ਕੇ 1999 ਤੱਕ ਸਾਲ ਦਰ ਸਾਲ ਦਲਿਤਾਂ ਪ੍ਰਤੀ ਜ਼ੁਲਮਾਂ ਦੀਆਂ ਘਟਨਾਵਾਂ ਦਾ ਵਾਧਾ ਹੋਇਆ ਆ। 2001 ਤੋਂ ਬਾਅਦ ਉਹਨਾਂ ਨੇ ਕਿਹਾ ਫਿਰ ਮਾਮਲਿਆਂ 'ਚ ਘਾਟ ਆਈ ਸੀ, ਫਿਰ 2014 ਤੋਂ ਬਾਅਦ ਫਿਰ ਜਿਹੜੇ ਪਛੜੇ ਲੋਕਾਂ ਦੇ ਵਿਕਾਸ ਲਈ ਜੋ ਕਦਮ ਜਿਹੜੇ ਹੁਣ ਕਹਿੰਦੇ ਚੱਕੇ ਆਏ, ਪਹਿਲਾਂ ਨਹੀਂ ਚੱਕੇ, ਕਾਫੀ ਇਹਦੇ ਉੱਤੇ ਹਾ ਹੁੱਲਾ ਜਿਹੜਾ ਆ ਮਚਿਆ।
ਅੱਛਾ ਜੀ, ਇਹ ਤਾਂ ਗੱਲ ਹੋ ਗਈ ਕਿ ਜਿਹਨਾਂ ਦੇ ਕੁੱਟ ਪਈ ਉਹ ਕਹਿਣਗੇ ਅੱਛਾ ਜੀ ਗਿਰਾਵਟ ਆਈ ਆ ਦਲਿਤਾਂ ਦੇ ਵਿੱਚ ਕਾਰਵਾਈ ਤੇ ਅਸੀਂ ਸਹਿਣ ਕਰ ਲਈ ਆ।
ਇਹ ਕੋਈ ਜਵਾਬ ਨੀ ਹੋਇਆ ਭੁਗਤਾ। ਉਹੀ ਗੱਲ ਹੋ ਗਈ ਜਿਹੜੀ ਅਸੀਂ ਪਹਿਲਾਂ ਕਹਿੰਦੇ ਸੀ ਕਿ ਜਵਾਬ ਨੀ ਦਿੱਤਾ, ਆਹ ਦੱਸਤਾ ਕਿ ਤੁਹਾਡੀ ਵਾਰ ਨੂੰ ਜਿਆਦਾ ਹੁੰਦਾ ਸੀਗਾ ਤੇ ਹੁਣ ਘੱਟ ਹੋ ਰਿਹਾ।
ਜੀ ਬਿਲਕੁਲ, ਤੇ ਇੱਕ ਪਾਸੇ ਹੁਣ ਦੇਖੋ ਕਿ ਇੱਕ ਮਰਿਆ ਹੋਇਆ ਜਾਨਵਰ ਆ, ਕਹਿੰਦੇ ਵੀ ਉਹ ਜੇ ਤੁਸੀਂ ਡੀਕੰਪੋਜ਼ ਨੀ ਹੁੰਦਾ ਉਹ ਜਾਨਵਰ ਛੇਤੀ, ਹੈ ਨਾ, ਬੈਕਟੀਰੀਆ ਕਿੰਨੀਆਂ ਬਿਮਾਰੀਆਂ ਜਿਹੜੀਆਂ ਕਿਉਂ ਦੱਬੇ ਜਾਂਦੇ ਆ ਜਾਂ ਕਿਉਂ ਉਹਨਾਂ ਨੂੰ ਦੇਖੋ, ਇੱਕ ਤਾਂ ਚਮੜਾ ਇੱਥੇ ਆਪਾਂ ਪਰਸ ਵੀ ਲਾਈਕ ਕਰਦੇ ਹਾਂ, ਜੁੱਤੀਆਂ ਵੀ ਚਮੜੇ ਦੀਆਂ ਪਾਉਣੀਆਂ ਸ਼ੁਰੂ ਕਰ ਦੇਣੇ, ਜਾਂ ਤਾਂ ਫਿਰ ਚਮੜਾ ਦੀਆਂ ਜੁੱਤੀਆਂ ਵੀ ਬਾਈਕਾਟ ਕਰ ਦੇਣ, ਬੈਲਟਾਂ ਲਾਉਣੀਆਂ ਬੰਦ ਕਰ ਦੇਣ, ਹੈ ਨਾ।
ਹਾਂਜੀ,
ਤੇ ਮਰੇ ਹੋਏ ਜਾਨਵਰ ਉਹ ਤਾਂ ਇੱਕ ਤਰ੍ਹਾਂ ਦਾ ਸਫਾਈ ਦਾ ਕੰਮ ਵੀ ਹੋ ਰਿਹਾ, ਇਹਨਾਂ ਨੇ ਗੰਦ ਪਾਇਆ ਹੀ ਆ ਸਾਰੇ ਪਾਸੇ, ਫਿਰ ਉਹ ਜੀਂਦੀਆਂ ਨੂੰ ਪੁੱਛਿਆ ਨੀ ਜਾਂਦਾ, ਹਨਾ, ਤੇ ਕਾਫੀ ਬੜਾ ਹਰਾਸ਼ਮੈਂਟ ਵਾਲੀ ਗੱਲ ਹੈਗੀ ਆ ਕਿ ਏਦਾਂ ਜ਼ੁਲਮ ਕੀਤੇ ਜਾਂਦੇ ਗਰੀਬ ਲੋਕਾਂ ਦੇ ਉੱਤੇ।
ਆਹ ਬਹਾਨਾ ਹੈ ਤੁਹਾਨੂੰ ਦੱਸਾਂ ਜੀ, ਆਹ ਜਦੋਂ ਨਾ ਹੁਣ ਕਹਿ ਲਓ ਕਿ ਸ਼ਹਿ ਦਿੱਤੀ ਜਾਂਦੀ ਆ ਇਹੋ ਜਿਹੇ ਅਨਸਰਾਂ ਨੂੰ, ਤੇ ਅੱਗੇ ਜਾ ਕੇ ਤੁਹਾਨੂੰ ਪਤਾ ਇੱਕ ਤਬਕੇ ਨੂੰ ਦਬਾ ਕੇ ਵੋਟਿੰਗ ਲਈ ਸਭ ਕੁਛ ਕੀਤਾ ਜਾਂਦਾ ਜਿਹੜਾ ਸਿਆਸੀ ਪਾਰਟੀਆਂ ਵੱਲੋਂ, ਕਿਉਂਕਿ ਗੱਲ ਉੱਥੇ ਘੁੰਮ ਫਿਰ ਕੇ ਆ ਜਾਂਦੀ ਆ ਕਿ ਚਲੋ ਹੁਣ ਸਮੇਂ ਤੇ, ਕਿਉਂਕਿ ਅਸੀਂ ਕੁਛ ਨੀ ਕਰ ਰਹੇ ਇਸ ਬਾਬਤ, ਠੀਕ ਹੈ ਜੀ, ਸਿੱਧੀ ਗੱਲ ਤੁਹਾਨੂੰ ਪਤਾ ਹੀ, ਅਸੀਂ ਕੁਛ ਨੀ ਇਸ ਬਾਬਤ ਕਰ ਰਹੇ ਕਿ ਸਮਾਜ ਦੇ ਵਿੱਚ ਸਮਾਨਤਾ ਆਵੇ, ਈਵਨ ਸਾਡੇ ਅੰਦਰ ਵੀ ਇੰਨੀ ਭਰ ਗਈ ਆ, ਅਸੀਂ ਆਪਣੇ ਆਪ ਪਛਾਣ ਦੱਸਦੇ ਹਾਂ, ਆਪਣੇ ਜਾਤ ਪਾਤ ਦੇ ਨਾਂ ਤੇ ਪਛਾਣ ਦੱਸਦੇ ਹਾਂ ਤੇ ਗਰਵ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਜਾਤ ਤੇ ਜਨਮ ਲਏ, ਅਸੀਂ ਜਨਮ ਤੋਂ ਜਾਤ ਨੂੰ ਲੈਂਦੇ ਹਾਂ, ਕਰਮ ਤੋਂ ਨੀ ਲੈਂਦੇ ਕਿ ਕੀ ਕੰਮ ਕਰਦੇ ਹਾਂ। ਤੇ ਅਕਸਰ ਮੇਰਾ ਫਰੈਂਡ ਵੀ ਹੁੰਦਾ ਸੀਗਾ, ਅਸੀਂ ਇਕੱਠੇ ਕਲੀਨਿੰਗ ਦੀ ਜੋਬ ਕਰਦੇ ਹੁੰਦੇ ਸੀ, ਤੇ ਜੋ ਗੱਲਬਾਤ ਹੋਣੀ ਕਿਸੇ ਨਾਲ ਕਿ ਤੁਹਾਡੀ ਕਾਸਟ ਕੀ, ਆਪਣੀ ਪਹਿਲਾਂ ਜਦੋਂ ਕਿਸੇ ਨੂੰ ਮਿਲਦੇ ਹਾਂ ਹੈ ਤਾਂ ਥੋੜੀ ਹਾਸ ਵਾਲੀ ਗੱਲ ਆ, ਤੇ ਪਹਿਲਾਂ ਮਿਲਦੇ ਅਸੀਂ ਕਾਸਟ ਜਰੂਰ ਪੁੱਛਦੇ ਇੱਕ ਦੂਜੇ ਨੂੰ,
ਬਿਲਕੁਲ
ਫਰੈਂਡ ਮੇਰਾ
ਕਿੰਨਾ ਪਤਾ ਲੱਗਦਾ ਹਨਾ ਵੀ, ਖਾਸ ਤੌਰ ਤੇ ਜਦੋਂ ਕਾਲਜ ਦੇ ਵਿੱਚ ਹੁੰਦੇ ਆ, ਇਹ ਬਹੁਤ ਸਾਰੇ ਦੋਸਤਾਂ ਨੇ ਸਾਡੇ ਨਾਲ ਗੱਲਾਂ ਇਹ ਸ਼ੇਅਰ ਕੀਤੀਆਂ, ਈਵਨ ਕਿ ਪਾਰਟੀ ਦੇ ਵਿੱਚ ਵੀ ਕਈ ਵਾਰੀ ਗੱਲਾਂ ਬਾਤਾਂ ਚੱਲਦੀਆਂ, ਵੈਸੇ ਅਸੀਂ ਬੜੇ ਐਡਵਾਂਸ ਮੁਲਕਾਂ ਦੇ ਵਿੱਚ ਆ ਗਏ ਹਾਂ, ਕੈਨੇਡਾ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਵਿੱਚ ਬਹਿ ਗਏ ਹਾਂ, ਅਜੇ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ, ਇਹੋ ਜਿਹੀ ਘਟੀਆ ਮਾਨਸਿਕਤਾ ਸਾਡੇ ਅੰਦਰ ਅਜੇ ਵੀ ਕਿਤੇ ਨਾ ਕਿਤੇ ਬੈਠੀ ਹੋਈ ਆ।
ਹਾਂਜੀ,
ਈਵਨ ਕਿ
ਗੱਲ ਸੁਣੋ ਜੀ, ਪਤਾ ਉਹ ਹਾਸੇ ਵਾਲੀ ਆ ਥੋੜੀ ਜਿਹੀ, ਆਪਣਾ ਕਵਰ ਹੋਏ ਜਿਹੜੀ ਚੀਜ਼, ਤੇ ਹੁਣ ਜੇ ਪੁੱਛਣਾ ਕਹਿੰਦਾ ਵੀ ਕਾਸਟ ਕੀ ਤੁਹਾਡੀ, ਤਾਂ ਅਸੀਂ ਕਹਿੰਦਾ ਜਮਾਦਾਰ, ਉਹ ਹੋਰ ਤਰ੍ਹਾਂ ਤੌਰ ਭੌਰ ਜੇ ਦੇਖਣ ਲੱਪਣਾ, ਮੁੰਡਾ ਗਿੱਲਾਂ ਦਾ ਹੁੰਦਾ ਸੀਗਾ ਤੇ ਕਾਫੀ ਵਿਅੰਗਮਈ ਗੱਲ ਕਰਦਾ ਹੁੰਦਾ ਸੀਗਾ ਲਾਗੇ ਗਿੱਲਾਂ ਪੈਣ ਤੋਂ, ਤੇ ਕਹਿੰਦਾ ਜਮਾਦਾਰ, ਤੇ ਤੌਰ ਭੌਰ ਦੇਖਣਾ ਜਦੋਂ ਉਹਨੂੰ ਅਚੋਤਾਈ ਹੋ ਜਾਣੀ ਨਾਲ ਕੰਮ ਕਰ ਰਹੇ ਨੂੰ ਬੰਦੇ ਨੂੰ ਨਾ, ਤੇ ਯਾਰ ਕੀ ਪੁੱਛਾਂਗੇ ਕਿੱਦਾਂ 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 ਨਾ, ਤੇ ਫਿਰ ਗੱਲ ਇੱਕ ਲੇਖ ਲਿਖਿਆ ਜਾਵੇ ਜੱਟ ਤੋਂ ਜਿਮੀਦਾਰ ਜਮਾਦਾਰ ਤੱਕ ਦਾ, ਜਿਮੀਦਾਰ ਤੋਂ ਜਮਾਦਾਰ ਤੱਕ ਦਾ ਸਫ਼ਰ, ਕਿਉਂਕਿ ਹੁਣ ਉੱਥੇ ਅਸੀਂ ਖੇਤੀ ਕਰਦੇ ਸੀ ਜਿਮੀਦਾਰ ਸੀਗੇ, ਹੁਣ ਇੱਥੇ ਕਲੀਨਿੰਗ ਦੀਆਂ ਜੋਬਸ ਕਰਕੇ ਅਸੀਂ ਜਿਮੀਦਾਰ ਕਿੱਦਾਂ ਕਹੀਏ ਆਪਣੇ ਆਪ ਨੂੰ, ਠੀਕ ਹੈ, ਜਾਵੇ ਜੇ ਕੋਈ ਇੰਡੀਆ ਦੇ ਵਿੱਚ ਜੇ ਕੋਈ ਤਰਖਾਣ ਸੀ ਇੱਥੇ ਕਲੀਨਿੰਗ ਦੀ ਜੋਬ ਕਰਦਾ ਜਾਂ ਆਪਣਾ ਡਿਫਰੈਂਟ ਕਰ ਲੈਂਦਾ, ਉਹ ਕਿਸ ਆਧਾਰ ਤੇ ਆਪਣੇ ਆਪ ਨੂੰ ਤਰਖਾਣ ਜਾਂ ਹੋਰ ਕੁਛ ਕਹਿ ਰਿਹਾ, ਠੀਕ ਹੈ, ਤੇ ਜਦ ਘਰ ਕਦੇ ਗੱਲ ਕਰਨੀ ਕਹਿੰਦਾ ਹੁਣ ਤਾਂ ਜਮਾਦਾਰ ਬਣ ਗਏ, ਤਾਂ ਘਰਦੇ ਨੇ ਕਹਿੰਦਾ ਚੁੱਪ ਕਰ ਜਾ ਰਿਸ਼ਤਾ ਨੀ ਹੋਣਾ ਤੁਹਾਨੂੰ, ਫਿਰ ਮੈਂ ਪੁੱਛਦਾ ਹੁੰਦਾ ਕਿਉਂ ਜਮਾਦਾਰਾਂ ਦੇ ਰਿਸ਼ਤੇ ਨੀ ਹੁੰਦੇ।
ਬਿਲਕੁਲ,
ਸਾਨੂੰ ਚਾਹੀਦਾ ਕਿ ਕਰਮ ਦੇ ਹਿਸਾਬ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਰੱਖੀਏ, ਨਾ ਕਿ ਜਨਮ ਦੇ ਆਧਾਰ ਤੇ ਤੁਸੀਂ ਆਪਣਾ ਹੋਊਆ ਲਈ ਫਿਰੋ ਆਪਣੇ ਨਾਲ
ਜੀ। ਜੋਸ਼ੀ ਸਿਰਫ ਪੰਡ ਤੇ ਬਣ ਸਕਦੇ ਆ, ਤੇ ਉਹਦਾ ਸਵਾਲ ਜਵਾਬ ਦੇਖੋ ਕੀ ਸੀ, ਕਹਿੰਦਾ ਕਿ ਬਾਕੀ ਜਾਤ ਵਾਲੇ ਨਹਾਉਂਦੇ ਨੀ, ਠੀਕ ਹੈ। ਹੁਣ ਪੁੱਛਣ ਵਾਲਾ ਸਵਾਲ ਇਹ ਸੀ ਵੀ ਗੰਗਾ ਜਮਨਾ ਦੇ ਉੱਤੇ ਕਬਜ਼ਾ ਸਾਡਾ ਸੀ, ਖੂਹਾਂ ਦੇ ਉੱਤੇ ਕਬਜ਼ਾ ਸਾਡਾ ਸੀ, ਪਾਣੀ ਤਾਂ ਤੁਸੀਂ ਉਹਨਾਂ ਨੂੰ ਪੀਣ ਦੇ ਦਿੰਦੇ ਸੀ, ਨਹਾਉਂਦੇ ਵਿਚਾਰੇ ਕਿੱਥੇ, ਤੁਸੀਂ ਨਹਾਉਣਾ ਕਿੱਥੋਂ ਸੀ।
ਹਾਂਜੀ, ਉਹ ਨਾਲ ਇੱਕ ਸੁਭਾਵਕ ਜੀ ਗੱਲ ਆ, ਜਿਹੋ ਜਿਹਾ ਕੰਮ ਕਰੂਗਾ ਉਹ ਜੀ ਤੁਹਾਡੀ ਬਣ ਤੜ ਬਣ ਜੂਗੀ, ਠੀਕ ਹੈ ਜੀ। ਜਦੋਂ ਹੁਣ ਜਿਮੀਦਾਰ ਖੇਤਾਂ 'ਚ ਕੰਮ ਕਰਦਾ ਲਿਬੜੇ ਦੇ ਬੜੇ ਹੋਊਗਾ, ਠੀਕ ਹੈ ਜੀ, ਤੇ ਹੁਣ ਜੇਕਰ ਕੰਮ ਦੇ ਦਿੱਤਾ ਜੀ ਚਲੋ ਆਪਣੇ ਜਾਤਾਂ ਦੇ ਹਿਸਾਬ ਨਾਲ ਪਸ਼ੂਆਂ ਦਾ, ਤੇ ਹੁਣ ਚਿੱਟੇ ਕੱਪੜੇ ਦੂਏ ਪਾ ਕੇ ਥੋੜੀ ਨਾ ਜਾਊਗਾ, ਵਧੀਆ ਉਹਨੇ ਕੰਮ ਦੇ ਹਿਸਾਬ ਪਾ ਲੈਣਾ। ਹੁਣ ਤੁਹਾਨੂੰ ਪੜ੍ਹਾਈ ਦਾ ਕੰਮ ਮਿਲ ਗਿਆ ਸੀਗਾ, ਤੁਸੀਂ ਵੰਡੇ ਹਿਸਾਬ ਨਾਲ ਕੀਤੀ, ਤੁਸੀਂ ਆਪੇ ਸਾਫ਼ ਸੁਥਰੇ ਰਹਿਣਾ।
ਖੈਰ ਇਹ ਮੁੱਦਾ ਵੈਸੇ ਇਹ ਬੜਾ ਸੀਰੀਅਸ ਹੈਗਾ, ਤੇ ਦੋਸਤੋ ਆਪਣੇ ਆਪ ਨੂੰ ਜਿਹੜਾ ਥੋੜਾ ਜਿਹਾ ਅਨੁਕੂਲ ਜਿਹਾ ਬਣਾਓ ਇਨਵਾਇਰਮੈਂਟ ਦੇ, ਤੇ ਸਿੱਖੋ ਕਿ ਅਸੀਂ ਕਿੱਦਾਂ, ਜਾਂ ਜੇ ਅਸੀਂ ਇਹ ਭੇਦਭਾਵ ਨਹੀਂ ਛੱਡਦੇ ਸ਼ਾਇਦ ਸਾਡਾ ਜੀਵਨ ਸਫਲ ਨਹੀਂ ਹੋ ਸਕਦਾ, ਕਿਉਂਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ, ਅਸੀਂ ਜ਼ਰੂਰ ਇਹ ਵਾਰ ਵਾਰ ਦੁਹਰਾਉਂਦੇ ਪਰ ਦਿਲੋਂ ਨਹੀਂ ਦੁਹਰਾਉਂਦੇ, ਇਹਦੇ ਬਾਰੇ ਸਾਨੂੰ ਜਿਹੜੀਆਂ ਜ਼ਰੂਰ ਗੱਲਾਂ ਕਰਨੀਆਂ। ਤੇ ਖੈਰ ਕੋਹਲੀ ਸਾਹਿਬ ਉਹਨਾਂ ਨੇ ਵੀ ਵਿਚਾਰ ਜਿਹੜੇ ਆ ਭੇਜੇ ਆ, ਕੋਹਲੀ ਸਾਹਿਬ ਮੈਂ ਉਹ ਵੀ ਸ਼ੇਅਰ ਕਰਾਂਗੇ ਆਪਣਾ ਇਸ ਮੁੱਦੇ ਦੇ ਉੱਤੇ। ਤੇ ਖੈਰ ਇਸ ਪੰਡਿਤ ਜੀ ਹੋਣਾ ਬਾਰੇ ਵੀ ਉਹਨੇ ਵਿਚਾਰ ਵੈਸੇ ਪੁੱਛੇ ਆ, ਤੇ ਹੁਣ ਸ਼ਾਇਦ ਟਾਈਮ ਆਪਣੇ ਕੋਲ ਘੱਟ ਆ ਥੋੜਾ ਜਿਹਾ। ਅੱਗੇ ਕਸ਼ਮੀਰ ਦੇ ਵਿੱਚ ਰਾਏ ਸ਼ੁਮਾਰੀ ਕਰਾਉਣ ਲਈ ਗਿਆ ਆ ਨਵਾਜ਼ ਸ਼ਰੀਫ ਨੇ, ਤੇ ਕੱਲ ਪਾਕਿਸਤਾਨ ਨੇ ਕਾਲਾ ਦਿਨ ਵੀ ਮਨਾਇਆ, ਬੁਰਹਾਨ ਦੀ ਮੌਤ ਤੇ ਬੜਾ ਦੁੱਖ ਲੱਗਾ ਪਾਕਿਸਤਾਨ ਨੂੰ, ਹੈ ਉਹਦਾ।
ਹਾਂਜੀ, ਪਰ ਚਲੋ ਵਧੀਆ ਗੱਲ ਆ ਜੇਕਰ ਉਹ ਸਹੀ ਗੱਲ ਤੇ ਸਪੋਰਟ ਕਰ ਰਹੇ, ਪਰ ਉਹਨਾਂ ਦਾ ਸਾਡੇ ਲਈ ਅਫਸੋਸ ਦੀ ਗੱਲ ਆ, ਭਾਰਤੀਆਂ ਦੇ ਲਈ ਅਫਸੋਸ ਦੀ ਗੱਲ ਆ ਕਿ ਇੱਕ ਨਾਲ ਦਾ ਇਹਨਾਂ ਨੂੰ ਅੱਡ ਨਹੀਂ ਹੋਣ ਦੇਵਾਂਗੇ, ਸਾਡਾ ਅੰਗ ਵਾ। ਬੇਸ਼ੱਕ ਉਹ ਕਦੇ ਭਾਰਤ ਦਾ ਹਿੱਸਾ ਨਹੀਂ ਰਿਹਾ ਕਸ਼ਮੀਰ, ਪਹਿਲਾਂ ਬ੍ਰਿਟੀ ਦੇ ਅਧੀਨ ਸਭ ਕੁਝ ਤੁਹਾਨੂੰ ਚਲੋ ਪਤਾ ਇਸ ਚੀਜ਼ ਦਾ, ਤੇ ਆਪਣੇ ਸਰੋਤੇ ਵੀ ਜਾਣਦੇ ਹੋਣਗੇ। ਪਰ ਉਹਨਾਂ ਦੇ ਉੱਤੇ ਪੈਲਟ ਗਨ ਦਾ ਇਸਤੇਮਾਲ ਕੀਤਾ ਜਾ ਰਿਹਾ ਆ ਕਿ ਜੇਕਰ ਅਸੀਂ ਬੀਬੀਸੀ ਦੀ ਹਿੰਦੀ ਦੀ ਨਿਊਜ਼ ਤੇ ਜਾਈਏ ਤਾਂ ਉਹ ਉਹਨਾਂ ਦਾ ਕਹਿਣਾ ਹੈ ਕਿ ਪੈਲਟ ਗਨ ਮਾਰਦੀ ਨਹੀਂ ਆ ਪਰ ਜਿੰਦਾ ਲਾਸ਼ ਬਣਾ ਕੇ ਛੱਡ ਦਿੰਦੀ ਆ। ਤੇ ਫਿਰ ਅਸੀਂ ਉੱਥੋਂ ਦੇ ਨਿਵਾਸੀਆਂ ਤੋਂ ਕੀ ਐਕਸਪੈਕਟੇਸ਼ਨ ਰੱਖਦੇ ਹਾਂ? ਤੇ ਥੋੜੀ ਜਿਹੀ ਜਾਣਕਾਰੀ ਜੇਕਰ ਪੈਲਟ ਗਨ ਦੀ ਦਿੱਤੀ ਜਾਵੇ ਤੇ ਉਹ ਯੂਜ਼ ਕੀਤੀ ਜਾਂਦੀ ਆ ਉਹਨਾਂ ਦੇ ਜਿਹੜੇ ਰੌਂਦ ਯੂਜ਼ ਕੀਤੇ ਜਾਂਦੇ ਆ ਉਹਨਾਂ ਦਾ ਲੈਵਲ ਹੁੰਦਾ ਆ ਲੈਵਲ 5, ਲੈਵਲ 9, ਲੈਵਲ 12। ਤੇ ਉੱਥੋਂ ਦੇ ਇੱਕ ਪੁਲਿਸ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਦੇ ਹੋਏ ਦੱਸਿਆ, ਕਹਿੰਦਾ ਵੀ ਇਹੋ ਜਿਹੀ ਭੀੜ ਦੇ ਉੱਤੇ ਸਿਰਫ 12 ਨੰਬਰ ਦਾ ਯੂਜ਼ ਕਰਨਾ ਚਾਹੀਦਾ ਜਿਹਦੀ ਜਿਹੜੀ ਕਿ ਪਾਵਰ ਬਹੁਤ ਘੱਟ ਹੁੰਦੀ ਆ, ਜਿਸ ਨਾਲ ਘੱਟ ਤੋਂ ਘੱਟ ਜ਼ਖਮੀ ਹੋਣ। ਪਰ ਕਹਿੰਦਾ 5 ਜਿਹੜੀ ਉੱਥੋਂ ਦੀ ਮਿਲਟਰੀ ਆ 5 ਨੰਬਰ ਦਾ ਕਾਰਤੂਸ ਯੂਜ਼ ਕਰ ਰਹੀ ਆ ਜਿਸ ਨਾਲ ਨੌਜਵਾਨ ਅੰਨੇ ਹੋ ਰਹੇ ਆ, ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਰਹੇ ਆ। ਤੇ ਆਪਣਾ ਥੋੜਾ ਐਟੀਟਿਊਡ ਚੇਂਜ ਕਰਨਾ ਪਊਗਾ ਭਾਰਤੀ ਸਰਕਾਰ ਨੂੰ ਕਸ਼ਮੀਰ ਪ੍ਰਤੀ, ਫੇਰ ਹੀ ਅਸੀਂ ਗੁਆਂਢੀ ਮੁਲਕਾਂ ਨੂੰ ਕਹਿ ਸਕਦੇ ਹਾਂ ਕਿ ਗਲਤ ਆ। ਤੇ ਜੇਕਰ ਰਾਏਸ਼ੁਮਾਰੀ ਦੀ ਗੱਲ ਆ ਫੇਰ ਕਰਾ ਦੇਣੀ ਚਾਹੀਦੀ, ਕੋਈ ਬੜੀ ਗੱਲ ਤਾਂ ਨਹੀਂ ਆ। ਜੇਕਰ
ਮੁੱਦੇ ਦੇ ਉੱਤੇ ਗੁਰਸੇਵ ਸਿੰਘ ਜੀ ਇੱਦਾਂ ਕਿ ਕਾਫੀ ਵੈਸੇ ਵਿਚਾਰ ਹੈਗਾ ਆ ਤੇ ਗੱਲਾਂ ਬਾਤਾਂ ਇਹਦੇ ਮੁੱਦੇ ਤੇ ਕਰਾਂਗੇ ਕਿਸੇ ਦਿਨ, ਆਪਾਂ ਸਪੈਸ਼ਲ ਟੋਪਿਕ ਲਵਾਂਗੇ ਕਸ਼ਮੀਰ ਮੁੱਦੇ ਦੇ ਬਾਰੇ, ਕਿਉਂਕਿ ਕਾਲ ਵੀ ਆਪਾਂ ਹੁਣ ਲਿਆ ਕਰਨੀ ਆ ਇਸ ਕਰਕੇ ਉਹਦੇ ਨਾਲ ਜਿਹੜਾ ਆਪਾਂ ਨੂੰ ਪਤਾ ਜ਼ਰੂਰ ਲੱਗੂਗਾ ਵੀ ਅਸਲੀ ਸਥਿਤੀ ਹੈ ਕੀ ਆ ਕਿ ਭਾਰਤ ਇਕੱਲਾ ਆਜ਼ਾਦ ਨਹੀਂ ਸੀ ਹੋਇਆ। ਆਪਾਂ ਇੱਕ ਵਾਰੀ ਗੱਲ ਵੀ ਕੀਤੀ ਸੀ ਸਟੇਟਸ ਦੇ ਵਿੱਚ ਜਿੱਦਾਂ ਜਿੱਦਾਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਸੀ, ਆਪਾਂ ਕਹਿ ਦਈਦਾ ਵੀ ਭਾਰਤ ਅੱਜ ਤੱਕ ਆਜ਼ਾਦ ਨਹੀਂ ਹੋਇਆ। ਪੇਪਰਾਂ ਦੇ ਵਿੱਚ ਸਿਰਫ ਟਰਾਂਸਫਾਰਮੇਸ਼ਨ ਆਫ ਟਰਾਂਸਫਰ ਆਫ ਪਾਵਰਸ ਹੈਗੀ ਹੈ ਜਿਹੜੀ ਆਪਾਂ ਗੱਲ ਕਿਸੇ ਦਿਨ ਆਪਾਂ ਇਸ ਮੁੱਦੇ ਦੇ ਉੱਤੇ ਖੁੱਲ ਕੇ ਗੱਲਾਂ ਜਿਹੜੀਆਂ ਕਰਾਂਗੇ। ਖੈਰ ਅਗਲੀ ਗੱਲ ਯੂਥ ਅਕਾਲੀ ਦਲ ਦੀ 40 ਮੈਂਬਰੀ ਕੋਰ ਕਮੇਟੀ ਦਾ ਕਹਿਣ ਨੂੰ ਤਾਂ ਵੈਸੇ ਜੂਸ ਆ, ਪਰ ਮੈਂ ਫੋਟੋਆਂ ਦੇਖ ਰਹੀ ਆ ਦੇਖ ਰਿਹਾ ਸੀਗਾ ਗੁਰਸੇਵ ਸਿੰਘ ਜੀ, ਤੁਸੀਂ ਵੀ ਜਰੂਰ ਦੇਖੀਆਂ ਹੋਣੀਆਂ ਅਖਬਾਰ ਦੇ ਵਿੱਚ।
ਹਾਂਜੀ,
ਜੂਸ ਦਾ ਮਤਲਬ ਵੈਸੇ ਜੂਸ ਕਿੰਨੇ ਕੁ ਸਾਲ ਦੇ ਜੂਸ ਹੁੰਦੇ ਆ, ਕਿੰਨੇ ਕੁ ਸਾਲ ਤੇ ਜਾਣੀ ਯੂਥ ਜਾਣੀ ਏਜ ਕਿੰਨੇ ਤੋਂ ਕਿੰਨੇ ਤੱਕ ਆਪਾਂ ਜੂਸ ਮੰਨ ਸਕਦੇ ਆ?
ਤੁਸੀਂ ਬਾਬਾ ਸਾਹਿਬ ਨੂੰ ਪੁੱਛੋ, ਆਪਣੇ ਆਪ ਦੀ ਯੂਥ ਆ। ਪਰ ਹੁਣ ਤਾਂ ਇਹ ਜਿਹਾ ਚਾਹੀਦਾ ਕਿ ਯੂਥ ਘੱਟੋ ਘੱਟ 35 ਸਾਲ ਤੱਕ ਰੱਖਣੇ ਚਾਹੀਦੇ ਆ।
ਹਾਂ, 35 ਸਾਲ ਤੱਕ, ਪਰ ਇਹ ਮੈਨੂੰ ਲੱਗਦਾ ਗੁਰਦਾਸ ਮਾਨ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਹਨਾ। ਤੇ ਹੁਣ ਇਹ ਕੋਰ ਕਮੇਟੀ ਬਣਾਈ ਆ ਜੀ 40 ਮੈਂਬਰੀ ਯੂਥ ਅਕਾਲੀ ਦਲ ਦੀ, ਇਹ ਚ ਮੈਂ ਦੇਖਦਾ ਸੀ ਇੰਦਰ ਇਕਬਾਲ ਸਿੰਘ ਅਟਵਾਲ ਚਿੱਟੀ ਦਾੜੀ ਆ, ਆਪਣੇ ਅਮਰਪਾਲ ਸਿੰਘ ਬੋਨੀ ਆ ਜਨਾਲਾ ਇਹਨਾਂ ਦੀ ਵੀ ਅੱਧੀ ਕੁ ਚਿੱਟੀ ਹੋ ਚੁੱਕੀ ਆ, ਆਪਣੇ ਰਣਜੀਤ ਸਿੰਘ ਖੋਜੇਵਾਲ ਉਹਨਾਂ ਦੀ ਵੀ, ਤੇ ਬਾਕੀ ਜਿੰਨੀਆਂ ਵੀ ਤੁਸੀਂ ਦੋਸਤੋ ਫੋਟੋਆਂ ਦੇਖੋਗੇ ਵੀ ਤੁਹਾਨੂੰ ਲੱਗਣਾ ਨੀ ਵੀ ਕੋਈ 35 ਸਾਲ ਦਾ ਹੋਊਗਾ, ਮੈਂ ਸਾਰੀਆਂ ਲਗਭਗ ਦੇਖ ਲਈਆਂ ਵੀ 35 ਤੋਂ ਉੱਤੇ ਦੇ ਹੋਣੇ ਆ। ਤੇ ਕਹਿਣ ਨੂੰ ਇਹ ਸਾਰੇ ਯੂਥ ਦੇ ਹੈਗੇ ਆ, ਯੂਥ ਬੈਂਕ ਦੇ 40 ਮੈਂਬਰ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਗੁਰਸੇਵ ਸਿੰਘ ਜੀ ਵੀ ਜਿੰਨੇ ਵੀ ਮੈਂਬਰ ਜਿਹੜੇ ਬਣਾਏ ਗਏ ਆ ਉਹ ਪਹਿਲਾਂ ਜਿਹੜੇ ਸਿਟਿੰਗ ਮੈਂਬਰ ਆ ਉਹ ਪਾਰਲੀਮੈਂਟ ਆਪਣੇ ਲੈਜਿਸਲੇਟਿਵ ਅਸੈਂਬਲੀ ਦੇ ਜਿਹੜੇ ਮੈਂਬਰ ਹੈਗੇ ਆ, MLA ਦੇ ਲੜਕੇ ਆ ਜਾਂ ਮੇਨ ਆਗੂ ਜਿਹੜੇ ਹੈਗੇ ਅਕਾਲੀ ਦਲ ਦੇ, ਉਹਨਾਂ ਦੇ ਗਾਹ ਨਿਆਣਿਆਂ ਨੂੰ ਵੀ ਜਿਹੜਾ ਕੋਰ ਦੇ ਵਿੱਚ ਪਾ ਦਿੱਤਾ, ਆਮ ਬੰਦੇ ਦੀ ਤਾਂ ਕੋਈ ਸੁਣਵਾਈ ਹੈ ਨੀ ਇਹਦਾ ਮਤਲਬ।
ਉਹ ਤਾਂ ਪਤਾ ਹੀ ਹੈ ਜੀ, ਇਸ ਗੱਲ ਤੋਂ ਤਾਂ ਸਾਰੇ ਜਾਣੂ ਆ ਪੰਜਾਬ ਦੇ ਵਿੱਚ ਕੀ ਹੋ ਰਿਹਾ, ਇਸੇ ਗੱਲ ਕਰਕੇ ਤਾਂ ਬਦਲਾਅ ਦੀ ਗੱਲ ਕੀਤੀ ਜਾ ਰਹੀ ਆ।
ਹਾਂਜੀ,
ਬਦਲਾਅ ਆ ਜੇ ਤੇ ਫਿਰ ਆਸ ਕੀਤੀ ਜਾਂਦੀ ਆ, ਹੋਰ ਨਵੀਆਂ ਪਾਰਟੀਆਂ ਤੋਂ ਆਸ ਰੱਖੀ ਜਾਂਦੀ ਹੈ ਕਿ ਸ਼ਾਇਦ ਆਇਆ ਕਿ ਬਦਲਾਅ ਕਰਨਗੇ। ਸੋ ਇਹਨਾਂ ਗੱਲਾਂ ਤੋਂ ਤਾਂ ਦੁਖੀ ਆ ਕਿ ਜਿੱਥੇ ਸਾਡਾ ਜੇਕਰ ਅਸੀਂ ਡੈਮੋਕ੍ਰੇਟਿਕ ਕਹਿੰਦੇ ਆ ਉੱਥੇ ਚੁਣਾਅ ਨਾਲ ਗੱਲ ਹੋਣੀ ਚਾਹੀਦੀ, ਨਾ ਕਿ ਪਰਿਵਾਰਵਾਦ। ਆ ਤਾਂ ਹੋਈ ਰਾਜਿਆਂ ਵਾਲੀ ਗੱਲ ਹੋ ਗਈ, ਅੱਗੇ ਅੱਗੇ ਪੁੱਤਰਾਂ ਨੂੰ ਕਰ ਦੇਣਾ ਸੌਂਪਦੇ ਜਾਣਾ, ਠੀਕ ਆ ਜੀ, ਕਾਬਲੀਅਤ ਦੇ ਅਨੁਸਾਰ ਹੋਣਾ ਚਾਹੀਦਾ, ਨਾ ਕਿ ਉਹ ਧੱਕੇ ਨਾਲੇ ਅੱਗੇ।
ਬਿਲਕੁਲ, ਤੇ ਆਪਣੇ ਕੋਹਲੀ ਸਾਹਿਬ ਕਹਿੰਦੇ ਆ ਵੀ 79 ਸਾਲ ਤੱਕ ਯੂਥ ਹੀ ਰਹਿੰਦਾ ਬੰਦਾ,
ਉਹ ਤਾਂ ਪਹਿਲੇ ਦੱਸ ਦਿੱਤਾ ਜੀ ਬਾਦਲ ਸਾਹਿਬ ਨੂੰ ਪੁੱਛੋ, ਉਹ ਤਾਂ ਅਜੇ ਯੂਥ ਚ ਆਉਂਦੇ ਆ।
ਹਾਂਜੀ ਹਾਂਜੀ, ਉਹ ਤਾਂ ਮੈਂ ਕਹਿੰਦਾ ਹੁਣ ਯੂਥ ਤੋਂ ਨਿਕਲ ਗਏ ਅੱਗੇ 80 ਤੋਂ ਉੱਤੇ ਉੱਤੇ ਦੀ ਉਮਰ ਆ ਹੁਣ, ਹਨਾ। ਇਹਦਾ ਮਤਲਬ ਆਪਾਂ ਤਾਂ ਅਜੇ ਬੱਚੇ ਆ ਹਨਾ,
ਤੇ ਟੀਨੇਜਰ ਹੋਏ ਆਪਾਂ ਤਾਂ, ਅਜੇ ਤਾਂ ਟੀਨੇਜਰ ਹੀ ਆ। ਚਲੋ ਖੈਰ,
ਇੰਨਾ ਵਧੀਆ ਲਾਇਸੈਂਸ ਬਣਿਆ ਆ ਹਨਾ।
ਹਾਂਜੀ,
ਤੇ ਆਪਣੇ ਨਾਲ ਸੇਨੀ ਤੋਂ ਧੰਨ ਰਾਏ ਵੀ ਜੁੜੇ ਆ, ਉਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਆ। ਤੇ ਇਹਦੇ ਖਬਰ ਦੇ ਉੱਤੇ ਗੱਲ ਕਰਦੇ ਆ, ਤੇ ਇਹਦੇ ਵਿੱਚ ਮਨਪ੍ਰੀਤ ਸਿੰਘ ਅਯਾਲੀ ਜਿਹੜੇ ਕਿ ਫੂਲਕਾ ਸਾਹਿਬ ਦੇ ਵਿਰੁੱਧ ਲੜੇ ਵੀ ਸੀਗੇ, ਉਹਨਾਂ ਨੂੰ ਵੀ ਕੋਰ ਕਮੇਟੀ ਵਿੱਚ ਬਣਾਇਆ ਗਿਆ। ਇੰਦਰ ਇਕਬਾਲ ਸਿੰਘ ਅਟਵਾਲ ਜਿਹੜੇ ਕਿ ਚਰਨਜੀਤ ਸਿੰਘ ਅਟਵਾਲ ਦੇ ਸ਼ਾਇਦ ਪੁੱਤਰ ਹੈਗੇ ਆ, ਉਹਨਾਂ ਨੂੰ ਵੀ ਬਣਾਇਆ ਗਿਆ। ਰਵੀਕਰਨ ਸਿੰਘ ਕਾਹਲੋਂ ਜਿਹੜੇ ਕਿ ਸਪੀਕਰ ਨਿਰਮਲ ਸਿੰਘ ਕਾਹਲੋਂ ਉਹਨਾਂ ਦੇ ਬੱਚੇ ਹੈਗੇ ਆ, ਬਰਜਿੰਦਰ ਸਿੰਘ ਬਰਾੜ, ਸਰਬਜੋਤ ਸਿੰਘ ਸਾਬੀ, ਕੰਵਰਜੀਤ ਸਿੰਘ, ਰੋਜੀ ਬਰਕੰਦੀ, ਹਰਿੰਦਰਪਾਲ ਸਿੰਘ ਚੰਦੂ ਮਾਜਰਾ, ਇਹ ਚੰਦੂ ਮਾਜਰਾ ਸਾਹਿਬ ਦੇ ਬੱਚੇ ਹੈਗੇ, ਸਤਵੀਰ ਸਿੰਘ ਖੱਟੜਾ ਉਹਨਾਂ ਦੇ ਹੈਗੇ, ਗੁਰਪ੍ਰੀਤ ਸਿੰਘ, ਰਾਜੂ ਖੰਨਾ, ਯੁਵਰਾਜ, ਭੁਪਿੰਦਰ ਸਿੰਘ ਜਿਹੜੇ ਕਿ ਬੀਬੀ ਜਗੀਰ ਕੌਰ ਦੇ ਨਾਲ ਸੰਬੰਧ ਰੱਖਦੇ, ਅਮਰਪਾਲ ਸਿੰਘ ਬੋਨੀ, ਅਜਨਾਲਾ, ਮਨਜੀਤ ਸਿੰਘ ਮੰਨਾ, ਇਹ ਦੋ ਹੀ ਜਿਹੜੇ ਆ MLA ਹੈਗੇ ਆ। ਬਲਜੀਤ ਸਿੰਘ, ਜਲਾਲ ਉਸਮਾਨ, ਹਰਪ੍ਰੀਤ ਸਿੰਘ ਕੋਟਭਾਈ ਜਾਣੀ ਜਿੰਨੇ ਵੀ ਨਾਂ ਹੈਗੇ ਆ, ਉਹ ਇਹਦਾ ਮਤਲਬ ਇਹੀ ਆ ਵੀ ਤੁਸੀਂ ਜੇ ਆਪਣੇ ਨੂੰ ਅੰਨਾ ਵੰਡੇ ਸੀ ਨੀ ਮੋੜ ਮੋੜ ਆਪਣਿਆਂ ਨੂੰ ਹੈ।
ਹਾਂਜੀ, ਪਰ ਮੈਨੂੰ ਤਾਂ ਇੱਥੇ ਤੱਕ ਲੱਗਦਾ ਜੀ ਆ ਸਿਰਫ ਇਸ ਕਰਕੇ ਜਿੱਤਾ ਗਿਆ, ਕਰਨਾ ਕਤਰਨਾ ਤਾਂ ਇਹ ਨੀ ਕੁਛ ਨੀ ਹੈ। ਤੁਹਾਨੂੰ ਦੱਸਾਂ ਬੇਸ਼ਕ ਕਿਹੜੀ ਮਰਜ਼ੀ ਕਮੇਟੀ ਬਣਾਈ ਆ, ਇਹ ਸਿਰਫ ਇਹਨੀ ਨਾ ਜਿੰਨੇ ਉੱਪਰਲੇ ਮੈਂਬਰ ਆ ਜਿਹੜੇ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ, ਇਹ ਕਿਸੇ ਹੋਰ ਪਾਰਟੀ ਚ ਨਾ ਚਲੇ ਜਾਣਾ, ਬੰਨ ਲਏ ਆ ਬਸ
ਲੈ ਵੀ ਗੱਲ ਸਹੀ ਆ।
ਕਰਨਾ ਕਤਰਨਾ ਨੀ ਕੁਛ ਨੀ, ਪਹਿਲਾਂ ਕਿੰਨਾ ਕਰ ਲਿਆ ਜਿਹੜਾ ਹੁਣ ਕਰਨ ਲੱਗ ਗਏ ਨੀ, ਤੇ ਸਿਰਫ ਬੰਨੇ ਆ ਕਿ ਐਂ ਨਾ ਹੋ ਜਾਵੇ ਕਿ ਅਕਾਲੀ ਦਲ ਚੋਂ ਕੋਈ ਭੱਜ ਕੇ ਭਗੌੜਾ ਹੋ ਕੇ ਹੋਰ ਕਿਸੇ ਪਾਰਟੀ ਚ ਜਾ ਰਹੇ ਆ।
ਜੀ ਬਿਲਕੁਲ, ਤੇ ਖੈਰ ਇਹ ਆਪਾਂ ਥੋੜੀ ਜਿਹੀ ਗੱਲਬਾਤ ਕੀਤੀਆਂ ਖਬਰਾਂ ਦੇ ਉੱਤੇ ਦੋਸਤੋ, ਖਬਰਾਂ ਤਾਂ ਵੈਸੇ ਹੈਗੀਆਂ ਹੋਰ ਵੀ, ਤੁਸੀਂ ਆਪ ਵੀ ਪੜਿਆ ਕਰੋ ਹਨਾ ਥੋੜਾ ਜਿਹਾ। ਤੇ ਅੱਗੇ ਆਪਾਂ ਹੁਣ ਜਿੱਦਾਂ ਆਪਾਂ ਪ੍ਰਗਟ ਸਿੰਘ ਹੁਣਾਂ ਦੀ ਗੱਲ ਕਰਦੇ ਸੀ, ਇਹਨਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਸੀਗੀ, ਸੰਸਦੀ ਸਕੱਤਰ ਦਾ ਵੈਸੇ ਅਹੁਦਾ ਵੀ ਦਿੱਤਾ ਸੀ, ਸਹੁੰ ਚੁੱਕਣ ਤੋਂ ਇਨਕਾਰ ਕੀਤਾ, ਕਿਉਂਕਿ ਬੰਦਾ ਜ਼ਮੀਰ ਵਾਲਾ ਵੀ ਹੋਣਾ ਚਾਹੀਦਾ ਹਨਾ। ਅਗਲਾ ਕਹਿੰਦਾ ਮੇਰੇ ਕੰਮ ਨੀ ਕਰਾਏ, ਮੈਂ ਕਿਹੜੇ ਮੂੰਹ ਲੈ ਕੇ ਜਾਵਾਂ ਜਨਤਾ ਦੇ ਵਿੱਚ, ਮੁਅੱਤਲ ਵੀ ਕਰ ਦਿੱਤਾ ਗਿਆ ਆ, ਤੇ ਦੋਸਤ ਮਿੱਤਰ ਜਾਣਦੇ ਹੋਣਗੇ। ਤੇ ਦੋਸਤੋ ਹੁਣ ਆਪਾਂ ਥੋੜਾ ਜਿਹਾ ਮਨੋਰੰਜਨ ਵਾਲੇ ਪਾਸੇ ਵੀ ਜਾਂਦੇ ਹਾਂ, ਡੇਢ ਘੰਟਾ ਹੋ ਗਿਆ ਲਗਭਗ ਆਪਾਂ ਨੂੰ ਬੋਲਦਿਆਂ ਨੂੰ, ਤੇ ਹੁਣ ਆਪਾਂ ਇੰਟਰਵਿਊ ਵੱਲ ਨੂੰ ਚੱਲਦੇ ਹਾਂ। ਤੇ ਬਲਵਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਤੁਸੀਂ ਕਾਲ ਵੀ ਜ਼ਰੂਰ ਲਿਆ ਕਰੋ ਨਾਲ ਦੀ ਨਾਲ, ਉਹ ਕਹਿੰਦੇ ਵੀ ਆਸਟ੍ਰੇਲੀਆ ਨਿਊਜ਼ ਜਿਹੜੀਆਂ ਤੁਸੀਂ ਦਿੰਦੇ ਹੋ ਵਹਿਜਾ ਵਹਿਜਾ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਜ਼ਿਆਦਾ ਇੱਥੇ ਨਾਲ ਹੀ ਆ ਜ਼ਿਆਦਾ ਸੰਬੰਧ, ਵੀ ਇੱਥੇ ਦਾ ਵੀ ਤੁਸੀਂ ਦੱਸਦੇ ਆ ਆਸਟ੍ਰੇਲੀਆ ਦੇ ਨਾਲ।
ਹਾਂਜੀ, ਧੰਨਵਾਦ ਬਲਵਿੰਦਰ ਸਿੰਘ ਜੀ ਦਾ। ਬਾਕੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੋਂ ਦੀ ਨਿਊਜ਼ ਨੂੰ ਵਧੀਆ ਢੰਗ ਨਾਲ ਪੇਸ਼ ਕਰ ਸਕੀਏ, ਕਿਉਂਕਿ ਹਜੇ ਪਕੜ ਹੈ ਨੀ ਗਿਆ ਇੱਥੇ ਨਿਊਜ਼ ਦੀ ਗੱਲਬਾਤ, ਅਸੀਂ ਪਰ ਪੂਰੀ ਪ੍ਰੈਕਟਿਸ ਕਰਾਂਗੇ,
ਅਸੀਂ ਸਿੱਖਦੇ ਹਾਂ ਜਿੱਦਾਂ ਕਹਿੰਦਾ ਅਸੀਂ ਸਿੱਖਦੇ ਹਾਂ। ਖੈਰ ਤੇ ਗੁਰਸੇਵ ਸਿੰਘ ਜੀ, ਹੁਣ ਆਪਾਂ ਸਾਂਝ ਬਣਾਉਂਦੇ ਹਾਂ ਦਗਾਣਾ ਜੋੜੀ ਦੇ ਨਾਲ, ਤੇ ਜਿਹੜੇ ਕਿ ਸ਼ਮੀ ਖਾਨ ਹੋਣੀ ਹੈਗੇ ਆ, ਤੇ ਸ਼ਮੀ ਖਾਨ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਦੋਸਤੋ ਏਦਾਂ ਜੁੜੇ ਰਹੋ ਲੈਣ ਪ੍ਰੋਗਰਾਮ ਦੇ ਨਾਲ, ਤੇ ਆਪਾਂ ਤਦ ਤੱਕ ਉਹਨਾਂ ਨਾਲ ਸੰਪਰਕ ਕਰਦੇ ਹਾਂ, ਤੇ ਤਦ ਤੱਕ ਇਹ ਗਾਣਾ ਸੁਣ ਲਓ।
ਤੇਰੀ ਕਮਾਦੋਂ ਨਿਕਲੀ ਬੱਗੀ ਤਿੱਤਰੀ, ਤੇਰੀ ਕਮਾਦੋਂ ਨਿਕਲੀ ਬਈ ਉੜਦੀ ਨੂੰ ਬਾਜ ਪੈ ਗਿਆ, ਬੱਲੀਏ ਬੱਲੀਏ ਤੇ ਕਿਹੜਾ ਸਾਡੀ ਪੈੜ ਕੱਢ ਲੋ ਨੀ ਉੱਡ ਚੱਲੀਏ।
ਸੁਣ ਮਿੱਤਰਾ ਪੈਰ ਦੇ ਅਠਿੱਤਰਾ, ਸੁਣ ਮਿੱਤਰਾ ਮਿੱਤਰਾ ਪੈਰ ਦੇ ਅਠਿੱਤਰਾ, ਵੇ ਕੱਸ ਕੇ ਟੁੱਟ ਜਾਏਗਾ ਚੱਲਿਆ।
ਗੱਲ ਸੁਣ ਜਾ ਗਲੀ ਦੇ ਵਿੱਚ ਖੜ ਕੇ, ਤੇਰੇ ਮਗਰ ਕਿਸੇ ਨਹੀਂ ਆਉਣਾ। ਗੱਲ ਸੁਣ ਜਾ ਗਲੀ ਦੇ ਵਿੱਚ ਖੜ ਕੇ, ਨੀ ਤੇਰੇ ਮਗਰ ਕਿਸੇ ਨਹੀਂ ਆਉਣਾ।
ਤੈਨੂੰ ਛੜਿਆ ਧੌਣ ਤੋਂ ਫੜ ਕੇ, ਬਹੁ ਛਿੱਤਰਾਂ ਨਾਲ ਸਮਝਾਉਣਾ।
ਸੂਹੇ ਬੁੱਲਾਂ ਦੇ ਗੁਲਾਬ ਕੁਝ ਦੱਸੋ ਵੀ ਜਨਾਬ, ਸਾਨੂੰ ਕਿਹੜੀ ਗੱਲੋਂ ਦਿੱਤਾ ਟਕੇ ਵਾਰ ਗਾ ਜਵਾਬ।
ਜਦੋਂ ਜੁੱਤੀਆਂ ਦਾ ਭੁਗਤ ਸਵਾਰੀ, ਹੋਸ਼ ਤੇਰੀ ਭੁੱਲ ਜਾਊਗੀ। ਕੱਜਿਆ ਕੱਜਿਆ ਵੇੜ ਕੇ ਦੀ ਖੜ ਵਰਗਾ, ਜਦੋਂ ਵੱਜਿਆ
ਮੈਂ ਤੋਂ ਫਿਰ ਦੀ ਮੌਤ ਘਬਰਾਈ, ਮੈਂ ਰੱਬ ਤੋਂ ਮੂਲ ਨਹੀਂ ਡਰਦਾ।
ਨਾ ਤੂੰ ਬੋਲ ਵੰਦ ਘੱਟ ਨਹੀਂ ਤਾਂ ਜੀਵ ਜਾਊ ਪੱਟ, ਜਦੋਂ ਸੱਜ ਲੈ ਪੁਲਿਸ ਬੰਦਾ ਬਣ ਜੇਗਾ ਝੱਟੇ।
ਭਾਵੇਂ ਲੱਗ ਹੀ ਜਾਣ ਹੱਥ ਕੜੀਆਂ, ਬਿਖੜਾ ਤੇਰਾ ਨਹੀਂ ਛੱਡਣਾ। ਸਾਰੇ ਸਾਰੇ ਹੁਸਨ ਜਵਾਨੀ ਦੇ ਦਿਨ ਚਾਰੇ, ਮੈਂ ਰੰਗ ਦਾ ਠੀਕ ਹਾਂ ਕਾਲਾ, ਪਰ ਦਿਲ ਤਾਂ ਸਾਫ ਹੈ ਮੇਰਾ। ਮੈਂ ਰੰਗ ਦਾ ਠੀਕ ਹਾਂ ਕਾਲਾ, ਪਰ ਦਿਲ ਤਾਂ ਸਾਫ ਹੈ ਮੇਰਾ।
ਗੱਲ ਪਾ ਜੁੱਤੀਆਂ ਦੀ ਮਾਲਾ, ਮਲ ਜਾ ਕੇ ਸਾਧ ਦਾ ਡੇਰਾ। ਗੱਲ ਪਾ ਜੁੱਤੀਆਂ ਦੀ ਮਾਲਾ, ਮਲ ਜਾ ਕੇ ਸਾਧ ਦਾ ਡੇਰਾ।
ਉਹ ਭਾਵੇਂ ਮੰਦਾ ਚੰਗਾ ਬੋਲ, ਅਸੀਂ ਰਹਿਣਾ ਤੇਰੇ ਕੋਲ, ਤੇਰੀ ਵੇਖ ਕੇ ਜਵਾਨੀ ਸਾਡਾ ਚਿੱਤ ਗਿਆ ਡੋਲ।
ਕੋਈ ਲੂਣ ਖੋਟਣਾ ਮਾਰੂ, ਵੇ ਗਲੀਆਂ ਦਾ ਖੈੜਾ ਛੱਡ ਦੇ ਚੱਲਿਆ।
ਮੈਂ ਤਾਈਓ ਠੇਕਿਓ ਜਾ ਕੇ ਅੱਜ ਸਿਖਰ ਦੁਪਹਿਰੇ ਪੀਤੀ।
ਤੂੰ ਬਹੁਤ ਬਾਲਾ ਸੋਹਣਾ, ਤੈਨੂੰ ਪੈ ਗਿਆ ਭਰਮ।
ਉਹ ਦੱਸੋ ਕਿਹੜੀ ਗੱਲੋਂ ਹੁੰਦੇ ਹੋ ਗਰੀਬ ਤੇ ਗਰਮ, ਤੇਰੇ ਸਾਹਮਣੇ ਬੈਠ ਕੇ ਰੋਣਾ ਦੁੱਖ ਤੈਨੂੰ ਨਹੀਂ ਦੱਸਣਾ। ਪਿਆਰੀਏ ਪਿਆਰੀਏ ਵੀ ਇੱਕ ਵਾਰੀ ਬੋਲ ਹੱਸ ਕੇ ਤੀਰਾ ਮਾਰੀਏ।
अपनी बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो ऋषि गुलाटी नूं जां ईमेल करो accounts@harmanradio.com जां harmanradio.com ते एडवर्टाइजमेंट सेक्शन च विजिट करो।
दोस्तों एक बार फिर स्वागत है जी, प्रोग्राम चल रहा लहरा ते आपां हरमन रेडियो दे नाल आ बैठे हां ते अज दोस्तों अपना इंटरव्यू करन जा रहे हां। दुगाणा जोड़ी हैगी है, ये दुगाणा जोड़ी जिवें तुसीं जानदे हुंदे आ कि दो जने जिहड़े गाने गाउंदे आ दुगाणा जोड़ी आपां हैगे आ, ये शमी खान होणी ते नाल हैगे उहनां दे किरण रंधावा जी, ते अज आपां गल्लबात करनी उहनां तों पुछांगे वी कित्थों ने उह ते गायकी दे वी थोड़े जिहा लुत्फ आपां उठावांगे। ਗੁਰਸੇਵ ਸਿੰਘ ਜੀ ਸਾਂਝ ਬਣਾਈਏ ਫਿਰ ਸਮੀ ਖਾਨ ਹੋਣਾ ਜੀ ਮੇਰਾ।
ਹਾਂਜੀ ਜਰੂਰ ਜੀ, ਸਵਾਗਤ ਹੈ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ
ਜੀ। ਸਤਿ ਸ੍ਰੀ ਅਕਾਲ ਜੀ ਸਮੀ ਖਾਨ ਜੀ।
ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਦਲਜੀਤ ਭਾਜੀ ਤੁਹਾਨੂੰ ਸਤਿ ਸ੍ਰੀ ਅਕਾਲ, ਔਰ ਸਾਰੇ ਹਰਮਨ ਰੇਡੀਓ ਵਾਲੇ ਜਿੰਨੇ ਵੀ ਸਰੋਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਮੀ ਖਾਨ ਔਰ ਕਿਰਨ ਰੰਧਾਵਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਭਾਜੀ ਤੁਹਾਡਾ ਮੈਂ ਬਹੁਤ ਰਿਣੀ ਹਾਂ ਕਿ ਤੁਸੀਂ ਮੈਨੂੰ ਆਪਣੇ ਰੇਡੀਓ ਤੇ ਬੁਲਾ ਕੇ ਲੋਕਾਂ ਦੇ ਸਨਮੁਖ ਔਰ ਮੇਰੇ ਸਰੋਤਿਆਂ ਦੇ ਸਨਮੁਖ, ਮੇਰੇ ਪਿਆਰੇ ਪਿਆਰੇ ਸਰੋਤਿਆਂ ਦੇ ਸਨਮੁਖ ਕੀਤਾ
ਜੀ। ਕੋਈ ਗੱਲ ਨੀ ਸ਼ਮੀ ਖਾਨ ਸਾਹਿਬ, ਇਹ ਸਾਡਾ ਵੀ ਸੁਭਾਗ ਇਹ ਹੈਗਾ ਕਿ ਆਪਾਂ ਨਵੇਂ ਨਵੇਂ ਜਿਹੜੇ ਆਰਟਿਸਟ ਆ ਉਹਨਾਂ ਨੂੰ ਲੈ ਕੇ ਆਈਏ ਤਾਂ ਕਿ ਸਰੋਤਿਆਂ ਦੇ ਨਾਲ ਸਾਂਝ ਜਿਹੜੀ ਆ ਬਣਾਈਏ, ਕਿਉਂਕਿ ਕਲਾ ਹਰ ਇੱਕ ਦੇ ਵਿੱਚ ਹੁੰਦੀ ਤੇ ਆਪਾਂ ਲੋਕਾਂ ਤੱਕ ਪਹੁੰਚਾਉਣੀ ਆ ਨਾ ਇਹ ਸਾਰੀ ਜਿਹੜੀ ਹੈਗੀ ਆ।
ਹਾਂਜੀ ਹਾਂਜੀ।
ਤੇ ਸ਼ਮੀ ਜੀ ਆਪਾਂ ਚਲੋ ਸਟਾਰਟ ਕਰਦੇ ਹਾਂ, ਇੱਕ ਰਵਾਇਤੀ ਜਿਹਾ ਕੁਐਸਚਨ ਆਪਾਂ ਪੁੱਛਦੇ ਹਾਂ ਵੀ ਆਪਣੇ ਬਾਰੇ ਥੋੜਾ ਜਿਹਾ ਦੱਸੋ ਬਈ ਪੰਜਾਬ ਚ ਕਿੱਥੇ ਤੁਸੀਂ ਰਹਿੰਦੇ ਆ, ਕਿੱਥੇ ਸਾਡਾ ਬਸੇਰਾ ਹੈਗਾ ਇਸ ਵੇਲੇ ਤੇ ਕਿੱਥੇ ਸਾਡਾ ਜਨਮ ਹੋਇਆ, ਉੱਥੇ ਰਹਿੰਦੇ ਆ ਜੀ, ਵੀ ਥੋੜਾ ਜਿਹਾ ਦੱਸੋ ਆਪਣੇ ਬਾਰੇ।
ਭਾਜੀ ਮੇਰਾ ਪਿੰਡ ਡਿਸਟ੍ਰਿਕਟ ਗੁਰਦਾਸਪੁਰ ਤੇ ਇੰਡੀਆ ਪੰਜਾਬ ਦੇ ਵਿੱਚ ਹੈਗਾ
ਜੀ।
ਡਿਸਟ੍ਰਿਕਟ ਗੁਰਦਾਸਪੁਰ ਦੇ ਨਾਲ ਹੀ ਪਿੰਡ ਹੈਗਾ ਜੀ ਨਹਿਰਾਂ ਅਲੀਵਾਲ ਦੇ ਨਾਲ ਕੋਠੀ।
ਅੱਛਾ।
ਔਰ ਉੱਥੋਂ ਦੇ ਪਹਿਲਾਂ ਵੀ ਬਹੁਤ ਮਸ਼ਹੂਰ ਰਹਿ ਚੁੱਕੇ ਗਾਇਕ ਸਾਡੇ ਬੀਬਾ ਜੀ, ਸਾਡੇ ਭੂਆ ਜੀ ਲੱਗਦੇ ਨੇ ਗੁਰਮੀਤ ਬਾਬਾ ਜੀ।
ਅੱਛਾ ਜੀ।
ਛੋਟਾ ਜਿਹਾ ਪਿੰਡ ਹੈ ਕੋਠੇ, ਉੱਥੇ ਮੇਰਾ ਜਨਮ ਹੋਇਆ ਜੀ ਭਾਜੀ। ਔਰ ਮੇਰੇ ਪਿਤਾ ਜੀ ਸ਼੍ਰੀ ਸਰਜੰਦ ਜੀ ਔਰ ਮੇਰੇ ਮਾਤਾ ਨਜ਼ੀਰਾ ਜੀ, ਜਿਨ੍ਹਾਂ ਦੀ ਕੁੱਖੋਂ ਮੈਂ ਜਨਮ ਲਿਆ। ਔਰ ਮੈਂ ਜਿਹੜੀ ਮੁੱਢਲੀ ਸਿੱਖਿਆ ਪੜ੍ਹਾਈ ਜਿਹੜੀ ਹੈ ਜੀ ਉਹ ਸਰਕਾਰੀ ਸਕੂਲ ਅਲੀਵਾਲ ਤੋਂ ਕੀਤੀ, ਔਰ ਗ੍ਰੈਜੂਏਸ਼ਨ ਜਿਹੜੀ ਹੈਗੀ ਉਹ ਗੁਰੂ ਨਾਨਕ ਕਾਲਜ ਬਟਾਲੇ ਤੋਂ ਕੀਤੀ। ਉਸੇ ਦੌਰਾਨ ਹੀ ਮੈਂ ਯੂਨੀਵਰਸਿਟੀ ਇੰਟਰਵਰਸਿਟੀ ਤੱਕ ਜਿਹੜੇ ਕੰਪੀਟੀਸ਼ਨ ਲੜੇ ਨੇ, ਗੋਲਡ ਮੈਡਲ ਨਾਲ ਸਨਮਾਨਿਤ ਹੈ ਜੀ ਉੱਥੋਂ। ਔਰ ਇਸ ਵੇਲੇ ਜਿਹੜਾ ਉੱਥੋਂ ਫਿਰ ਮੇਰੀ ਗਾਇਕੀ ਦਾ ਜਿਹੜਾ ਸਫ਼ਰ ਹੈ ਜੀ ਉਹ ਸਕੂਲ ਤੋਂ ਸ਼ੁਰੂ ਹੋਇਆ ਸੀ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ। ਔਰ ਉਸ ਤੋਂ ਬਾਅਦ ਕਾਲਜ ਆਣ ਕੇ ਮੈਂ ਉਹ ਜਿਹੜਾ ਆਪਣੀ ਗਾਇਕੀ ਆ ਉਸ ਨੂੰ ਰਵਾਨਾ ਰੱਖਿਆ, ਲੋਕਾਂ ਤੱਕ ਪਹੁੰਚਾਉਂਦਾ ਰਿਹਾ। ਔਰ ਮੈਨੂੰ ਬਹੁਤ ਸਾਰਾ ਸਰੋਤਿਆਂ ਦਾ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਪਿਆਰ ਮਿਲਿਆ। ਔਰ ਅੱਜ ਇੱਕ ਬਤੌਰ ਕਲਾਕਾਰ ਜਿੰਨੇ ਕੁ ਜੋਗੇ ਆ ਤੇ ਕਰ ਰਹੇ ਹਾਂ ਜੀ।
ਕਿਆ ਬਾਤ ਹੈ ਜੀ, ਬਹੁਤ ਵਧੀਆ। ਦੇਖ ਲਓ ਗੁਰਸੇਵ ਸਿੰਘ ਜੀ, ਅੱਜ ਆਪਾਂ ਹੀਰਾ ਇੱਕ ਹੋਰ ਕੱਢ ਲਿਆਂਦਾ ਜਿਹੜਾ ਗੋਲਡ ਮੈਡਲਿਸਟ ਹੈਗਾ। ਸ਼ਮੀ ਖਾਨ ਜੀ, ਪਹਿਲਾਂ ਤਾਂ ਜਿੱਦਾਂ ਜਦੋਂ ਆਪਾਂ ਯੂਨੀਵਰਸਿਟੀ ਦੇ ਵਿੱਚ ਕੋਈ ਕੰਪੀਟੀਸ਼ਨ ਲੜਦੇ ਆ ਉਸ ਵੇਲੇ ਆਪਾਂ ਲੋਕ ਗੀਤ ਇੱਕ ਵਨਗੀ ਹੁੰਦੀ ਆ, ਹਨਾ, ਲੋਕ ਗੀਤ ਦੇ ਨਾਲ ਆਪਾਂ ਸਟਾਰਟਿੰਗ ਕਰਦੇ ਹੁੰਦੇ ਆ, ਤੇ ਤੁਸੀਂ ਵੀ ਇੱਦਾਂ ਲੋਕ ਗੀਤ ਗਾਉਂਦੇ ਹੁੰਦੇ ਸੀ ਜਾਂ ਕੋਈ ਹੋਰ ਵਨਗੀ ਦੇ ਵਿੱਚ ਕੰਪੀਟੀਸ਼ਨ ਲੜੇ ਜਿਹੜੇ ਤੁਸੀਂ ਆਪਣੇ ਗੋਲਡ ਮੈਡਲ ਹਾਸਲ ਕੀਤਾ ਜੀ ਇਹਦੇ ਵਿੱਚ?
ਹਾਂਜੀ ਭਾਜੀ, ਇਸ ਤਰ੍ਹਾਂ ਸੀ ਕਿਉਂਕਿ ਮੈਂ ਮੇਰਾ ਗਲਾ ਜਿਹੜਾ ਜੀ ਉਹ ਬਿਲਕੁਲ ਫੋਕ ਹੈਗਾ, ਮੈਂ ਫੋਕ ਨਾਲ ਸੰਬੰਧ ਜ਼ਿਆਦਾ ਰੱਖਦਾ ਕਿਉਂਕਿ ਮੈਂ ਮੇਰੀ ਸਾਰੀ ਟੀਮ ਹੁੰਦੀ ਸੀ ਦੋ ਜਣੇ ਬੰਦਿਆਂ ਦੀ, ਇੱਕ ਤਾਂ ਮੇਰਾ ਵੀਰ ਆ ਗੁਰਸੇਵ ਕੈਨੇਡਾ ਤੋਂ, ਇੱਕ ਮੈਂ ਸੀਗਾ, ਤੇ ਉਹਨਾਂ ਵਿੱਚ ਉਹਨੇ ਲੋਕ ਗੀਤ ਉਹਨੇ ਗੀਤ ਗਾਉਣੇ ਹੁੰਦੇ ਸੀ, ਮੈਂ ਲੋਕ ਗੀਤ ਗਾਉਂਦਾ ਸੀਗਾ, ਤੇ ਉਹਦੇ ਵਿੱਚ ਟੀਮ ਦੇ ਸਾਡੀ ਦੇ ਮੁੜ ਕੇ ਨੰਬਰ ਪੈਂਦੇ ਹੁੰਦੇ ਸੀਗੇ, ਔਰ ਟੀਮ ਦੇ ਵਿੱਚੋਂ ਫਿਰ ਉਹ ਜਿਹੜਾ ਫਸਟ ਸੈਕਿੰਡ ਕੱਢਦੇ ਹੁੰਦੇ ਸੀ।
ਅੱਛਾ, ਕਿਆ ਬਾਤ। ਚਲੋ ਖੈਰ, ਤੇ ਆਪਾਂ ਸ਼ੁਰੂਆਤ ਚਲੋ ਕਰਦੇ ਹਾਂ ਤਾਂ ਕਿ ਆਪਣੇ ਦੋਸਤਾਂ ਸ਼ਮੀ ਖਾਨ ਹੁਣੀ ਕਿੱਦਾਂ ਦਾ ਗਾਉਂਦੇ ਆ, ਕਿੱਦਾਂ ਦੀ ਆਵਾਜ਼ ਆ, ਥੋੜਾ ਜਿਹਾ ਆਪਣਾ ਹੁਣ ਗੁਣ ਦਿਖਾਓ ਸਰੋਤਿਆਂ ਦੇ ਨਾਲ ਸਾਂਝਾ ਕਰੋ।
ਥੈਂਕ ਯੂ ਥੈਂਕ ਯੂ। ਲਓ ਜੀ, ਮੈਂ ਤੁਹਾਨੂੰ ਇੱਕ ਲੋਕ ਗੀਤ ਹੈ ਪੰਜਾਬ ਦੀ ਲੋਕ ਕਥਾ ਵਾ, ਕਿਉਂਕਿ ਸਾਡੀ ਜਦੋਂ ਵੀ ਸਾਡੇ ਜੰਮਣ ਤੋਂ ਲੈ ਕੇ ਮਰਨ ਤੱਕ ਸਾਡੀਆਂ ਲੋਕ ਕਥਾਵਾਂ ਕਿਉਂਕਿ ਇਹ ਚੱਲਦੀਆਂ ਜੀ, ਕਿਉਂਕਿ ਸਾਡੇ ਵਿੱਚ ਜਦੋਂ ਅਸੀਂ ਜੰਮਦੇ ਹਾਂ ਸਾਨੂੰ ਲੋਰੀਆਂ ਦਿੱਤੀਆਂ ਜਾਂਦੀਆਂ ਵਾ, ਜਦੋਂ ਅਸੀਂ ਵੱਡੇ ਹੁੰਦੇ ਸਾਡੇ ਵਿਆਹਾਂ 'ਚ ਘੋੜੀਆਂ ਸਵਾਗ ਸਿੱਠਣੀਆਂ ਗਾਈਆਂ ਜਾਂਦੀਆਂ, ਔਰ ਜਦੋਂ ਅਸੀਂ ਤੁਰ ਜਾਂਦੇ ਹਾਂ ਫਿਰ ਆਪਾਂ ਜਿਹੜੇ ਕਹਿੰਦੇ ਵੈਣ ਉਹ ਵੀ ਇੱਕ ਸੁਰ ਦੇ ਵਿੱਚ ਹੀ ਪੈਂਦੇ ਆ ਜੀ, ਉਹ ਐਸੇ ਗਾਣੇ ਜਿਹੜੇ ਆ ਸਾਡੀ ਰਵਾਇਤ ਦੇ ਨਾਲ ਤੁਰੇ ਆ ਰਹੇ ਨੇ, ਉਹ ਲੋਕ ਗੀਤ ਤੁਹਾਨੂੰ ਮੈਂ ਸੁਣਾ ਰਿਹਾ।
ਜੱਗਾ ਜੰਮਿਆ ਤੇ ਮਿਲਣ ਵਧਾਈਆਂ ਬਈ, ਜੱਗਾ ਜੰਮਿਆ
ਜੰਮਿਆ ਤੇ ਮਿਲਣ ਵਧਾਈਆਂ ਹੋ ਵੱਡਾ ਹੋਇਆ ਡਾਕੇ ਮਾਰਦਾ ਹਾਣੀਆਂ ਹਾਣੀਆਂ ਉਹ ਹੱਟੀਆਂ ਨੂੰ ਜਿੰਦੇ ਜੱਗੇ ਜੱਟ ਦੇ ਕਬੂਤਰ ਚੀਨੇ ਬਈ ਜੱਗੇ ਜੱਟ ਦੇ ਕਬੂਤਰ ਚੀਨੇ ਨਦੀਓ ਪਾਰ ਚੁੱਕਦੇ ਦਾਣੇ ਗਾਣੇ ਮੱਥੇ ਦੀਆਂ ਲਿਖੀਆਂ ਨੂੰ ਕੌਣ ਜਾਣੇ ਹੋਏ
ਜੀ ਬਹੁਤ ਵਧੀਆ ਤੇ ਕਾਫੀ ਜ਼ੋਰ ਵੀ ਚਾਹੀਦਾ ਹੁੰਦਾ ਹਨਾ ਵੈਸੇ ਚਲੋ ਤੜਕੇ ਤੜਕੇ ਤੇ ਵਧੀਆ ਤੁਸੀਂ ਕਰਾ ਰਹੇ ਕੰਮ ਤੇ ਖੈਰ ਥੋੜਾ ਜਿਹਾ ਗੀਤ ਸੰਗੀਤ ਦੀ ਸਿੱਖਿਆ ਦੇ ਬਾਰੇ ਦੱਸੋ ਬਈ ਕਿੱਥੋਂ ਤੁਸੀਂ ਇਹ ਸਿੱਖਿਆ ਲਈ ਆ ਹਨਾ ਗੀਤ ਸੰਗੀਤ ਕਿੱਥੋਂ ਸਿੱਖਿਆ ਤੁਸੀਂ
ਮੈਂ ਜੀ ਮਿਊਜ਼ਿਕ ਦੀ ਬਤੌਰ ਐਮ ਏ ਕੀਤੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ
ਅੱਛਾ ਜੀ
ਔਰ ਮੈਂ ਉਹ ਤੋਂ ਬਾਅਦ ਹੀ ਉਸਤਾਦ ਜਨਾਬ ਮੰਗੀ ਖਾਨ ਸਾਹਿਬ ਵੈਸੇ ਇਸ ਵੇਲੇ ਤਾਂ ਚਲੋ ਉਹ ਦੁਨੀਆਂ ਤੇ ਨਹੀਂ ਰਹੇ ਜੀ ਉਹਨਾਂ ਕੋਲੋਂ ਬਤੌਰ ਮੈਂ ਸਿੰਗਿੰਗ ਲਈ ਸਿੱਖੀ ਹੈ ਜੀ
ਜੀ
ਤੇ ਹਾਂਜੀ ਉਹਨਾਂ ਨੇ ਘੱਟ ਤੋਂ ਘੱਟ ਵੀ ਉਹਨਾਂ ਕੋਲ ਪੰਜ ਕੇ ਛੇ ਸਾਲ ਦੇ ਵਿੱਚ ਮੈਂ ਉਹਨਾਂ ਕੋਲੋਂ ਰਿਹਾ ਵਾਂ ਲਗਾਤਾਰ ਕੰਟੀਨਿਊ ਹੁਣ ਤੱਕ ਜਦੋਂ ਉਹਨਾਂ ਦੇ ਜਾਣ ਤੱਕ ਮੈਂ ਉਹਨਾਂ ਦੇ ਨਾਲ ਹੀ ਰਿਹਾ ਵਾਂ ਜੀ ਤੇ ਬੜਾ ਵਧੀਆ ਜੀ ਸਫ਼ਰ ਉਹਨਾਂ ਦੇ ਨਾਲ ਵੀ ਗੁਜ਼ਰਿਆ ਵਾ ਚਲੋ ਉਹਨਾਂ ਦਾ ਜਾਣ ਦਾ ਦੁੱਖ ਤਾਂ ਬਹੁਤ ਆ ਕਿਉਂਕਿ ਘਾਟਾ ਨਹੀਂ ਪੂਰਾ ਕੀਤਾ ਜਾ ਸਕਦਾ ਫਿਰ ਵੀ ਬਾਕੀ ਹਾਂਜੀ ਉਸ ਤੋਂ ਬਾਅਦ ਮੇਰਾ ਜੀ ਟੇਪਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਗਾਣਿਆਂ ਦਾ ਜਿਹੜਾ ਵੀ ਆਪਾਂ ਕੈਸਟਾਂ ਸ਼ੁਰੂ ਕਰਦੇ ਹਾਂ ਵੀ ਲੋਕਾਂ ਤੱਕ ਪਹੁੰਚ ਕਰਦੇ ਹਾਂ ਔਰ ਮੈਂ ਭਾਜੀ ਬਹੁਤ ਹੀ ਇੱਕ ਗਰੀਬ ਜਿਹੇ ਪਰਿਵਾਰ ਚ ਉੱਠਿਆ ਵਾ ਇੱਥੋਂ ਥੋੜੀ ਵੀ ਪੜ੍ਹਾਈ ਵੀ ਜਿਹੜੀ ਆ ਜੀ ਉਹ ਵੀ ਆਪਣੇ ਮਤਲਬ ਆਪਣੇ ਤੌਰ ਤੇ ਜਿੰਨੀ ਵੀ ਹੋ ਸਕੇ ਨਾਲ ਮਿਹਨਤ ਕਰਦਾ ਰਿਹਾ ਵਾ ਤੇ ਕੀਤੀ ਆ ਵੀ ਕਿਉਂਕਿ ਮੇਰੇ ਜਿਹੜੇ ਮਾਪੇ ਸੀ ਜਾਂ ਮੇਰੇ ਵੱਡੇ ਸੀਗੇ ਉਹ ਮੈਨੂੰ ਪੜ੍ਹਾ ਨਹੀਂ ਸਕਦੇ ਉਹਨਾਂ ਨੇ ਭਾਜੀ ਮੇਰੇ ਬ੍ਰਦਰ ਆ ਪਰਮਜੀਤ ਜੀ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ ਆ ਔਰ ਇੰਨਾ ਸਾਥ ਉਹਨਾਂ ਨੇ ਦਿੱਤਾ ਵਾ ਤੇ ਇੱਥੋਂ ਤੱਕ ਉਹਨਾਂ ਨੇ ਪਹੁੰਚਾਇਆ ਵਾ ਉੱਥੋਂ ਬਾਅਦ ਜੀ ਮੈਨੂੰ ਕੈਸਟਾਂ ਦਾ ਸਿਲਸਿਲਾ ਮੇਰਾ ਸ਼ੁਰੂ ਹੋਇਆ ਸਾਡੀ ਇੰਗਲੈਂਡ ਤੋਂ ਮੈਂ ਭਾਜੀ ਹੁਣੀ ਹਰਪ੍ਰੀਤ ਕੱਕ ਜੀ ਜਿਹਨਾਂ ਨੇ ਪਹਿਲੀ ਟੇਪ ਕੀਤੀ ਸੀਗੀ ਔਰ ਹੁਣ ਭਾਜੀ ਮੈਨੂੰ ਬਹੁਤ ਹੀ ਵਧੀਆ ਇੱਕ ਟੀਮ ਮਿਲੀ ਹੈਗੀ ਮੇਰੇ ਵੱਡੇ ਵੀਰ ਜੀ ਹੈਗੇ ਇੱਕ ਕਿਉਂਕਿ ਜਿਹਨਾਂ ਦੇ ਮੈਂ ਹੁਣੇ ਮੇਲੇ ਤੇ ਗਾਉਣ ਗਿਆ ਸੀ ਵੀਰ ਜੀ ਔਰ ਉਹਨਾਂ ਨੇ ਮੈਨੂੰ ਪ੍ਰਲੋਕ ਸਿੰਘ ਹੁਣੀ ਹੈਗੇ ਸੋਤਾ ਸਾਹਿਬ ਉਹ ਵੀ ਯੂਕੇ ਤੋਂ ਆ ਜੀ ਔਰ ਜਿਹਨਾਂ ਨੇ ਮੈਨੂੰ ਹੁਣ ਮੈਂ ਜਿਹਨਾਂ ਨਾਲ ਕੰਮ ਕਰ ਰਿਹਾ ਵਾਂ ਕਿਉਂਕਿ ਅਰਮਾਨ ਫੋਰ ਰਾਕਸ ਕੰਪਨੀ ਹੈ ਇੱਕ ਸਾਡੀ ਔਰ ਉਹ ਪੂਰੀ ਟੀਮ ਬਹੁਤ ਵਧੀਆ ਵਾ ਜੀ ਜਿਹਨਾਂ ਵਿੱਚ ਅਮਨ ਕੱਕ ਜੀ ਆ ਔਰ ਉਹਨਾਂ ਦੇ ਮਿਸਰ ਜੀ ਸਾਡੇ ਭੈਣ ਜੀ ਜਿਹੜੇ ਕੰਪਨੀ ਦੇ ਪ੍ਰੋਡਿਊਸਰ ਹੈ ਉਹਨਾਂ ਨੇ ਭਾਜੀ ਬੜਾ ਨਵਾਂ ਇੱਕ ਗਾਣਾ ਵਾ ਜਿਹੜਾ ਬਾਬਾ ਦੀਪ ਸਿੰਘ ਚ ਦੇ ਰਹੇ ਆ ਜਲਦੀ ਔਰ ਇੱਕ ਨਵਾਂ ਗਾਣਾ ਹੋਰ ਕਰ ਰਹੇ ਆ ਜੀ ਡਿਊਟ ਗਾਣਾ ਵਾ ਉਹ ਵੀ ਔਰ ਉਹਨਾਂ ਦੇ ਵਿੱਚ ਸੁਹੋਤਾ ਸਾਹਿਬ ਹੈ ਜੀ ਦੀਪਕ ਸੁਹੋਤਾ ਜੀ ਦੀਪਕ ਧਨੋਹਾ ਜੀ ਸੋਰੀ ਔਰ ਦੀਪਕ ਧਨੋਹਾ ਜੀ ਆ ਜੀ ਉਹਨਾਂ ਨੇ ਬੜਾ ਪੰਜਾਬ ਜਿਹੜਾ ਕੰਮ ਕਰਦੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਾਥ ਦੇ ਰਹੇ ਜੀ ਹੁਣ ਜਲਦੀ ਔਰ ਨਵਾਂ ਇੱਕ ਦੋ ਟਰੈਕ ਕੀਤੇ ਹੋਏ ਹੈਗੇ ਜਿਹਨਾਂ ਦਾ ਮਿਊਜ਼ਿਕ ਹੋਇਆ ਪਿਆ ਵਾ ਉਹ ਕਰ ਰਹੇ ਆ ਜੀ
ਜੀ ਬਹੁਤ ਵਧੀਆ ਜੀ ਤੇ ਤੁਹਾਡੇ ਨਾਲ ਜਿਹੜੇ ਗਾਉਣ ਦੇ ਹੈਗੇ ਗਾਉਂਦੇ ਆ ਕਰਨ ਰੰਧਾਵਾ ਜੀ ਇਹਨਾਂ ਨਾਲ ਫਿਰ ਕਿੱਦਾਂ ਮੇਲ ਮਿਲਾਪ ਹੋਇਆ
ਇਹ ਤੇ ਜੀ ਇੱਕ ਫੰਕਸ਼ਨ ਦੌਰਾਨ ਹੀ ਮਿਲੇ ਸੀ ਮੈਨੂੰ ਕਿਉਂਕਿ ਉਹ ਵੀ ਪ੍ਰੋਗਰਾਮ ਤੇ ਆਏ ਹੋਏ ਸੀਗੇ ਤੇ ਅਸੀਂ ਉੱਥੇ ਇਕੱਠੇ ਸੀਗੇ ਗਾਇਆ ਉਹਨਾਂ ਨੇ ਵੀ ਗਾਇਆ ਮੈਂ ਵੀ ਗਾਇਆ ਫਿਰ ਉਹਨਾਂ ਨੂੰ ਮੈਨੂੰ ਵੋਕਲ ਉਹਨਾਂ ਦੀ ਵਧੀਆ ਲੱਗੀ ਔਰ ਮੈਨੂੰ ਵੀ ਭਾਜੀ ਕਿਉਂਕਿ ਕਦੀ ਕਦੀ ਹੁੰਦਾ ਵੀ ਡਿਊਟ ਗਾਇਕੀ ਜਿਹੜੀ ਆ ਸਰੋਤੇ ਕਬੂਲਦੇ ਆ ਤੇ ਉਹ ਇਸ ਕਰਕੇ ਅਸੀਂ ਇਕੱਠੇ ਫਿਰ ਉਹ ਸਲਾਹ ਕੀਤੀ ਵੀ ਤੁਸੀਂ ਇੱਦਾਂ ਕਰੋ ਚਲੋ ਜੀ ਤੁਸੀਂ ਮੇਰੇ ਨਾਲ ਗਾਉਣਾ ਸ਼ੁਰੂ ਕਰ ਦਿਓ ਤੇ ਆਪਾਂ ਇੱਕ ਡਿਊਟ ਜੋੜੀ ਬਣਾ ਕੇ ਹੌਲੀ ਹੌਲੀ ਇੱਕ ਗਾਣਾ ਕੀਤਾ ਤੇ ਗਾਣੇ ਤੋਂ ਬਾਅਦ ਜੀ ਹੌਲੀ ਹੌਲੀ ਆਪਾਂ ਚਲੋ ਸਫ਼ਰ ਸ਼ੁਰੂ ਹੋਇਆ ਜ਼ਿੰਦਗੀ ਦਾ ਤੇ ਇਸ ਵੇਲੇ ਬਤੌਰ ਕਿਉਂਕਿ ਮੇਰੇ ਨਾਲ ਉਹ ਮੇਰੇ ਮਿਸਜ ਹੈ ਜੀ ਇਸ ਵੇਲੇ ਔਰ ਸਾਡੀ ਛੋਟੀ ਜਿਹੀ ਇੱਕ ਬੇਟੀ ਹੈਗੀ ਜੀ ਬਸ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਜੀ ਵਾਹਿਗੁਰੂ ਦੀ ਕਿਰਪਾ ਨਾਲ
ਜੀ ਚਲੋ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਤੇ ਆਪਣੇ ਥੋੜਾ ਜਿਹਾ ਹੁਣ ਰੰਗ ਥੋੜਾ ਜਿਹਾ ਬਖੇਰੋ ਹੋਰ ਥੋੜਾ ਜਿਹਾ ਸੁਣਾਉਣ ਦੀ ਖੇਚਲ ਕਰੋ ਕਿਉਂਕਿ ਬਲਵਿੰਦਰ ਸਿੰਘ ਜੀ ਹੁਣੀ ਵੀ ਕਿਹਾ ਬਈ ਥੋੜਾ ਜਿਹਾ ਬਿੱਟੂ ਢਿੱਲੋਂ ਸਾਹਿਬ ਨੇ ਵੀ ਸੁਣਾਓ ਕੁਛ ਰੰਗ ਜਿਹੜਾ ਕਿਉਂਕਿ ਇਹ ਲੋਕ ਗਾਇਕੀ ਜਾਂ ਇੱਕ ਪਰਦੇਸੀਆਂ ਦੇ ਬਾਰੇ ਇਹਨੀ ਫਰਮਾਇਸ਼ ਕੀਤੀ ਕਹਿੰਦੇ ਵੀ ਪਰਦੇਸੀਆਂ ਦੇ ਬਾਰੇ ਜ਼ਰੂਰ ਗਾਣਾ ਸੁਣਾਓ
ਵੇਖੋ ਜੀ ਕਿਉਂਕਿ ਜਿਹੜਾ ਗੱਲ ਪਰਦੇਸੀਆਂ ਦੀ ਹੈ ਜੀ
ਹਾਂਜੀ
ਕਿਉਂਕਿ ਇੱਕ ਆਪਾਂ ਗਾਣਾ ਗਾਇਆ ਸੀ ਜੀ ਹੁਣ ਪਰਦੇਸੀਆਂ ਵਾਸਤੇ ਮੈਂ ਤੇ ਕਿਰਨ ਰੰਧਾਵਾ ਨੇ ਦੋਵਾਂ ਨੇ ਗਾਇਆ ਸੀ ਉਹ ਗਾਣਾ ਜੀ ਟਰਾਲੇ ਸੀ ਜਿਵੇਂ ਜੀ ਉਹ ਚੱਲਦੇ ਟਰਾਲੇ ਨੇ ਦੁਬਈ ਸੋਹਣੀ ਹੈ ਨਾ ਦੁਬਈ ਵਾਲੇ ਵਾਸਤੇ ਵੀਰਾਂ ਵਾਸਤੇ ਸੀਗਾ
ਜੀ
ਤੇ ਢਿੱਲੋਂ ਸਾਹਿਬ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਠੀਕ ਹੈ ਗੁਰਿੰਦਰ ਭਾਜੀ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੇ ਚਲੋ ਜੀ ਮੈਂ ਉਹ ਤੁਹਾਨੂੰ ਸਾਂਝਾ ਕਰਦਾ ਇਹ ਡਿਊਟ ਗਾਣਾ ਜਿਹੜਾ ਵੀ ਆ ਤੇ ਕਿਰਨ ਬੈਠੇ ਆ ਕਿਰਨ ਰੰਧਾਵਾ ਜੀ ਬਾਅਦ ਚ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਥੋੜੀ ਕਰ ਲਿਓ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਗਾਣਾ ਸੀਗਾ ਵੀ ਜਦੋਂ ਬੰਦਾ ਪੰਜਾਬ ਵਿੱਚ ਇੱਧਰ
ਕੰਮ ਕਰਦਾ ਤੇ ਉਧਰ ਜਾ ਕੇ ਮੁੜ ਕੇ ਸੋਚਦਾ ਕਿ ਆਪਾਂ ਟਰਾਲੇ ਪਾ ਦਈਏ। ਠੀਕ ਹੈ ਜੀ, ਉਹ ਗਾਣਾ ਸੀਗਾ ਕਿਉਂਕਿ ਗਾਣਾ ਜਿਹੜਾ ਇਹ ਸਰੋਤਿਆਂ ਦੀ ਪਹੁੰਚ ਹੁੰਦੀ ਹੈਗੀ ਜੀ ਸਾਰੀ ਜਿੰਨੀ ਵੀ ਆ, ਤੇ ਉਹ ਇਸ ਤਰ੍ਹਾਂ ਗਾਣਾ ਵੀ ਸੁਣੋ ਜੀ।
ਪਹਿਲਾਂ ਸੀ ਪੰਜਾਬ ਵਿੱਚ ਗੱਡੀਆਂ ਚਲਾਉਂਦੇ, ਫੇਰ ਰਹੇ ਗੇੜਾ ਸਾਰੇ ਇੰਡੀਆ ਦਾ ਲਾਉਂਦੇ, ਅੱਜ ਰੱਬ ਨੇ ਅਸਾਂ ਦੀ ਸੁਣ ਲਈ ਸੋਹਣੀਏ ਨੀ ਸੱਤ ਚੱਲਦੇ, ਚੱਲਦੇ ਤੇਰਾਲੇ ਨੇ ਦਵਈ ਸੋਹਣੀਏ ਨੀ ਸੱਤ ਚੱਲਦੇ, ਚੱਲਦੇ ਤੇਰਾਲੇ ਨੇ ਦਵਈ ਸੋਹਣੀਏ ਨੀ ਸੱਤ ਚੱਲਦੇ। ਹੁੰਦਾ ਸੀ ਪੰਜਾਬ ਵਿੱਚ ਰੋਜ ਕਰੀ ਹੁੰਦਾ, ਇੰਡੀਆ ਚੋ ਗੇੜਾ ਸੀ ਮਹੀਨੇ ਪਿੱਛੋਂ ਲਾਉਂਦਾ, ਹੁਣ ਸਾਲਾਂ ਤੇ ਤਰੀਕ ਤੇਰੀ ਪੈ ਗਈ ਸੋਹਣਿਆ ਵੇਖੀ ਚ ਨੋਟਾਂ ਦੀ, ਤੈਨੂੰ ਚਾੜ ਕੇ ਜਹਾਜ ਲੈ ਗਈ ਸੋਹਣਿਆ ਵੇਖੀ ਚ ਨੋਟਾਂ ਦੀ, ਚਾੜ ਕੇ ਜਹਾਜ ਲੈ ਗਈ ਸੋਹਣਿਆ ਵੇਖੀ ਚ ਨੋਟਾਂ ਦੀ। ਕੈਮਨਸ ਬੈਡ ਤੇ ਫਰਿੱਜ ਏਸੀ ਫਿੱਟ ਨੇ, ਪਾਰਕਾਂ ਤੇ ਖੁੱਲੇ ਰੂੜ ਸਾਫ ਰਹਿੰਦੇ ਨੇ ਤੇਰੇ, ਮੌਜਾਂ ਲੁੱਟੀਏ ਕਮੀ ਨਾ ਕੋਈ ਰਹੀ ਸੋਹਣੀਏ ਨੀ ਸੱਤ ਚੱਲਦੇ, ਚੱਲਦੇ ਤੇਰਾ ਲੈਣੇ ਦਵਈ ਸੋਹਣੀਏ ਨੀ ਸੱਤ ਚੱਲਦੇ। ਹੋਏ ਚਾਦੀ ਰਕਮੀ ਜੀ ਛੱਡ ਜੀਣ ਛੀਣ ਪਾਲੀ ਤੂੰ, ਸ਼ਿਵ ਕਰਵਾ ਕੇ ਵਾਲੀ ਕੰਨ ਵਿੱਚ ਪਾਲੀ ਤੂੰ, ਚਾਦੀ ਰਕਮੀ ਜੀ ਛੱਡ ਜੀਣ ਛੀਣ ਪਾਲੀ ਤੂੰ, ਸ਼ਿਵ ਕਰਵਾ ਕੇ ਵਾਲੀ ਕੰਨ ਵਿੱਚ ਪਾਲੀ ਤੂੰ, ਮੈਂ ਕਰੇ ਰੋਟੀਆਂ ਪਕਾਉਣ ਜੋਗੀ ਰਹਿ ਗਈ ਸੋਹਣਿਆ ਵੇਖੇ ਚ ਨੋਟਾਂ ਦੀ, ਤੈਨੂੰ ਚਾੜ ਕੇ ਜਹਾਜ ਲੈ ਗਈ ਸੋਹਣਿਆ ਵੇਖੇ ਚ ਨੋਟਾਂ ਦੀ, ਚਾੜ ਕੇ ਜਹਾਜ ਲੈ ਗਈ ਸੋਹਣਿਆ ਵੇਖੇ ਚ ਨੋਟਾਂ ਦੀ।
ਜਤਿੰਦਰ ਬਾਲੀਆ ਜੀ ਜੁੜੇ ਆ, ਜਤਿੰਦਰ ਬਾਲੀਆ ਜੀ ਇਥੋਂ ਆਪਣੇ ਆਸਟ੍ਰੇਲੀਆ ਤੋਂ ਹੀ ਹੈਗੇ ਆ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਦੇ ਨਾਲ ਜਦੋਂ ਭੰਗੜਾ ਪਾਉਂਦੇ ਹੁੰਦੇ ਸੀਗੇ ਤੇ ਉਸ ਵੇਲੇ ਤੁਸੀਂ ਬੋਲੀਆਂ ਪਾਉਂਦੇ ਹੁੰਦੇ ਸੀ, ਉਸ ਵੇਲੇ ਕਹਿੰਦੇ ਵੀ ਭੰਗੜੇ ਦੀ ਟੀਮ ਦੇ ਵਿੱਚ ਸੀਗੇ, ਕਿ ਨਾਲੇ ਉਹਨਾਂ ਨੇ ਧੰਨਵਾਦ ਵੀ ਕੀਤਾ ਹਰਮਨ ਰੇਡੀਓ ਦਾ ਕਿ ਸਾਡੇ ਸਾਹਮਣੇ ਉਹਨਾਂ ਨੂੰ ਕੀਤਾ। ਜਤਿੰਦਰ ਬਾਲੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੇ ਗੁਰਸੇਵ ਸਿੰਘ ਜੀ ਸਾਂਝ ਬਣਾਓ ਫਿਰ ਸ਼ਮੀ ਖਾਨ ਹੋਣਾ ਜੀ ਨਾਲ।
ਹਾਂਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸ਼ਮੀ ਖਾਨ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ ਗੁਰਸੇਵ ਜੀ।
ਆਪ ਜੀ ਦਾ ਬਹੁਤ ਧੰਨਵਾਦ, ਬਹੁਤ ਚਿਰ ਬਾਅਦ ਵਧੀਆ ਗਾਣਾ ਸੁਣਨ ਨੂੰ ਮਿਲਿਆ, ਤੇ ਮੈਂ ਕਹਿੰਦਾ
ਥੈਂਕ ਯੂ ਭਾਜੀ, ਥੈਂਕ ਯੂ,
ਧੰਨਵਾਦ ਤੁਹਾਡੀ ਅਸੀਂ ਕਰ ਰਹੇ ਹਾਂ ਇੰਟਰਵਿਊ।
ਮੈਂ ਤੁਹਾਡੀ ਬਹੁਤ ਧੰਨਵਾਦੀ ਜੀ, ਮੈਂ ਰਿਣੀ ਆ ਜੀ ਹਮੇਸ਼ਾ ਤੁਹਾਡਾ, ਮੇਰਾ ਵਾਲ ਵਾਲ ਕੁਰਜਾਈ ਤੁਹਾਡਾ ਜੀ।
ਬਾਕੀ ਸਰੋਤਿਆਂ ਦਾ ਜਿਹੜੇ ਜਿਹਨਾਂ ਦੀ ਫਰਮਾਇਸ਼ ਹੁੰਦੀ ਆ ਕਿ ਨਵੇਂ ਚਿਹਰਿਆਂ ਨੂੰ ਲੈ ਕੇ ਆਓ, ਉਹਨਾਂ ਦੀ ਫਰਮਾਇਸ਼ ਤੇ ਹੁੰਦਾ ਕਿ ਅਸੀਂ ਨਵੇਂ ਸਨਮੁਖ ਕਰਦੇ ਰਹੀਏ ਉਹਨਾਂ ਦੇ, ਤੇ ਸੋ ਹੁਣ ਅੱਗੇ ਤੁਹਾਡੀ ਕੀ ਪਲੈਨਿੰਗ ਚੱਲ ਰਹੀ ਹੈ, ਅੱਗੇ ਕੀ ਕਿਹੜੇ ਲੈ ਕੇ ਆ ਰਹੇ ਤੁਸੀਂ?
ਬਸ ਭਾਜੀ ਮੈਂ ਹੁਣੇ ਨਾ ਭਾਜੀ ਨੂੰ ਦੱਸ ਕਹਿ ਰਿਹਾ ਵਾ, ਪਹਿਲਾਂ ਤਾਂ ਮੈਂ ਨਾ ਹਰਮਨ ਰੇਡੀਓ ਜਿੰਨੇ ਵੀ ਸਰੋਤੇ ਆ ਔਰ ਜਿੰਨਾ ਵੀ ਸਟਾਫ ਆ ਸਾਰਾ ਜਿੰਨਾ ਵੀ ਆ, ਸਾਰਿਆਂ ਨੂੰ ਮੈਂ ਹਮੇਸ਼ਾ ਆਪਣੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦਾ ਜੀ, ਔਰ ਜਿੰਨੇ ਵੀ ਸਰੋਤੇ ਆ ਮੇਰੇ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਨੇ ਮੇਰੇ ਨਾਲ ਪਿਆਰ ਕਰਦੇ ਨੇ, ਔਰ ਵਧੀਆ ਸਾਹਿਬ ਨੂੰ ਵੀ ਮੈਂ ਸਤਿ ਸ੍ਰੀ ਅਕਾਲ ਬੁਲਾਉਂਦਾ ਜੀ, ਕਿਉਂਕਿ ਵਾਕਿਆ ਹੀ ਮੈਂ ਭੰਗੜੇ ਦੀ ਟੀਮ ਦੇ ਵਿੱਚ ਹੀ ਸਾਡੇ ਬਲਬੀਰ ਸਿੰਘ ਕੋਲਾ ਸਾਹਿਬ ਜਿਨ੍ਹਾਂ ਦੀ ਬਦੌਲਤ ਅੱਜ ਭੰਗੜੇ ਦੀਆਂ ਬੋਲੀਆਂ ਪਾਉਂਦੇ ਪਾਉਂਦੇ ਇੱਥੋਂ ਤੱਕ ਪਹੁੰਚੇ ਹਾਂ, ਔਰ ਭਾਜੀ ਨਵਾਂ ਸਾਡਾ ਜਿਹੜਾ ਪ੍ਰੋਜੈਕਟ ਜਿੰਨਾ ਵੀ ਹੈਗਾ ਉਹ ਸਾਰਾ ਭਾਜੀ ਅਮਨ ਘੱਗ ਸਾਹਿਬ ਹੈ ਇੰਗਲੈਂਡ ਤੋਂ, ਉਹਨਾਂ ਦੀ ਕੰਪਨੀ ਆ ਅਰਮਾਨ ਫੋਰ ਰਾਕਸ, ਉਹਨਾਂ ਦੇ ਬੇਟੇ ਦੇ ਨਾਂ ਤੇ ਹੈਗੀ, ਔਰ ਉਹਨਾਂ ਦੇ ਮਿਸਜ ਮਿਸਜ ਘੱਗ ਔਰ ਦੀਪਕ ਧਨੋਵਾ ਜੀ ਔਰ ਤਰਲੋਕ ਸਿੰਘ ਮੇਰਾ ਵੀਰ। ਭਾਜੀ ਇਹ ਨਵਾਂ ਇੱਕ ਜਿਹੜਾ ਪ੍ਰੋਜੈਕਟ ਆ ਸੀ ਨਵਾਂ, ਇੱਕ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਉੱਤੇ ਬਹੁਤ ਵਧੀਆ ਤਰੀਕੇ ਨਾਲ ਇੱਕ ਗਾਣਾ ਗਾਇਆ ਮੈਂ, ਉਹ ਲੈ ਕੇ ਆ ਰਹੇ ਜਲਦੀ, ਉਸ ਤੋਂ ਬਾਅਦ ਇੱਕ ਗਾਣਾ ਜੀ ਆਪਣੇ ਬਹੁਤ ਵਧੀਆ ਡਿਊਟ ਵੀ ਕਰ ਰਹੇ ਹੈਗੇ, ਔਰ ਹੁਣ ਇੱਕ ਭਾਜੀ ਗਾਣਾ ਨਵਾਂ ਹੀ ਉਸੇ ਟੇਪ ਦੇ ਵਿੱਚ ਪਾਇਆ ਸੀਗਾ, ਜਿਵੇਂ ਕਿ ਦੋ ਪੁੱਤ ਹੁੰਦੇ ਆ ਤੇ ਅੱਡ ਹੋ ਜਾਂਦੇ ਆ ਜੀ, ਘਰ ਵੰਡ ਲੈਂਦੇ ਆ, ਉਹਦੇ ਬਾਅਦ ਚ ਜਿਹਦਾ ਮਾਂ ਪਿਓ ਹੁੰਦਾ ਕਈ ਵਾਰ ਹੁੰਦਾ ਜੀ ਆਪਾਂ ਉਹਨਾਂ ਨੂੰ ਕੀ ਕਰਦੇ ਹਾਂ, ਏਦਾਂ ਕਰਦੇ ਹਾਂ ਵੀ ਆ ਮਹੀਨਾ ਤੇਰੇ ਵੱਲ ਬਾਪੂ ਨੇ ਰਹਿਣਾ, ਇਹ ਮਹੀਨਾ ਮੇਰੇ ਵੱਲ, ਹਨਾ ਭਾਜੀ,
ਕਿਉਂਕਿ
ਸਾਨੂੰ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਜਿੰਨੀ ਵੀ ਹੋ ਸਕੇ, ਤੇ ਉਹਦੇ ਵਿੱਚ ਉਹ ਜਦੋਂ ਵਿਛੋੜਾ ਪੈ ਜਾਂਦਾ ਦੋਵਾਂ ਜੀਆਂ ਦਾ, ਤੇ ਉਹ ਕਹਿੰਦੇ ਆ ਵੀ ਦੋਵੇਂ ਪੁੱਤਰ ਹੋ ਗਏ ਅੱਡੋ ਅੱਡ ਸਰਦਾਰਾਂ ਦੇ, ਤੇ ਇਹ ਤੁਹਾਨੂੰ ਗਾ ਕੇ ਸੁਣਾਉਂਦੇ ਮੈਂ ਤੇ ਕਿਰਨ ਰੰਧਾਵਾ ਜੀ, ਸੁਣਾ ਸਕਦੇ?
ਹਾਂਜੀ ਜ਼ਰੂਰ ਜੀ, ਹਾਂਜੀ ਹਾਂਜੀ
ਜ਼ਰੂਰ ਜੀ, ਜ਼ਰੂਰ ਜੀ,
ਜ਼ਰੂਰ ਜੀ,
ਹਾਂਜੀ ਹਾਂਜੀ ਠੀਕ ਹੈ, ਆਓ ਜੀ।
ਦੋਵੇਂ ਪੁੱਤਰ ਹੋ ਗਏ ਅੱਡੋ ਅੱਡ ਸਰਦਾਰਾਂ ਦੇ, ਵੇੜੇ ਵਿੱਚ ਕੰਧ ਕੱਢਤੀ ਤੇ ਟਾ ਦਿੱਤਾ ਚੁਬਾਰਾਂ ਵੇ, ਹਏ ਵੇੜੇ ਵਿੱਚ ਕੰਧ ਕੱਢਤੀ ਤੇ ਟਾ ਦਿੱਤਾ ਚੁਬਾਰਾਂ ਵੇ, ਕਿਸਮਤ ਸਾਡੇ ਵਿੱਚ ਵਿਛੋੜੇ ਪਾ ਗਈ ਭਾਗ ਸਿਆ, ਤੂੰ ਵੱਡੇ ਨੂੰ ਮੈਂ ਛੋਟੇ ਨੂੰ ਆ ਗਈ ਭਾਗ ਸਿਆ, ਹੈ ਤੂੰ ਵੱਡੇ ਨੂੰ ਮੈਂ ਨਿੱਕੇ ਨੂੰ ਆ ਗਈ ਭਾਗ ਸਿਆ।
ਆ ਦਿਨ ਦੇਖ ਲਈ ਤਾਂ ਸੀ ਕੋਈ ਪਾਲਦਾ ਪੁੱਤਾਂ ਨੂੰ ਧੀਆਂ ਨੂੰ ਦਿਕਾਰ ਕਿੱਥੇ ਜਗ ਪਾਲਦਾ ਪੁੱਤਾਂ ਨੂੰ ਆਪੋ ਆਪਣੀ ਸੋਚੀ ਸਾਰੇ ਜੀਆ ਚੰਦ ਕੁੜੇ ਚੰਗਾ ਸੀ ਇਹਦੇ ਨਾਲ ਜੀ ਹੁੰਦੀਆਂ ਧੀਆਂ ਚੰਦ ਕੁੜੇ ਚੰਗਾ ਸੀ ਇਹਦੇ ਨਾਲ ਜੀ ਹੁੰਦੀਆਂ ਧੀਆਂ ਚੰਦ ਕੁੜੇ ਲੋਕਾਂ ਦੇ ਘਰ ਹੁੰਦੇ ਅੱਜ ਤੱਕ ਵੇਖੇ ਕਾਰੇ ਵੇ ਸੋਚਿਆ ਨਹੀਂ ਸੀ ਆਪਾਂ ਤਾਂ ਕਦੇ ਆਪਣੇ ਬਾਰੇ ਵੇ ਸੋਚਿਆ ਨਹੀਂ ਸੀ ਆਪਾਂ ਤਾਂ ਕਦੇ ਆਪਣੇ ਬਾਰੇ ਵੇ ਨਜ਼ਰ ਘੁਲੈਣੀ ਲੱਗਦਾ ਘਰ ਨੂੰ ਖਾ ਗਈ ਭਾਗ ਸਿਆਂ ਤੂੰ ਵੱਡੇ ਨੂੰ ਮੈਂ ਛੋਟੇ ਨੂੰ ਆ ਗਈ ਭਾਗ ਸਿਆਂ ਵੇ ਤੂੰ ਵੱਡੇ ਨੂੰ ਮੈਂ ਨਿੱਕੇ ਨੂੰ ਆ ਗਈ ਭਾਗ ਸਿਆਂ ਹੌਲੀ ਹੌਲੀ ਧੀਆਂ ਦੀ ਹੋ ਕਦਰ ਜਮਾਨੇ ਨੂੰ ਘਰ ਵਿੱਚ ਪੁੱਤ ਬਣਾ ਕੇ ਜੇ ਰੱਖਦੇ ਪੁੱਤ ਬਗਾਨੇ ਨੂੰ ਦੋਤੀਆਂ ਦੋ ਤੇ ਲਾਉਂਦੇ ਕੋਲੇ ਧੀਆਂ ਚੰਦ ਕੁੜੇ ਚੰਗਾ ਸੀ ਇਹਦੇ ਨਾਲ ਜੇ ਹੁੰਦੀਆਂ ਧੀਆਂ ਚੰਦ ਕੁੜੇ ਚੰਗਾ ਸੀ ਇਹਦੇ ਨਾਲ ਜੇ ਹੁੰਦੀਆਂ ਧੀਆਂ ਚੰਦ ਕੁੜੇ
ਵਾਹ ਜੀ ਕਿਆ ਬਾਤ ਹੈ ਜੀ ਬਹੁਤ ਸੋਹਣਾ ਗੀਤ ਹੈ ਜੀ ਆਪ ਜੀ ਧੰਨਵਾਦ ਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਕਿਰਨ ਰੰਧਾਵਾ ਜੀ ਨਾਲ ਆਪਣੇ ਬਾਰੇ ਥੋੜਾ ਦੱਸੋ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਿਹੜਾ ਪਿੰਡ ਆ ਤੁਹਾਡਾ ਤੇ ਕਿੱਦਾਂ ਮਿਊਜ਼ਿਕ ਕਿਆ ਆਣਾ ਹੋਇਆ ਤੁਹਾਡਾ
ਮੇਰਾ ਪਿੰਡ ਸਾਡਾ ਪਿੰਡ ਲੋਪੋਕ ਚਗਾਵਾ ਰਾਣੀਆਂ ਬਾਰਡਰ ਕੋਲੇ
ਅੱਛਾ ਜੀ
ਹਾਂਜੀ ਡਿਸਟ੍ਰਿਕਟ ਜ਼ਿਲ੍ਹਾ ਅੰਮ੍ਰਿਤਸਰ ਜੀ ਬਟ ਅਸੀਂ ਛੋਟੇ ਹੁੰਦੇ ਸੀ ਡੈਡੀ ਸੀਗੇ ਆਰਮੀ ਵਿੱਚ ਛੋਟੇ ਹੁੰਦੇ ਸੀ ਪਿੰਡ ਤੋਂ ਆ ਗਏ ਸੀਗੇ ਡੈਡੀ ਨਾਲ ਚੱਲ ਗਏ ਬਾਹਰ ਕੁਆਟਰ ਮਿਲ ਗਿਆ ਬੰਬੇ ਰਾਜਸਥਾਨ ਜਗ੍ਹਾ ਘੁੰਮਦੇ ਰਹੇ
ਠੀਕ ਹੈ ਜੀ
ਤੇ ਜਦੋਂ ਵਾਪਸ ਪੰਜਾਬ ਚ ਆਏ ਡੈਡੀ ਦੀ ਐਨਲੀ ਰਿਟਾਇਰਮੈਂਟ ਤੇ ਅਸੀਂ ਅੰਮ੍ਰਿਤਸਰ ਰੁਕ ਗਏ ਅੰਮ੍ਰਿਤਸਰ ਤੋਂ ਪਿੰਡ ਵਾਪਸ ਗਏ ਨੇ ਜੀ ਹੁਣ ਫਿਲਹਾਲ ਮੰਮੀ ਨੇ ਹੁਣ ਸਾਰੇ ਅੰਮ੍ਰਿਤਸਰ ਰਹਿ ਰਹੇ ਨੇ ਜੀ ਹੋ ਗਏ ਆ 12-13 ਸਾਲ ਹੋ ਗਏ ਅੰਮ੍ਰਿਤਸਰ ਰਹਿੰਦੇ ਆ
ਠੀਕ ਹੈ ਜੀ ਤੇ ਤੁਹਾਡਾ ਮਿਊਜ਼ਿਕ ਚ ਕਿੱਦਾਂ ਆਣਾ ਹੋਇਆ ਤੁਹਾਡੀ ਸ਼ੁਰੂਆਤ ਮਿਊਜ਼ਿਕ ਨਾਲ ਕਿੱਦਾਂ ਹੋਈ ਗਾਉਣ ਦੀ
ਬਸ ਜੀ ਸ਼ੌਂਕ ਹੀ ਖਿੱਚ ਲਿਆ ਜੀ
ਅੱਛਾ ਜੀ ਤੇ
ਹਾਂਜੀ ਮੁਲਾਕਾਤ ਹੋਈ ਨਾ ਫੰਕਸ਼ਨ ਦੇਖਿਆ ਇਹਨਾਂ ਨੂੰ ਸ਼ਮੀ ਖਾਨ ਸਾਹਿਬ ਨੂੰ ਗਾਇਕੀ ਬਹੁਤ ਵਧੀਆ ਲੱਗੀ ਮੈਨੂੰ ਫਰੈਂਡ ਸਿਸਟਰ ਛੋਟੀ ਗਗਨ ਦੀ ਮੇਰੀ ਬਹੁਤ ਵਧੀਆ ਫਰੈਂਡ ਸੀਗੀ ਉਹਨਾਂ ਮੇਲ ਹੋਇਆ ਮੇਰਾ ਘਰੇ ਆ ਜਾਣਾ ਇਹਨਾਂ ਦੇ ਕੁਛ ਸਿੰਗਿੰਗ ਸੁਣਨ ਦਾ ਮੌਕਾ ਮਿਲਿਆ ਫਿਰ ਹੌਲੀ ਸਿੱਖਣ ਦਾ ਮੌਕਾ ਮਿਲਿਆ ਸ਼ੌਂਕ ਸੀਗਾ ਤੇ ਮੈਨੂੰ ਥੋੜਾ ਬਹੁਤ ਸਿਖਾ ਦੋ ਫਿਰ ਇਹਨਾਂ ਦੇ ਉਸਤਾਦ ਜੀ ਨੇ ਉਸਤਾਦ ਮੰਗੀ ਖਾਨ ਸਾਹਿਬ ਉਹਨਾਂ ਨਾਲ ਮੈਨੂੰ ਉਹਨਾਂ ਨੇ ਮਿਲਾਇਆ ਤੁਸੀਂ ਸਾਨੂੰ ਉਸਕੋ ਮਿਲਾ ਦਿੰਦੇ ਤੁਸੀਂ ਸਿੱਖੀਆਂ ਸਿੱਖ ਸਕਦੇ ਹੋ ਉਹਨਾਂ ਨੇ ਉਸਤਾਦ ਜੀ ਨਾਲ ਉਹਨਾਂ ਕੋਲ ਮਤਲਬ ਵੀ ਜੋ ਵੀ ਟ੍ਰੇਨਿੰਗ ਲਾਈਫ ਦੀ ਜੋ ਸਿੱਖਿਆ ਥੋੜਾ ਬਹੁਤ ਉਹਨਾਂ ਨੇ ਸਿਖਾਇਆ ਜੀ
ਠੀਕ ਹੈ ਜੀ ਬਹੁਤ ਵਧੀਆ ਗਾਉਂਦੇ ਹੋ ਤੁਸੀਂ ਵਧੀਆ ਆਵਾਜ਼ ਹੈ ਤੁਹਾਡੀ ਤੇ ਤੁਹਾਡੇ ਗੀਤਾਂ ਦੀ ਜਿਹੜੀ
ਥੈਂਕ ਯੂ
ਚੂਜ਼ ਕੀਤੇ ਹੋ ਤੁਸੀਂ ਬਹੁਤ ਸੋਹਣੇ ਆ ਤੇ ਹਾਂਜੀ ਦਲਜੀਤ ਸਿੰਘ ਜੀ ਤੁਸੀਂ ਅੱਗੇ ਕਰੋ
ਜੀ ਤੇ ਟਾਈਮ ਵੀ ਲਗਭਗ ਸ਼ਮੀ ਖਾਨ ਜੀ ਹੁਣ ਸਾਡੇ ਪ੍ਰੋਗਰਾਮ ਦਾ ਖਾਤਮੇ ਤੇ ਵੱਲ ਆ ਤੇ ਜਾਂਦੇ ਜਾਂਦੇ ਦੋਸਤਾਂ ਮਿੱਤਰਾਂ ਦਾ ਆਪਾਂ ਨਾਂ ਲੈ ਦਈਏ ਆਪਣੇ ਨਾਲ ਅਮਰਦੀਪ ਸਿੰਘ ਜੀ ਜੁੜੇ ਆ ਤੇ ਉਹਨਾਂ ਨੇ ਵੀ ਵਧੀਆ ਕਿਹਾ ਆ ਬਲਵਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਆ ਢਿੱਲੋਂ ਸਾਹਿਬ ਨੇ ਤੇ ਨਾਲ ਦੀ ਨਾਲ ਆਪਣੇ ਨਾਲ ਗੋਲਡੀ ਜੀ ਵੀ ਜੁੜੇ ਆ ਉਹਨਾਂ ਨੇ ਵੀ ਕਿਹਾ ਗੁਰਪ੍ਰੀਤ ਸਿੰਘ ਜੀ ਨਿਊਯਾਰਕ ਤੋਂ ਜੁੜੇ ਆ ਉਹਨਾਂ ਦਾ ਵੀ ਧੰਨਵਾਦ ਆ ਤੇ ਦੋਸਤੋ ਹੁਣ ਮੈਸੇਜ ਪੂਰੇ ਨਹੀਂ ਪੜ ਪਾਵਾਂਗੇ ਕਿਉਂਕਿ ਕਾਫੀ ਹੁਣ ਟਾਈਮ ਹੋ ਗਿਆ ਆ ਤੇ ਆਪਣੇ ਨਾਲ ਨਰਵੀਰ ਜੀ ਜੁੜੇ ਆ ਸਾਊਥ ਕੋਰੀਆ ਤੋਂ ਉਹਨਾਂ ਦਾ ਵੀ ਧੰਨਵਾਦ ਆ ਤੇ ਸ਼ਮੀ ਖਾਨ ਜੀ ਤੇ ਜਾਂਦੇ ਜਾਂਦੇ ਕੀ ਸੁਣਾਉਣਾ ਚਾਹੋਗੇ ਦੋਸਤਾਂ ਨੂੰ ਤੇ ਫਿਰ ਸਾਡੇ ਤੋਂ ਵਿਦਾ ਲੈਣੀ ਪੈਣੀ ਸਾਨੂੰ
ਠੀਕ ਹੈ ਸਰ ਇੱਕ ਐਸਾ ਹੀ ਗਾਣਾ ਵਾ ਜੀ ਨਵਾਂ ਕਰ ਰਹੇ ਹਾਂ ਜਿੱਦਾਂ ਪਹਿਲਾਂ ਚਿੱਠੀਆਂ ਦਾ ਰਿਵਾਜ਼ ਸੀ ਜੀ ਸਰ ਸਰਦਾਰਜੀਤ ਸਿੰਘ ਜੀ ਇਹ ਪਹਿਲਾਂ ਕਿਉਂਕਿ ਲੋਕ ਚਿੱਠੀਆਂ ਪਾਉਂਦੇ ਸੀਗੇ ਉਹ ਇੱਕ ਗਾਣਾ ਵਾ ਜੀ ਵੈਸਾ ਵਤਨੋਂ ਬੈਠੇ ਦੂਰ ਯਾਰਾਂ ਨੂੰ ਲਿਖਣੀ ਪੈਂਦੀ ਚਿੱਠੀਆਂ ਕਈ ਸਾਲਾਂ ਤੋਂ ਵਿਛੜ ਗਿਆ ਦੀ ਯਾਦ ਵੀ ਕਿੰਨੀ ਮਿੱਠੀ ਆ ਹਾਂ ਯਾਦ ਵੀ ਕਿੰਨੀ ਮਿੱਠੀ ਆ ਯਾਦ ਵੀ ਕਿੰਨੀ ਮਿੱਠੀ ਆ ਕਿਉਂਕਿ ਉਹਨਾਂ ਪ੍ਰਦੇਸ਼ੀਆਂ ਦੇ ਨਾਂ ਇਹ ਗਾਣਾ ਜੀ
ਜਿਹੜੇ
ਵੀ ਮੇਰੇ ਪ੍ਰਦੇਸ਼ ਚ ਵੱਸਦੇ ਨੇ ਤੇ ਤੁਹਾਡਾ ਜੀ ਹਰਮਨ ਰੇਡੀਓ ਦਾ ਸਰਦਾਰ ਦਲਜੀਤ ਸਿੰਘ ਜੀ ਹੋਣਾ ਦਾ
ਔਰ ਜਿੰਨੇ ਵੀ ਕਿਉਂਕਿ ਸਾਡਾ ਸਟਾਫ ਆ ਸਾਰਿਆਂ ਦਾ ਮੈਂ ਹਮੇਸ਼ਾ ਰਿਣੀ ਆ ਜੀ, ਧੰਨਵਾਦ ਤੁਹਾਡਾ, ਕਿਉਂਕਿ ਸਾਡੇ ਵਰਗੇ ਨਿੱਕੇ ਮੋਟੇ ਕਲਾਕਾਰਾਂ ਨੂੰ ਤੁਸੀਂ ਇੱਥੇ ਲੈ ਕੇ ਆਉਂਦੇ ਹੋ, ਮੈਂ ਹਮੇਸ਼ਾ ਹੀ ਤੁਹਾਡਾ ਰਿਣੀ ਰਹੂੰਗਾ ਸਰ।
ਤੇ ਸ਼ਮੀ ਖਾਨ ਜੀ ਆਪਣਾ ਕੰਟੈਕਟ ਨੰਬਰ ਜ਼ਰੂਰ, ਮੋਬਾਈਲ ਨੰਬਰ ਦੱਸ ਦਿਓ ਤਾਂ ਕਿ ਦੋਸਤਾਂ ਨੇ ਸੰਪਰਕ ਕਰਨਾ ਹੋਵੇ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਦਾ।
ਇਹ ਹਾਂਜੀ ਹਾਂਜੀ ਕਿਰਨ ਰੰਧਾਵਾ ਜੀ ਤੁਹਾਨੂੰ ਨੰਬਰ ਕਰਦੇ ਜੀ ਪਲੇ। ਹਾਂਜੀ ਕਿਰਨ ਜੀ।
ਹਾਂਜੀ ਬਾਈ, ਹਾਂਜੀ ਲਿਖੇ ਜੀ।
ਹਾਂਜੀ
9815 8
ਜੀ
42141
ਜੀ। ਤੇ ਦੋਸਤੋ ਤੁਸੀਂ ਵੀ ਲਿਖ ਲਿਆ ਹੋਣਾ 98 158 42 142 98 158 42 141 ਤੁਸੀਂ ਸ਼ਮੀ ਖਾਨ ਜੀ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਇਸ ਨੰਬਰ ਦੇ ਉੱਤੇ। ਤੇ ਸ਼ਮੀ ਖਾਨ ਜੀ ਤੇ ਕਿਰਨ ਰੰਧਾਵਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੈ ਰਹਾ ਪ੍ਰੋਗਰਾਮ ਦੇ ਵੱਲੋਂ।
ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ ਸਰ, ਥੈਂਕ ਯੂ, ਤੁਹਾਡਾ ਧੰਨਵਾਦ ਜ਼ਿਆਦਾ ਸਰ।
ਤੇ ਬਹੁਤ ਬਹੁਤ ਧੰਨਵਾਦ ਜੀ। ਤੇ ਖੈਰ ਐਸੇ ਖੁਸ਼ੀ ਨੂੰ ਅਸੀਂ ਤਰਸਦੇ ਹੁੰਦੇ ਆ ਜਦੋਂ ਕੋਈ ਦੋਸਤ ਸਾਡਾ ਖੁਸ਼ ਹੁੰਦਾ ਹਨਾ, ਤੇ ਵਧੀਆ ਲੱਗਦਾ ਸਾਨੂੰ ਇੱਕ ਤਰ੍ਹਾਂ ਦੀ ਪੇਮੈਂਟ ਗੁਰਸੇਵਕ ਸਿਆ ਮਿਲ ਜਾਂਦੀ ਆ ਹਨਾ ਇਸੇ ਤੇ। ਮੱਖਣ ਸੋਹੀ ਜਾਂਦੇ ਜਾਂਦੇ ਮੈਸੇਜ ਜ਼ਰੂਰ ਲੈ ਲੈਂਦੇ ਆਪਾਂ ਗੁਰਸੇਵਕ ਸਿੰਘ ਜੀ, ਉਹ ਆਪਾਂ ਰਹਿ ਗਿਆ ਉਹਨਾਂ ਨੇ ਇੱਕ ਤਾਂ ਅਵਤਾਰ ਭੁੱਲਰ ਦੀ ਕਹਾਣੀ ਬਹੁਤ ਪਸੰਦ ਕੀਤੀ ਆ ਤੇ ਨਾਲ ਦੀ ਨਾਲ ਉਹਨਾਂ ਲਿਖਿਆ ਕਹਿੰਦਾ ਵੀ ਕਿਸੇ ਦੇ ਫਟੇ ਹੋਏ ਜੁੱਤੇ ਮੈਲੇ ਕੱਪੜੇ ਲਟਕਿਆ ਹੋਇਆ ਮੂੰਹ ਦੇਖ ਕੇ ਇਹ ਨਾ ਸੋਚੋ ਕਿ ਉਹ ਗਰੀਬ ਆ। ਕਿਸੇ ਦੇ ਫਟੇ ਹੋਏ ਜੁੱਤੇ ਮੈਲੇ ਕੱਪੜੇ ਲਟਕਿਆ ਹੋਇਆ ਮੂੰਹ ਦੇਖ ਕੇ ਇਹ ਨਾ ਸੋਚੋ ਕਿ ਉਹ ਗਰੀਬ ਆ, ਹੋ ਸਕਦਾ ਅਗਲਾ ਸ਼ਾਦੀ ਸ਼ੁਦਾ ਹੋਵੇ ਜੀ। ਤੇ ਬਹੁਤ ਬਹੁਤ ਧੰਨਵਾਦ ਮੱਖਣ ਸੋਹੀ ਸਾਹਿਬ, ਏਦਾਂ ਦੀਆਂ ਗੱਲਾਂ ਜਿਹੜੀਆਂ ਕਿ ਨਮਕ ਵਾਂਗੂ ਲੱਗਦੀਆਂ ਹੁੰਦੀਆਂ ਉਹ ਗੱਲਾਂ ਨਾ ਕਰਿਆ ਕਰੋ ਸਾਨੂੰ ਇੰਨੀ ਵਾਰ ਗਿਆ। ਤੇ ਖੈਰ ਆਪਣੇ ਨਾਲ ਤਰਸੇਮ ਰਟੋਲ ਜੀ ਚੜੇ ਆ ਤੇ ਪਰਸ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀਰ ਜੀ ਤੇ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ, ਸ਼ਮੀ ਖਾਨ ਤੇ ਰੰਧਾਵਾ ਸਾਹਿਬ ਨੂੰ ਤਰਸੇਮ ਰਟੋਲ ਪਰਸ ਵੱਲੋਂ। ਤੇ ਦੋਸਤੋ ਮੈਸੇਜ ਸਾਡੇ ਸੀ ਵੈਸੇ ਹੋ ਰਹੇ ਆ ਪਰ ਹੁਣ ਜਾਣ ਦਾ ਵੇਲਾ ਆ ਗਿਆ ਆ ਤੇ ਹੁਣ ਸਾਡੇ ਤੋਂ ਯਾਦ ਜੀ। ਤੇ ਗਾਣਾ ਆਪਾਂ ਸੁਣਾਉਂਦੇ ਆ ਤੇ ਉਦੋਂ ਤੱਕ ਯਾਦਦੇ ਹੋ ਅਗਲੇ ਵੀਕ ਮਿਲਦੇ ਆ ਗੁਰਸੇਵ ਸਿੰਘ ਜੀ ਫਿਰ।
ਹਾਂਜੀ ਸਤਿ ਸ੍ਰੀ ਅਕਾਲ ਜੀ, ਉਦੋਂ ਤੱਕ
ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਆਪਣਾ ਖਿਆਲ ਰੱਖਿਓ, ਰੱਬ ਰਾਖਾ।
ਡਿੱਗਦੀ ਤੂੰ ਕਿੰਜਲ ਵੇ। ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ।